सत्ते दिन आस्ट्रेलिया दा पहला पंजाबी रेडियो हरमन रेडियो चौबी घंटे सत्ते दिन
हरमन रेडियो की पुलिये की चेते रखिए की सुनिए सुनाइए आओ रल मिले इस मिट्टी ते एक पंजाब वसाइए इस जज्बे ते जज्बात नाल मैं सुखप्रीत तुहानू सब नू सद्दा दिनी आ हरमन रेडियो दे वेड़े लहरां लाउण लई प्रोग्राम लहरां विच जिथे सांझे करांगे अपने जज्बात गीत संगीत तुहाडी ते मेरी पसंद दा कुछ मुद्दे ते ताज़ा तरीन खबरां ते नाल ही करांगे सफर उना यादां दा जिन्हां नू याद करदियां अखां कदे नम हो जांदियां ने ते कदे चेहरे खिड़ उठदे ने हर बुधवार सवेरे 8 to 10 हरमन रेडियो ते सुखप्रीत नाल लहरां लहरां जिंदगी दे सफर नू तय कर दिया एक होर दिन नवा नरोया बिलकुल कोरे कागज वर्गा जिस ते असी अपनी हिम्मत विचार सोच ते इरादे दी कलम नाल कुछ भी लिख सकने आ सोचा विच चिरा तो पल रहे सुपनिया नू हकीकत बनाउण दा दिन शायद अज ही होवे ओ सुपना कोई भी हो सकदा है जी ए तुसी सोचना है घर वसाउण दा या फिर एवें कोई गीत गुनगुनाउण दा किसे रुस्से नू मनाउण दा या फिर किसे नू प्यार नाल सताउण दा इस दौड़ी जांदी जिंदगी नू थोड़ा रोक इस नाल गल करन दा या चिरा तोड़िया कोई मसला हल करन दा दिल विच बंद उस प्यार दे एहसास नू कढ़न दा नफरत ते ईरखा दे बूटे नू अपने अंदरों वड्ढन दा लहरा प्रोग्राम विच कॉल करन दा चुप चाप ना सुन इस वार इस विच हुंगारा भरन दा सो जी सुपना ते सुपना है पर सुपना उदो तक हुंदा है जदो तक ओह साडे ख्यालां विच रहिंदा है सो अज असीं घट्टो घट कोई एक सुपने नू ख्यालां चो बाहर कढ के इस जिंदगी च हकीकत दा रूप देना है सो घट्टो घट कोशिश ते जरूर कर सकदे आ ना असीं सो 8 नवंबर 2017 दिन बुधवार जी बहुत खास होण वाला है क्योंकि अज कुछ सुपने इस धरती ते उतरन वाले ने ते चलो जी फिर मुस्कुरा के करदे आ इस सवेर दी शुरुआत तुहाडी सारयां दी मुस्कुराहट मैं एडिलेड बैठी महसूस कर लेनी हुंनी आ इस लई चलो फिर जल्दी जल्दी स्माइल प्लीज जी हां बिल्कुल मैं सुप्रीत स्माइल दे नाल तुहाडा सब दा स्वागत करदी आ प्रोग्राम लहरां दे विच बिल्कुल जी तुसी सुन रहे हो आस्ट्रेलिया दा पहला 24 घंटे 7 दिन चलण वाला रेडियो हरमन रेडियो रेडियो कहदा जी वैसे ते साडा हरमन परिवार ही है सो अपने इस परिवार दी सुख मंगदी होई तुहानू सारयां नू हाथ जोड़ के सत श्री अकाल बुलाउंदी आ सरबजीत भाजी हमेशा दी तरह पटियाला स्टूडियो तो मेरे नाल जी सो उहनां दा भी धन्नवाद करदी आ ते प्रोग्राम च स्वागत है जी सो अज प्रोग्राम दे नाल ही पता नहीं क्यों कुछ अणकहे सुपने याद आ गए साडे नाल अक्सर हुंदा है ना कि जिंदगी दे बहाव विच वगदे वगदे कई वार एक्चुअल च असीं अपने सुपनियां नूं नजरअंदाज कर दिंदे आ है ना सो वैसे तां जी प्रोग्राम हमेशा दी तरह असीं यादां दीआं ही सांझां पाउणियां प्रोग्राम दे विच पर क्यों ना अज असीं इक दूजे नाल बैठ के उह सुपनियां दी वी सांझ पाईए जो कई देर तो दिल दे किसे खूंजे च पए सानूं आवाज़ां दिंदे ने पर जिन्हां नूं असीं कदे अपने किसे डर नाल या फिर जिंदगी दीआं होर जरूरतां दी दुहाई दे के चुप करा छड्डदे आ सो तुहाडे दिल दे अंदर वी कोई इहो जिहे सुपने होण ते तुसी साडे नाल जरूर सांझ पा सकदे हो क्योंकि जदो असीं कोई चीज सांझी कर लैने आ ना ते सब तो पहला कदम यही हुंदा है कि असीं उस नूं उस सुपने नूं हकीकत दा रूप दे रहे हां सो पता तुहानूं पता है जी अपने सुपनिया की सांझ पाउण लई भी ते अपने मैसेजेस वॉइस मैसेजेस की सांझ पाउण लई भी तुसी ईमेल राही सांझ पा सकते हो जी request@harmanradio.com ते टेलीग्राम दे विच @harmanradio राही तुसी अपने जड़े सुख सुनेहे आ साडे तक पहुंचा सकते हो इस तो इलावा प्रोग्राम दे दूसरे हिस्से दे विच तुसी सानू कॉल भी कर सकते हो फोन नंबर है जी 0285992811। सो प्रोग्राम दे नाल तुसी किसे तरीके नाल भी सांझ पा सकते हो जी, जरूरी है ਤੁਸੀਂ ਆਪਣੇ ਖਿਆਲ ਆਪਣੇ ਵਿਚਾਰ ਆਪਣੇ ਜਜ਼ਬਾਤ ਜਿਹੜੇ ਉਹ ਸਾਡੇ ਨਾਲ ਜ਼ਰੂਰ ਸਾਂਝੇ ਕਰਦੇ ਰਹੋ। ਕੋਈ ਹੋਰ ਵਿਚਾਰ ਹੋਵੇ, ਕੋਈ ਗੱਲਬਾਤ ਅੱਜ ਦੇ ਦਿਨ ਨੂੰ ਕਿਵੇਂ ਖਾਸ ਬਣਾ ਰਹੇ ਹੋਵੇ ਜਾਂ ਬੀਤੇ ਹਫ਼ਤੇ ਕੁਝ ਖਾਸ ਤੁਹਾਡੇ ਨਾਲ ਗੁਜ਼ਰਿਆ ਹੋਵੇ, ਤੁਸੀਂ ਉਹ ਵੀ ਸਾਂਝਾ ਕਰ ਸਕਦੇ ਹੋ ਜੀ। ਆਪਣਾ ਪ੍ਰੋਗਰਾਮ ਹੈ ਤੁਹਾਡਾ। ਸੋ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਸੁਣਦੇ ਹਾਂ ਪਿਆਰਾ ਜਿਹਾ ਗੀਤ, ਤੇ ਉਸ ਤੋਂ ਬਾਅਦ ਫਿਰ ਅਸੀਂ ਗੱਲਾਂ ਬਾਤਾਂ ਦੀ ਲੜੀ ਤੋੜਦੇ ਹਾਂ ਜੀ।
ਸੁਪਨਿਆਂ ਤੇ ਉੱਤਮ ਤੇਰੀ ਜਾਤ ਸੈਵਰਿਆਂ ਦੇ ਵਿਛੜੇ ਆਣ ਮਲਾ ਮੇਰਾਤ ਮੈਨੂੰ ਸੁਪਨਾ ਸੀ ਆਇਆ ਸੋਹਣੇ ਬਚਨਾ ਦਾ ਰਾਤੀ ਮੈਨੂੰ ਸੁਪਨਾ ਸੀ ਆਇਆ ਬਹਿ ਕੇ ਨੀ ਦੀਦੀਆਂ ਲਹਿਰਾ ਮੈਂ ਪੰਜਾਬ ਘੁੰਮ ਆਇਆ ਸੋਹਣੇ ਬਚਨਾ ਦਾ ਰਾਤੀ ਮੈਨੂੰ ਸੁਪਨਾ ਸੀ ਆਇਆ ਬਹਿ ਕੇ ਨੀ ਦੀਦੀਆਂ ਲਹਿਰਾ ਮੈਂ ਪੰਜਾਬ ਘੁੰਮ ਆਇਆ ਸੋਹਣੇ ਬਚਨਾ ਦਾ ਰਾਤੀ ਮੈਨੂੰ ਸੁਪਨਾ ਸੀ ਆਇਆ ਰਾਤੀ ਅੰਬੜੀ ਨੇ ਲਿਆ ਮੈਨੂੰ ਬੁਕਣ ਚ ਕੁੱਟ ਲਗ ਲਾਡ ਲੈ ਦੇ ਕਰ ਬਾਪੂ ਰੋਇਆ ਪੁੱਟ ਪੁੱਟ ਭੈਣਾਂ ਮੇਰੀਆਂ ਦੇ ਕੋਲੋਂ ਨਾ ਸੀ ਹੰਝੂ ਗੈ ਸੰਭਾਲੇ ਪਰਦੇਸੀ ਵੀਰ ਤਾਹੀ ਮਿਲੇ ਵੀਰ ਪਾਗਾ ਵਾਲ ਪਰਿਵਾਰ ਵਿੱਚ ਬਹਿ ਕੇ ਪਰਿਵਾਰ ਵਿੱਚ ਬਹਿ ਕੇ ਨਾ ਮੈਂ ਭੁੱਲਿਆ ਸਮਾਇਆ ਸੋਹਣੇ ਬਚਨਾ ਦਾ ਰਾਤੀ ਮੈਨੂੰ ਸੁਪਨਾ ਸੀ ਆਇਆ ਰਾਤੀ ਵਿਹੜੇ ਵਾਲੀ ਕਿੱਕਰ ਦੀ ਦੱਸਣ ਮੈਂ ਕਰੀ ਮਨ ਖਿੜ ਗਿਆ ਦੇਖੀ ਜਦੋਂ ਪੈਰੀ ਹਰੀ ਭਰੀ ਪਾਣੀ ਰੱਜ ਰੱਜ ਤੂਤਾਂ ਵਾਲੇ ਖੂਹ ਦਾ ਮੈਂ ਪੀਤਾ ਕਿਸੇ ਦਿਨ ਜਿੱਥੇ ਸਦਾ ਹੁੰਦੀ ਰਹੀ ਸੀ ਜੀਤਾ ਜੀਤਾ ਬਹਿ ਕੇ ਆੜ ਵਿੱਚ ਮੈਂ ਤਾਂ ਬਹਿ ਕੇ ਆੜ ਵਿੱਚ ਮੈਂ ਤਾਂ ਰੱਜ ਰੱਜ ਸੀ ਨਾਇਆ ਸੋਹਣੇ ਬਚਨਾ ਦਾ ਰਾਤੀ ਮੈਨੂੰ ਸੁਪਨਾ ਸੀ ਆਇਆ ਪੁੱਛਿਆ ਕੇ ਪੁੱਤ ਮੇਰੀ ਨਾਂ ਦਾ ਕੀ ਹਾਲ ਦੱਸੀ ਮਾਂ ਨੂੰ ਮਜਬੂਰੀ ਮੈਂ ਤਾਂ ਟੁੱਟੇ ਦਿਲ ਨਾ ਛੱਡ ਵਤਨ ਸਹੇੜੇ ਮਾਏ ਪੈਸੇ ਦੇ ਚਮੇਲੇ ਤੇਰੀ ਨਾਂ ਨਾਲ ਹੁੰਦੇ ਐਤਵਾਰ ਨੂੰ ਹੀ ਮੇਲੇ ਝੂਠੇ ਦੇ ਕੇ ਦਿਲਾਸੇ ਝੂਠੇ ਦੇ ਕੇ ਦਿਲਾਸੇ ਉਹਦਾ ਦਿਲ ਮੈਂ ਟਿਕਾਇਆ ਸੋਹਣੇ ਬਚਨਾ ਦਾ ਰਾਤੀ ਮੈਨੂੰ ਸੁਪਨਾ ਸੀ ਆਇਆ ਬਿੰਦਾ ਭੋਲਾ ਮੇਰੂ ਸ਼ੇਰੂ ਬੈਲੀ ਬੈਠ ਗਏ ਚੁਪੇਰੇ
ਸਰਦੀਆਂ ਦੇ ਉੱਤੇ ਪੈਸੀ ਸਭਨਾ ਦੇ ਚਿਹਰੇ ਕਹਿੰਦੇ ਜਦੋਂ ਦਾ ਤੂੰ ਯਾਰਾ ਤੁਰ ਗਿਆ ਪਰਦੇਸ ਬਣ ਗਿਆ ਜੰਗੀ ਖਾੜਾ ਤੇਰਾ ਰੰਗ ਲਾਏ ਦੇਸ ਰੂਹ ਕੰਬ ਗਈ ਮੇਰੀ ਰੂਹ ਕੰਬ ਗਈ ਮੇਰੀ ਉਹਨਾਂ ਹਾਲ ਜਾਗਣਾ ਸੋਹਣੇ ਵਤਨਾਂ ਦਾ ਰਾਤੀ ਮੈਨੂੰ ਸੁਪਨਾ ਸੀ ਆਇਆ ਉਹਦਾ ਚੱਪਾ ਚੱਪਾ ਸਿਵੀਆ ਲਹੂ ਨਾ ਭਿੱਜਾ ਪਿਆ ਰੱਬ ਕੋਲੋਂ ਮੈਂ ਪੰਜਾਬ ਦੀਆਂ ਮੰਗੀਆਂ ਸੀ ਖੈਰਾ ਮੇਰੇ ਬੱਤੀ ਨਾਚ ਕਰ ਦੇ ਦੁਬਾਰਾ ਲਹਿਰਾ ਬਹਿਰਾ ਖੁੱਲੀ ਅੱਖ ਮਲਕੀ ਖੁੱਲੀ ਅੱਖ ਮਲਕੀ ਮੁੜ ਚੁੱਕੇ ਚੁੱਪ ਜਾਇਆ ਸੋਹਣੇ ਵਤਨਾਂ ਦਾ ਰਾਤੀ ਮੈਨੂੰ ਸੁਪਨਾ ਸੀ ਆਇਆ ਬਹਿ ਕੇ ਨੀਂਦ ਦੀਆਂ ਲਹਿਰਾਂ ਮੈਂ ਪੰਜਾਬ ਘੁੰਮ ਆਇਆ ਸੋਹਣੇ ਵਤਨਾਂ ਦਾ ਰਾਤੀ ਮੈਨੂੰ ਸੁਪਨਾ ਸੀ ਆਇਆ ਸੋਹਣੇ ਵਤਨਾਂ ਦਾ ਰਾਤੀ ਮੈਨੂੰ ਸੁਪਨਾ ਸੀ ਆਇਆ ਸੋਹਣੇ ਵਤਨਾਂ ਦਾ ਰਾਤੀ
ਮਲਕੀਤ ਸਿੰਘ ਦੀ ਆਵਾਜ਼ ਦੇ ਵਿੱਚ ਗੀਤ ਸੁਣ ਰਹੇ ਸੀ ਜੀ ਅਸੀਂ ਤੇ ਮਲਕੀਤ ਸਿੰਘ ਹੁਣੀ ਸਾਨੂੰ ਉਂਗਲੀ ਫੜ ਕੇ ਲੈ ਗਏ ਦੁਬਾਰਾ ਪੰਜਾਬ ਦੇ ਵਿੱਚ ਬਿਲਕੁਲ ਸੁਪਨਿਆਂ ਦੀ ਗੱਲ ਕੀਤੀ ਸੀ ਪਰ ਸਾਡਾ ਕੋਈ ਨਾ ਕੋਈ ਸੁਪਨਾ ਹੁਣ ਜਿਹੜਾ ਜ਼ਰੂਰੀ ਪੰਜਾਬ ਦੇ ਨਾਲ ਜੁੜਿਆ ਹੁੰਦਾ ਹੈ ਉੱਥੇ ਦੀ ਖੁਸ਼ਹਾਲੀ ਨੂੰ ਲੈ ਕੇ ਉੱਥੇ ਦੀਆਂ ਪਰੇਸ਼ਾਨੀਆਂ ਨੂੰ ਲੈ ਕੇ ਜਾਂ ਆਪਣੀਆਂ ਯਾਦਾਂ ਨੂੰ ਲੈ ਕੇ ਕੋਈ ਨਾ ਕੋਈ ਸੁਪਨਾ ਜਿਹੜਾ ਉਹਦੀ ਤਾਰ ਹਮੇਸ਼ਾ ਜਾ ਕੇ ਪੰਜਾਬ ਚ ਹੀ ਵੱਜਦੀ ਹੈ ਸੋ ਬਿਲਕੁਲ ਜੀ ਪੰਜਾਬ ਚ ਬੈਠੇ ਹੁੰਦੇ ਸੀ ਤੇ ਇਸ ਧਰਤੀ ਦੇ ਸੁਪਨੇ ਸਜਾਈ ਦੇ ਹੁੰਦੇ ਸੀ ਤੇ ਹੁਣ ਇਸ ਧਰਤੀ ਤੇ ਆ ਕੇ ਬਾਹਰਲੇ ਦੇਸ਼ਾਂ ਦੇ ਵਿੱਚ ਬੈਠ ਗਏ ਆ ਤੇ ਸੁਪਨਿਆਂ ਦੇ ਵਿੱਚ ਬਸ ਘੁੰਮਦਾ ਹੈ ਤੇ ਸਾਡਾ ਪੰਜਾਬ ਸੋ ਉਹ ਦੇਸ਼ ਤੋਂ ਦੂਰ ਬੈਠੇ ਪਰਦੇਸਾਂ ਦੇ ਵਿੱਚ ਬਸ ਅਰਦਾਸ ਹੀ ਕਰ ਸਕਦੇ ਆ ਪਰਮਾਤਮਾ ਅੱਗੇ ਕਿ ਉਸ ਦੇਸ਼ ਦੇ ਵਿੱਚ ਜਿੱਥੇ ਸਾਡੀਆਂ ਯਾਦਾਂ ਜੁੜੀਆਂ ਹੋਈਆਂ ਨੇ ਜਿੱਥੇ ਸਾਡੀਆਂ ਜੜਾਂ ਨੇ ਹਮੇਸ਼ਾ ਹੱਸਦਾ ਵਸਦਾ ਰਹੇ ਕਦੀ ਵੀ ਕੋਈ ਦੁੱਖ ਤਕਲੀਫ ਦੇ ਬੱਦਲ ਜਿਹੜੇ ਆ ਉਹ ਨਾ ਛਾਉਣ ਸੋ ਕੋਸ਼ਿਸ਼ ਕਰੀਏ ਜੀ ਸੁਪਨਿਆਂ ਦੀ ਗੱਲ ਕਰ ਰਹੀ ਸੀ ਅੱਜ ਕਿ ਕੋਈ ਨਾ ਕੋਈ ਸੁਪਨਾ ਅਸੀਂ ਅੱਜ ਜ਼ਰੂਰ ਸਾਂਝਾ ਕਰੀਏ ਸੋ ਮਲਕੀਤ ਸਿੰਘ ਦਾ ਗੀਤ ਸੁਣਦੇ ਸੁਣਦੇ ਹੀ ਮੇਰੇ ਵਤਨਾਂ ਚ ਕਰਦੇ ਦੁਆਰਾ ਲਹਿਰਾਂ ਬਹਿਰਾਂ ਸੋ ਕੋਸ਼ਿਸ਼ ਕਰੀਏ ਜੀ ਇਹ ਸਿਰਫ ਗੱਲਾਂ ਹੀ ਨਾ ਕਰੀਏ ਅਸੀਂ ਜੇ ਥੋੜਾ ਜਿਹਾ ਵੀ ਹੀਲਾ ਵਸੀਲਾ ਕਰ ਸਕਦੇ ਹਾਂ ਤੇ ਉਸ ਦੇਸ਼ ਨੂੰ ਉਸ ਜਗ੍ਹਾ ਨੂੰ ਘੱਟੋ ਘੱਟ ਆਪਣੇ ਪਿੰਡ ਲਈ ਹੀ ਕੁਛ ਕਰ ਸਕੀਏ ਥੋੜਾ ਕੋਈ ਵੀ ਮਦਦ ਕਿਸੇ ਵੀ ਤਰ੍ਹਾਂ ਦਾ ਕੋਈ ਸਹਾਰਾ ਕਿਸੇ ਦਾ ਬਣ ਸਕੀਏ ਤੇ ਮੈਨੂੰ ਲੱਗਦਾ ਵੀ ਬਹੁਤ ਵੱਡੀ ਗੱਲ ਹੈ ਸੋ ਪ੍ਰੋਗਰਾਮ ਦੇ ਵਿੱਚ ਜੀ ਹਮੇਸ਼ਾ ਦੀ ਤਰ੍ਹਾਂ ਬਰਾੜ ਸਾਹਿਬ ਥੋੜੀ ਦੇਰ ਤੱਕ ਸਾਨੂੰ ਜੁਆਇਨ ਕਰਨਗੇ ਤੇ ਗੱਲਾਂ ਬਾਤਾਂ ਕਰਾਂਗੇ ਖਬਰਾਂ ਤੇ ਮੁੱਦੇ ਜਿਹੜੇ ਉਹਨਾਂ ਤੇ ਵੀ ਝਾਤ ਮਾਰਾਂਗੇ ਤੇ ਉਸ ਤੋਂ ਇਲਾਵਾ ਗੀਤ ਸੰਗੀਤ ਕੁਛ ਤੁਹਾਡੀ ਪਸੰਦ ਦਾ ਕੁਛ ਮੇਰੀ ਤੇ ਕੁਛ ਸਰਬਜੀਤ ਭਾਜੀ ਦੀ ਪਸੰਦ ਦਾ ਚੱਲੇਗਾ ਤੇ ਨਾਲ ਹੀ ਜੀ ਬਿਲਕੁਲ ਬੁੱਧਵਾਰ ਦੀ ਸਵੇਰ ਹੈ ਤੇ ਯਾਦਾਂ ਤੋਂ ਕਿਵੇਂ ਪਿੱਛਾ ਛੁਡਾ ਸਕਦੇ ਹੋ ਜੀ ਤੁਸੀਂ ਸਾਰੇ ਸੋ ਯਾਦਾਂ ਦੀ ਗੱਲ ਵੀ ਕਰਨੀ ਹੈ ਜੀ ਯਾਦਾਂ ਦੇ ਵਿੱਚ ਅਸੀਂ ਸ਼ੁਰੂ ਕੀਤੀਆਂ ਹੋਈਆਂ ਨੇ ਯਾਦਾਂ ਸਕੂਲ ਦੇ ਦਿਨਾਂ ਦੀਆਂ ਸੋ ਬਹੁਤ ਸਾਰੀਆਂ ਯਾਦਾਂ ਜਿਹੜੀਆਂ ਉਹ ਸਾਡੇ ਕੋਲ ਅਜੇ ਵੀ ਪਈਆਂ ਹੋਈਆਂ ਨੇ ਕੁਝ ਕੁ ਯਾਦਾਂ ਅਸੀਂ ਜਿਹੜੀਆਂ ਸਾਂਝੀਆਂ ਵੀ ਕੀਤੀਆਂ ਸੀ ਤੁਹਾਡੀਆਂ ਕਾਲਸ ਵੀ ਆਈਆਂ ਸੀ ਤੁਹਾਡੇ ਮੈਸੇਜਸ ਵੀ ਆਏ ਸੀ ਸੋ ਉਹਦੇ ਮੱਦੇ ਨਜ਼ਰ ਮੈਨੂੰ ਲੱਗਦਾ ਕਿ ਉਹ ਅਜੇ ਦਿਲ ਚ ਪੜਾਸ ਬਾਕੀ ਆ ਨਾ ਸਕੂਲ ਡੇਜ਼ ਨੂੰ ਲੈ ਕੇ ਸੋ ਉਹ ਅਜੇ ਅਸੀਂ ਅੱਜ ਹੋਰ ਕੱਢਣੀ ਹੈ ਸੋ ਤੁਹਾਡੇ ਦਿਲ ਵਿੱਚ ਕੋਈ ਯਾਦਾਂ ਇਹੋ ਜਿਹੀਆਂ ਹੋਣ ਜਿਹੜੀਆਂ ਸਕੂਲ ਦੇ ਦਿਨਾਂ ਨਾਲ ਜੁੜੀਆਂ ਹੋਣ ਉਹ ਅੱਧੀ ਛੁੱਟੀ ਦੇ ਨਾਲ ਉਹ ਪੂਰੀ ਛੁੱਟੀ ਹੋਣ ਤੇ ਜਿੱਦਾਂ ਸਕੂਲ ਚੋਂ ਦੌੜੀ ਦਾ ਸੀ ਉਹ ਸਕੂਲ ਦੇ ਵਿੱਚ ਟੀਚਰਸ ਨੂੰ ਪਰੇਸ਼ਾਨ ਕਰਨ ਦਾ ਜਾਂ ਟੀਚਰਸ ਤੋਂ ਕੁੱਟ ਖਾਣ ਦਾ ਜਾਂ ਫਿਰ ਟੀਚਰਸ ਤੋਂ ਸ਼ਾਬਾਸ਼ ਲੈਣ ਦਾ ਕੋਈ ਵੀ ਯਾਦ ਜੋ ਤੁਹਾਡੇ ਜ਼ਿਹਨ ਚ ਹੋਵੇ ਤੁਸੀਂ ਪ੍ਰੋਗਰਾਮ ਦੇ ਵਿੱਚ ਸਾਂਝੀ ਕਰ ਸਕਦੇ ਹੋ ਤੇ ਨਾਲ ਹੀ ਸਾਂਝੇ ਕਰਨੇ ਹਨ ਜੀ ਅੱਜ ਤੁਸੀਂ ਆਪਣੇ ਸੁਪਨੇ ਵੀ ਸੋ ਤੁਸੀਂ ਸਾਰਿਆਂ ਨੇ ਜ਼ਰੂਰ ਦੱਸਣਾ ਇੱਕ ਇੱਕ ਉਹ ਸੁਪਨਾ ਜਿਹੜਾ ਤੁਸੀਂ ਆਪਣੇ ਦਿਲ ਚ ਬੰਦ ਕੀਤਾ ਹੋਇਆ ਤੇ ਜਿਹਦਾ ਤੁਹਾਨੂੰ ਲੱਗਦਾ ਹੈ ਕਿ ਬਸ ਜ਼ਿੰਦਗੀ ਦੇ ਕੰਮ ਕਾਜ ਕਰਦੇ ਹੋਏ ਜਾਂ ਕਬੀਲਦਾਰੀਆਂ ਨਿਭਾਉਂਦੇ ਹੋਏ ਉਹ ਸੁਪਨਾ ਜਿਹਾ ਸੀ ਕਿਤੇ ਆਪਣੇ ਅੰਦਰ ਦਫ਼ਨ ਕੀਤਾ ਹੋਇਆ ਹੈ ਨਾ ਸੋ ਹੋ ਸਕਦਾ ਜੀ ਅਸੀਂ ਇੱਕ ਦੂਜੇ ਨਾਲ ਸਾਂਝਾ ਕਰੀਏ ਤੇ ਸਾਨੂੰ ਉਹ ਘੱਟੋ ਘੱਟ ਦਿਲ ਚੋਂ ਨਿਕਲ ਕੇ ਜ਼ੁਬਾਨ ਤੱਕ ਤੇ ਆਵੇ ਸੁਪਨਾ, ਤੇ ਫਿਰ ਜ਼ੁਬਾਨ ਤੋਂ ਬਾਅਦ ਉਹ ਹਕੀਕਤ ਵੀ ਬਣ ਸਕਦਾ ਹੈ। ਹੋ ਸਕਦਾ ਅਸੀਂ ਇੱਕ ਦੂਜੇ ਨੂੰ ਹੱਲਾਸ਼ੇਰੀ ਦੇ ਕੇ ਆਪਣੇ ਦਿਲ ਚ ਬੰਦ ਪਏ ਸੁਪਨਿਆਂ ਨੂੰ ਪੂਰਾ ਹੀ ਕਰ ਲਈਏ। ਸੋ ਇੰਨਾ ਕੁ ਤਾਂ ਕਰ ਹੀ ਸਕਦੇ ਹਾਂ ਜੀ ਇੱਕ ਦੂਜੇ ਲਈ। ਸੋ ਤੁਸੀਂ ਸਾਰਿਆਂ ਨੇ ਦੱਸਣਾ ਹੈ ਜੀ ਕੋਈ ਇਹੋ ਜਿਹਾ ਅਧੂਰਾ ਜਿਹਾ ਸੁਪਨਾ ਜੋ ਤੁਸੀਂ ਅਜੇ ਵੀ ਚਾਹੁੰਦੇ ਹੋ ਕਿ ਹਾਂ ਮੈਂ ਉਹ ਕਰਨਾ ਆ, ਮੈਂ ਵੀ ਜ਼ਰੂਰ ਦੱਸੂਗੀ ਜੀ ਪ੍ਰੋਗਰਾਮ ਦੇ ਅਖੀਰ ਦੇ ਵਿੱਚ। ਪਰ ਮੈਂ ਹਮੇਸ਼ਾ ਮੇਰੀਆਂ ਗੱਲਾਂ ਸੁਣਦੇ ਹੋ ਜੀ, ਅੱਜ ਮੈਂ ਤੁਹਾਨੂੰ ਦੱਸੀ ਜਾਂਦੀ ਤੁਹਾਡੇ ਸਭ ਦੇ ਸੁਪਨੇ ਸੁਣਨੇ ਆ, ਫਿਰ ਮੈਂ ਦੱਸੂਗੀ ਆਪਣਾ, ਠੀਕ ਹੈ ਜੀ। ਸੋ ਤੁਹਾਡੇ ਸਾਰਿਆਂ ਦਾ ਪਿਆਰ, ਤੁਹਾਡੇ ਸਾਰਿਆਂ ਦੇ ਸੁਨੇਹੇ ਮੇਰੇ ਤੱਕ ਪਹੁੰਚ ਰਹੇ ਆ ਜੀ। ਹਰਿੰਦਰ ਸਿੰਘ ਹੁਣਾਂ ਨੇ ਬਲੈਕ ਟਾਊਨ ਸਿਡਨੀ ਤੋਂ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਮੈਨੂੰ ਤੇ ਸਰਬਜੀਤ ਭਾਜੀ ਨੂੰ ਤੇ ਸਾਰੇ ਹਰਮਨ ਪਰਿਵਾਰ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਕਹਿ ਰਹੇ ਨੇ ਤੇ ਕਹਿੰਦੇ ਚਲੋ ਜੀ ਸਟਾਰਟ ਕਰੀਏ ਯਾਦਾਂ ਦਾ ਸਫ਼ਰ। ਹਾਏ ਮੈਂ ਤੇ ਆਪ ਕਾਲੀ ਪਈ ਆ ਜੀ ਯਾਦਾਂ ਦਾ ਸਫ਼ਰ ਹਨਾ ਉਹਤੇ ਚੱਲਣ ਲਈ। ਸੋ ਬਸ ਜੀ ਗੱਡੀ ਤਿਆਰ ਹੈ ਸਾਰੇ, ਅਸੀਂ ਆਲ ਅਬਾਊਟ ਕਹਿ ਦਿੱਤਾ ਹੈ, ਸਾਰੇ ਹੁਣ ਸਵਾਰ ਹੋ ਜਾਓ ਗੱਡੀ ਦੇ ਤੇ ਬਸ ਗੱਡੀ ਨੇ ਹੁਣ ਸਪੀਡ ਫੜ ਲੈਣੀ ਹੈ। ਸੋ ਅਸੀਂ ਸਫ਼ਰ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਨੂੰ ਇੱਕ ਵਾਰੀ ਹੋਕਾ ਦੇ ਦਿੰਦੇ ਹਾਂ ਨਾ ਜੀ। ਸੋ ਕੁਲਦੀਪ ਕੌਰ ਹੁਣੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਸਾਨੂੰ ਸਾਰਿਆਂ ਨੂੰ, ਮਿੰਟੂ ਭਾਜੀ ਨੂੰ ਵੀ, ਸਰਬਜੀਤ ਭਾਜੀ ਤੇ ਹਰਮਨ ਰੇਡੀਓ ਦੇ ਵਿਹੜੇ ਬੈਠੇ ਸਾਰੇ ਪਰਿਵਾਰ ਨੂੰ। ਕਹਿੰਦੇ ਆਸ ਕਰਦੇ ਹਾਂ ਜੀ ਸਭ ਲਈ ਦਿਨ, ਅੱਜ ਦਾ ਦਿਨ ਮਿੱਠੀਆਂ ਯਾਦਾਂ ਦੇ ਨਿੱਘ ਵਰਗਾ ਚੜਿਆ ਹੋਵੇਗਾ। ਸੁਖਪ੍ਰੀਤ ਜੀ ਆਪ ਜੀ ਪਿਛਲੇ ਹਫ਼ਤੇ ਗੈਰ ਹਾਜ਼ਰੀ ਦਿਲ ਨੂੰ ਚੁੱਭੀ ਸੀ, ਆਸ ਕਰਦੇ ਹਾਂ ਜੀ ਆਪ ਜੀ ਤੰਦਰੁਸਤੀ ਵਿੱਚ ਹੋ ਤੇ ਮਾਲਕ ਦੇ ਚਰਨਾਂ ਵਿੱਚ ਇਹ ਬੇਨਤੀ ਹੈ ਕਿ ਉਹ ਸਭ ਨੂੰ ਤੰਦਰੁਸਤੀ ਵਿੱਚ ਰੱਖਣ। ਸੁਪਨਾ ਹੈ ਜੀ ਕਿ ਤੁਹਾਡੇ ਨਾਲ ਸਾਂਝ ਪਾਉਣੀ ਹੈ। ਹੋ ਥੈਂਕ ਯੂ ਜੀ ਥੈਂਕ ਯੂ, ਹੈ ਨਾ ਇਹ ਸੁਪਨੇ ਦੀ ਕੀ ਗੱਲ ਹੈ ਜੀ। ਸਾਂਝ ਤੇ ਮੈਂ ਤੁਹਾਡੇ ਨਾਲ ਹਰ ਬੁੱਧਵਾਰ ਪਾਉਂਦੀ ਹਾਂ, ਔਰ ਪਿਛਲੇ ਬੁੱਧਵਾਰ ਥੋੜੀ ਸਿਹਤ ਨੇ ਇਜਾਜ਼ਤ ਨਹੀਂ ਦਿੱਤੀ, ਪਰ ਮੈਨੂੰ ਪਤਾ ਕਿ ਮੈਂ ਬੈੱਡ ਤੇ ਪਈ ਪਈ ਵੀ ਯਾਦ ਕਰ ਰਹੀ ਸੀ ਕਿ ਉਹ ਮੇਰੀਆਂ ਲਹਿਰਾਂ ਚੱਲ ਰਹੀਆਂ ਤੇ ਮੈਂ ਮੇਰੇ ਕੋਲ ਲਹਿਰਾਂ ਤੇ ਨਹੀਂ ਜਾ ਹੋ ਰਿਹਾ। ਸ਼ਾਇਦ ਤੁਸੀਂ ਘੱਟ ਮਿਸ ਕੀਤਾ ਹੋਣਾ ਮੈਨੂੰ, ਪਰ ਮੈਂ ਸੱਚੀ ਪਿਛਲੇ ਬੁੱਧਵਾਰ ਤੁਹਾਨੂੰ ਸਾਰਿਆਂ ਨੂੰ ਬਹੁਤ ਮਿਸ ਕੀਤਾ। ਸੋ ਪਿਛਲੀ ਹਫ਼ਤੇ ਦੀ ਗੈਰ ਹਾਜ਼ਰੀ ਲਈ ਮਾਫ਼ੀ ਵੀ ਚਾਹੁੰਦੀ ਹਾਂ ਤੇ ਬਿਲਕੁਲ ਜੀ ਪਰਮਾਤਮਾ ਅੱਗੇ ਅਰਦਾਸ ਵੀ ਕਰਦੀ ਹਾਂ ਕਿ ਬੁੱਧਵਾਰ ਨੂੰ ਕੁਛ ਨਾ ਹੋਇਆ ਕਰੇ, ਹੈ ਨਾ। ਬੁੱਧਵਾਰ ਨੂੰ ਮੈਂ ਤੁਹਾਨੂੰ ਸਾਰਿਆਂ ਨੂੰ ਮਿਲਣਾ ਹੁੰਦਾ। ਸੋ ਇਹਨਾਂ ਨੇ ਕੁਝ ਸਤਰਾਂ ਵੀ ਸਾਡੇ ਨਾਲ ਸਾਂਝੀਆਂ ਕੀਤੀਆਂ, ਲਿਖੀਆਂ। ਲੱਖ ਚੰਗੀਆਂ ਮਤਰੇਈਆਂ ਮਾਵਾਂ, ਪਰ ਆਪਣੀ ਮਾਂ ਨੂੰ ਭੁੱਲੋ ਨਾ, ਯੂ ਨੋ ਮੀ ਨੋ ਕਰਨ ਵਾਲਿਓ, ਖੁਸ਼ੀਆਂ ਦੇ ਵਿੱਚ ਫੁੱਲੋ ਨਾ, ਡਾਲਰ ਪੌਂਡ ਇਕੱਠੇ ਕਰਦੇ ਦਿਲ ਚੋਂ ਅਮਨ ਗੁਆ ਲਿਓ ਨਾ, ਮਾਂ ਬੋਲੀ ਨੂੰ ਭੁੱਲ ਕੇ ਲੋਕੋ ਖੁਦ ਪਹਿਚਾਣ ਗੁਆ ਲਿਓ ਨਾ। ਬਹੁਤ ਖੂਬ ਕੁਲਦੀਪ ਕੌਰ ਜੀ ਜੀ। ਸੋ ਬਹੁਤ ਹੀ ਖੂਬਸੂਰਤ ਸਤਰਾਂ ਜਿਹੜੀਆਂ ਦੀਪ ਕੌਰ ਹੁਣਾਂ ਨੇ ਸਾਡੇ ਨਾਲ ਸਾਂਝੀਆਂ ਕੀਤੀਆਂ। ਸੋ ਲਓ ਜੀ ਸਾਡੇ ਨਾਲ ਬਰਾੜ ਸਾਹਿਬ ਹੁਣਾਂ ਨੇ ਵੀ ਪ੍ਰੋਗਰਾਮ ਦੇ ਵਿੱਚ ਸਾਂਝ ਪਾ ਲਈ ਹੈ। ਸੋ ਉਹਨਾਂ ਦਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਦੇ ਵਿੱਚ। ਸਤਿ ਸ੍ਰੀ ਅਕਾਲ ਬਾ ਜੀ।
ਸਤਿ ਸ੍ਰੀ ਅਕਾਲ ਸੁਖਪ੍ਰੀਤ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਆ ਜੀ ਸਾਰੇ ਜਣੇ ਆਪਣੀ ਆਪਣੀ ਜਗ੍ਹਾ ਦੇ ਉੱਤੇ ਆਨੰਦ ਮਾਣ ਰਹੇ ਹੋਣਗੇ, ਮੌਜਾਂ ਮਾਣ ਰਹੇ ਹੋਣਗੇ ਤੇ ਤੁਸੀਂ ਵੀ ਸਿਹਤ ਜਾਪਤਾ ਹੋ ਕੇ ਵਾਪਸ ਆਏ ਹੋ ਜੀ, ਸਾਨੂੰ ਬੜੀ ਖੁਸ਼ੀ ਆ ਤੇ ਅਸੀਂ ਵੀ ਤੁਹਾਨੂੰ ਜਿਹੜੀ ਤੁਹਾਡੀ ਸਿਹਤ ਲਈ ਦੁਆ ਅਰਦਾਸ ਕੀਤੀ ਸੀ।
ਨਹੀਂ ਬਹੁਤ ਬਹੁਤ ਸ਼ੁਕਰੀਆ ਭਾਜੀ ਤੁਹਾਡੀ ਸਾਰਿਆਂ ਦੀ ਅਰਦਾਸਾਂ ਦੇ ਨਾਲ ਮੈਂ ਬਿਲਕੁਲ ਜੀ ਨੌ ਬਰ ਨੌ ਹੋ ਕੇ ਦੁਬਾਰਾ ਆਪਣੇ ਲਹਿਰਾ ਪ੍ਰੋਗਰਾਮ ਦੇ ਵਿੱਚ ਹਾਜ਼ਰ ਹਾਂ। ਔਰ ਮੈਂ ਬਿਲਕੁਲ ਸਰੋਤਿਆਂ ਨੂੰ ਕਹਿ ਰਹੀ ਸੀ ਕਿ ਪਿਛਲੇ ਹਫ਼ਤੇ ਮੈਂ ਖੁਦ ਸਾਰਿਆਂ ਨੂੰ ਬਹੁਤ ਮਿਸ ਕੀਤਾ। ਸੋ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਬਣ ਗਿਆ ਹੋਇਆ ਇਹ ਹਰਮਨ ਰੇਡੀਓ, ਹਰਮਨ ਪਰਿਵਾਰ ਜਿਹਦੀ ਅਸੀਂ ਗੱਲ ਕਰਦੇ ਹਾਂ। ਸੋ ਜਦੋਂ ਕਿਤੇ ਹਾਜ਼ਰੀ ਨਹੀਂ ਲੱਗਦੀ ਜਾਂ ਸਾਰਿਆਂ ਨੂੰ ਨਹੀਂ ਮਿਲ ਹੁੰਦਾ ਤੇ ਉਹ ਇੱਕ ਖਾਲੀ ਪਨ ਦਾ ਅਹਿਸਾਸ ਜਿਹੜਾ ਜ਼ਿੰਦਗੀ ਦੇ ਵਿੱਚ ਸਾਨੂੰ ਵੀ ਹੁੰਦਾ। ਤੇ ਮੈਂ ਬਰਾੜ ਸਾਹਿਬ ਪੜ੍ਹ ਰਹੀ ਸੀ ਜੀ, ਸਾਨੂੰ ਜਿਹੜੇ ਮੈਸੇਜਿਸ ਆਏ ਹੋਏ ਆ ਸਰੋਤਿਆਂ ਦਾ ਪਿਆਰ ਜਿਹੜਾ ਪਹੁੰਚਿਆ ਹੋਇਆ ਉਹ ਮੈਂ ਸਾਂਝਾ ਕਰ ਰਹੀ ਸੀ ਤੇ ਉਹਦੇ ਨਾਲ ਹੀ ਅਸੀਂ ਬਰਾੜ ਸਾਹਿਬ ਅੱਜ ਮੈਂ ਗੱਲ ਸ਼ੁਰੂ ਕੀਤੀ ਸੀਗੀ ਕਿ ਕੁਝ ਅਧੂਰੇ ਸੁਪਨੇ ਹਨਾ ਉਹਨਾਂ ਤੇ ਪਤਾ ਨੀ ਕਿਉਂ ਦਿਮਾਗ ਵਿੱਚ ਆਇਆ ਕਿ ਕਈ ਵਾਰੀ ਏਦਾਂ ਹੁੰਦਾ ਕਿ ਜ਼ਿੰਦਗੀ ਦੇ ਰੋਂ ਵਿੱਚ ਵਗਦੇ ਵਗਦੇ ਅਸੀਂ ਹਨਾ ਕੁਝ ਇਹੋ ਜਿਹੇ ਸੁਪਨੇ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਦਿਲ ਦੇ ਅੰਦਰ ਹੀ ਕੈਦ ਕਰਕੇ ਰੱਖ ਲਈਦਾ ਤੇ ਫਿਰ ਅਸੀਂ ਕਦੀ ਕਹਿ ਦੇਈਦਾ ਉਹਨਾਂ ਦੇ ਉੱਤੇ ਅਸੀਂ ਕੁਝ ਐਕਸਕਿਊਜ਼ ਰੱਖ ਲਈਦੇ ਆ ਕਿ ਹਾਂ ਨਹੀਂ ਜੀ ਅਜੇ ਟਾਈਮ ਨੀ ਹੈਗਾ ਜਾਂ ਅਜੇ ਕਬੀਲਦਾਰੀਆਂ ਹੋਰ ਆਹ ਕੰਮ ਕਰਨ ਵਾਲੇ ਆ। ਸੋ ਉਹਨਾਂ ਨੂੰ ਅਸੀਂ ਕਿਤੇ ਅੰਦਰ ਹੀ ਅੰਦਰ ਦਫ਼ਨ ਕਰਕੇ ਰੱਖੀਦਾ। ਸੋ ਇਹੋ ਜਿਹੇ ਸੁਪਨਿਆਂ ਦੀ ਸਾਂਝ ਪਾਉਣ ਲਈ ਮੈਂ ਆਪਣੇ ਸਰੋਤਿਆਂ ਨੂੰ ਵੀ ਕਿਹਾ ਤੇ ਤੁਹਾਡਾ ਵੀ ਅਸੀਂ ਇਹੋ ਜਿਹਾ ਕੋਈ ਜਿਹੜਾ ਸੁਪਨਾ ਜੋ ਅਜੇ ਤੱਕ ਤੁਸੀਂ ਨਹੀਂ ਪੂਰਾ ਕੀਤਾ ਹੋਵੇ ਜਾਂ ਦਿਲ ਦੇ ਅੰਦਰ ਕਿਤੇ ਬੰਦ ਪਿਆ ਹੋਵੇ ਉਹ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਤੇ ਉਸ ਤੋਂ ਬਾਅਦ ਫਿਰ ਅਸੀਂ ਖਬਰਾਂ ਵੱਲ ਹੋਣਾ ਹੈ।
ਦੇਖੋ ਜੀ ਸੁਪਨੇ ਜਿੰਨੇ ਵੀ ਲੈ ਲਏ ਜਾਣ ਉਨੇ ਥੋੜੇ ਆ ਤੇ ਇਹਨਾਂ ਚ ਵੀ ਕਾਪਣਾ ਆਨੰਦ ਆ। ਸੁਪਨਿਆਂ ਪਹਿਲਾਂ ਤਾਂ ਸੁਪਨਿਆਂ ਦੀਆਂ ਕੈਟਾਗਰੀਜ਼ ਹੁੰਦੀਆਂ। ਇੱਕ ਤਾਂ ਸੁਪਨੇ ਹੁੰਦੇ ਆ ਵੀ ਬੰਦੇ ਨੇ ਆਪਦਾ ਜਿਹੜਾ ਵਕਤ ਆ ਉਹ ਬਹੁਤ ਵਧੀਆ ਵਕਤ ਗੁਜ਼ਾਰਿਆ ਤੇ ਉਹਨਾਂ ਦੇ ਸੁਪਨੇ ਲੈਣੇ। ਦੂਜਾ ਹੁੰਦਾ ਵੀ ਵਕਤ ਬੁਰਾ ਰਿਹਾ ਤੇ ਬੁਰੇ ਵਕਤ ਦੇ ਡਰਾਉਣੇ ਸੁਪਨੇ ਆਣੇ। ਤੀਜਾ ਹੁੰਦਾ ਵੀ ਅੱਗੇ ਵਧਣ ਦੇ ਸੁਪਨੇ ਬੰਦੇ ਦੇ ਜ਼ਿੰਦਗੀ ਦੇ ਜਿਹੜੇ ਵੀ ਮੈਂ ਅੱਗੇ ਕੀ ਵਧਣਾ ਕਿ ਕਿੰਨਾ ਵਧਣਾ, ਕਿੱਧਰ ਨੂੰ ਜਾਣਾ ਚਾਹੁੰਦਾ, ਉਹ ਸੁਪਨੇ ਵੀ ਹੁੰਦੇ ਆ। ਸੋ ਸੁਪਨ ਕਾਲ ਆ ਜਿਹੜਾ ਹਮੇਸ਼ਾ ਹੀ ਮਨ ਨੂੰ ਭਾਉਂਦਾ ਰਿਹਾ, ਤੇ ਸੁਪਨ ਕਾਲ ਦੇ ਵਿੱਚ ਜਿਉਣਾ ਵੀ ਚਾਹੀਦਾ। ਪਰ ਉਹ ਡਾਕਟਰ ਅਬਦੁਲ ਕਲਾਮ ਦੀ ਉਹ ਗੱਲ ਕਿਤੇ ਨਾ ਕਿਤੇ ਸਾਰਥਕ ਹੋ ਜਾਂਦੀ ਹੈ ਵੀ ਜਿਹੜੇ ਸੁਪਨੇ ਜਾਗਦੇ ਹੋਏ ਜੇ ਲਏ ਜਾਣ ਤਾਂ ਉਹ ਜ਼ਿਆਦਾ ਬਿਹਤਰ ਹੁੰਦੇ ਆ। ਤੇ ਜਾਗਦੇ ਹੋਏ ਵੀ ਤੁਸੀਂ ਸੁਪਨੇ ਲੈ ਸਕਦੇ ਹੋ, ਜਾਗਦੇ ਹੋਏ ਵੀ ਤੁਸੀਂ ਸੁਪਨਿਆਂ ਦੇ ਵਿੱਚ ਗੁਆਚ ਸਕਦੇ ਹੋ, ਇਹ ਕੋਈ ਵੱਡੀ ਗੱਲ ਨਹੀਂ ਹੁੰਦੀ, ਇੱਕ ਅਭਿਆਸ ਹੀ ਆ, ਸਿੰਪਲ ਜੀਆਂ ਗੱਲਾਂ ਹੀ ਆ ਇਹ। ਤੇ ਤੁਸੀਂ ਅਕਸਰ ਲੈਂਦੇ ਵੀ ਹੋਵੋਗੇ ਪਰ ਤੁਸੀਂ ਮਹਿਸੂਸ ਨਹੀਂ ਕਰਤਾ। ਕਈ ਵਾਰ ਤੁਸੀਂ ਜਿੱਥੇ ਬੈਠੇ ਹੋ, ਜੇ ਮਾਹੌਲ ਚ ਬੈਠੇ ਹੋ, ਉੱਥੇ ਨਹੀਂ ਹੁੰਦੇ, ਤੁਸੀਂ ਕਿਤੇ ਹੋਰ ਫਿਰਦੇ ਹੁੰਦੇ ਹੋ, ਤਾਂ ਉਹ ਵੀ ਇੱਕ ਸੁਪਨਾ ਹੀ ਹੁੰਦਾ, ਉਹ ਜਾਗਦੇ ਹੋਏ ਲਿਆ ਹੋਇਆ ਸੁਪਨਾ ਹੀ ਹੁੰਦਾ। ਸੋ ਸੁਪਨੇ ਹਰ ਬੰਦੇ ਦੇ ਆਪੋ ਆਪਣੇ ਆ ਜੀ, ਤੇ ਹਰ ਬੰਦੇ ਨੂੰ ਭਾਉਂਦੇ ਵੀ ਆ, ਤੇ ਇਹ ਇੱਕ ਸੈਲਫ ਜਿਹੜੀ ਆਪਣਾ ਅਲਾਇੰਸ ਕਰਨ ਦਾ ਵੀ ਇੱਕ ਬਹੁਤ ਵਧੀਆ ਤਰੀਕਾ ਹੁੰਦਾ ਸੁਪਨਾ, ਵੀ ਤੁਸੀਂ ਆਪਣੇ ਆਪ ਦਾ ਜਿਹੜਾ ਆਪਣੇ ਬਾਰੇ ਚਿੰਤਨ ਵੀ ਕਰ ਸਕਦੇ ਹੋ। ਕਈ ਵਾਰ ਕੀ ਹੁੰਦਾ ਵੀ ਕੁਝ ਇੱਕ ਤੁਹਾਡੀਆਂ ਚੀਜ਼ਾਂ ਧਰੀਆਂ ਧਰਾਈਆਂ ਰਹਿ ਜਾਂਦੀਆਂ, ਕੁਝ ਤੁਹਾਡੀਆਂ ਪਲਾਨਿੰਗਸ ਜਿਹੜੀਆਂ ਉਹ ਵਕਤ ਦੀ ਮਾਰ ਚ ਆ ਜਾਂਦੀਆਂ, ਤੁਸੀਂ ਵਕਤ ਮੈਨੇਜ ਨਹੀਂ ਕਰ ਪਾਉਂਦੇ, ਜਾਂ ਤੁਸੀਂ ਵਕਤ ਨੂੰ ਉਸ ਢੰਗ ਨਾਲ, ਤੁਹਾਡਾ ਲੱਗਦਾ ਵੀ ਤੁਹਾਨੂੰ ਸਾਥ ਨਹੀਂ ਦਿੱਤਾ ਵਕਤ ਨੇ, ਭਾਵੇਂ ਵਕਤ ਨੇ ਤਾਂ ਆਪਣੀ ਚਾਲ ਚ ਚੱਲਣਾ ਹੀ ਆ। ਵਕਤ ਕਦੇ ਵੀ ਇਹ ਨਹੀਂ ਕਰਦਾ ਹੁੰਦਾ ਵੀ ਤੁਹਾਨੂੰ ਇੰਤਜ਼ਾਰ ਕਰੇ, ਤੁਹਾਡਾ ਉਹਨੇ ਆਪਦੀ ਚਾਲ ਚੱਲਣਾ, ਤੁਸੀਂ ਕਰਨਾ ਹੁੰਦਾ। ਮੈਂ ਰਾਤੀ ਨਾ ਸੁਖਪ੍ਰੀਤ, ਮੈਂ ਵੀ ਇੱਕ ਵਕਤ ਤੋਂ ਇਹ ਜਾ ਖੁੰਝਿਆ ਤੇ ਬੜਾ ਅਫਸੋਸ ਰਿਹਾ, ਰਾਤ ਭਰ ਅਫਸੋਸ ਰਿਹਾ, ਹੁਣ ਥੋੜਾ ਜਿਹਾ ਜਾ ਕੇ ਸਲੋ ਡਾਊਨ।
ਹੈਲੋ ਹੈਲੋ ਬ੍ਰਾਦਰ ਸਾਹਿਬ, ਤੁਸੀਂ ਸੁਣ ਪਾ ਰਹੇ ਹੋ ਮੈਨੂੰ? ਹੈਲੋ ਬ੍ਰਾਦਰ ਸਾਹਿਬ ਦਾ ਮੈਨੂੰ ਲੱਗਦਾ ਕਿ ਜਿਹੜਾ ਸੰਪਰਕ ਹੈ ਸਾਡੇ ਨਾਲ ਟੁੱਟ ਗਿਆ, ਸੋ ਉਹਨਾਂ ਦੀ ਆਵਾਜ਼ ਸਾਡੇ ਤੱਕ ਨਹੀਂ ਪਹੁੰਚ ਰਹੀ। ਸੋ ਸਰਬਜੀਤ ਭਾਜੀ, ਜਦੋਂ ਤੱਕ ਉਹਨਾਂ ਨੂੰ ਸਾਡੇ ਨਾਲ ਲਾਈਨ ਤੇ ਮਿਲਾਉਣ ਦੀ ਕੋਸ਼ਿਸ਼ ਕਰਦੇ, ਉਦੋਂ ਤੱਕ ਮੈਂ ਜਿਹੜੇ ਮੈਸੇਜਸ ਆ ਉਹ ਲੈਂਦੀ ਹਾਂ, ਜਿਹੜੇ ਸਾਡੇ ਸਰੋਤਿਆਂ ਦੇ ਆਏ ਹੋਏ ਨੇ ਸਾਡੇ ਤੱਕ ਪਹੁੰਚੇ ਹੋਏ ਨੇ। ਸੋ ਬ੍ਰਾਦਰ ਸਾਹਿਬ ਕਿਸੇ ਸੁਪਨੇ ਦੀ ਗੱਲ ਕਰਨ ਲੱਗੇ ਸੀਗੇ,
ਪੁਰਾਣੀ ਗੱਲ ਪੁੱਛਦੇ ਸੀ, ਉਹ ਦੱਸਦੇ ਸੀ
ਜੀ
ਜੀ।
ਮਾਫ ਕਰਨਾ ਬ੍ਰਾਦਰ ਸਾਹਿਬ, ਮੈਨੂੰ ਆਵਾਜ਼ ਜਿਹੜੀ ਤੁਹਾਡੀ ਨਹੀਂ ਪਹੁੰਚ ਰਹੀ ਸੀਗੀ
ਜੀ ਜੀ ਜੀ। ਸੋ ਚਲੋ, ਮੈਂ ਗੱਲ ਕਰ ਰਿਹਾ ਸੀ ਜੀ ਆਪਣੇ ਸੁਪਨੇ ਦੀ, ਵੀ ਮੈਂ ਕੱਲ ਹੀ ਟਿਕਟ ਬੁੱਕ ਕਰਵਾਈ ਸੀ ਇੰਡੀਆ ਦੀ, ਤੇ ਬੁੱਕ ਕਰਾਉਣ ਦੇ ਦੌਰਾਨ ਮੈਂ ਸੁਪਨੇ ਲੈ ਰਿਹਾ ਸੀ ਮੈਂ ਕਿੱਥੇ ਕਿੱਥੇ ਕਿਹਨੂੰ ਕਿਹਨੂੰ ਮਿਲਣਾ, ਕੀ ਕਰਨਾ, ਤੇ ਉਹਦੇ ਵਿੱਚ ਮੇਰਾ ਇੱਕ ਵੱਡਾ ਸੁਪਨਾ ਸੀਗਾ ਵੀ ਮੈਂ ਵੱਧ ਤੋਂ ਵੱਧ ਵਕਤ ਸਾਡੇ ਬੈਠੇ ਬਜ਼ੁਰਗਾਂ ਨਾਲ ਗੁਜ਼ਾਰ ਸਕਾਂ, ਜਿਨ੍ਹਾਂ ਤੋਂ ਮੈਂ ਬਹੁਤ ਸਾਰੀਆਂ ਚੀਜ਼ਾਂ ਰਿਕਾਰਡ ਕਰਨੀਆਂ ਚਾਹੁੰਦਾ ਸੀ, ਬਹੁਤ ਸਾਰਾ ਕੁਛ ਮੈਂ ਸਾਂਭ ਕੇ ਰੱਖਣਾ ਚਾਹੁੰਦਾ ਸੀ ਜਿਹੜਾ ਕਿ ਉਹਨਾਂ ਕੋਲੇ ਹੀ ਸੀ, ਪਿੰਡ ਵੱਜਣ ਤੋਂ ਲੈ ਕੇ ਸਾਰੀਆਂ ਗੱਲਾਂ ਉਹਨਾਂ ਕੋਲੇ ਸੀ। ਤੇ ਪਰ ਮੈਨੂੰ ਬੜਾ ਦੁੱਖ ਹੋਇਆ ਵੀ ਅੱਧੇ ਘੰਟੇ ਬਾਅਦ ਮੈਨੂੰ ਇਹ ਖਬਰ ਮਿਲਦੀ ਆ ਵੀ ਉਹ ਇਸ ਦੁਨੀਆ ਤੋਂ ਚਲੇ ਗਏ, ਤੇ ਮੈਨੂੰ ਨਾ ਇੱਕੇਦਮ ਮੈਂ ਧਰਿਆ ਧਰਾਇਆ ਜਿਹਾ ਰਹਿ ਗਿਆ ਵੀ ਇਹ ਕੀ ਹੋ ਗਿਆ। ਭਾਵੇਂ ਮੈਂ ਪਿਛਲੇ ਕੁਝ ਕੁ ਚਿਰ ਤੋਂ ਨਾ, ਸਾਲ ਦੋ ਸਾਲਾਂ ਤੋਂ ਜਦੋਂ ਵੀ ਉਹਨਾਂ ਨੂੰ ਕਾਲ ਕਰਨੀ ਹੁੰਦੀ ਸੀ ਤੇ ਮੈਂ ਕਾਲ ਰਿਕਾਰਡ ਕਰਕੇ ਹੀ ਕਰਦਾ ਸੀ, ਬਿਨਾਂ ਰਿਕਾਰਡਿੰਗ ਤੋਂ ਉਹਨਾਂ ਨੂੰ ਕਦੇ ਕਾਲ ਨਹੀਂ ਕੀਤੀ ਸੀ, ਕਿਉਂਕਿ ਮੈਨੂੰ ਪਤਾ ਸੀ ਵੀ ਉਹਨਾਂ ਨੇ ਜੋ ਵੀ ਗੱਲ ਕਰਨੀ ਆ ਉਹ ਗੱਲ ਬਾ ਕਮਾਲ ਬੇਸ਼ਕੀਮਤੀ, ਤੇ ਉਹਦਾ ਕੋਈ ਮੁੱਲ ਹੀ ਨਹੀਂ, ਤੇ ਉਹ ਮਿਲਣੀ ਨਹੀਂ ਮੁੜ ਕੇ ਕਿਤੇ। ਤੇ ਮੈਂ ਜਿੰਨੀਆਂ ਵੀ ਉਹਨਾਂ ਨਾਲ ਪਿਛਲੇ ਦੌਰਾਨ ਉਹਨਾਂ ਨਾਲ ਜਦੋਂ ਵੀ ਮੁਲਾਕਾਤ ਕੀਤੀ ਫੋਨ ਜ਼ਰੀਏ, ਤਾਂ ਮੈਂ ਉਹ ਰਿਕਾਰਡਡ ਆ ਮੇਰੇ ਕੋਲੇ। ਪਰ ਮੈਨੂੰ ਇਹ ਜਿਹੜਾ ਚਾਅ ਸੀ ਇੰਡੀਆ ਜਾਣ ਦਾ, ਮੈਂ ਕੱਲ ਟਿਕਟਾਂ ਲਈਆਂ ਤੇ ਮੈਨੂੰ ਇਹ ਲੱਗਿਆ ਵੀ ਮੈਂ ਐਤਕੀ ਨਾ ਬਹੁਤ ਸਾਰੀਆਂ ਵੀਡੀਓਜ਼ ਬਣਾ ਕੇ ਲਿਆ ਉਹਨਾਂ ਦੀਆਂ ਪਿੰਡਾਂ ਬਾਰੇ, ਉਹ ਜਿਹੜੀ ਪੁਰਾਣੀ ਹਿਸਟਰੀ ਦੱਸਦੇ ਆ, ਹੋਰ ਕਰਦੇ ਆ, ਤੇ ਪਰ ਉਹ ਕਹਿੰਦੇ ਨੀ ਹੁੰਦੇ ਵੀ ਵਕਤ ਤੋਂ ਖੁੰਝ ਜਾਂਦਾ ਕਈ ਵਾਰੀ ਬੰਦਾ, ਵਕਤ ਤੇ ਪ੍ਰਦੇਸ਼ ਤੁਹਾਨੂੰ ਕਿਸੇ ਨਾ ਕਿਸੇ ਢੰਗ ਨਾਲ ਉਹ ਸੁਪਨੇ ਵੀ ਪੂਰੇ ਹੋਣ ਦੇ ਵਿੱਚ, ਜਿੱਥੇ ਬਹੁਤ ਸਾਰੇ ਸੁਪਨੇ ਪੂਰੇ ਕਰਦਾ ਤੇ ਉੱਥੇ ਅੜਿੱਕਾ ਵੀ ਲੱਗਦੇ ਆ। ਤੇ ਇਹ ਨਾ ਇਹ ਉਹ ਯਾਦਾਂ ਫਿਰ ਸਾਰੀ ਰਾਤ ਦੀਆਂ ਉਸ ਦੇ ਵਿੱਚ ਰਿਹਾ ਮੈਂ ਅੱਜ, ਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਵੀ ਸਾਡੇ ਪਰਿਵਾਰ ਦੇ ਵਿੱਚ ਇੱਕ ਟੀਚਰ ਤੋਂ ਜ਼ਿੰਦਗੀ ਸ਼ੁਰੂ ਕਰਕੇ ਉਹਨਾਂ ਨੇ ਨਾ ZMU ਤੱਕ ਪਹੁੰਚੇ, ਜ਼ੋਨਲ ਮਾਰਕੀਟਿੰਗ ਆਫਿਸਰ, ਬਹੁਤ ਵੱਡੀ ਪੋਸਟ ਹੁੰਦੀ ਹੈ ਜੀ। ਇੱਕ ਸਟੇਟ ਦੇ ਵਿੱਚ ਸਿਰਫ ਚਾਰ ਹੀ ਜ਼ੋਨ ਹੁੰਦੇ ਆ ਤੇ ਚਾਰ ਜ਼ੋਨਾਂ ਚੋਂ ਇੱਕ ਦੇ ਉਹ ਹੈੱਡ ਸਨ, ਤਾਂ ਉਹ ਉਹਨਾਂ ਦੇ ਉਸ ਪੋਸਟ ਦੇ ਉੱਤੇ ਪਹੁੰਚ ਕੇ, ਉਸ ਪੋਸਟ ਦੇ ਉੱਤੇ ਸਭ ਤੋਂ ਵੱਡੀ ਗੱਲ ਇਹ ਹੈ ਵੀ ਜੇ ਮਾਰਕੀਟ ਕਮੇਟੀ, ਜਿਹੜੀ ਮਾਰਕੀਟਿੰਗ ਕਮੇਟੀ ਕਿਹਾ ਜਾਂਦਾ ਇੰਡੀਆ ਦੇ ਵਿੱਚ, ਉਹ 'ਚ ਜੇ ਕਿਸੇ ਬੰਦੇ ਨੂੰ ਜੋਬ ਮਿਲ ਜਾਏ ਨਾ, ਤੇ ਉਹ ਸਿੱਧੇ ਹੀ ਨੋਟਾਂ ਦੀ ਕਹਿੰਦੇ ਆ ਪਾਈਪ ਲਾਈਨ ਲੱਗਦੀ ਹੈ ਕਿਹਾ ਜਾਂਦਾ ਉਸ ਡਿਪਾਰਟਮੈਂਟ ਚ ਕਿਉਂਕਿ ਉਹ ਜ਼ਿਮੀਦਾਰ ਤੇ ਆੜਤੀਆਂ ਦੇ ਵਿਚਾਲੇ ਮਾਰਕੀਟਿੰਗ ਦਾ ਕੰਮ ਕਰਦੇ ਆ ਤੇ ਉਹਨਾਂ ਦਾ ਪਰ ਬੋਰੀ ਤੈਅ ਹੁੰਦਾ ਵੀ ਜਿੰਨਾ ਵੀ ਅਨਾਜ ਆਉਂਦਾ ਉਹਨਾਂ ਨੇ ਅੱਡੋ ਅੱਡ ਹੁੰਦਾ ਵੀ ਫਲਾਨੇ ਨੂੰ ਇੱਕ ਰੁਪਇਆ ਬੋਰੀ ਲੈਣਾ ਬਿਨਾਂ ਨੇ ਉਸ ਇਨਸਾਨ ਨੂੰ ਇੰਨਾ ਕੁ ਪੈਸਿਆਂ ਦੀਆਂ ਆਫਰਾਂ ਆਈਆਂ ਇੰਨਾ ਕੁ ਪੈਸਾ ਕਮਾ ਸਕਦੇ ਸਨ ਪਰ ਉਹਨਾਂ ਨੇ ਆਪਣੀ ਇਮਾਨਦਾਰੀ ਨਹੀਂ ਸਿੱਕੇ ਟੰਗੀ ਤੇ ਪਰ ਉਹਦੇ ਨਤੀਜੇ ਇਹ ਆ ਵੀ ਪਿਛਲੇ ਸਾਲ ਜਦੋਂ ਪਿਛਲੇ ਦੋ ਸਾਲਾਂ ਪਹਿਲਾਂ ਮੈਂ ਇੰਡੀਆ ਗਿਆ ਨਾ ਤੇ ਮੈਂ ਇੰਡੀਆ ਜਾਂਦਾ ਵਾਪਸੀ ਦੇ ਉੱਤੇ ਹਿਸਾਰ ਦੇ ਰੈਸਟ ਹਾਊਸ ਨੂੰ ਬੁੱਕ ਕਰਾਇਆ ਸੀ ਤੇ ਉੱਥੇ ਰੁਕਿਆ ਤੇ ਹਿਸਾਰ ਰੈਸਟ ਹਾਊਸ ਦੇ ਹਿਸਾਰ ਦੇ ਵਿੱਚੋਂ ਜਨਰਲ ਮਾਰਕੀਟਿੰਗ ਆਫਿਸਰ ਰਹੇ ਸਨ ਉੱਥੇ ਉਹਨਾਂ ਦੇ ਪੁਰਾਣੇ ਕੁਲੀਗ ਹੋਰਾਂ ਨੇ ਮੈਨੂੰ ਬੁੱਕ ਕਰਵਾਇਆ ਸੀ ਤੇ 40 ਸਾਲ ਉਹਨਾਂ ਦੀ ਰਿਟਾਇਰਮੈਂਟ ਨੂੰ ਹੋ ਗਏ ਸੀ 38-37 ਸਾਲ ਉਦੋਂ ਰਿਟਾਇਰਮੈਂਟ ਨੂੰ ਪਰ 37 ਸਾਲ ਬਾਅਦ ਵੀ ਉੱਥੇ ਦਹਿਸ਼ਤ ਕਾਇਮ ਸੀ ਵੀ ਭਾਈ ਸਰਦਾਰ ਜੀ ਦਾ ਭਤੀਜਾ ਤੇ ਉਹਨਾਂ ਦੀ ਸੇਵਾ ਸੰਭਾਲ ਕਰਨੀ ਹੈ ਤੇ ਉਹ ਇੰਨੇ ਕੁ ਇਮਾਨਦਾਰ ਸਨ ਵੀ ਤੂੰ 5 ਸੈਂਟ ਦੀ ਵੀ ਕਿਤੇ ਉਹਨਾਂ ਨੇ ਸਾਰੀ ਉਮਰ ਚ ਹੇਰਾਫੇਰੀ ਨਹੀਂ ਕੀਤੀ ਹਜੇ ਤੱਕ ਮਸ਼ਾਲਾਂ ਉੱਥੇ ਚੱਲਦੀਆਂ ਇਹਨਾਂ ਦੀ ਉਹਨਾਂ ਦੀਆਂ ਮਿਸਾਲਾਂ ਜਾਂਦੀਆਂ ਸਨ ਸੋ ਇਹ ਜਿਹੀਆਂ ਗੱਲਾਂ ਨੇ ਸਾਨੂੰ ਵੀ ਬਹੁਤ ਪ੍ਰੇਰਿਆ ਮੈਨੂੰ ਵੀ ਮੈਂ ਵੀ ਆਪਣੇ ਆਪ ਚ ਫਰੋਲਿਆ ਵੀ ਮੈਂ ਕਿੱਥੋਂ ਕਿਹੜੀ ਚੀਜ਼ ਗ੍ਰਹਿਣ ਕੀਤੀ ਪਰ ਮੈਨੂੰ ਰਾਤ ਦਾ ਇਹ ਲੱਗ ਰਿਹਾ ਵੀ ਮੈਂ ਕਾਫੀ ਅਧੂਰਾ ਰਹਿ ਗਿਆ ਉਹਨਾਂ ਤੋਂ ਹੋਰ ਬਹੁਤ ਕੁਛ ਮੈਂ ਗ੍ਰਹਿਣ ਕਰ ਸਕਦਾ ਸੀਗਾ ਪਰ ਵਕਤ ਨਹੀਂ ਸਾਥ ਦਿੰਦਾ ਜੀ ਸੋ ਮੇਰਾ ਸੁਪਨਾ ਅੱਜ ਦਾ ਥੋੜਾ ਜਿਹਾ ਸਾਈਡ ਹੀ ਸੀ ਪਰ ਨਾਲ ਫਿਰ ਭਾਣਾ ਮੰਨਣ ਦੇ ਵਿੱਚ ਵਿਸ਼ਵਾਸ ਰੱਖਦੇ ਆ ਜੀ ਤੇ ਬਹੁਤ ਸੋਹਣੀ ਉਹ ਆਪਣੀ ਜ਼ਿੰਦਗੀ ਭੌਂਕ ਕੇ ਗਏ ਆ ਤੇ 90 ਸਾਲ ਦੀ ਉਮਰ ਅੱਜ ਦੇ ਯੁੱਗ ਚ ਕਿਸੇ ਤੋਂ ਨਹੀਂ ਲਈ ਜਾਂਦੀ ਤੇ ਉਹ 90 ਸਾਲ ਤੱਕ 9 ਵਾਰ 9 ਰਹੇ ਆ ਇਹ ਨਹੀਂ ਸੀ ਵੀ ਉਹਨਾਂ ਨੇ ਕੋਈ ਚੀਜ਼ ਦੇ ਵਿੱਚ ਉਹਨਾਂ ਦੀ ਕੋਈ ਕਮੀ ਆ ਗਈ ਹੋਵੇ
ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਜਗ੍ਹਾ ਬਖਸ਼ਣ ਬਰਾੜ ਸਾਹਿਬ ਜਾਣ ਤੋਂ ਬਾਅਦ ਅਸੀਂ ਇਹੀ ਗੱਲਾਂ ਕਰ ਸਕਦੇ ਹਾਂ ਔਰ ਅਸੀਂ ਭਾਣਾ ਮੰਨਣ ਦੀ ਗੱਲ ਵੀ ਕਰਦੇ ਹਾਂ ਜਾਂ ਸਭ ਕੁਛ ਕਰਦੇ ਹਾਂ ਪਰ ਫਿਰ ਵੀ ਉਹ ਜਿਹੜੀ ਇੱਕ ਦਿਲ ਦੇ ਵਿੱਚ ਚੀਜ਼ ਰਹਿ ਜਾਂਦੀ ਆ ਉਹ ਇੱਕ ਰਿਸ਼ਤਿਆਂ ਦੇ ਵਿੱਚ ਉਹ ਰਹਿੰਦੀ ਹੀ ਆ ਅਸੀਂ ਬੇਸ਼ੱਕ ਮੈਨੂੰ ਲੱਗਦਾ ਸ਼ਾਇਦ ਉਸ ਅਵਸਥਾ ਤੇ ਪਹੁੰਚੇ ਨਹੀਂ ਅਸੀਂ ਆ ਪਰ ਫਿਰ ਵੀ ਇਹ ਰਿਸ਼ਤੇ ਜਿਹੜੇ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਹੁੰਦੇ ਔਰ ਖਾਸ ਕਰ ਉਹ ਰਿਸ਼ਤੇ ਜਿਹੜੇ ਸਾਡੇ ਲਈ ਇੱਕ ਤਰ੍ਹਾਂ ਆਈਡੀਅਲ ਹੁੰਦੇ ਆ ਜਿਨ੍ਹਾਂ ਤੋਂ ਅਸੀਂ ਆਪਣੀ ਜ਼ਿੰਦਗੀ ਜੀਣ ਦਾ ਨਿਸ਼ਾਨਾ ਜਿਹਾ ਸੇਧਦੇ ਹਾਂ ਕਿ ਹਾਂ ਅਸੀਂ ਵੀ ਇਹਨਾਂ ਵਾਂਗੂ ਜੀਏ ਪਰ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਉਹਨਾਂ ਤੋਂ ਬਹੁਤ ਕੁਝ ਸਿੱਖਿਆ ਔਰ ਜਿਵੇਂ ਤੁਸੀਂ ਅੱਜ ਉਹਨਾਂ ਦੀਆਂ ਗੱਲਾਂ ਦੱਸ ਰਹੇ ਹੋ ਉਹਨਾਂ ਦੀਆਂ ਗੱਲਾਂ ਤੋਂ ਸਾਡੇ ਮਨ ਦੇ ਵਿੱਚ ਵੀ ਕਈ ਕੁਝ ਆ ਰਿਹਾ ਕਿ ਬਿਲਕੁਲ ਆਪਣੀ ਜ਼ਿੰਦਗੀ ਨੂੰ ਸਾਦਾ ਤਰੀਕੇ ਨਾਲ ਇਮਾਨਦਾਰੀ ਨਾਲ ਜੀਣਾ ਬਹੁਤ ਵੱਡੀ ਗੱਲ ਹੈ ਕਿਉਂਕਿ ਜਾਣ ਦੇ ਪਿੱਛੋਂ ਹੋਈ ਗੱਲਾਂ ਰਹਿ ਜਾਂਦੀਆਂ
ਗੁਰਬਾਣੀ ਵੀ ਇਹ ਕਹਿੰਦੀ ਆ ਵੀ ਰੱਜ ਕੋਈ ਨਾ ਜੀਵਿਆ ਇਹ ਇੱਕ ਗੁਰਬਾਣੀ ਦੇ ਵਿੱਚ ਇਹ ਇੱਕ ਬਹੁਤ ਪਿਆਰਾ ਸ਼ਬਦ ਆ ਸੋ ਰੱਜ ਜ਼ਿੰਦਗੀ ਚ ਕੋਈ ਨੀ ਜਿਉਂ ਸਕਿਆ ਅੱਜ ਤੱਕ ਚਾਹੇ ਕੋਈ ਰਾਜਾ ਸੀ ਚਾਹੇ ਰੰਕ ਸੀ ਹਰ ਬੰਦੇ ਨੂੰ ਕੋਈ ਨਾ ਕੋਈ ਕਿਸੇ ਨਾ ਕਿਸੇ ਗੱਲ ਦੀ ਕਮੀ ਘਾਟ ਕੋਈ ਨਾ ਕੋਈ ਮਨ ਦੇ ਵਿੱਚ ਇੱਛਾ ਉਹ ਰਹਿ ਜਾਂਦੀ ਆ ਚੋ ਇੱਛਾਵਾਂ ਨੂੰ ਤਾਂ ਹੀ ਸਾਰਾ ਦਿਨ ਕਿਹਾ ਜਾਂਦਾ ਵੀ ਇੱਛਾਵਾਂ ਨੂੰ ਸੀਮਤ ਕਰੋ ਲਿਮਿਟਡ ਕਰੋ ਜਦੋਂ ਅਸੀਂ ਇੱਛਾਵਾਂ ਨੂੰ ਲਿਮਿਟਡ ਨਹੀਂ ਕਰਦੇ ਤੇ ਉਦੋਂ ਬੜੀਆਂ ਗੱਲਾਂ ਜਿਹੜੀਆਂ ਇਹ ਜਿਹੀਆਂ ਆ ਜਾਂਦੀਆਂ ਜਿਹੜੀਆਂ ਕਿ ਫਿਰ ਸਾਨੂੰ ਹੁੰਦੇ ਸੁਣਦੇ ਦੁਖੀ ਕਰਦੀਆਂ ਸਾਰਾ ਕੁਝ ਸਾਡੇ ਕੋਲ ਹੁੰਦਾ ਪਰ ਉਹ ਇੱਕ ਇੱਛਾ ਸ਼ਕਤੀ ਜਾਂ ਇੱਛਾ ਜਿਹੜੀ ਇੱਕ ਇੱਛਾ ਸ਼ਕਤੀ ਹੋਰ ਜਾਂ ਜਿਹੜੀ ਇੱਛਾਵਾਂ ਜਿਹੜੀਆਂ ਹੁੰਦੀਆਂ ਉਹ ਕਿਤੇ ਨਾ ਕਿਤੇ ਆੜੇ ਆਈ ਜਾਂਦੀਆਂ ਪਰ ਗੱਲ ਇਹ ਹੁੰਦੀ ਹੈ ਜੀ ਜੇ ਇੱਛਾਵਾਂ ਨਹੀਂ ਵੀ ਰੱਖਦੇ ਤਾਂ ਫਿਰ ਜ਼ਿੰਦਗੀ ਅੱਗੇ ਨਹੀਂ ਤੁਰਦੀ ਸੋ ਇਹ ਕੁਝ ਇੱਕ ਚੀਜ਼ਾਂ ਇਹੋ ਜਿਹੀਆਂ ਜਿਨ੍ਹਾਂ ਨੂੰ ਅਸੀਂ ਮੁਣਕਰ ਨਹੀਂ ਹੋ ਸਕਦੇ ਪਰ ਸਾਨੂੰ ਉਹਨਾਂ ਦਾ ਬੈਲੈਂਸ ਬਣਾ ਕੇ ਚੱਲਣਾ ਪੈਂਦਾ ਤੇ ਉਹਨਾਂ ਦੇ ਵਿੱਚ ਤੁਹਾਨੂੰ ਇੱਕ ਇਹੋ ਜਿਹਾ ਬਣਾਉਣਾ ਚਾਹੀਦਾ ਵੀ ਜਿਹਦੇ ਨਾਲ ਸਾਡਾ ਜੀਵਨ ਸਮੂਥ ਵੀ ਚੱਲੇ ਤੇ ਅਸੀਂ ਆਪਦੀਆਂ ਲੋੜਾਂ ਤੇ ਆਪਦੀ ਸਾਡੇ ਜੀਵਨ ਚ ਠਹਿਰਾ ਵੀ ਨਾ ਆਵੇ ਇਹ ਵੀ ਨਾ ਹੋਵੇ ਵੀ ਅਸੀਂ ਇੱਛਾਵਾਂ ਖਤਮ ਕਰਕੇ ਤੇ ਆਪਣੇ ਜੀਵਨ ਚ ਠਹਿਰਾ ਕਰ ਦਈਏ ਤੇ ਉਹ ਕਈ ਗੱਲਾਂ ਇਹ ਹੁੰਦੀਆਂ ਵੀ ਦੇਖੋ ਜਦੋਂ ਤੁਸੀਂ ਕੋਈ ਦੁੱਖ ਸੁੱਖ ਤਾਂ ਬੰਦੇ ਤੇ ਆਉਂਦਾ ਬੰਦੇ ਦੇ ਪਰ ਇੱਕ ਹੁੰਦਾ ਵੇਲੇ ਸਿਰ ਇੱਕ ਹੁੰਦਾ ਕੋਈ ਕਵੇਲੇ ਸਿਰ ਇੱਕ ਹੋਣੀ ਹੁੰਦੀ ਹੈ ਅਣਹੋਣੀ ਹੁੰਦੀ ਆ ਜਦੋਂ ਤਾਂ ਵਾਪਰਦੀ ਆ ਹੋਣੀ ਉਦੋਂ ਤਾਂ ਬੰਦਾ ਬਹੁਤ ਵੱਡੇ ਸ਼ੌਕ ਚ ਚਲਾ ਜਾਂਦਾ ਉਦੋਂ ਤਾਂ ਔਖਾ ਹੁੰਦਾ ਨਿਕਲਣਾ ਪਰ ਜਦੋਂ ਹੋਣੀ ਹੁੰਦੀ ਆ ਹੋਣੀ ਨੂੰ ਤੁਸੀਂ ਐਜੇ ਵੈਸੇ ਤਾਂ ਸਾਰਾ ਕੁਛ ਕਹਿਣ ਦਾ ਮਤਲਬ ਹੋਣੀ ਚ ਹੀ ਹੁੰਦਾ ਪਰ ਅਸੀਂ ਸਾਡੇ ਬੰਨਿਓ ਕੈਟਾਗਰੀਜ਼ ਬਣਾਈਆਂ ਗਈਆਂ ਇਹ ਦੋ ਵੀ ਇੱਕ ਚਲੋ ਬੰਦੇ ਦੀ ਉਹ ਜੇ ਟਾਈਮ ਚ ਮੌਤ ਹੋ ਜਾਣੀ ਉਹ ਮਾੜੀ ਆ ਪਰ ਜਦੋਂ ਹੁਣ ਜਿਵੇਂ ਮੇਰੇ ਇਸ ਕੇਸ ਦੇ ਵਿੱਚ ਬਹੁਤ ਸੋਹਣੀ ਉਹ ਉਮਰ ਭੋਗ ਗਈ ਆ ਉਹਨਾਂ ਨੇ ਤੇ ਬੜੀ ਸਾਫ਼ ਸੁਥਰੀ ਤੇ ਬੜਾ ਵਧੀਆ ਉਹਨਾਂ ਨੇ ਜੀਵਨ ਭੋਗ ਕੇ ਗਏ ਆ ਸੋ ਕੋਈ ਐਡੀ ਗੱਲ ਨਹੀਂ ਸੀ ਰਾਤੀ ਅਸੀਂ ਜਦੋਂ ਗੱਲਾਂ ਬਾਤਾਂ ਵੀ ਕਰ ਰਹੇ ਸੀ ਨਾ ਯਾਦਾਂ ਕਰ ਰਹੇ ਸੀ ਤਾਂ ਉਹ ਇੱਕ ਬੜੀ ਪਿਆਰੀ ਜੀ ਯਾਦ ਨੇ ਸਾਡੇ ਸਾਰਿਆਂ ਦੇ ਚਿਹਰੇ ਤੇ ਮੁਸਕਾਨ ਲਿਆਤੀ ਸਾਨੂੰ ਖੁਸ਼ ਕੀਤਾ ਤੇ ਉਹ ਨਾ ਪਿਛਲੇ ਟੂਰ ਦੇ ਵਿੱਚ ਨਾ ਅਚਾਨਕ ਅਸੀਂ ਬੈਠੇ ਗੱਲਾਂ ਕਰ ਰਹੇ ਸੀਗੇ ਤਾਇਆ ਜੀ ਤੋਂ ਗੱਲਾਂ ਬਾਤਾਂ ਉਹ ਬੈਠੇ ਸੁਣਾ ਰਹੇ ਸੀ ਤੇ ਅਸੀਂ ਸੁਣ ਰਹੇ ਸੀ ਪਿੰਡ ਦੀਆਂ ਪੁਰਾਣੀਆਂ ਗੱਲਾਂ ਤੇ ਮੇਰੇ ਬੇਟਾ ਜਿਹੜਾ ਕਿ ਉਹ ਚਲੋ ਉਨਾ ਤਾਂ ਜੀ ਉਹਨਾਂ ਨਾਲ ਨਹੀਂ ਵਿਚਰ ਸਕਿਆ ਤੇ ਉਹ ਵੀ ਬੜਾ ਧਿਆਨ ਨਾਲ ਉਹਨਾਂ ਨੂੰ ਬੈਠਾ ਸੁਣੀ ਜਾਂਦਾ ਸੀਗਾ ਤੇ ਉਹਨਾਂ ਨੂੰ ਉਹਨੂੰ ਵੀ ਬੜੀਆਂ ਗੱਲਾਂ ਇੰਟਰਸਟਿੰਗ ਲੱਗ ਰਹੀਆਂ ਸੀ ਜਿਵੇਂ ਉਹ ਪਿੰਡ ਦੀਆਂ ਦੱਸ ਰਹੇ ਸੀ ਵੀ ਕਿਵੇਂ ਪਿੰਡ ਚ ਮੋੜੀ ਗੱਡੀ ਕਿਵੇਂ ਪਿੰਡ ਬੱਜਿਆ ਚਲੋ ਜੀ ਉਹ ਗੱਲਾਂ ਕਰਦੇ ਕਰਦੇ ਨਾ ਤੇ ਅਚਾਨਕ ਉਹਨਾਂ ਦੇ ਕੋਲੇ ਨਾ ਪੁਰਾਣਾ ਜਿਹੜਾ ਉਹ ਆਮ ਹੁਣ ਬਜ਼ੁਰਗ ਜਿਹੜਾ ਫੋਨ ਪੁਰਾਣਾ ਚੱਲਦਾ ਸੀ ਤੇ ਉਹ ਫੋਨ ਸੀ ਤੇ ਉਹਦੀ ਨਾ ਜਿਹੜੀ ਬੈਲ ਸੀਗੀ ਉਹ ਨੋਕੀਆ ਵਾਲੀ ਬੜੀ ਤਿੱਖੀ ਤੇਜ਼ ਬੈਲ ਨੀ ਹੁੰਦੀ ਜਿਹੜੀ ਉਹ ਬੈਲ ਲੱਗੀ ਹੋਈ ਸੀ ਤੇ ਉਹਨਾਂ ਨੇ ਨਾਲ ਨਾ ਛੋਟੀ ਜਿਹੀ ਉਹਦੇ ਛੋਟਾ ਜਿਹਾ ਉਹਦੇ ਰਿਬਨ ਜਾ ਬੰਨ ਕੇ ਜਿਹੜਾ ਉਹਦਾ ਨਾਲ ਹੁੰਦਾ ਇੱਕ ਟੈਗ ਜਾ ਬੰਨਣ ਵਾਲਾ ਉਹ ਜੇਬ ਚ ਪਾਇਆ ਹੋਇਆ ਸੀ ਫੋਨ ਬੈਠਿਆਂ ਨੇ ਤੇ ਹੁਣ ਜੋ 90 ਸਾਲ ਦੀ ਲੈ ਕੇ ਲਾਗੇ ਉਮਰ ਦੀ ਚ ਇੱਕੋਦਮ ਬੜੀ ਤੇਜ਼ ਆਵਾਜ਼ ਚ ਗੱਲ ਕਰਦੇ ਕਰਦੇ ਬੈਲ ਆ ਗਈ ਬਹੁਤ ਤੇਜ਼ ਬੈਲ ਆਈ ਸਾਰੇ ਜਣਿਆਂ ਦਾ ਧਿਆਨ ਜਾ ਭੰਗ ਜਾ ਹੋ ਗਿਆ ਪਰ ਉਹ ਬੈਲ ਤਾਇਆ ਜੀ ਦੇ ਫੋਨ ਦੀ ਸੀ ਅਸੀਂ ਕੁਛ ਕਹਿ ਨੀ ਸਕਦੇ ਸੀ ਤੇ ਤਾਇਆ ਜੀ ਨੇ ਨਾ ਆਪਦੇ ਹੁਣ ਇਸ ਉਮਰ ਚ ਕੰਮ ਦੇ ਜੇ ਹੱਥਾਂ ਨਾਲ ਪਹਿਲਾਂ ਐ ਜੈਕਟ ਜੀ ਪਾਸੇ ਕੀਤੀ ਫਿਰ ਐ ਜੇਬ ਚ ਹੱਥ ਪਾਇਆ ਤੇ ਉਹ ਬੈਲ ਵੱਜੀ ਜਾਵੇ ਤੇ ਫਿਰ ਫੋਨ ਕੱਢ ਲਿਆ ਕੱਢ ਕੇ ਫੋਨ ਐ ਥੋੜੀ ਜੀ ਪਿੱਛੋਂ ਪੱਗ ਚੱਕ ਕੇ ਤੇ ਐ ਬੜੇ ਸਲੋ ਮੋਸ਼ਨ ਚ ਕੰਨ ਨਾਲ ਲਾ ਲਿਆ ਜੀ ਜੋ ਕੰਨ ਨਾਲ ਲਾਇਆ ਨਾ ਤੇ ਲਾ ਕੇ ਇੱਕ ਦੋ ਅੱਧਾ ਕੁ ਮਿੰਟ ਕੇ ਚੁੱਪ ਰਹੇ ਸੁਣਦੇ ਰਹੇ ਤੇ ਉਦੋਂ ਬਾਅਦ ਆਰਾਮ ਨਾਲ ਐ ਕੱਟ ਕੇ ਫੋਨ ਤੇ ਜੇਬ ਚ ਪਾ ਲਿਆ ਜੇਬ ਚ ਪਾ ਕੇ ਤੇ ਜਿੱਥੋਂ ਗੱਲ ਛੱਡੀ ਸੀ ਤੇ ਉੱਥੋਂ ਹੀ ਗੱਲ ਸ਼ੁਰੂ ਕਰ ਲਈ ਤੇ ਪਰ ਹੁਣ ਸਾਡੀ ਆਦਤ ਨੀ ਹੁੰਦੀ ਸਾਡੀ ਆਦਤ ਹੁੰਦੀ ਪੁੱਛਣ ਦੀ ਵੀ ਕਿਹਦਾ ਫੋਨ ਸੀ ਅਸੀਂ ਪੁੱਛਣ ਲੱਗ ਗਏ ਆਮ ਹੀ ਸਾਡੇ ਚੋਂ ਸਾਰੇ ਜਣੇ ਮੂਹਰੇ ਬੈਠੇ ਵੀ ਤਾਂ ਜੀ ਕਿਹਦਾ ਫੋਨ ਸੀ ਬੜੇ ਬੜੇ ਥਰਮੇ ਦੇ ਨਾਲ ਕਹਿੰਦੇ ਉਹ ਭਾਈ ਕਹਿੰਦੇ ਕੋਈ ਕੁੜੀ ਸੀ ਕਹਿੰਦੀ ਵੀ ਗਾਣਾ ਸੁਣ ਲਾ ਜੇ ਤੈਨੂੰ 2 ਰੁਪਏ 5 ਰੁਪਏ ਦੇ ਦੇ ਤੈਨੂੰ ਗਾਣਾ ਸੁਣਾ ਦਿੰਦੇ ਆ ਮੈਂ ਫਿਰ ਭਾਈ ਤਾਂ ਹੀ ਕੱਟਤਾ ਕਹਿੰਦੇ ਸੋ ਸਾਡੀ ਬੜੀ ਖੁਸ਼ੀ ਸਾਨੂੰ ਬੜੀ ਖੁਸ਼ ਹੋਈ ਜਦੋਂ ਅਸੀਂ ਰਾਤ ਉਹਨਾਂ ਦੀ ਇਹ ਗੱਲ ਯਾਦ ਕਰ ਕਹਿੰਦੇ ਭਾਈ ਕੋਈ ਕੁੜੀ ਸੀ ਗਾਣਾ ਸੁਣਾਉਂਦੀ ਸੀ 5 ਰੁਪਿਆਂ ਚ ਮੈਂ ਆਖਿਆ ਚੱਲ ਰਹਿਣ ਦਿੰਦੇ ਹਾਂ
ਕਿੰਨਾ ਭੋਲਾਪਨ ਔਰ ਵਿਰਾਟ ਸਾਹਿਬ ਕਈ ਵਾਰੀ ਕੁਝ ਰਿਸ਼ਤੇ ਇਹੋ ਜਿਹੇ ਹੁੰਦੇ ਜਿਨ੍ਹਾਂ ਨਾਲ ਤੁਹਾਡੀ ਸਾਂਝ ਏਦਾਂ ਦੀ ਹੁੰਦੀ ਹੈ ਕਿ ਉਹ ਜਦੋਂ ਨਹੀਂ ਵੀ ਹੁੰਦੇ ਤੁਸੀਂ ਏਦਾਂ ਨੀ ਲੱਗਦਾ ਕਿ ਉਹ ਨਹੀਂ ਹੈਗੇ ਯਾਨੀ ਤੁਹਾਨੂੰ ਹਮੇਸ਼ਾ ਲੱਗਦਾ ਕਿ ਉਹਨਾਂ ਦੀ ਪ੍ਰੈਜੈਂਸ ਬੇਸ਼ੱਕ ਉਹ ਤੁਹਾਡੀਆਂ ਯਾਦਾਂ ਦੇ ਵਿੱਚ ਤੁਹਾਡੀਆਂ ਗੱਲਾਂ ਚ ਹਮੇਸ਼ਾ ਜ਼ਿੰਦਾ ਰਹਿੰਦੇ ਆ ਔਰ ਏਦਾਂ ਹੀ ਕੁਝ ਹੋਣ ਵਾਲਾ ਮੈਨੂੰ ਪਤਾ ਜੀ ਤੁਹਾਡੇ ਤਾਇਆ ਜੀ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੀਆਂ ਯਾਦਾਂ ਚ ਤੁਹਾਡੇ ਜ਼ਿਹਨ ਚ ਹਮੇਸ਼ਾ ਜੀਂਦੇ ਰਹਿਣਗੇ ਔਰ ਇੱਕ ਚੰਗੀ ਯਾਦ ਬਣ ਕੇ
ਜੀ ਜੀ ਸੋ ਸੁਪ੍ਰੀਤ ਅੱਜ ਆਪਾਂ ਖਬਰਾਂ ਤੇ ਵੀ ਧਿਆਨ ਮਾਰਨੀ ਆ ਤੇ ਬਹੁਤ ਸਾਰੀਆਂ ਖਬਰਾਂ ਸਾਡੇ ਕੋਲੇ ਆ ਰਹੀਆਂ ਤੇ ਜ਼ਰੂਰ ਇੱਕ ਇੱਕ ਕਰਕੇ
ਜੀ ਵਿਰਾਟ ਸਾਹਿਬ ਸੰਦੀਪ ਰਾਏ ਹੁਣਾਂ ਨੇ ਸਾਂਝ ਪਾਈ ਹੈ ਜੀ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਇਹਨਾਂ ਨੇ ਨੋਟਬੰਦੀ ਦੇ 1 ਸਾਲ ਦੇ ਜਨਮ ਦਿਨ ਦੀ ਇਹਨਾਂ ਨੇ ਮੁਬਾਰਕਬਾਦ ਦਿੱਤੀ ਹੈ ਜੀ ਸੋ ਇਹਦੇ ਉੱਤੇ ਵੀ ਜ਼ਰੂਰ ਗੱਲ ਕਰਾਂਗੇ ਨੋਟਬੰਦੀ ਦਾ 1 ਸਾਲ ਜਿਹੜਾ ਪੂਰਾ ਹੋਇਆ ਹੈ ਉਹਦੇ ਉੱਤੇ ਵੀ ਗੱਲ ਕਰਨੀ ਬਣਦੀ ਹੈ ਸੋ ਰਾਜਮਹਿੰਦਰ ਸਿੰਘ ਹੁਣੀ ਜੁੜਿਆ ਜੀ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਨਾਲ ਇਹਨਾਂ ਨੇ ਇੱਕ ਵਿਚਾਰ ਭੇਜਿਆ ਕਹਿੰਦੇ ਜਦੋਂ ਵੀ ਕਿਸੇ ਲੋੜਵੰਦ ਦੀ ਆਵਾਜ਼ ਤੁਹਾਡੇ ਤੱਕ ਪਹੁੰਚੇ ਤਾਂ ਪਰਮਾਤਮਾ ਦਾ ਸ਼ੁਕਰ ਕਰਨਾ ਕਿ ਉਸਨੇ ਆਪਣੇ ਬੰਦੇ ਦੀ ਮਦਦ ਲਈ ਤੁਹਾਨੂੰ ਚੁਣਿਆ ਹੈ ਨਹੀਂ ਤਾਂ ਉਹ ਤਾਂ ਸਾਰਿਆਂ ਲਈ ਇਕੱਲਾ ਹੀ ਕਾਫੀ ਹੈ ਸੋ ਬੜਾ ਪਿਆਰਾ ਜਿਹਾ ਵਿਚਾਰ ਜੀ ਤੇ ਗੌਰਵ ਸ਼ਰਮਾ ਹੁਣਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਤੇ ਇਹਨਾਂ ਨੇ ਲਿਖਿਆ ਕਿ ਭਾਜੀ ਪੁਲਿਸ ਦੀ ਜਾਂਚ ਤੋਂ ਇਹ ਸਾਫ਼ ਹੋ ਗਿਆ ਕਿ ਵਿਪਿਨ ਸ਼ਰਮਾ ਦਾ ਕਤਲ ਆਪਸੀ ਰੰਜਿਸ਼ ਦਾ ਨਤੀਜਾ ਹੈ ਫਿਰ ਵੀ ਨਵਜੋਤ ਸਿੰਘ ਸਿੱਧੂ ਸਾਹਿਬ ਉੱਥੇ ਜਾ ਕੇ 5 ਲੱਖ ਰੁਪਏ ਤੇ ਪਰਿਵਾਰ ਵਿੱਚ ਸਰਕਾਰੀ ਨੌਕਰੀ ਦਾ ਐਲਾਨ ਕਰਕੇ ਆਏ ਨੇ ਪੰਜਾਬ ਵਿੱਚ ਆਪਸੀ ਰੰਜਿਸ਼ ਲਈ ਕਈ ਝਗੜੇ ਹੁੰਦੇ ਨੇ ਕਿ ਹੁਣ ਸਭ ਨੂੰ ਸਰਕਾਰੀ ਨੌਕਰੀ ਮਿਲੇਗੀ ਸਿੱਧੂ ਸਾਹਿਬ ਆਪਣੀ ਕਿਸੇ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਦੇ ਦੇਣ ਪਰ ਇੰਝ ਸਰਕਾਰੀ ਨੌਕਰੀ ਲਈ ਹੋਰ ਵੀ ਕਈ ਲੋੜਵੰਦ ਨੇ ਤੇ ਕਹਿ ਰਹੇ ਨੇ ਕਿ ਇਹ ਬਾਕੀ ਕਾਬਲ ਬੇਰੁਜ਼ਗਾਰ ਨੌਜਵਾਨਾਂ ਨਾਲ ਨਾ ਇਨਸਾਫ਼ੀ ਨਹੀਂ ਹੈ ਦੂਜਾ ਕੁਝ ਸਮਾਂ ਪਹਿਲਾਂ ਸਰਕਾਰ ਨੇ ਕਿਸੇ ਗੈਂਗਸਟਰ ਨੂੰ ਫੜਨ ਵਾਲੇ ਨੂੰ ਵੀ ਨੌਕਰੀ ਦੇਣ ਦੀ ਘੋਸ਼ਣਾ ਕੀਤੀ ਸੀ ਪਰ ਇਹ ਨਹੀਂ ਦੱਸਿਆ ਕਿ ਉਹ ਨੌਕਰੀ ਕਿਸ ਦੀ ਜਗ੍ਹਾ ਖਾਲੀ ਕਰਕੇ ਦਿੱਤੀ ਜਾਏਗੀ ਕਿ ਉਹ ਨੌਕਰੀ ਦੇਣ ਲਈ ਉੱਥੇ ਪਹਿਲਾਂ ਤੋਂ ਕੰਮ ਕਰ ਰਿਹਾ ਅਧਿਕਾਰੀ ਜਿਸ ਤੇ ਜ਼ਿੰਮੇਦਾਰੀ ਸੀ ਗੈਂਗਸਟਰ ਨੂੰ ਫੜ ਕੇ ਲਿਆਉਣ ਦੀ ਉਸ ਨੂੰ ਹਟਾ ਕੇ ਦਿੱਤੀ ਜਾਣੀ ਸੀ ਕਿਉਂਕਿ ਉਹ ਆਪਣਾ ਕੰਮ ਸਹੀ ਤਰੀਕੇ ਨਾਲ ਨਹੀਂ ਨਿਭਾ ਸਕਿਆ ਇੱਕੋ ਕੰਮ ਨੂੰ ਕਰਨ ਲਈ 2 ਮੁਲਾਜ਼ਮ ਰੱਖਣਾ ਆ ਕੀ ਜਨਤਾ ਦੇ ਪੈਸੇ ਦੀ ਬਰਬਾਦੀ ਨਹੀਂ ਹੈ ਸੋ ਗੌਰਵ ਸ਼ਰਮਾ ਹੁਣਾਂ ਨੇ ਇਹ 2-3 ਮੁੱਦੇ ਜਿਹੜੇ ਆ ਸਾਹਮਣੇ ਰੱਖੇ ਆ ਬਰਾੜ ਸਾਹਿਬ
ਦੇਖੋ ਗੌਰਵ ਬਹੁਤ ਵਧੀਆ ਤੁਸੀਂ ਜਿਹੜਾ ਇਹ ਗੱਲਬਾਤ ਕੀਤੀ ਆ ਪਰ ਇੱਥੇ ਨਾ ਇਹਦੇ ਵੀ ਕਈ ਪਹਿਲੂ ਆ ਦੇਖਣੇ ਪੈਣਗੇ ਸਾਨੂੰ ਪਹਿਲੀ ਗੱਲ ਤਾਂ ਜਿਹੜੀ ਨੌਕਰੀ ਆ ਉਹ ਨਵਜੋਤ ਸਿੱਧੂ ਨਹੀਂ ਦੇ ਕੇ ਆਇਆ ਨਾ ਨਵਜੋਤ ਸਿੱਧੂ ਨੌਕਰੀ ਦੇ ਸਕਦਾ ਇੱਦਾਂ ਇਹ ਇੱਕ ਕਾਂਗਰਸ ਦੀ ਜਾਂ ਮੁੱਖ ਮੰਤਰੀ ਬਣਿਓ ਹਦਾਇਤ ਤੇ ਉਹ ਜਾ ਕੇ ਦੇ ਕੇ ਆਏ ਆ ਤੇ ਉਹੀ ਸਰਕਾਰ ਨੇ 5 ਲੱਖ ਅਨਾਊਂਸ ਕੀਤਾ ਤੇ ਉਹ ਆਇਆ ਵੀ ਸੋ ਕਹਿਣ ਦਾ ਭਾਵ ਇਹ ਨਵਜੋਤ ਸਿੱਧੂ ਦਾ ਫੈਸਲਾ ਨਹੀਂ ਇਹ ਕਾਂਗਰਸ ਸਰਕਾਰ ਦਾ ਜਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਾ ਫੈਸਲਾ ਸੀ ਨੌਕਰੀ ਦੇਣੀ ਤੇ ਪੈਸੇ ਦੇਣੇ ਹੁਣ ਉਹ ਫੈਸਲਾ ਕਿਸ ਹਾਲਾਤ ਚ ਤੇ ਕਿਉਂ ਲਿਆ ਗਿਆ ਇਹਦੇ ਵੀ ਕਈ ਪਹਿਲੂ ਆ। ਪਹਿਲਾਂ ਤਾਂ ਜੇ ਅਸੀਂ ਦੇਖੀਏ ਵੀ ਅਸੀਂ ਸਾਨੂੰ ਥੋੜਾ ਜਿਹਾ ਸੰਤੋਖ ਰੱਖਣਾ ਚਾਹੀਦਾ, ਸਬਰ ਰੱਖਣਾ ਚਾਹੀਦਾ। ਜੇ ਸਬਰ ਸੰਤੋਖ ਰੱਖਿਆ ਹੋਵੇ ਤਾਂ ਉਹ ਪਰਦੇ ਲੈ ਜਾਂਦੇ ਆ, ਵਕਤ ਦੱਸ ਦਿੰਦਾ ਵੀ ਅਸਲੀਅਤ ਕੀ ਸੀ। ਜਿਵੇਂ ਇਸ ਕੰਮ ਦੇ ਵਿੱਚ ਅਸਲੀਅਤ ਆਈ ਵੀ ਲੈਣ ਦੇਣ ਦੇ ਮਸਲੇ ਨੂੰ ਸ਼ਹੀਦ ਤੇ ਦੂਜੇ ਜ਼ੋਰ ਪਾ ਰਹੇ ਵੀ ਇਹਨੂੰ ਸ਼ਹੀਦ ਕਰਾਰ ਦਿਓ, ਹੈ ਲੈਣ ਦੇਣ ਦਾ ਮਰੌਲਾ ਤੇ ਸ਼ਹੀਦ ਕਰਾਰ ਦੇਣ ਦਾ ਜਿਹੜੇ ਰੌਲੇ ਪੈ ਗਏ। ਹੁਣ ਗੱਲ ਇਹ ਆ ਵੀ ਸਬਰ ਸੰਤੋਖ ਸਰਕਾਰ ਤਾਂ ਰੱਖ ਸਕਦੀ ਹੈ, ਸਰਕਾਰ ਤਾਂ ਚੱਲ 15-20 ਦਿਨ ਮਹੀਨਾ ਲਾ ਰੁਕ ਸਕਦੀ ਹੈ, ਦੇਖ ਸਕਦੀ ਆ ਵੀ ਅਸਲੀਅਤ ਗੱਲ ਕੀ ਆ। ਪਰ ਜਿਹੜੇ ਲੋਕ ਨਾਰੇ ਮੁਜ਼ਾਹਰੇ ਤੇ ਮਾਹੌਲ ਖਰਾਬ ਕਰਨ ਵਾਲੇ ਲੋਕ ਹੁੰਦੇ ਆ, ਉਹ ਲੋਕਾਂ ਤੋਂ ਇੱਕ ਡਰ ਬਣਿਆ ਹੋਇਆ, ਕਿਉਂਕਿ ਜਿਹੜੀ ਇਹ ਨਿੱਕੀ ਜਿਹੀ ਗੱਲ ਤੋਂ ਸ਼ੁਰੂ ਹੁੰਦਾ ਨਾ, ਜਿਵੇਂ ਅੱਗ ਆ ਜਿਹੜੀ ਇੱਕ ਸਿੱਖਾਂ ਦੀ ਤੀਲੀ ਇੱਕ ਸਿਰਫ ਚੰਗਿਆੜੀ ਤੋਂ ਸ਼ੁਰੂ ਹੋ ਕੇ ਤੇ ਭਾਂਬੜ ਬਣ ਕੇ ਸਾਰੀ ਚੀਜ਼ ਨੂੰ ਮਚਾ ਦਿੰਦੀ ਆ, ਉਹ ਚੀਜ਼ਾਂ ਜਿਹੜੀ ਤੋਂ ਡਰਦੇ ਮਾਰਿਆ ਨੇ ਸਰਕਾਰਾਂ ਕੀ ਕਰਦੀਆਂ ਹੁੰਦੀਆਂ, ਸਰਕਾਰਾਂ ਢੱਕਣ ਲਾਉਂਦੀਆਂ ਹੁੰਦੀਆਂ ਵੀ ਇੱਕ ਵਾਰੀ ਇਸ ਅੱਗ ਨੂੰ ਇੱਥੇ ਛਾਲਤ ਕਰ ਦਈਏ, ਇੱਥੇ ਬੁਝਾ ਦਈਏ, ਇਹ ਨਾ ਹੋਵੇ ਇਹ ਰੋਸ ਮੁਜ਼ਾਹਰੇ ਕਿਤੇ ਅੱਗੇ ਟੱਪ ਜਾਣ, ਬਹੁਤ ਜ਼ਿਆਦਾ ਬੰਦਿਆਂ ਦਾ ਨੁਕਸਾਨ ਹੋ ਜੇ ਤੇ ਉਦੋਂ ਬਾਅਦ ਅਸੀਂ ਇਹਦੇ ਤੇ ਢੱਕਣ ਲਈਏ। ਸੋ ਸਰਕਾਰਾਂ ਕਈ ਵਾਰੀ ਨਾ ਮਜਬੂਰ ਹੁੰਦੀਆਂ ਇਹ ਜਿਹੀਆਂ ਅਨਾਊਂਸਮੈਂਟਾਂ ਕਰਨ ਦੇ ਉੱਤੇ। ਜਿਵੇਂ ਅੰਮ੍ਰਿਤਸਰ ਦੇ ਵਿੱਚ ਸ਼ੁਰੂ ਹੋ ਗਿਆ ਸੀਗਾ ਉਸ ਦਿਨ ਉਹਨਾਂ ਦਾ ਸੰਸਕਾਰ ਨਾ ਕਰਨਾ, ਉੱਥੇ ਨਾਰੇ ਮੁਜ਼ਾਹਰੇ ਲਾਉਣੇ, ਤੋੜ ਭੰਨ ਸ਼ੁਰੂ ਹੋ ਗਈ ਸੀ, ਉਹਨਾਂ ਚੀਜ਼ਾਂ ਦਾ ਕਾਰਨ ਕਰਕੇ ਕੋਈ ਭਰੋਸਾ ਦੇਣਾ ਪੈਂਦਾ। ਪਰ ਜਿਹੜੀਆਂ ਗੱਲਾਂ ਸਰਕਾਰਾਂ ਦੇ ਵਿੱਚ ਵੀ ਲਾ ਲਓ ਜਾਂ ਕਿਤੇ ਵੀ ਲਾ ਲਓ, ਉਹ ਚੀਜ਼ਾਂ ਦੇ ਉੱਤੇ ਰੋਕ ਲੱਗ ਜਾਂਦੀ ਹੁੰਦੀ ਹੈ ਜਦੋਂ ਚੇਂਜ ਹੋ ਜੇ। ਹੁਣ ਜੇ ਸਰਕਾਰ ਹੁਣ ਤੁਹਾਡੇ ਸਾਹਮਣੇ ਨੌਕਰੀ ਨਹੀਂ ਦੇਊਗੀ, ਹੁਣ ਪੈਸੇ ਵੀ ਰੁਕਣਗੇ ਉਹਦੇ, ਕਿਉਂਕਿ ਤੁਸੀਂ ਦੇਖਿਆ ਹੀ ਆ ਵੀ ਕੋਰਟਾਂ ਦੇ ਵਿੱਚ ਵੀ ਜਿਹੜੇ ਗਲਤ ਫੈਸਲੇ ਹੋ ਜਾਂਦੇ ਆ, ਗਲਤ ਡਿਸੀਜਨ ਲੱਗ ਜਾਂਦੇ ਆ, ਉਹਨਾਂ ਦੇ ਉੱਤੇ ਦੁਬਾਰਾ ਡਿਸੀਜਨ ਚੇਂਜ ਹੋ ਜਾਂਦਾ, ਡਿਸੀਜਨ ਰਿਟਰਨ ਕੀਤਾ ਜਾ ਸਕਦਾ। ਸੋ ਹੁਣ ਜੇ ਪੰਜਾਬ ਸਰਕਾਰ ਨੂੰ ਕੋਈ ਵੀ ਬੰਦਾ ਜਾਂ ਕਸੀ RTA ਪਾਉਣੇ ਆ ਜਾਂ ਅਸੀਂ ਇਸ ਬਾਰੇ ਸਵਾਲ ਕਰਦੇ ਆ, ਤਾਂ ਮੈਨੂੰ ਉਮੀਦ ਆ ਵੀ ਪੰਜਾਬ ਸਰਕਾਰ ਇਸ ਫੈਸਲੇ ਨੂੰ ਵਾਪਸ ਲੈ ਲੂਗੀ ਜਦੋਂ ਗੱਲ ਕਲੀਅਰ ਹੀ ਹੋਊਗੀ। ਪਰ ਗੱਲ ਹਜੇ ਤੱਕ ਕਲੀਅਰ ਉਦੋਂ ਮੰਨੀ ਜਾਊਗੀ ਜਦੋਂ ਉਹਦੀ ਇਸ ਮਾਮਲੇ ਦੇ ਵਿੱਚ ਕੋਈ ਬੰਦੇ ਦੀ ਫੜ ਕੇ ਤੇ ਕੋਰਟ ਬੰਨੀ ਉਹਨੂੰ ਗਿਲਟੀ ਕਰਾਰ ਦੇ ਦਿੱਤਾ ਜਾਊਗਾ, ਇਹ ਇੱਕ ਵੱਡੀ ਗੱਲ ਆ। ਸੋ ਕਈ ਵਾਰੀ ਮੌਕਾ ਸੰਭਾਲਣ ਲਈ ਨਾ ਪਾਣੀ ਦੀ ਬਾਲਟੀ ਸਿੱਟਣੀ ਪੈਂਦੀ ਹੁੰਦੀ ਆ ਸਰਕਾਰਾਂ ਨੂੰ। ਸਰਕਾਰਾਂ ਜਿਹੜੇ ਪਲੇਟਫਾਰਮ ਤੋਂ ਖੜ ਕੇ ਦੇਖਦੀਆਂ ਨਾ, ਉਹ ਹੋਰ ਪਲੇਟਫਾਰਮ ਹੁੰਦਾ, ਜਿਹੜੇ ਪਲੇਟਫਾਰਮ ਤੋਂ ਅਸੀਂ ਖੜ ਕੇ ਦੇਖਦੇ ਹਾਂ ਉਹ ਹੋਰ ਹੁੰਦਾ, ਸਾਨੂੰ ਹੋਰ ਨਜ਼ਰੀਆ ਦਿਖਦਾ। ਸੋ ਇਸ ਕਰਕੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਇਹ ਗਲਤ ਫੈਸਲਾ ਸੀ ਜਾਂ ਜਲਦਬਾਜ਼ੀ ਚ ਲਿਆ ਫੈਸਲਾ ਸੀ ਜਾਂ ਹੋਰ ਸੀ, ਇਹ ਇੱਕ ਕੂਟਨੀਤੀ ਸੀਗੀ ਜਿਹੜੀ ਕੀਤੀ ਗਈ ਆ। ਸੋ ਮੈਨੂੰ ਲੱਗਦਾ ਇਸ ਕਰਕੇ ਉਹ ਨੌਕਰੀ ਤੇ ਪੈਸੇ ਦਿੱਤੇ ਗਏ ਸੀ, ਤੇ ਹੁਣ ਇਹਦੇ ਇਸ ਕੂਟਨੀਤੀ ਨੂੰ ਦਰੁਸਤ ਕਰ ਲਿਆ ਜਾਵੇ, ਸਰਕਾਰ ਦਰੁਸਤ ਕਰ ਲੇ, ਜਾਂ ਇਹ ਕਹਿ ਦੇ ਵੀ ਉਹਨਾਂ ਚ ਕਿਸ ਚੀਜ਼ ਦੀ ਜਿਹੜੀ ਅਨਾਊਂਸਮੈਂਟ ਦੇ ਉੱਤੇ ਰੋਕ ਲੱਗੀ ਗਈ ਹੈ, ਜਿਨ੍ਹਾਂ ਚ ਕਿ ਕੇਸ 100% ਕਲੀਅਰ ਨਹੀਂ ਹੁੰਦਾ, ਤਾਂ ਉਹ ਜ਼ਿਆਦਾ ਫਾਇਦੇ ਚ ਰਹੂਗੀ ਗੱਲ ਤੇ ਇਹਦੇ ਚ ਸਹੀ ਹੋਜੂਗਾ। ਦੂਜਾ ਉਹਨਾਂ ਨੇ ਹੋਰ ਅਗਲਾ ਗੈਂਗਸਟਰਾਂ ਦੇ ਮਾਮਲੇ ਚ ਜਿਹੜੀਆਂ ਗੱਲਾਂ ਕੀਤੀਆਂ, ਦੇਖੋ ਜੀ ਗੈਂਗਸਟਰ ਜਿਹੜਾ ਸ਼ਬਦ ਆ ਇਹ ਪੰਜਾਬ ਦੇ ਵਿੱਚ ਪਿਛਲੇ 5-7 ਸਾਲਾਂ ਤੋਂ ਡਿਵੈਲਪ ਹੋਣਾ ਸ਼ੁਰੂ ਹੋਇਆ ਤੇ ਅਸੀਂ ਇਹਦੇ ਬਾਰੇ ਬਹੁਤ ਚਿੰਤਾ ਵੀ ਕਰ ਚੁੱਕੇ ਹਾਂ। ਨੌਜਵਾਨ ਵਰਗ ਆ ਜਿਹੜਾ ਉਹਨੂੰ ਚੰਗੀਆਂ ਲੱਗਦੀਆਂ, ਰੋਹ ਮਾਰਨਾ, ਬਾਹਾਂ ਦੂਰ ਰੱਖ ਕੇ ਅਸਲਾ ਡੱਬ ਚ ਰੱਖ ਕੇ ਘੁੰਮਣਾ, ਹਰੇਕ ਬੰਦੇ ਨੂੰ ਦੁੱਕੀ ਤਿੱਕੀ ਸਮਝਣਾ, ਇਹ ਜਿਹੀਆਂ ਗੱਲਾਂ ਉਹ ਚੰਗੀਆਂ ਲੱਗਦੀਆਂ। ਤੇ ਗੈਂਗਸਟਰਾਂ ਨੇ ਸਭ ਤੋਂ ਪਹਿਲਾਂ ਯੂਨੀਵਰਸਿਟੀਜ਼ ਨੂੰ ਟਾਰਗੇਟ ਕੀਤਾ ਤੇ ਯੂਨੀਵਰਸਿਟੀ ਦੇ ਵਿੱਚ ਜਿਹੜੇ ਯੰਗ ਮੁੰਡੇ ਪਹੁੰਚੇ ਸੀ ਜਿਹੜੇ ਕਿ ਪੜ੍ਹਾਈ ਲਿਖਾਈ ਉਹਨਾਂ ਦਾ ਮਕਸਦ ਨਹੀਂ ਸੀ। ਵੈਸੇ ਯੂਨੀਵਰਸਿਟੀ ਕੀ ਚੀਜ਼ ਆ? ਯੂਨੀਵਰਸਿਟੀ ਚੀਜ਼ ਹੁੰਦੀ ਆ ਜਿੱਥੇ ਜਾ ਕੇ ਤੁਸੀਂ ਆਪਣੇ ਆਪ ਨੂੰ ਪੜ੍ਹ ਲਿਖ, ਤਾਂ ਯੂਨੀਵਰਸਿਟੀ ਤੋਂ ਪਹਿਲਾਂ ਵੀ ਲੋਕ ਲੈਂਦੇ ਆ, ਪਰ ਪੜ੍ਹ ਲਿਖਣ ਤੋਂ ਬਾਅਦ ਉੱਥੇ ਜਾ ਕੇ ਤੁਸੀਂ ਪੋਲਿਸ਼ ਕਰਨਾ ਹੁੰਦਾ ਤੇ ਪੋਲਿਸ਼ ਕਰਕੇ ਮਾਹਰ ਬਣਨਾ ਹੁੰਦਾ ਕਿਸੇ ਨਾ ਕਿਸੇ ਚੀਜ਼ ਦਾ, ਵੀ ਤੁਸੀਂ ਕਿਸ ਚੀਜ਼ ਦਾ ਮਾਹਰ ਬਣਨਾ। ਤੇ ਉਹ ਮਾਹਰ ਲੋਕ ਹੁੰਦੇ ਆ ਜਿਹੜੇ ਉਹ ਮੁਲਕਾਂ ਨੂੰ ਚਲਾਉਂਦੇ ਆ, ਪਰ ਜਿਹੜੀ ਯੂਨੀਵਰਸਿਟੀ ਦੇ ਵਿੱਚ ਐਸ਼ ਮਸਤੀ ਲਈ ਲੋਕ ਜਾਂਦੇ ਆ, ਉਹ ਫਿਰ ਮਾਹਰ ਬਣਨ ਦੀ ਥਾਂ ਤੇ ਉੱਥੇ ਰੋਮ ਨਾਲ ਜਾਂ ਗੁੰਡਾਗਰਦੀ ਨਾਲ ਮੁਲਕ ਨੂੰ ਚਲਾਉਣ ਦੀ ਕੋਸ਼ਿਸ਼ ਕਰਦੇ, ਜਿਹੜੇ ਕਿ ਆਰਜੀ ਹੁੰਦਾ, ਲੌਂਗ ਟਰਮ ਨਹੀਂ ਹੁੰਦਾ। ਸੋ ਆਰਜੀ ਕੰਮ ਇਹਨਾਂ ਨੂੰ ਚੰਗੇ ਲੱਗਦੇ ਆ, ਜਵਾਕਾਂ ਨੂੰ ਛੇਤੀ ਛੇਤੀ ਨਤੀਜੇ ਆਉਂਦੇ ਆ, ਉਹ ਰੱਬ ਨੇੜੇ ਤੇ ਘਸੁੰਨ ਨੇੜੇ ਵਾਲੀ ਗੱਲ ਆ ਜੀ। ਤੇ ਉਸ ਕਰਕੇ ਜਿਹੜੇ ਗੈਂਗਸਟਰਾਂ ਨੇ ਯੂਨੀਵਰਸਿਟੀਆਂ ਦੇ ਵਿੱਚ ਨਸ਼ਾ ਫਲਾਇਆ, ਯੂਨੀਵਰਸਿਟੀਆਂ ਦੇ ਜਵਾਕਾਂ ਨੂੰ ਮਗਰ ਲਾਇਆ, ਤੇ ਉਹ ਜਵਾਕ ਸੁਣਨ ਨੂੰ ਵੀ ਤਿਆਰ ਨਹੀਂ ਕਿਸੇ ਦੀ, ਜੇ ਅਸੀਂ ਕਹੀਏ ਵੀ ਜਵਾਕ ਸੁਣਨ ਤਾਂ ਜਵਾਕ ਸੁਣਨ ਨੂੰ ਵੀ ਤਿਆਰ ਨਹੀਂ। ਸੋ ਇਹ ਜਿਹੀਆਂ ਕੁਝ ਇੱਕ ਗੱਲਾਂ ਜਿਹੜੀਆਂ ਕਾਰਨ ਗੈਂਗਸਟਰ ਪੰਜਾਬ ਦੇ ਵਿੱਚ ਜਿਹੜੇ ਹੋਏ ਆ ਮੂਹਰੇ, ਪਰ ਮੈਨੂੰ ਲੱਗਦਾ ਜੇ ਸਰਕਾਰਾਂ ਚਾਹੁਣ ਤਾਂ ਐਡੀ ਕੋਈ ਵੱਡੀ ਚੀਜ਼ ਨਹੀਂ, ਹਲੇ ਤੱਕ ਮਸਲ ਨੇ ਇਹਨਾਂ ਨੂੰ ਕਿਉਂਕਿ ਜਿਹੜੇ ਗੈਂਗਸਟਰ ਹੋਣੇ ਤੇ ਇੱਕ ਕਿਸੇ ਧਰਮ ਦੀ ਮੂਵਮੈਂਟ ਚੱਲਣੀ ਉਹ ਹੋਰ ਚੀਜ਼ ਹੁੰਦਾ। ਜਦੋਂ ਖੜਕੂਵਾਦ ਆਇਆ ਸੀ, ਖੜਕੂਵਾਦ ਨੂੰ ਕੰਟਰੋਲ ਕੀਤਾ ਗਿਆ, ਉਹ ਕਾਰਨ ਕੀ ਸੀ ਵੀ ਉਹ ਇੱਕ ਲੜੀ ਚ ਪਰੋਇਆ ਹੋਇਆ ਕੰਮ ਸੀ, ਉਹ ਤਾਂ ਵੱਖਰੀ ਗੱਲ ਆ ਵੀ ਉਹ ਚ ਗਲਤ ਬੰਦੇ ਐਡ ਹੋ ਗਏ ਤੇ ਉਹ ਤਾਂ ਉਹਦੇ ਤੇ ਬਹੁਤ ਭੈੜਾ ਅਸਰ ਹੋਇਆ। ਨਹੀਂ, ਉਹ ਇੱਕ ਧਰਮ ਦੀ ਲੜੀ ਦੇ ਵਿੱਚ ਪਰੋਈ ਹੋਈ ਇੱਕ ਲਹਿਰ ਸੀ ਤੇ ਉਹ ਉਹ ਚ ਕਿਸੇ ਦਾ ਪਰਸਨਲ ਮਕਸਦ ਨਹੀਂ ਸੀਗਾ ਤੇ ਇਸ ਲਈ ਉਹ ਹੋਰ ਕਿਸਮ ਦੀ ਸੀ। ਪਰ ਜਿਹੜੀ ਇਹ ਗੈਂਗਸਟਰਾਂ ਦੀ ਲਹਿਰ ਆ, ਇਹ ਕੋਈ ਲੰਮੀ ਚੌੜੀ ਲਹਿਰ ਨਹੀਂ ਹੁੰਦੀ, ਇਹ ਇੱਕ ਛੋਟਾ ਜਿਹਾ ਗਰੁੱਪ ਹੁੰਦਾ, ਛੋਟੇ ਜਿਹੇ ਥੋੜੇ ਜਿਹੇ ਲੋਕ ਉਹਨਾਂ ਨਾਲ ਜੁੜੇ ਹੁੰਦੇ ਆ। ਜੇ ਫੇਸਬੁੱਕ ਤੇ 500-400 ਲਾਈਕ ਆ ਗਏ ਤਾਂ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਸਾਰੀ ਦੁਨੀਆ ਉਹਨਾਂ ਨਾਲ ਜੁੜੀ ਹੋਈ ਆ। ਤੇ ਬਾਕੀ ਗੈਂਗਸਟਰਾਂ ਕੋਲ ਇੱਕ ਤੀਰ ਹੁੰਦਾ ਜਿਹੜਾ ਚਲਾਉਣ ਵਾਲਾ ਚਲਾਉਂਦੇ ਆ ਆਮ ਲੋਕਾਂ ਚ, ਉਹ ਹੁੰਦਾ ਵੀ ਆਪਦੇ ਆਪ ਨੂੰ ਰੋਬਿਨ ਹੁੱਡ ਬਣਾ ਕੇ ਪੇਸ਼ ਕਰਨਾ, ਆਪਦੇ ਆਪ ਨੂੰ ਕਹਿਣਾ ਵੀ ਮੈਂ ਦੁਨੀਆਂ ਦਾ ਰਖਵਾਲਾ, ਮੈਂ ਦੁਨੀਆਂ ਦੇ ਜਿਹੜੇ ਹੱਕ ਨਹੀਂ ਮਿਲਦੇ ਉਹ ਲੈ ਕੇ ਦਿੰਦਾ ਧੱਕੇ ਨਾਲ। ਕੱਲਾ ਇਹੀ ਇੱਕ ਉਹਨਾਂ ਕੋਲੇ ਪੁਆਇੰਟ ਹੁੰਦਾ, ਇਸ ਤੋਂ ਸਿਵਾਏ ਜੇ ਉਹ ਇਹ ਗੱਲਾਂ ਕਰਦੇ ਆ ਤਾਂ ਇਹ ਉਹਨਾਂ ਨੂੰ ਪੁੱਛਣਾ ਪੈਣਾ ਵੀ ਦੱਸੋ ਜਿਹੜਾ ਨਸ਼ਾ ਨੌਜਵਾਨਾਂ ਚ ਡਿਸਟਰੀਬਿਊਟ ਹੁੰਦਾ ਜਾਂ ਅਸਲਾ ਡਿਸਟਰੀਬਿਊਟ ਹੁੰਦਾ ਜਾਂ ਉਹਨਾਂ ਦਾ ਕੈਰੀਅਰ ਪੜ੍ਹਾਈ ਤੋਂ ਹਟਾ ਕੇ ਤੇ ਗੁੰਡਾਗਰਦੀ ਵਾਲੇ ਪਾਸੇ ਲਾਇਆ ਜਾਂਦਾ ਤੇ ਕੀ ਉਹ ਰੋਬਿਨ ਹੁੱਡ ਦੀਆਂ ਨਿਸ਼ਾਨੀਆਂ। ਸੋ ਬਹੁਤ ਕੁਛ ਇਹਨਾਂ ਚੀਜ਼ਾਂ ਦੇ ਉੱਤੇ ਸੋਚਣਾ ਬਣਦਾ ਸਰਕਾਰ ਨੂੰ ਨਾ, ਇਹਨੂੰ ਫੜ ਕੇ ਮਸਲ ਦੇਣਾ ਚਾਹੀਦਾ ਇਸੇ ਪੋਜੀਸ਼ਨ ਦੇ ਉੱਤੇ। ਤੇ ਜੇ ਇਹਨੂੰ ਇਹੀ ਚਾਟ ਪਾਈ ਗਏ ਵੀ ਇਲੈਕਸ਼ਨਾਂ ਚ ਸਾਨੂੰ ਕੰਮ ਦਿੰਦੇ ਆ ਨੌਜਵਾਨ, ਤਾਂ ਫੇਰ ਇਹ ਸਰਕਾਰਾਂ ਆਪੋ ਆਪਦੇ ਗੈਂਗਸਟਰ ਬਣਾ ਰਹੀਆਂ ਤੇ ਪਾਲ ਰਹੀਆਂ ਫਿਰ ਤਾਂ।
ਬਿਲਕੁਲ, ਤੇ ਬਰਾੜ ਸਾਹਿਬ ਜਿਹਨਾਂ ਨੇ ਗੱਲ ਕੀਤੀ ਸੀਗੀ ਕਿ ਜਿਹੜਾ ਇਹ ਕਹਿੰਦੇ ਆ ਕਿ ਨੌਕਰੀ ਦਿੱਤੀ ਜਾਏਗੀ ਜਿਹੜਾ ਵੀ ਗੈਂਗਸਟਰ ਨੂੰ ਫੜ ਕੇ ਲਿਆਉਣ ਦੀ ਘੋਸ਼ਣਾ ਕਰੂਗਾ, ਤੇ ਇਹਨਾਂ ਨੇ ਇਹ ਪੁੱਛਿਆ ਸੀਗਾ ਕਿ ਉਹ ਨੌਕਰੀ ਕੀ ਉਹ ਜਿਹੜਾ ਪਹਿਲਾਂ ਅਧਿਕਾਰੀ ਉੱਥੇ ਕੰਮ ਕਰ ਰਿਹਾ ਜਿਹਦੀ ਉਹ ਜ਼ਿੰਮੇਵਾਰੀ ਸੀ, ਕੀ ਉਹਦੀ ਜਗ੍ਹਾ ਤੇ ਦਿੱਤੀ ਜਾਏਗੀ ਜਾਂ ਉਹਨੂੰ ਕੁਛ ਹੋਰ ਅਹੁਦਾ ਦਿੱਤਾ ਜਾਏਗਾ। ਤੇ ਫਿਰ ਇਹਨਾਂ ਨੇ ਸਵਾਲ ਕੀਤਾ ਸੀ ਕਿ ਇੱਕੋ ਕੰਮ ਨੂੰ ਕਰਨ ਲਈ ਦੋ ਮੁਲਾਜ਼ਮ ਰੱਖਣਾ ਕੀ ਜਨਤਾ ਦੇ ਪੈਸੇ ਦੀ ਬਰਬਾਦੀ ਨਹੀਂ ਹੈ?
ਦੇਖੋ, ਪਹਿਲੀ ਗੱਲ ਤਾਂ ਇਹੀ ਹੈ ਵੀ ਜਦੋਂ ਅਫੀਸ਼ੀਅਲ ਪੁਲਿਸ ਹੈਗੀ ਆ ਜਾਂ ਅਫੀਸ਼ੀਅਲ ਸਾਰਾ ਕੁਛ ਹੈਗਾ ਤਾਂ ਉਦੋਂ ਇਹਨਾਂ ਚੀਜ਼ਾਂ ਦੀ ਲੋੜ ਹੀ ਨਹੀਂ ਹੈ। ਪਰ ਕਈ ਵਾਰੀ ਕੀ ਹੁੰਦਾ ਨਾ, ਜਲਦਬਾਜ਼ੀ ਚ ਬਿਆਨ ਦਿੱਤਾ ਜਾਂਦਾ ਜਾਂ ਜਲਦਬਾਜ਼ੀ ਚ ਇਹ ਜੀ ਗੱਲ ਕਰ ਦਿੱਤੀ ਜਾਂਦੀ ਆ ਜਾਂ ਕਈ ਵਾਰੀ ਲਾਲਚ ਦਿਖਾਇਆ ਜਾਂਦਾ। ਦੂਜੀ ਗੱਲ ਇਹ ਹੈ ਵੀ ਨੌਕਰੀ ਆ ਜਿਹੜੀ, ਨੌਕਰੀ ਕੋਈ ਕਿਸੇ ਨੂੰ ਹਟਾ ਕੇ ਅੱਜ ਤੱਕ ਕੋਈ ਦੂਜੇ ਨੂੰ ਨੌਕਰੀ ਨਹੀਂ ਦਿੰਦਾ ਹੁੰਦਾ। ਨੌਕਰੀਆਂ ਤਾਂ ਚਲੋ ਹੋਰ ਓਪਰਚੁਨਿਟੀਜ਼ ਵੱਧਦੀ ਰਹਿੰਦੀ ਆ, ਹੋਰ ਨੌਕਰੀਆਂ ਹਮੇਸ਼ਾ ਨੌਕਰੀਆਂ ਦੀ ਜਿਹੜੇ ਵੈਕੈਂਸੀਆਂ ਖਾਲੀ ਹੀ ਹੁੰਦੀਆਂ, ਸਰਕਾਰਾਂ ਬਹੁਤ ਰੇਅਰਲੀ ਜਿਹੜੀਆਂ ਉਹ ਭਰਦੀਆਂ ਜਾਂ ਤਾਂ ਇਲੈਕਸ਼ਨਾਂ ਦੇ ਨੇੜੇ ਆ ਕੇ ਭਰਦੀਆਂ ਤੇ ਨਹੀਂ। ਸਰਕਾਰਾਂ ਨੂੰ ਪਤਾ ਹੁੰਦਾ ਵੀ ਇਹ ਖਜ਼ਾਨੇ ਦੇ ਉੱਤੇ ਵੱਡਾ ਬੋਝ ਪੈ ਰਿਹਾ, ਸਰੀ 5 ਬੰਦਿਆਂ ਨਾਲ ਵੀ ਜਾਂਦਾ ਉੱਤੇ, ਜੇ 10 ਬੰਦੇ ਰੱਖ ਲਓ ਤਾਂ ਵੀ ਉਹੀ ਕੰਮ ਹੀ ਹੋਣਾ। ਸੋ ਇਸ ਕਰਕੇ ਹਮੇਸ਼ਾ ਵੈਕੈਂਸੀਜ਼ ਤਾਂ ਸ਼ਾਰਟ ਰਹਿੰਦੀਆਂ ਹੀ ਆ, ਤੇ ਇਹ ਨਹੀਂ ਹੁੰਦਾ ਵੀ ਕਿਸੇ ਨੂੰ ਹਟਾ ਕੇ ਲਾ ਜਾਵੇ। ਪਰ ਇਹਦੀ ਲੋੜ ਨਹੀਂ ਸੀ, ਜੇ ਦੂਜੇ ਪੱਖ ਤੋਂ ਆਪਾਂ ਦੇਖੀਏ ਨਾ ਤਾਂ ਇਹਦੀ ਲੋੜ ਨਹੀਂ ਸੀ। ਜਦੋਂ ਜੇ ਹੈਗੀ ਆ ਟਾਸਕ ਫੋਰਸ ਤੁਹਾਡੇ ਕੋਲੇ ਤਾਂ ਫਿਰ ਹੋਰ ਕਾਹਦੇ ਲਈ।
ਜੀ ਬਿਲਕੁਲ। ਸੋ ਲਖਵੀਰ ਸਿੰਘ ਹੁਣਾਂ ਨੇ ਵੀ ਜੀ ਮੈਸੇਜ ਕੀਤਾ, ਸਤਿ ਸ੍ਰੀ ਅਕਾਲ, ਬੁਲਾ ਰਹੇ ਨੇ ਤੇ ਕਹਿ ਰਹੇ ਨੇ ਵੀ ਆਰ ਇੰਜੋਇੰਗ ਯੋਰ ਪ੍ਰੋਗਰਾਮ ਐਂਡ ਮੀ ਐਂਡ ਮਾਈ ਵਾਈਫ ਹੈਵ ਅ ਡੇ ਆਫ ਟੂਡੇ। ਸੋ ਨਿਊਕਾਸਲ ਤੋਂ ਮੈਸੇਜ ਕੀਤਾ ਹੈ ਜੀ, ਕਹਿੰਦੇ ਰੇਨੀ ਵੈਦਰ ਹੈ ਇੱਥੇ, ਸੋ ਇੰਜੋਏ ਕਰ ਰਹੇ ਨੇ ਉਹ ਵੈਦਰ ਨੂੰ ਵੀ ਤੇ ਪ੍ਰੋਗਰਾਮ ਨੂੰ ਵੀ ਆਪਣੀ ਵਾਈਫ ਦੇ ਨਾਲ। ਸੋ ਮਾਣਦੇ ਰਹੋ ਜੀ ਇਸ ਸਵੇਰ ਨੂੰ ਤੇ ਸਾਂਝ ਜਿਹੜੀ ਆ ਪ੍ਰੋਗਰਾਮ ਤੇ ਇਸੇ ਤਰ੍ਹਾਂ ਪਾ ਕੇ ਰੱਖੋ। ਗੁਰੀ ਥਿੰਦ ਸ਼ੈਫਟਨ ਤੋਂ ਜੁੜੇ ਨੇ ਜੀ, ਸਤਿ ਸ੍ਰੀ ਅਕਾਲ, ਬੁਲਾ ਰਹੇ ਨੇ ਭਾਜੀ ਸਾਨੂੰ ਤੇ ਕਹਿ ਰਹੇ ਨੇ ਕਿ ਅੱਜ ਕੱਲ ਦੇ ਮਾਂ ਬਾਪ ਸਵੇਰੇ ਸਕੂਲ ਬੱਸ ਚ ਬੱਚਿਆਂ ਨੂੰ ਬਿਠਾ ਕੇ ਏਦਾਂ ਬਾਏ ਬਾਏ ਕਰਦੇ ਨੇ ਜਿੱਦਾਂ ਪੜ੍ਹਨ ਲਈ ਵਿਦੇਸ਼ ਯਾਤਰਾ ਭੇਜ ਰਹੇ ਹੋਣ। ਤੇ ਇੱਕ ਸਾਡਾ ਟਾਈਮ ਸੀ, ਰੋਜ਼ ਇਹੋ ਆਵਾਜ਼ ਆਉਂਦੀ ਸੀ, ਜਾਣਾ ਸਕੂਲ ਕੇ ਲਾਵਾਂ ਜੁੱਤੀ। ਸੋ ਸਮੇਂ ਸਮੇਂ ਦੀ ਗੱਲ ਹੈ ਜੀ, ਬਿਲਕੁਲ ਠੀਕ ਕਿਹਾ ਤੁਸੀਂ। ਤੇ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਵੀ ਆਪਣੇ ਅੰਦਾਜ਼ ਦੇ ਵਿੱਚ ਸ਼ੁਭ ਸਵੇਰ ਕਿਹਾ ਹੈ, ਬੜੀ ਪਿਆਰਾ ਜਿਹਾ ਫੋਟੋ ਮੈਸੇਜ ਭੇਜਿਆ ਉਹਨਾਂ ਨੇ ਤੇ ਲਿਖਿਆ ਕਿ ਆਪਣੇ ਤੇ ਆਪਣਿਆਂ ਲਈ ਹਰ ਕੋਈ ਕਰਦਾ ਹੈ, ਕਦੀ ਕਿਸੇ ਹੋਰ ਲਈ ਕਰਕੇ ਦੇਖੋ ਫਿਰ ਖੁਸ਼ੀ ਦੇਖਿਓ ਕਿੰਨੀ ਹੁੰਦੀ ਹੈ। ਸੋ ਇਹ ਸੁੱਖ ਸੁਨੇਹੇ ਜਿਹੜੇ ਸਾਨੂੰ ਸਾਡੇ ਸਰੋਤਿਆਂ ਨੇ ਭੇਜੇ ਸੀ ਬਰਾੜ ਸਾਹਿਬ। ਤੇ ਹੁਣ ਚੱਲਦੇ ਆ ਖਬਰਾਂ ਵੱਲ। ਸੋ ਨੋਟਬੰਦੀ ਦਾ ਇੱਕ ਸਾਲ ਜਿਹੜਾ ਪੂਰਾ ਹੋ ਗਿਆ ਹੈ ਤੇ ਮੈਨੂੰ ਲੱਗਦਾ ਕਿ ਸਾਰੇ ਜਿਹੜੇ ਸਾਡੇ ਸਰੋਤੇ ਆ ਉਹ ਵੀ ਇਸ ਬਾਰੇ ਗੱਲਬਾਤ ਤੁਹਾਡੇ ਮੂੰਹ ਸੁਣਨ ਲਈ ਬੇਤਾਬ ਹੋਣੇ ਨੇ। ਸੋ ਕੀ ਹਮਨੇ ਕਿਆ ਖੋਇਆ ਹਮਨੇ ਕਿਆ ਪਾਇਆ। ਸੋ ਗੱਲ ਕਰਦੇ ਆ ਨੋਟਬੰਦੀ ਤੇ।
ਦੇਖੋ ਜੀ, ਨੋਟਬੰਦੀ ਕਰਨ ਵਾਲੇ ਤਾਂ ਕਹਿੰਦੇ ਆ ਵੀ ਅਸੀਂ ਪਾਇਆ ਹੀ ਪਾਇਆ ਕੱਲਾ, ਤੇ ਜਿਹੜੇ ਨੋਟ ਬੰਦੀ ਦੇ ਖਿਲਾਫ ਸੀ ਉਹ ਕਹਿੰਦੇ ਅਸੀਂ ਖੋਇਆ ਹੀ ਖੋਇਆ। ਸੋ ਦੋਨੇ ਪਹਿਲੂਆਂ ਦੇ ਉੱਤੇ ਅੱਜ ਅਖਬਾਰਾਂ ਭਰੀਆਂ ਪਈਆਂ। ਪਰ ਮੇਰਾ ਤਾਂ ਮੰਨਣਾ ਇਹ ਆ ਵੀ ਮੈਂ ਆਮ ਲੋਕਾਂ ਦੀਆਂ ਜਿਹੜੀਆਂ ਗੱਲਾਂ ਦੇਖੋ ਉਹਨਾਂ ਦੀ ਜੇ ਤੁਸੀਂ 10 ਬੰਦਿਆਂ ਦੇ ਕਮੈਂਟਸ ਪੜੋਗੇ ਤਾਂ 10 ਬੰਦਿਆਂ ਚੋਂ 9 ਦੇ ਨੈਗੇਟਿਵ ਕਮੈਂਟਸ ਆ ਉੱਥੇ। ਪਹਿਲੀ ਗੱਲ ਤਾਂ ਜਿਹੜੀ ਆਮ ਲੋਕਾਂ ਦੀ ਜੇ ਆਵਾਜ਼ ਗੱਲ ਕਰੀਏ ਤਾਂ ਆਮ ਲੋਕ ਨੋਟਬੰਦੀ ਨਾਲ ਕੋਈ ਸੌਖੇ ਨਹੀਂ ਹੋਏ, ਕੋਈ ਖੁਸ਼ ਨਹੀਂ ਹੋਏ, ਸਾਰਿਆਂ ਨੇ ਕੁਛ ਨਾ ਕੁਛ ਲੂਜ਼ ਕੀਤਾ ਤੇ ਉਹਨਾਂ ਲੋਕਾਂ ਨੇ ਲੂਜ਼ ਕੀਤਾ ਜਿਹੜੇ ਲੋਕਾਂ ਨੂੰ ਕਾਲੇ ਧਨ ਨਾਲ ਕੋਈ ਮਤਲਬ ਨਹੀਂ ਸੀ, ਉਲਟਾ ਉਹਦਾ ਕਾਲੇ ਧਨ ਦਾ ਉਹਦਾ ਸ਼ੇਅਰ ਉਡੀਕਦੇ ਸੀ ਵੀ ਸਾਨੂੰ 15 ਲੱਖ ਆਊਗਾ ਇਸ ਸਾਲ। ਸੋ ਉਹਨਾਂ ਲੋਕਾਂ ਦੀ ਜੇ ਜਵਾਨੀ ਦੇਖੀਏ ਤਾਂ ਇੱਕ ਤਾਂ ਨਜ਼ਰੀਆ ਇਹ ਆ ਵੀ ਉਹ ਜਿਹੜਾ ਇਹਨੂੰ ਫੇਲੀਅਰ ਦੇ ਵਿੱਚ ਹੀ ਗਿਣਾਂਗੇ, ਇੱਕ ਵੱਡਾ ਫੇਲੀਅਰ ਸੀ। ਦੂਜਾ ਮੇਰਾ ਮੰਨਣਾ ਇਹ ਹੈ ਵੀ ਮੈਨੂੰ ਜੇ ਕਿਤੇ ਚੂਜ਼ ਕਰਨ ਲਈ ਕਿਹਾ ਜਾਵੇ ਵੀ ਭਾਈ ਇੱਕ ਪਾਸੇ ਨਰਿੰਦਰ ਮੋਦੀ ਬਿਆਨ ਦੇ ਰਿਹਾ ਤੇ ਦੂਜੇ ਪਾਸੇ ਮਨਮੋਹਨ ਸਿੰਘ ਬਿਆਨ ਦੇ ਰਿਹਾ, ਤੇ ਮੇਰਾ ਪਰਸਨਲ ਲਾ ਲਓ ਚਾਹੇ ਮੈਂ ਪਰਸਨਲ ਮੇਰੇ ਚਹੇਤ ਹੈ ਡਾਕਟਰ ਮਨਮੋਹਨ ਸਿੰਘ ਲਾ ਲਓ, ਚਾਹੇ ਮੈਂ ਉਹਨਾਂ ਦੀ ਜਿਹੜੀ ਪੜ੍ਹਾਈ ਲਿਖਾਈ ਜਾਂ ਉਹਨਾਂ ਦੇ ਗਿਆਨ ਦੀ ਕਦਰ ਕਰਦਾ, ਤੇ ਮੈਂ ਮਨਮੋਹਨ ਸਿੰਘ ਦੀ ਗੱਲ ਨੂੰ ਤਰਜੀਹ ਦੇਊਂਗਾ। ਇਹ ਮੈਂ ਇਹਨਾਂ ਨੂੰ ਪਾਰਟੀ ਪੱਧਰ ਤੋਂ ਉੱਚਾ ਉੱਠ ਕੇ ਕੋਈ ਮੇਰਾ ਕਾਂਗਰਸ ਨਾਲ ਮਤਲਬ ਨਹੀਂ, ਕੋਈ ਬੀਜੇਪੀ ਨਾਲ ਮਤਲਬ ਨਹੀਂ, ਪਰ ਮੈਨੂੰ ਇਹ ਪਤਾ ਵੀ ਜੇ ਵਿੱਤ ਮਾਮਲਿਆਂ ਦੇ ਮਾਮਲੇ ਦੇ ਵਿੱਚ ਕੋਈ ਗੱਲਬਾਤ ਮਨਮੋਹਨ ਸਿੰਘ ਕਰਦਾ ਤੇ ਉਹਦੇ ਬਰਾਬਰ ਜੇ ਉਹੀ ਗੱਲਬਾਤ ਮੋਦੀ ਕਰਦਾ ਤਾਂ ਮਨਮੋਹਨ ਸਿੰਘ ਦੀ ਗੱਲ ਦੇ ਵਿੱਚ ਮੈਂ ਵਿਸ਼ਵਾਸ ਕਰੂੰਗਾ ਤੇ ਮਨਮੋਹਨ ਸਿੰਘ ਗੱਲ ਤੇ ਫੁੱਲ ਚੜਾਉਂਗਾ। ਇਹ ਤਾਂ ਉਹ ਹੋ ਸਕਦਾ ਮੈਂ ਗਲਤ ਹੋਵਾਂ ਇਸ ਗੱਲ ਦੇ ਉੱਤੇ, ਕਿਉਂਕਿ ਬਹੁਤ ਸਾਰੇ ਲੋਕ ਮਨਮੋਹਨ ਸਿੰਘ ਲਈ ਇਹੋ ਜਿਹੇ ਸ਼ਬਦ ਵਰਤਦੇ ਆ ਜਿਹੜੇ ਸ਼ਬਦ ਸੁਣ ਕੇ ਵੀ ਹੈਰਾਨੀ ਹੁੰਦੀ ਹੈ ਵੀ ਮਨਮੋਹਨ ਸਿੰਘ ਦੇ ਕੱਦ ਕਾਠ ਦਾ ਹੋਣ ਦੀ ਤਾਂ ਦੂਰ ਦੀ ਗੱਲ, ਉਹਦੇ ਇੱਕ ਇੱਕ ਬਾਲ ਜਿੰਨਾ ਵੀ ਤੁਸੀਂ ਨਹੀਂ ਕੀਤਾ ਜ਼ਿੰਦਗੀ ਦੇ ਵਿੱਚ ਤੇ ਤੁਸੀਂ ਉਸ ਬੰਦੇ ਨੂੰ ਕਹਿਣੇ ਹੋ ਵੀ ਉਹਨੂੰ ਬੋਲਣਾ ਨਹੀਂ ਆਉਂਦਾ ਜਾਂ ਉਹ ਬੋਲਦਾ ਨਹੀਂ, ਉਹ ਆਏ ਨਹੀਂ ਕਰਦਾ, ਵੋ ਨਹੀਂ ਕਰਦਾ, ਉਹ ਲੋਕਾਂ ਦੀ ਤਾਂ ਚਲੋ ਛੱਡੋ, ਤਾਂ ਉਹਨਾਂ ਦੇ ਤਾਂ ਸਿਆਣਫ ਜਿਹੜੀ ਉੱਤੋਂ ਦੀ ਡੁੱਲ ਰਹੀ ਹੁੰਦੀ ਹੈ, ਜਿਹੜੇ ਲੋਕ ਇਹ ਗੱਲਾਂ ਕਰਦੇ ਹੁੰਦੇ ਨਾ ਉਹ ਤਾਂ ਉਦਾਂ ਜ਼ਿਆਦਾ ਸਿਆਣੇ ਹੁੰਦੇ ਆ ਤੇ ਉਹਨਾਂ ਨੂੰ ਤਾਂ ਆਪਾਂ ਆਪਣੀ ਕੈਟਾਗਰੀ ਚ ਨਹੀਂ ਲਿਆ ਸਕਦੇ ਕਿਉਂਕਿ ਆਪਾਂ ਸਿੱਧ ਪੱਧਰੇ ਬੰਦੇ ਆ। ਸੋ ਦੂਜੀ ਮਨਮੋਹਨ ਸਿੰਘ ਦੀ ਜਿਹੜੀ ਬਿਆਨ ਆਇਆ ਜਾਂ ਮਨਮੋਹਨ ਸਿੰਘ ਨੇ ਜਿਹੜੀਆਂ ਗੱਲਾਂ ਕੀਤੀਆਂ ਉਹ ਉਹਨਾਂ ਦੇ ਵਿੱਚੋਂ ਕਲੀਅਰ ਕੱਟ ਆ ਵੀ ਉਹਨਾਂ ਨੇ ਪਹਿਲੇ ਦਿਨ ਵੀ ਕਿਹਾ ਸੀ ਵੀ ਇਹ ਬਹੁਤ ਵੱਡਾ ਫੇਲੀਅਰ ਹੋਊਗਾ ਤੇ ਉਹ ਵੱਡਾ ਫੇਲੀਅਰ ਉਹਨਾਂ ਨੇ ਤੱਥਾਂ ਦੇ ਆਧਾਰ ਤੇ ਉਹਨੂੰ ਦੱਸਿਆ ਵੀ ਆ। ਪਾਰਟੀ ਪੱਧਰ ਤੋਂ ਉੱਚੀ ਉੱਠ ਕੇ ਜਿਹੜੀ ਉਹਨਾਂ ਨੇ ਪਹਿਲਾਂ ਵੀ ਰਾਏ ਦਿੱਤੀ ਸੀ, ਪਾਰਟੀ ਪੱਧਰ ਤੋਂ ਉੱਚੇ ਉੱਠ ਕੇ ਹੁਣ ਵੀ ਉਹਨਾਂ ਨੇ ਸਮੀਖਿਆ ਕੀਤੀ ਆ ਤੇ ਉਹਨਾਂ ਨੇ ਇਹ ਉਦੋਂ ਵੀ ਕਿਹਾ ਸੀ ਵੀ 86% ਜਿਹੜਾ ਲੈਣ ਦੇਣ ਜਿਹੜਾ ਕਰੰਸੀ ਆ ਜੇ ਤੁਸੀਂ ਉਹਨੂੰ ਖਤਮ ਕਰ ਦਿਓਗੇ ਨਾ ਇਹ ਤੁਹਾਡੇ ਲਈ ਬਹੁਤ ਨੁਕਸਾਨਦੇਹ ਹੋਊਗੀ। ਸੋ ਉਹੀ ਨੁਕਸਾਨਦੇਹ ਹੋਈ ਆ ਜੀ, ਕੋਈ ਕਾਲਾ ਧਨ ਕਿਸੇ ਪਾਸਿਓਂ ਨਹੀਂ ਨਿਕਲ ਕੇ ਆਇਆ, ਕੁਛ ਵੀ ਨਹੀਂ ਹੋਇਆ, ਅੰਦਰ ਖਾਤੇ ਬਹੁਤ ਸਾਰਾ ਪੈਸਾ ਪਹਿਲਾਂ ਹੀ ਬਦਲਾ ਲਿਆ ਗਿਆ, ਉਹ ਬਹੁਤ ਕੇਸ ਆਏ ਸਾਹਮਣੇ ਅਖਬਾਰਾਂ ਚ ਗੱਲਾਂ ਆਈਆਂ ਪਰ ਕਿਧਰੇ ਗਈਆਂ ਉਹ ਗੱਲਾਂ। ਹਾਂ ਹੋਰ ਜਿਹੜੇ ਤਰੀਕੇ ਬਹੁਤ ਸਾਰੇ ਸੀ ਉਹਨਾਂ ਤਰੀਕਿਆਂ ਨੂੰ ਨਹੀਂ ਅਪਣਾਇਆ ਗਿਆ, ਉਹ ਤਰੀਕੇ ਅਪਣਾਏ ਗਏ ਹੁੰਦੇ ਤਾਂ ਮੈਨੂੰ ਲੱਗਦਾ ਇਹਦੂ ਜ਼ਿਆਦਾ ਵਧੀਆ ਨਤੀਜੇ ਆਉਂਦੇ। ਡਿਜੀਟਲ ਇੰਡੀਆ ਕਰਨ ਲਈ ਜਾਂ ਡਿਜੀਟਲ ਕਰੰਸੀ ਦਾ ਚਲਨ ਕਰਨ ਲਈ ਦੂਜੀ ਕਰੰਸੀ ਬੰਦ ਕਰਨ ਦੀ ਲੋੜ ਨਹੀਂ ਸੀ, ਇਹ ਤਾਂ ਸਾਬਤ ਹੋ ਚੁੱਕਿਆ, ਕਿਉਂਕਿ ਦੂਜੀ ਕਰੰਸੀ ਸਾਬਤ ਬੰਦ ਕਰਨ ਦਾ ਕਾਰਨ ਇਹ ਦੱਸ ਰਿਹਾ ਵੀ ਸੀ ਡਿਜੀਟਲ ਇੰਡੀਆ ਕਰਨਾ। ਡਿਜੀਟਲ ਇੰਡੀਆ ਕਰਨ ਲਈ ਦੂਜੀ ਕਰੰਸੀ ਬੰਦ ਕਰਨ ਦੀ ਕਿੱਥੇ ਲੋੜ ਸੀ? ਦੂਜੀ ਕਰੰਸੀ ਬੰਦ ਕਰਨ ਦਾ ਲੋੜ ਤਾਂ ਸਿਰਫ ਤੇ ਸਿਰਫ ਬਲੈਕ ਮਨੀ ਨੂੰ ਬਾਹਰ ਕੱਢਣ ਦੀ ਸੀ, ਤੇ ਬਲੈਕ ਮਨੀ ਜੇ ਹੁਣ ਕਹੀਏ ਵੀ ਮੇਰੇ ਅਰਗੇ ਕੋਲ ਅਕਾਊਂਟ ਤੋਂ ਬਾਹਰ $500 ਪਿਆ ਤੇ ਉਹਨੂੰ ਤੁਸੀਂ ਬਲੈਕ ਮਨੀ ਮੰਨਦੇ ਹੋ ਜਾਂ ਉਹ ਬਾਹਰ ਕਢਾ ਲਈਆ, ਤਾਂ ਇਹ ਤੁਹਾਡਾ ਭੁਲੇਖਾ ਗਾ। ਜਿਹੜਾ ਕੋਲੇ $5,000 ਪਿਆ ਰੁਪਈਆ ਪਿਆ ਸੀ ਉਹਨਾਂ ਲੋਕਾਂ ਨੂੰ ਤਾਂ ਇਸ ਦਾ ਕੋਈ ਨੁਕਸਾਨ ਨਹੀਂ ਹੋਇਆ, ਉਹਨਾਂ ਨੇ ਤਾਂ ਉਦੋਂ ਪਹਿਲਾਂ ਹੀ ਸੈਟਅਪਾਂ ਕਰ ਲਈਆਂ ਸੀਗੀਆਂ ਜਿਵੇਂ ਜਿਵੇਂ ਜਿੱਥੇ ਜਿੱਥੇ ਕਰਨੀਆਂ ਸਨ। ਸੋ ਬਹੁਤ ਸਾਰਾ ਜਿਹੜਾ ਨੁਕਸਾਨ ਅੱਜ ਦੇ ਦਿਨ ਇੱਕ ਉਹਨਾਂ ਲੋਕਾਂ ਨੇ ਕੱਚ ਘੜ ਗਿਆਨ ਦੇ ਲੋਕਾਂ ਨੇ ਜਿਨ੍ਹਾਂ ਨੂੰ ਐਂ ਲੱਗਦਾ ਸੀ ਵੀ ਅਸੀਂ ਜੋ ਵੀ ਫੈਸਲਾ ਕਰਦੇ ਹਾਂ ਜੋ ਡਾਂਗ ਨਾਲ ਅਸੀਂ ਰਾਜ ਚਲਾਉਣੇ ਆ ਉਹ ਸਾਡਾ ਬਸ ਜੈਨੂਨ ਨਹੀਂ ਹੁੰਦਾ। ਸੋ ਇਹ ਇੱਕ ਗਲਤ ਫੈਸਲਾ ਸੀ, ਅੱਜ ਵੀ ਅਰੁਣ ਜੇਤਲੀ ਮੰਨਣ ਨੂੰ ਤਿਆਰ ਨਹੀਂ, ਅੱਜ ਵੀ ਉਹ ਕਹਿ ਰਹੇ ਆ ਵੀ ਇਹ ਫੈਸਲਾ ਬਹੁਤ ਸਹੀ ਸੀ, ਪਰ ਮੇਰਾ ਮੰਨਣਾ ਵੀ ਜੇ ਡਾਕਟਰ ਮਨਮੋਹਨ ਸਿੰਘ ਨੇ ਜਿਹੜੇ ਦਲੀਲਾਂ ਦਿੱਤੀਆਂ ਜਾਂ ਜਿਹੜੇ ਤੁਕ ਦਿੱਤੇ ਆ ਉਹ ਮੈਂ ਉਹਨਾਂ ਤੇ ਯਕੀਨ ਕਰੂੰਗਾ। ਸੋ ਮੈਂ ਇਸ ਨੂੰ 100% ਫੇਲੀਅਰ ਕਹੂੰਗਾ
ਜੀ। ਸੋ ਜੇ ਤਾਰਗਿਲ ਢੁੱਡੀ ਕੇ ਹਾਂਗਕਾਂਗ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਮਿੰਟੂ ਵੀਰੇ ਪੰਜਾਬ ਚ ਹਰੀ ਕ੍ਰਾਂਤੀ ਆਈ, ਪੰਜਾਬ ਨੂੰ ਤਰੱਕੀ ਦਾ ਨਾਮ ਦਿੱਤਾ ਗਿਆ, ਇਸ ਤਰੱਕੀ ਨੇ ਪੰਜਾਬ ਨੂੰ ਜ਼ਹਿਰੀ ਜੀਵਨ ਵੀ ਦਿੱਤਾ ਖਾਦ ਤੇ ਦਵਾਈਆਂ ਦੇ ਰੂਪ ਚ, ਆਧੁਨਿਕ ਖੇਤੀ ਨੇ ਸਾਡੀ ਸਾਂਝੀਵਾਲਤਾ ਤੇ ਭਾਈਚਾਰੇ ਨੂੰ ਨੁਕਸਾਨ ਪਹੁੰਚਾਇਆ, ਪਹਿਲਾਂ ਮੰਗਾਂ ਬਿੜੀਆਂ ਦੇ ਰੂਪ ਵਿਚ ਇਕ ਦੂਜੇ ਨਾਲ ਸਮਾਜਿਕ ਤੇ ਭਾਈਚਾਰਕ ਸੀ ਸਾਂਝ, ਹੁਣ ਸਾਰਾ ਤਾਣਾ ਬਾਣਾ ਉਲਝ ਗਿਆ ਹੈ, ਇਸ ਸਾਰੇ ਵਰਤਾਰੇ ਬਾਰੇ ਤੁਹਾਡਾ ਕੀ ਕਹਿਣਾ ਹੈ?
ਦੇਖੋ ਨਫ਼ਾ ਨੁਕਸਾਨ ਤਾਂ ਦੋ ਸ਼ਬਦ ਆ ਉਹਨਾਂ ਨੇ ਇਕੱਠੇ ਹੀ ਚੱਲਣਾ, ਉਹਨਾਂ ਨੇ ਨਾਲ ਨਾਲ ਹੀ ਚੱਲਣਾ, ਉਹਨਾਂ ਨੂੰ ਤੁਸੀਂ ਵੱਖ ਨਹੀਂ ਕਰ ਸਕਦੇ। ਜੇ ਨਫ਼ਾ ਹੋਊਗਾ ਜਿੱਥੇ ਉੱਥੇ ਨੁਕਸਾਨ ਵੀ ਹੋਊਗਾ। ਕੋਈ ਵੀ ਚੀਜ਼ ਅਸੀਂ ਅਕਸਰ ਕਹਿੰਦੇ ਹਾਂ ਵੀ ਉਹਦਾ ਦੂਜਾ ਪੱਖ ਹੋਊਗਾ, ਉਹਦੀ ਬੈਕ ਐਂਡ ਹੋਊਗਾ ਹੋਊਗਾ, ਇਹ ਨਹੀਂ ਹੋ ਸਕਦਾ ਵੀ ਕੋਈ ਚੀਜ਼ ਦੁਨੀਆ ਤੇ ਇਹ ਨਹੀਂ ਬਣੀ ਵੀ ਉਹਦਾ ਫਰੰਟ ਹੀ ਹੋਵੇ। ਇਹ ਇੱਕ ਕੁਦਰਤ ਦਾ ਸੂਲ ਆ, ਕੋਈ ਐਨਰਜੀ ਬਿਨਾਂ ਐਨਰਜੀ ਤੋਂ ਪੈਦਾ ਨਹੀਂ ਹੁੰਦੀ। ਅਸੀਂ ਹਰ ਰੋਜ਼ ਉਦਾਹਰਣ ਦਿੰਦੇ ਹਾਂ ਸੋ ਜੇ ਅਸੀਂ ਹਰੀ ਕ੍ਰਾਂਤੀ ਲਿਆ ਕੇ ਆਪਣੀ ਪ੍ਰੋਡਕਸ਼ਨ ਵਧਾਈ ਆ ਤਾਂ ਉਹ ਪ੍ਰੋਡਕਸ਼ਨ ਵਧਾਉਣ ਲਈ ਸਾਨੂੰ ਉਹਦੇ ਪਿੱਛੇ ਕੋਈ ਨਾ ਕੋਈ ਹੋਰ ਐਨਰਜੀ ਲਾਉਣੀ ਪਈ ਆ। ਉਹ ਹੋਰ ਐਨਰਜੀ ਜੇ ਅਸੀਂ ਲਾਈ ਆ ਤਾਂ ਉਹ ਐਨਰਜੀ ਅਸੀਂ ਜ਼ਹਿਰ ਵੀ ਵਰਤਿਆ, ਉਹ ਐਨਰਜੀ ਅਸੀਂ ਜਿਹੜੀ ਮਾਰੂ ਐਨਰਜੀਆਂ ਵਰਤੀਆਂ ਜਿਹੜੀਆਂ ਕਿ ਸਾਡੇ ਲਈ ਸਾਡੇ ਇਨਸਾਨੀ ਜੀਵਨ ਲਈ ਜਾਂ ਕੁਦਰਤੀ ਜਿਹੜੇ ਜੋ ਵੀ ਜੀਵ ਜੰਤੂ ਆ ਉਹਨਾਂ ਲਈ ਮਾੜਾ ਪ੍ਰਭਾਵ ਰੱਖਦੀਆਂ ਤਾਂ ਉਹ ਚੀਜ਼ਾਂ ਹੋਈਆਂ ਤੇ ਉਹ ਹੋ ਰਹੀਆਂ ਤੇ ਉਹਦੇ ਨਤੀਜੇ ਇੱਕ ਪਾਸੇ ਅਸੀਂ ਖੁਸ਼ਹਾਲ ਹੋ ਗਏ ਤੇ ਦੂਜੇ ਪਾਸੇ ਅਸੀਂ ਇੱਕ ਪਾਸੇ ਮੰਨ ਲਿਆ ਵੀ ਸਾਡੇ ਕੋਲੇ 5000 ਰੁਪਈਆ ਜੇਬ ਚ ਆਉਣ ਲੱਗ ਗਿਆ ਰੋਜ਼ ਦਾ ਤੇ ਦੂਜੇ ਪਾਸੇ ਅਸੀਂ ਭਾਈ 4800 ਰੁਪਈਆ ਸਾਡਾ ਦਵਾਈਆਂ ਦਵਾਈਆਂ ਤੇ ਹੋਰਾਂ ਚੀਜ਼ਾਂ ਤੇ ਲੱਗਣ ਲੱਗ ਗਿਆ ਤੇ ਸਾਡੇ ਕੋਲੇ ਬਚਣ ਲੱਗਿਆ 200 ਤੇ ਜਦੋਂ ਪਹਿਲਾਂ ਸਾਡੇ ਕੋਲੇ 5000 ਦੀ ਥਾਂ ਤੇ 500 ਆਉਂਦਾ ਸੀ ਤੇ ਉਦੋਂ ਸਾਡੇ ਕੋਲੇ ਬਚਦਾ ਸੀ 450। ਸੋ ਕਹਿਣ ਦਾ ਭਾਵ ਇਹ ਆ ਵੀ ਅਸੀਂ ਇੱਕ ਪਸਾਰਾ ਵਧਾ ਲਿਆ, ਖਲਾਰਾ ਵਧਾ ਲਿਆ, ਪਰ ਉਹਦੇ ਵਿੱਚੋਂ ਨਿਕਲ ਕੇ ਕੁਛ ਨਹੀਂ ਆਇਆ। ਹੁਣ ਕਈ ਵਾਰ ਮੇਰੇ ਸੱਜਣ ਮਿੱਤਰ ਮੈਨੂੰ ਕਹਿ ਦਿੰਦੇ ਆ ਵੀ ਯਾਰ ਤੂੰ ਐਡਲੇਡ ਆ ਜਾਓ, ਕਹਿ ਦਿੰਦਾ ਮੈਲਬਰਨ ਦੇ ਵਿੱਚ ਜਿਹੜਾ ਕੋਈ ਵੀ ਬੰਦਾ $250 ਡੇਲੀ ਬਣਾਉਂਦਾ ਹੀ ਬਣਾਉਂਦਾ, 200 to 250 ਦਾ ਮਿਨੀਮਮ ਬਣਾਉਂਦਾ ਐਡਲੇਡ ਚ। ਮੈਂ ਐਡਲੇਡ ਚ 100 to 225 ਬਣਦਾ ਜੀ, ਵੱਧ ਤੋਂ ਵੱਧ 150 ਬਣ ਜਾਂਦਾ, ਹਿੰਮਤੀ ਬੰਦਾ 150 ਬਣਾ ਲੈਂਦਾ। ਤੇ ਕਹਿੰਦੇ ਫਿਰ ਤੂੰ ਕਿਉਂ ਉਹਨੂੰ ਪ੍ਰੈਫਰ ਕਰਦਾ? ਮੈਂ ਕਿਹਾ ਮੈਂ ਪ੍ਰੈਫਰ ਐ ਨਹੀਂ ਕਰਦਾ ਗਾ, ਮੈਂ ਪ੍ਰੈਫਰ ਇਹ ਕਰਦਾ ਵੀ ਐਂਡ ਆਫ ਦੀ ਡੇ ਤੁਸੀਂ ਝੋਲੀ ਚ ਦਾਣੇ ਗਿਣਿਓ। ਜਦੋਂ ਇੱਕ ਮਹੀਨੇ ਬਾਅਦ ਤੁਸੀਂ ਹਿਸਾਬ ਕਿਤਾਬ ਕਰੋਗੇ ਨਾ, ਜੇ ਐਡਲੇਡ ਦੇ ਵਿੱਚ ਰਹਿੰਦੇ ਹੋ, ਜੇ ਤੁਸੀਂ $150 ਰੋਜ਼ ਕਮਾਉਂਦੇ ਹੋ ਤਾਂ ਐਡਲੇਡ ਦੇ ਵਿੱਚ ਤੁਹਾਡੇ ਖਰਚੇ ਇਕੱਲੇ ਕੱਟ ਕੇ ਤੁਹਾਨੂੰ $500-700 ਮਹੀਨੇ ਦਾ ਬਚ ਜੂਗਾ। ਤੇ ਜੇ ਤੁਸੀਂ ਮੈਲਬਰਨ ਰਹਿੰਦੇ ਹੋ ਤੇ ਮੈਲਬਰਨ ਰਹਿ ਕੇ ਵੀ ਤੁਸੀਂ ਚਾਹੇ 10,000 ਮਹੀਨੇ ਦਾ ਕਮਾਉਂਦੇ ਹੋ ਤੇ ਐਂਡ ਆਫ ਦੇ ਡੇ 500 ਹੀ ਬਚੂਗਾ। ਇਹੀ ਸਿਡਨੀ ਚ ਹੋਊਗਾ ਹਾਲ, ਕਿਉਂਕਿ ਜੇ ਤੁਹਾਡੀ ਇਨਕਮ ਵੱਧਦਾ, ਓਪਰਚੁਨਿਟੀ ਵੱਧਦਾ, ਸੋਰਸਿਸ ਵੱਧਦਾ ਤਾਂ ਉੱਥੇ ਉਹ ਖਰਚੇ ਵੱਧਦਾ। ਤੁਸੀਂ ਘਰ ਲੈਣਾ ਇੱਥੇ ਤੁਸੀਂ ਡਾਊਨ ਪੇਮੈਂਟ ਇਕੱਠੀ ਕਰਨ ਲਈ ਮਿੰਟ ਚ ਕਰ ਲਓਗੇ 5% ਨਾਲ ਤੇ 20,000-30,000 ਕਰਕੇ ਘਰ ਲੈ ਲਓਗੇ ਤੇ ਸਿਡਨੀ ਚ ਜੇ ਘਰ ਲੈਣਾ 1.5 million ਦਾ ਤੁਸੀਂ ਲੈ ਨਹੀਂ ਪਾਓਗੇ। ਸੋ ਇਹ ਚੀਜ਼ਾਂ ਤਾਂ ਨਾ ਇੱਕ ਸਟਰਕਚਰ ਬਣਿਆ ਹੋਇਆ, ਦੁਨੀਆਦਾਰੀ ਦੀ ਖੇਡ ਬਣੀ ਹੋਈ ਆ, ਉਸ ਖੇਡ ਮੁਤਾਬਕ ਹੀ ਚੱਲਦਾ ਤੇ ਸਾਨੂੰ ਵਹਿਮ ਹੁੰਦਾ ਵੀ ਅਸੀਂ ਵਧਾ ਲਿਆ ਤੇ ਅਸੀਂ ਬਹੁਤ ਕੁਛ ਪਾ ਲਿਆ। ਨਹੀਂ ਪਾਇਆ ਨਹੀਂ, ਅਸੀਂ ਦੂਜੇ ਪਾਸੇ ਉਹੀ ਚੀਜ਼ਾਂ ਉਧਰ ਖਰਚ ਕਰਕੇ ਖੋ ਵੀ ਰਹੇ ਹਾਂ। ਸੋ ਇੱਕ ਤਾਂ ਇਹ ਆ, ਦੂਜੀ ਜਿਹੜੀ ਇਹਨਾਂ ਨੇ ਲਿਖਿਆ ਨਾ ਵੀ ਅੱਗੇ ਮੰਗਾਂ ਪੈਂਦੀਆਂ ਸੀ, ਬੀੜੀਆਂ ਤੇ ਜਾਂਦੇ ਸੀ ਲੋਕ, ਉਹ ਚੀਜ਼ ਵੀ ਦੇਖੋ ਉਹਦੇ ਨਾਲ ਭਾਈਚਾਰਕ ਸਾਂਝ ਦਾ ਫਰਕ ਤਾਂ ਪੈਂਦਾ ਹੀ ਆ। ਦੇਖੋ ਮੈਂ ਖੁਦ ਇਹ ਗੱਲਾਂ ਕਰਦਾ ਰਿਹਾ, ਮੈਨੂੰ ਪਤਾ ਵੀ ਕਦੋਂ ਅਸੀਂ ਕਿਵੇਂ ਕਿਵੇਂ ਕਰਦੇ ਹੁੰਦੇ ਸੀ ਵੀ ਫਲਾਨੇ ਨੇ ਅੱਜ ਰੂੜੀ ਪਾਉਣੀ ਆ ਤਾਂ ਉਹਦੇ 4 ਬੰਦੇ ਮੰਗ ਲਏ, ਉਹਨੇ ਭਰਤ ਪਾਉਣੀ ਆ ਉਹਨੇ ਇੱਕ ਦੂਜੇ ਤੋਂ ਬੰਦੇ ਮੰਗ ਲਏ। ਕੱਖ ਮਾਰਨ ਵੇਲੇ ਇਹ ਹੋ ਜਾਂਦਾ ਸੀ ਵੀ ਇੱਕ ਘਰ ਦੇ ਪਹਿਲਾਂ ਕੱਖ ਮਾਰ ਲੈਂਦੇ, ਫਿਰ ਦੂਜਿਆਂ ਦੇ ਜਾ ਵੜਦੇ ਸਾਰੇ ਰਲ ਕੇ, ਇੱਕ ਤਾਂ ਚਾਹ ਚ ਜੀ ਲੱਗਿਆ ਰਹਿੰਦਾ ਸੀ ਗੱਲਾਂ ਬਾਤਾਂ ਦੇ ਵਿੱਚ ਤੇ ਨਾਲੇ ਕੰਮ ਵੱਧ ਹੁੰਦਾ ਸੀ। ਹੁਣ ਥੋੜਾ ਜਿਹਾ ਤਾਂ ਇਹ ਮੰਗਾਂ ਤੇ ਬੀੜੀਆਂ ਦਾ ਅਵਸਰ ਇਹ ਆ ਗਿਆ ਵੀ ਜਿਹੜਾ ਕੰਮ ਆ ਉਹ ਜ਼ਿਆਦਾ ਮਸ਼ੀਨਰੀ ਹੋ ਗਿਆ, ਹੱਥੀ ਕੰਮ ਆ ਜਿਹੜਾ ਬਹੁਤ ਸਾਰਾ ਘੱਟ ਗਿਆ, ਬਹੁਤ ਘੱਟ ਕੰਮ ਰਹਿ ਗਿਆ। ਸੋ ਮਸ਼ੀਨੀ ਕੰਮ ਹੋਣ ਕਰਕੇ ਜਿਹੜੀਆਂ ਇਹ ਮੰਗਾਂ ਤੇ ਬੀੜੀਆਂ ਦੂਰ ਹੋ ਗਈਆਂ। ਦੂਜੀ ਇਹ ਆ ਵੀ ਹਰ ਜ਼ਿਮੀਦਾਰ ਨੇ ਕੋਸ਼ਿਸ਼ ਇਹ ਕੀਤੀ ਹੈ ਵੀ ਆਪਦੇ ਬੱਚਿਆਂ ਨੂੰ ਪੜ੍ਹਾ ਲਿਖਾ ਕੇ ਖੇਤੀ ਚੋਂ ਬਾਹਰ ਕੱਢ ਲਏ, ਤਾਂ ਉਹ ਜਦੋਂ ਖੇਤੀ ਚੋਂ ਬਾਹਰ ਕੱਢ ਰਿਹਾ ਤਾਂ ਉਹ ਉਹਨਾਂ ਦੇ ਆਪਣੇ ਵੀ ਖੁਦ ਦੇ ਵੀ ਬਹੁਤ ਘੱਟ ਲੋਕ ਰਹਿ ਗਏ ਜਿਹੜੇ ਖੇਤੀਬਾੜੀ ਨੂੰ ਕਰਨਾ ਚਾਹੁੰਦੇ ਆ, ਫਿਰ ਉਹ ਬਾਹਰੋਂ ਕਾਮੇ ਲਾ ਕੇ ਜਾਂ ਹੋਰ ਸਟੇਟਾਂ ਦੇ ਲੋਕਾਂ ਨੇ ਆ ਕੇ ਜਿਹੜਾ ਕੰਮ ਕਰਨਾ ਉੱਥੇ ਸ਼ੁਰੂ ਕਰਤਾ। ਇਹ ਵੀ ਇੱਕ ਭਾਈਚਾਰਕ ਸਾਂਝ, ਇਹਦੇ ਨਾਲ ਵੀ ਇਹਦਾ ਵੀ ਫਰਕ ਪਿਆ। ਸੋ ਇੱਕ ਕਾਰਨ ਹੀ ਹੈ, ਬਹੁਤ ਸਾਰੇ ਕਾਰਨ ਆ ਜਿਨ੍ਹਾਂ ਨਾਲ ਇਹ ਚੀਜ਼ਾਂ ਤੇ ਅਸਰ ਆਏ ਆ।
ਬਿਲਕੁਲ ਬਰਾੜ ਸਾਹਿਬ, ਭਾਈਚਾਰਕ ਜਿਹੜੀ ਸਾਂਝ ਹੈ ਉਹਦੇ ਤੇ ਟੈਕਨੋਲੋਜੀ ਦਾ ਵੀ ਬਹੁਤ ਅਸਰ ਪਿਆ ਹੈ। ਅੱਗੇ ਉਹੀ ਸੋਚੋਗੇ ਕਿਤੇ ਨੂੰ ਰਸਤਾ ਪੁੱਛਣਾ ਹੁੰਦਾ ਸੀ, ਕਿਸੇ ਦੇ ਕਿਤੇ ਜਾਣਾ ਹੁੰਦਾ ਸੀਗਾ ਤੇ ਰਸਤੇ ਵਿੱਚ 4 ਬੰਦਿਆਂ ਨੂੰ ਖੜੇ ਹੋ ਕੇ ਪੁੱਛੀਦਾ ਸੀਗਾ ਵੀ ਆਹ ਰਸਤਾ ਕਿੱਧਰ ਨੂੰ ਜਾਂਦਾ ਜਾਂ ਫਲਾਨੇ ਪਿੰਡ ਜਾਣਾ ਆ, ਕਿਹੜਾ ਰਸਤਾ ਆ। ਈਵਨ ਮੈਨੂੰ ਯਾਦ ਆ ਕਿ ਕੋਈ ਚੀਜ਼ ਵੀ ਬਣਾਉਣੀ ਹੁੰਦੀ ਸੀਗੀ ਤੇ ਕਿਸੇ ਨੇ ਪਿੰਨੀਆਂ ਦੀ ਰੈਸਪੀ ਪੁੱਛਣ ਆ ਜਾਣੀ ਕਿਸੇ ਨੂੰ, ਬਣਾਉਣੀ ਆ ਤੇ ਇੱਕ ਦੂਜੇ ਨੂੰ ਪੁੱਛਣਾ ਉਹ ਕਿੱਦਾਂ ਬਣਦੀ ਆ, ਚਾਹੇ ਯਾਨੀ ਉਹ ਲੇਡੀਜ਼ ਦੀ ਗੱਲ ਹੋਵੇ, ਬੱਚਿਆਂ ਦੀ ਗੱਲ ਹੋਵੇ, ਬਜ਼ੁਰਗਾਂ ਦੀ ਗੱਲ ਹੋਵੇ, ਹਰ ਕਿਸੇ ਦੀ ਭਾਈਚਾਰਕ ਸਾਂਝ ਸੀ। ਇਹ ਸਾਂਝ ਜਿਹੜੀ ਹੈ ਹੁਣ ਡਿਜੀਟਲ ਹੋ ਗਈ ਆ, ਯਾਨੀ ਇਹਨਾਂ ਚੀਜ਼ਾਂ ਤੋਂ ਉੱਠ ਕੇ ਸੋਸ਼ਲ ਮੀਡੀਆ ਤੇ ਜਿਹੜੀ ਸਾਂਝ ਹੈ ਉਹ ਬਣ ਗਈ ਹੈ। ਸੋ ਹਰ ਪੱਖੋਂ ਜਿਹੜਾ ਸਮਾਂ ਉਹਨੇ ਵਾਰ ਕੀਤਾ, ਜ਼ਿੰਦਗੀ ਦੇ ਤੌਰ ਤਰੀਕੇ ਬਦਲਦੇ ਜਾ ਰਹੇ ਨੇ ਔਰ ਬਹੁਤ ਹੀ ਤੇਜ਼ੀ ਦੇ ਨਾਲ ਬਦਲੇ ਆ ਪਿਛਲੇ ਕੁਝ 10-15 ਸਾਲਾਂ ਦੇ ਵਿੱਚ, ਔਰ ਇੱਦਾਂ ਹੀ ਮੈਨੂੰ ਲੱਗਦਾ ਕਿ ਅੱਗੇ ਬਦਲਦੇ ਜਾਣੇ ਆ। ਸੋ ਗੁਰਿੰਦਰ ਸਿੰਘ ਬੈਂਸ ਹੁਣੀ ਮੈਲਬਰਨ ਤੋਂ ਜੁੜੇ ਆ, ਬਰਾੜ ਸਾਹਿਬ ਸਤਿ ਸ੍ਰੀ ਅਕਾਲ ਬੁਲਾਈ ਆ ਇਹਨਾਂ ਨੇ ਤੇ ਨਾਲ ਹੀ ਇਹਨਾਂ ਨੇ ਬਾਬਾ ਦੀਪ ਸਿੰਘ ਸੇਵਾ ਦਲ ਜਿਹੜਾ ਵੈਲਫੇਅਰ ਸੋਸਾਇਟੀ ਉਹਦੇ 2 ਸਾਲ ਦਾ ਸਮਾਂ ਪੂਰਾ ਹੋਣ ਤੇ ਜਿਹੜੀ ਸਮੂਹ ਜਥੇਬੰਦੀ ਵੱਲੋਂ ਇਹਨਾਂ ਨੇ ਇੱਕ ਸਾਨੂੰ ਭੇਜਿਆ ਉਹਦੇ ਲਈ ਕਹਿ ਰਹੇ ਨੇ ਕਿ ਉਹਦੇ ਵਿੱਚ ਵਾਧਾ ਕਰਦੇ ਹੋਏ ਅਨਾਥ ਆਸ਼ਰਮ ਬੇਸਹਾਰਾ ਲਵਾਰਸ ਤੇ ਬਿਮਾਰ ਲੋਕਾਂ ਦੇ ਲਈ ਨਵੇਂ ਗੁਰ ਆਸਰਾ ਜਿਹੜਾ ਸੇਵਾ ਘਰ ਉਹਦੀ ਉਸਾਰੀ ਕਰਵਾਈ ਗਈ ਹੈ। ਉਹਦਾ ਇਹਨਾਂ ਨੇ ਉਦਘਾਟਨ ਦੀ ਮਿਤੀ ਦੱਸੀ ਹੈ ਜੀ 10 ਨਵੰਬਰ ਨੂੰ ਪਿੰਡ ਬਾਗਾ ਵਿਖੇ ਹੋਣ ਜਾ ਰਿਹਾ ਹੈ ਉਦਘਾਟਨ। ਸੋ ਬਿਲਕੁਲ ਜੀ ਇਸੇ ਤਰ੍ਹਾਂ ਦੇ ਚੰਗੇ ਕੰਮਾਂ ਦੇ ਹੁੰਦੇ ਰਹਿਣੇ ਚਾਹੀਦੇ ਆ। ਤੇ ਗੌਰਵ ਸ਼ਰਮਾ ਹੁਣਾਂ ਨੇ ਬਰਾੜ ਸਾਹਿਬ ਤੁਹਾਨੂੰ ਪੁੱਛਿਆ, ਕਹਿੰਦੇ ਕਿ ਬਰਾੜ ਸਾਹਿਬ ਇੰਡੀਆ ਕਦੋਂ ਜਾ ਰਹੇ ਹੋ? ਕਹਿੰਦੇ ਮੈਂ ਵੀ ਜਨਵਰੀ ਚ ਜਾਣਾ ਹੈ।
ਬਿਲਕੁਲ ਜੀ, ਮੈਂ ਕੱਲ ਹੀ ਟਿਕਟਾਂ ਬੁੱਕ ਕਰਾਈਆਂ ਜੀ 19 ਜਨਵਰੀ ਦੀਆਂ, ਤੇ ਉਦੋਂ ਬਾਅਦ 6 ਵੀਕ ਇੰਡੀਆ ਦੇ ਲੇਖੇ ਲਾਉਣੇ ਆ ਜੀ। ਜੇ ਵਾਹਿਗੁਰੂ ਨੇ ਚੜ੍ਹਦੀ ਕਲਾ ਰੱਖੀ ਤੇ ਸੁੱਖ ਸ਼ਾਂਤੀ ਨਾਲ ਰਿਹਾ ਤਾਂ ਇਹ ਫਿਲਹਾਲ ਤਾਂ ਇਹੀ ਟੂਰ ਆ, ਬਾਕੀ ਜਿੱਦਾਂ ਉਹਦੀ ਮਰਜ਼ੀ ਆ ਉਵੇਂ ਹੋਣਾ ਉਵੇਂ ਆ
ਜੀ। ਬਰਾੜ ਸਾਹਿਬ ਵੈਸੇ ਗੱਲ ਇੱਕ ਆ, ਜਦੋਂ ਕੋਈ ਕਹਿ ਦਿੰਦਾ ਨਾ ਵੀ ਇੰਡੀਆ ਨੂੰ ਚੱਲੇ ਆ ਤੇ ਐਂ ਦਿਲ ਜਿਹਾ ਹੌਲ ਜੇ ਪੈਣ ਲੱਗ ਜਾਂਦੇ ਆ ਹਨਾ। ਤੇ ਅੱਗੇ ਜਦੋਂ ਇਹ ਇੰਡੀਆ ਹੁੰਦੇ ਸੀ ਉਦੋਂ ਹੌਲ ਪੈਂਦੇ ਸੀ, ਜਦੋਂ ਕੋਈ ਕਹਿੰਦਾ ਸੀਗਾ ਵੀ ਸਾਡਾ ਤੇ ਵੀਜ਼ਾ ਆ ਗਿਆ ਤੇ ਸਾਨੂੰ ਲੱਗਦਾ ਸੀ ਵੀ ਹਾਂ ਇਹ ਪਤਾ ਨੀ ਇਹਨੇ ਜਾ ਕੇ ਕੀ ਕੱਢ ਲੈਣਾ ਉਧਰ ਤੇ ਅਸੀਂ ਰਹਿ ਗਏ। ਤੇ ਹੁਣ ਜਦੋਂ ਇਧਰੋਂ ਕੋਈ ਇੰਡੀਆ ਜਾਣ ਦੀ ਗੱਲ ਕਰਦਾ ਨਾ ਤੇ ਐਂ ਦਿਲ ਜਿਹਾ ਹੁੰਦਾ ਵੀ ਅੱਛਾ ਵੈਰੀ ਲੱਕੀ ਜੀ ਇੰਡੀਆ ਜਾ ਰਹੇ ਆ, ਸਾਡਾ ਨੰਬਰ ਪਤਾ ਨੀ ਕਦੋਂ ਆਏਗਾ। ਸੋ ਚਲੋ ਬਰਾੜ ਸਾਹਿਬ ਅੱਗੇ ਜਿਹੜੀਆਂ ਖਬਰਾਂ ਰਹਿੰਦੀਆਂ ਉਹਨਾਂ ਤੇ ਗੱਲਬਾਤ ਕਰਦੇ ਆ। ਸੋ ਗਗਨੇਜ਼ਾ ਤੇ ਗੁਸਾਈ ਸਣੇ 5 ਹਿੰਦੂ ਆਗੂਆਂ ਦੀ ਹੱਤਿਆ ਦੀ ਜਿਹੜੀ ਗੱਥੀ ਸੋਝੀ ਹੈ ਉਹਦੇ ਬਾਰੇ ਗੱਲ ਕਰਦੇ ਆ।
ਬਿਲਕੁਲ ਜੀ, ਜਿਵੇਂ ਪਹਿਲਾਂ ਵੀ ਆਪਾਂ ਕਾਫੀ ਇਸ ਵਿਸ਼ੇ ਤੇ ਗੱਲ ਕਰ ਚੁੱਕੇ ਆ ਵੀ ਗੈਂਗਸਟਰਾਂ ਦੀਆਂ ਲੜਾਈਆਂ ਤੇ ਜਾਂ ਮਾਹੌਲ ਖਰਾਬ ਕਰਨ ਲਈ ਇਹ ਕੁਝ ਕੀਤਾ ਗਿਆ, ਔਰ ਅੱਜ ਦੇ ਅਖਬਾਰ ਚ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰੈਸ ਕਾਨਫਰੰਸ ਸ਼ੇਅਰ ਕੀਤੀ ਗਈ ਆ ਜਾਂ DGP ਅਰੋੜਾ ਦੀ ਜਿਹੜੀ ਗੱਲਬਾਤ ਕੀਤੀ ਗਈ ਆ ਉਹਦੇ ਚ ਇਹੀ ਦਿਖਾਇਆ ਗਿਆ ਜੀ ਵੀ ਇਹ ਪਾਕਿਸਤਾਨ ਦਾ ਹੱਥ ਆ ਜੀ। ਜੰਮੂ ਦਾ ਇੱਕ ਬੰਦਾ ਫੜਿਆ ਗਿਆ ਜਿਹੜਾ ਕਿ ਚਾਹੁੰਦਾ ਸੀ ਵੀ ਹਿੰਦੂ ਸਿੱਖ ਦੀ ਲੜਾਈ, ਜਿਵੇਂ ਅੱਗੇ ਵੀ ਜਿਹੜੀ ਸਰਕਾਰ ਪਾਰਟੀਆਂ ਦੀ ਲੜਾਈ ਨੂੰ ਹਿੰਦੂ ਸਿੱਖ ਦੀ ਲੜਾਈ ਬਣਾ ਦਿੱਤਾ ਸੀ ਤੇ ਉਹ ਹੁਣ ਵੀ ਉਹਨਾਂ ਨੇ ਹਿੰਦੂ ਸਿੱਖ ਦੀ ਲੜਾਈ ਨਾਲ ਬਣਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਆ ਲਗਾਤਾਰ, ਜਿਹੜੇ 4-5 ਹਿੰਦੂਆਂ ਦਾ ਕਤਲ ਕਰਨ ਦੇਣਾ ਸਿਰਫ ਇਸ ਲਈ ਵੀ ਉਹਨਾਂ ਦੇ ਹਿੰਦੂਆਂ ਦਾ ਜ਼ਹਿਰ ਆ ਜਿਹੜਾ ਹੋਰ ਵੱਧ ਜੇ ਸਿੱਖਾਂ ਪ੍ਰਤੀ। ਸੋ ਉਹ ਉਸ ਚੀਜ਼ ਨੂੰ ਸਰਕਾਰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਕੱਲ ਸਪੈਸ਼ਲ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਦੱਸੀ ਆ ਵੀ ਇਹ ਸਾਰੇ ਕਤਲਾਂ ਦੇ ਪਿੱਛੇ ਜਿਹੜਾ ਪਾਕਿਸਤਾਨ ਦਾ ਹੱਥ ਹੈ
ਜੀ। ਤੇ ਬਰਾੜ ਸਾਹਿਬ ਇੱਕ ਹੋਰ ਖਬਰ ਆ ਰਹੀ ਹੈ ਕਿ ਕੈਨੇਡਾ ਚ ਉਡਾਣ ਦੌਰਾਨ ਕਿਰਪਾਨ ਦੀ ਮਿਲੀ ਇਜਾਜ਼ਤ, ਕੈਨੇਡਾ ਦੇ ਨਵੇਂ ਟ੍ਰਾਂਸਪੋਰਟ ਨਿਯਮਾਂ ਜੀ।
ਇਹ ਅਸਰ ਆਇਆ ਇਸ ਚੀਜ਼ ਦਾ, ਮੈਂ ਪੜ੍ਹ ਰਿਹਾ ਸੀ ਗੱਲਾਂ ਦਾ, ਜਿਹੜੀਆਂ ਚੀਜ਼ਾਂ ਸਾਡੇ ਜੇ ਹੁਣ ਉੱਥੇ ਕੈਨੇਡਾ ਦੇ ਵਿੱਚ ਕੋਈ ਸਰਕਾਰੀ ਦਰਬਾਰੇ ਅਪਰੋਚ ਹੋਈ ਆ ਤਾਂ ਉਹਨਾਂ ਨੇ ਇਸ ਚੀਜ਼ ਨੂੰ ਐਕਸਪਲੇਨ ਕੀਤਾ, ਪੇਪਰ ਵਰਕ ਕੀਤਾ ਤੇ ਉਸ ਦਾ ਜਿਹੜਾ ਫਾਇਦਾ ਮਿਲ ਰਿਹਾ ਤੇ ਉਹੀ ਕਰਕੇ ਜਿਹੜੀ ਇਹ ਇਜਾਜ਼ਤ ਮਿਲੀ ਆ। ਤੇ ਪਰ ਥੋੜੀ ਜਿਹੀ ਜਿਹੜੀ ਗੱਲ ਇਹ ਆ ਜਾਂਦੀ ਆ ਵੀ ਇਜਾਜ਼ਤ ਤਾਂ ਗਈ ਆ ਮਿਲ, ਪਰ ਮੈਨੂੰ ਇਹ ਹੀ ਡਰ ਲੱਗਿਆ ਰਹਿੰਦਾ ਵੀ ਕੋਈ ਇੱਕ ਬੰਦਾ ਵੀ ਜੇ ਆ ਕੇ ਮੰਨ ਲਓ ਕੋਈ ਬਹਿਰੂਪੀਆ ਆ ਜੇ ਕਿਸੇ ਸਪੇਸ ਚ ਬਣ ਕੇ ਕੋਈ ਸਿੱਖ ਬਣ ਕੇ ਆ ਕੇ ਲੈ ਕੇ ਕਿਰਪਾਨ ਤੇ ਉਹਨੇ ਜਹਾਜ਼ ਦੇ ਵਿੱਚ ਜੇ ਉਹਨੂੰ ਮਿਸਯੂਜ਼ ਕਰ ਲਿਆ ਕਿਤੇ ਵੀ ਤਾਂ ਫੇਰ ਤੁਸੀਂ ਦੇਖੋ ਵੀ ਸਾਰੀ ਸਿੱਖ ਕੌਮ ਦੇ ਉੱਤੇ ਕੀ ਅਸਰ ਆਊਗਾ। ਫਿਰ ਹੁਣ ਮੈਨੂੰ ਲੱਗਦਾ ਇਹ ਆ ਵੀ ਸਾਡੀ ਜ਼ਿੰਮੇਵਾਰੀ ਹੋਰ ਵੱਧ ਗਈ ਆ, ਜੇ ਸਾਨੂੰ ਇਹਦੀ ਇਜਾਜ਼ਤ ਮਿਲੀ ਆ ਨਾ ਤੇ ਸਾਨੂੰ ਇਹ ਜ਼ਿੰਮੇਵਾਰੀ ਵੱਧ ਗਈ ਆ ਵੀ ਅਸੀਂ ਦੇਖੀਏ ਵੀ ਕੋਈ ਗਲਤ ਅਨਸਰ ਜਾਂ ਗਲਤ ਢੰਗ ਨਾਲ ਕੋਈ ਸਾਨੂੰ ਇਸ ਚੀਜ਼ ਨੂੰ ਫੇਰ ਨਾ ਬਦਨਾਮ ਕਰ ਦੇ
ਜੀ। ਬਿਲਕੁਲ ਠੀਕ ਆ ਤੁਹਾਡਾ ਇਹ ਜਿਹੜਾ ਅੰਦੇਸ਼ਾ, ਬਿਲਕੁਲ ਜਾਇਜ਼ ਬਰਾੜ ਸਾਹਿਬ। ਸੋ ਤਖ਼ਤ ਪਟਨਾ ਸਾਹਿਬ ਕਮੇਟੀ ਦੇ ਜਿਹੜੇ ਪ੍ਰਧਾਨ ਹੈ ਉਹ ਮੱਕੜ ਹੁਣੀ ਅਵਤਾਰ ਸਿੰਘ ਮੱਕੜ ਬਣ ਗਏ। ਸੋ ਪ੍ਰਧਾਨ ਵਜੋਂ ਬਹਾਲ ਕਰ ਦਿੱਤਾ ਗਿਆ ਉਹਨਾਂ ਨੂੰ ਤੇ ਇਸ ਸੰਬੰਧੀ ਫੈਸਲਾ ਸੈਸ਼ਨ ਕੋਰਟ ਪਟਨਾ ਸਾਹਿਬ ਦੇ ਜੱਜ ਵੱਲੋਂ ਦਿੱਤਾ ਗਿਆ ਹੈ ਬਰਾੜ ਸਾਹਿਬ।
ਨਹੀਂ ਉਹ ਪਿਛਲੇ ਦਿਨੀ ਉਹ ਇੱਕ ਸਰਨਾ ਪਰਿਵਾਰ ਬੰਨਿਓ ਜਿਹੜਾ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਹਿਲਾਂ ਹੀ ਮੱਕੜ ਪ੍ਰਧਾਨ ਸਨ ਉੱਥੇ ਤੇ ਉਹਨਾਂ ਦੀ ਥਾਂ ਤੇ ਮੀਟਿੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਹ ਮੀਟਿੰਗ ਨੂੰ ਗੈਰ ਕਾਨੂੰਨੀ ਐਲਾਨਤਾ ਜੀ ਕੱਲ ਜੋ ਕੋਰਟ ਚ ਉਹਨਾਂ ਨੇ ਕਿਹਾ ਨਹੀਂ ਉਹ ਪ੍ਰਧਾਨ ਮੱਕੜ ਹੀ ਆ ਤੇ ਉਹੀ ਰਹਿਣਗੇ ਤੇ ਉਹੀ ਮੀਟਿੰਗ ਸੱਦ ਸਕਦੇ ਸੀ। ਸੋ ਜਿਹੜੇ ਕਹਿੰਦੇ ਨੀ ਹੁੰਦੇ ਸਿਆਸੀ ਕੀੜਾ ਜਿਹਦੇ ਅੰਦਰ ਹੋਵੇ ਵੱਖਰੀ ਗੱਲ ਆ ਵੀ ਇਧਰੋਂ ਉਹ ਪ੍ਰਧਾਨਗੀ ਤੋਂ ਲਾਂਭੇ ਕਰ ਦਿੱਤੇ ਸੀ ਪਰ ਦੂਜੇ ਪਾਸੇ ਉਹ ਪ੍ਰਧਾਨਗੀ ਚ ਅੱਜ ਵੀ ਆਪਣੀਆਂ ਮੱਲਾਂ ਮਾਰ ਰਹੇ ਆ।
ਅੱਜ ਦੀਆਂ ਖਬਰਾਂ ਦੇ ਵਿੱਚ ਜਿਹੜੀਆਂ ਖਾਸ ਸੁਰਖੀਆਂ ਸੀ ਉਹਨਾਂ ਦੇ ਵਿੱਚ ਇੰਨਾ ਹੀ ਮੇਰੇ ਕੋਲ। ਜੇ ਤੁਹਾਡੇ ਕੋਲ ਕੋਈ ਖਬਰ ਹੋਵੇ ਹੋਰ ਸਰੋਤਿਆਂ ਨਾਲ ਸਾਂਝੀ ਕਰਨ ਲਈ ਤੇ ਤੁਸੀਂ ਜ਼ਰੂਰ ਸਾਂਝ ਪਾਉਂਦੇ ਜਾਓ।
ਬਿਲਕੁਲ ਜੀ, ਮੌਸਮ ਦੇ ਬਾਰੇ ਚ ਬਹੁਤ ਸਾਰੀਆਂ ਗੱਲਾਂ ਹੋ ਰਹੀਆਂ ਤੇ ਧੁੰਦ ਕਾਰਨ ਬਹੁਤ ਸਾਰੇ ਹਾਦਸੇ ਵਾਪਰ ਰਹੇ ਆ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜੋ ਵੀ ਇਸ ਟਾਈਮ ਹੁਣ ਅਸੀਂ ਵੀ ਇੰਡੀਆ ਨੂੰ ਜਾਣਾ ਤੇ ਉਸ ਟਾਈਮ ਦੇ ਵਿੱਚ ਤਕਰੀਬਨ ਧੁੰਦ ਦਾ ਬੜਾ ਜ਼ੋਰ ਹੁੰਦਾ। ਸੋ ਕੋਸ਼ਿਸ਼ ਤਾਂ 2-3 ਚੀਜ਼ਾਂ ਦੀ ਹੋਣੀ ਚਾਹੀਦੀ ਹੈ। ਇੱਕ ਤਾਂ ਡਰਾਈਵਿੰਗ ਹੀ ਉਸ ਟਾਈਮ ਚ ਕੀਤੀ ਜਾਵੇ ਜਦੋਂ ਧੁੰਦ ਨਾ ਹੋਵੇ, ਤੇ ਦੂਜਾ ਲੋਕਲ ਜਿਹੜਾ ਕੋਈ ਉਥੋਂ ਦੇ ਮਾਹਰ ਡਰਾਈਵਰ ਨਾਲ ਹੀ ਰਿਹਾ ਜਾਵੇ, ਆਪ ਨਾ ਡਰਾਈਵ ਕੀਤਾ ਜਾਵੇ ਤਾਂ ਉਹ ਵੀ ਬਹੁਤ ਵਧੀਆ, ਕਿਉਂਕਿ ਅਸੀਂ ਕਈ ਵਾਰੀ ਯੂਜ ਟੂ ਹੁੰਨੇ ਆ ਇੱਥੇ 5-7 ਸਾਲ ਲਾ ਕੇ ਉਹ ਜੇ ਯੂਜ ਟੂ ਹੋ ਜਾਂਦੇ ਉਵੇਂ ਚਲਾਉਣ ਦੇ, ਤੇ ਸਾਨੂੰ ਲੱਗਦਾ ਸੜਕ ਤੇ ਕੋਈ ਚੀਜ਼ ਨਹੀਂ ਹੋਣੀ ਮੂਹਰੇ। ਉਥੋਂ ਦੇ ਚਲਾਉਣ ਵਾਲਾ ਬੰਦਾ ਜਿਹੜਾ ਅਵੇਅਰ ਹੁੰਦਾ, ਉਹਨੂੰ ਪਤਾ ਹੁੰਦਾ ਵੀ ਪਤਾ ਨੀ ਕਿੱਥੇ ਟਰਾਲੀ ਖੜੀ ਹੋਵੇ, ਕਿੱਥੇ ਗੱਡਾ ਆ ਜੇ, ਤੇ ਉਹ ਉਸ ਢੰਗ ਨਾਲ ਚਲਾਉਂਦਾ। ਸੋ ਇਸ ਕਰਕੇ ਇੱਕ ਤਾਂ ਮੈਂ ਬੇਨਤੀ ਕਰੂੰਗਾ ਭਾਈ, ਜੇ ਤੁਸੀਂ ਮੁਲਕ ਜਾ ਰਹੇ ਹੋ ਤਾਂ ਤੁਸੀਂ ਜ਼ਰੂਰ ਮਾੜਾ ਜਿਹਾ ਧਿਆਨ ਨਾਲ ਜਾਓ ਤੇ ਧਿਆਨ ਨਾਲ ਆਪਣੀ ਜਿਹੜੀ ਡਰਾਈਵਿੰਗ ਕਰੋ, ਕਿਉਂਕਿ ਇੱਕ ਪਾਸੇ ਜਿਹੜੀ ਧੁੰਦ ਤੇ ਦੂਜੇ ਪਾਸੇ ਜਿਹੜੀ ਪਰਾਲੀ ਸਾੜਨ ਵਾਲਾ ਧੂੰਆਂ, ਕੱਲੀ ਇਹ ਚੀਜ਼ਾਂ ਨੂੰ ਦੋ ਨਾ ਮੈਚ ਹੋਣ ਕਾਰਨ ਕਿਤੇ ਨਾ ਕਿਤੇ ਰੋਜ਼ ਐਕਸੀਡੈਂਟ ਹੋ ਰਹੇ ਆ, ਵਿਜੀਬਿਲਟੀ ਘਟੀ ਹੋਈ ਆ। ਤੇ ਮੈਂ ਤਾਂ ਲੋਕਾਂ ਦੇ ਵੀ ਬਾਰੇ ਨੇਰੇ ਜਾਵਾਂ, ਗੱਲਾਂ ਹੀ ਬੜੀਆਂ ਕੱਢ ਕੱਢ ਕੇ ਲਿਆਉਂਦੇ ਆ। ਕੱਲ ਕਿਸੇ ਸੱਜਣ ਮਿੱਤਰ ਨੇ ਮੈਨੂੰ ਮੈਸੇਜ ਕੀਤਾ, ਕਹਿੰਦਾ ਜੀ, ਕਹਿੰਦਾ ਸੁਣੇ ਸੁਣਦੇ ਹੁੰਦੇ ਸੀ ਵੀ ਸੂਰਜ ਮੂਹਰੇ ਪੱਲੀ ਨੀ ਪਾਈ ਜਾ ਸਕਦੀ, ਕਹਿੰਦੇ ਅਕਸਰ ਆਪਾਂ ਸੁਣਦੇ ਰਹੇ ਹਾਂ ਵੀ ਸੂਰਜ ਮੂਹਰੇ ਪੱਲੀ ਨੀ ਪਾਈ ਜਾ ਸਕਦੀ। ਕਹਿੰਦੇ ਉਹ ਦੇਖੋ ਜੱਟਾਂ ਨੇ 10 ਦਿਨ ਹੋ ਗਏ ਮੂਹਰੇ ਲਾ ਲਿਆ, ਸੂਰਜ ਦੇਖਣੀ ਨੀ ਦਿੱਤਾ। ਸੋ ਵੈਸੇ ਉਹ ਦੋਸ਼ ਕੱਲੇ ਜੱਟਾਂ ਦੇ ਲਾ ਰਹੇ ਆ, ਉਹ ਦੋਸ਼ ਕੱਲੇ ਜੱਟਾਂ ਦੇ ਤਾਂ ਨਹੀਂ ਲੱਗਣਾ ਚਾਹੀਦਾ, ਬਹੁਤ ਸਾਰੀਆਂ ਚੀਜ਼ਾਂ ਹੋਰ ਵੀ ਆ ਪ੍ਰਦੂਸ਼ਣ ਦਾ ਕਾਰਨ। ਪਰ ਫੇਰ ਵੀ ਜਿਹੜੀ ਇਹ ਗੱਲ ਆ ਜਿਹੜੀ ਕਿਤੇ ਨਾ ਕਿਤੇ ਢੁਕਦੀ ਆ ਵੀ ਇਹ ਚੀਜ਼ਾਂ ਧੁੰਦ ਤੇ ਪਰਾਲੀ ਦਾ ਰਲ ਮਿਲ ਕੇ ਤੇ ਨੁਕਸਾਨ ਕਾਫੀ ਮੂਹਰੇ ਹੋ ਰਿਹਾ, ਤੇ ਸੂਰਜ ਦੇਵਤਾ ਦੀ ਵੀ ਜਿਹੜੀ ਪਾਵਰ ਆ ਉਹ ਕਿਤੇ ਨਾ ਕਿਤੇ ਬੌਣੀ ਸਾਬਤ ਹੋ ਰਹੀ ਹੈ ਇਹਨਾਂ ਸਾਰਿਆਂ ਚੀਜ਼ਾਂ ਦੇ ਮੂਹਰੇ।
ਜੀ ਬਿਲਕੁਲ ਰਾਜ ਸਾਹਿਬ, ਪਿਛਲੇ ਸਾਲ ਜਦੋਂ ਮੈਂ ਇੰਡੀਆ ਗਈ ਸੀ ਤੇ ਉਦੋਂ ਦਿੱਲੀ ਦੇ ਵਿੱਚ ਮੈਂ ਦੇਖਿਆ ਸੀਗਾ ਕਿ ਇੱਕ ਪੂਰਾ ਹਫ਼ਤਾ ਸੂਰਜ ਜਿਹੜਾ ਨਹੀਂ ਚੜਿਆ ਸੀ ਉੱਥੇ, ਔਰ ਬੜੀ ਹੈਰਾਨੀ ਵੀ ਹੋਈ ਸੀ ਬਦਲਦੇ ਹੋਏ ਟਾਈਮ ਨੂੰ ਦੇਖ ਕੇ ਉੱਥੇ ਕਿ ਜਿਸ ਤਰ੍ਹਾਂ ਪ੍ਰਦੂਸ਼ਣ ਵੱਧ ਰਿਹਾ ਹੈ ਦਿਨੋ ਦਿਨ, ਪਤਾ ਨੀ ਕੀ ਹਾਲ ਹੋਣ ਵਾਲਾ ਹੈ। ਸੋ ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ, ਤੇ ਜਾਂਦੇ ਜਾਂਦੇ ਚਲੋ ਸਾਡੇ ਨਾਲ ਅੱਜ ਤੁਸੀਂ ਇੱਕ ਯਾਦ ਸਾਂਝੀ ਕਰਕੇ ਜਾਣੀ ਆ, ਅਸੀਂ ਯਾਦਾਂ ਦੀ ਸਾਂਝ ਪਾਈ ਹੋਈ ਹੈ ਜੀ ਸਕੂਲ ਦੇ ਦਿਨਾਂ ਦੀਆਂ ਯਾਦਾਂ ਦੀ। ਸੋ ਬੜੇ ਪਿਆਰੇ ਜਿਹੇ ਦਿਨ ਹੁੰਦੇ ਆ, ਉਸ ਸਮੇਂ ਦੇ ਨਾਲ ਜੁੜੀਆਂ ਬੜੀਆਂ ਯਾਦਾਂ ਹੁੰਦੀਆਂ ਸਾਡੇ ਕੋਲ, ਤੇ ਤੁਹਾਡੀਆਂ ਯਾਦਾਂ ਵੀ ਬੜੀਆਂ ਪਿਆਰੀਆਂ ਪਿਆਰੀਆਂ ਹੁੰਦੀਆਂ, ਸਾਨੂੰ ਸਾਰਿਆਂ ਨੂੰ ਸੁਣ ਕੇ ਮਜ਼ਾ ਹੁੰਦਾ। ਸੋ ਤੁਸੀਂ ਕੋਈ ਉਹੋ ਜਿਹੀ ਯਾਦ ਜਿਹੜੀ ਤੁਹਾਡੀ ਸਕੂਲ ਦੇ ਦਿਨਾਂ ਨਾਲ ਜੁੜੀ ਹੋਵੇ ਉਹ ਸਾਡੇ ਨਾਲ ਜ਼ਰੂਰ ਸਾਂਝੀ ਕਰਦੇ ਜਾਓ।
ਬਿਲਕੁਲ ਜੀ, ਸਕੂਲ ਦੇ ਦਿਨਾਂ ਦੇ ਵਿੱਚ ਯਾਦਾਂ ਤਾਂ ਬਹੁਤ ਜ਼ਿਆਦਾ ਆ, ਇੱਕ ਅੱਧੀ ਯਾਦ ਨਹੀਂ, ਮੈਂ ਤਾਂ ਸਾਰਾ ਦਿਨ ਹੀ ਅੱਜ ਦਾ ਪ੍ਰੋਗਰਾਮ ਤੁਹਾਨੂੰ ਇੱਥੇ ਯਾਦਾਂ 'ਚ ਲੰਘਾ ਸਕਦਾ, ਤੇ ਪਰ ਐਂ ਵੀ ਕੁਝ ਕੁ ਯਾਦਾਂ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਕਿ ਤੁਹਾਨੂੰ ਸ਼ਰਮਸਾਰ ਵੀ ਕਰਦੀਆਂ ਤੇ ਤੁਹਾਨੂੰ ਤੁਹਾਡੇ ਚਿਹਰੇ ਤੇ ਮੁਸਕਾਨ ਵੀ ਲਿਆਉਂਦੀਆਂ, ਤੇ ਤੁਸੀਂ ਕਈ ਵਾਰੀ ਇੱਦਾਂ ਵੀ ਫੀਲ ਕਰਦੇ ਹੋ ਵੀ ਮੈਂ ਇਹ ਜਾਂ ਸੀ ਜਾਂ ਇਹੋ ਜਿਹੀਆਂ ਗੱਲਾਂ ਸਨ। ਤਾਂ ਮੈਨੂੰ ਨਾ ਥੋੜੇ ਦਿਨ ਪਹਿਲਾਂ ਇੱਕ ਮੇਰੇ ਟੀਚਰ ਨੇ ਨਾਲ ਮੇਰੀ ਗੱਲ ਚੱਲ ਰਹੀ ਸੀ, ਮੇਰੇ ਪਹਿਲੇ ਟੀਚਰ ਸਨ ਸਰਦਾਰ ਗੁਰਦਰਸ਼ਨ ਸਿੰਘ ਤੇ ਸੁਖਦਰਸ਼ਨ ਸਿੰਘ ਉਹਨਾਂ ਦਾ ਪੂਰਾ ਨਾਂ ਸੀ ਸਰ, ਤੇ ਪਰ ਅਸੀਂ ਡਰਾਇੰਗ ਮਾਸਟਰ ਜੀ ਕਹਿੰਦੇ ਹੁੰਦੇ ਸੀ ਉਹਨਾਂ ਨੂੰ ਵੀ ਡਰਾਇੰਗ ਮਾਸਟਰ ਜੀ, ਉਹ ਐਕਚੁਅਲੀ ਡਰਾਇੰਗ ਮਾਸਟਰ ਦੇ ਤੌਰ ਦੇ ਉੱਤੇ ਭਰਤੀ ਹੋਏ ਸਨ, ਤੇ ਉਹ ਦੋਨੋਂ ਮੀਆਂ ਬੀਬੀ ਟੀਚਰ ਸਨ ਜੀ, ਤੇ ਸਾਡੇ ਘਰ ਹੀ ਉਹ ਰਹਿੰਦੇ ਸੀ, ਤੇ ਆਪਣੇ ਘਰ ਦੇ ਵਿੱਚ ਜਿਵੇਂ ਇੱਕ ਐਕਸਟਰਾ ਘਰ ਸੀਗਾ, ਤੇ ਉਹ ਰਹਿਣ ਵਾਲੇ ਤਾਂ ਤਰਨ ਤਾਰਨ ਦੇ ਸਨ, ਪਰ ਉਹ ਉਹਨਾਂ ਦੀ ਜੌਬ ਸ਼ੁਰੂ ਤੋਂ ਹੀ ਸਾਡੇ ਪਿੰਡ ਲੱਗਣ ਕਰਕੇ ਤੇ ਉਹ ਪਿਛਲੇ 40 ਸਾਲ ਤੋਂ ਉੱਥੇ ਹੀ ਰਹਿੰਦੇ ਆ, ਤੇ ਅੱਜ ਕੱਲ ਉੱਥੇ ਹੀ ਘਰ ਪਾ ਕੇ ਰਹਿਣ ਲੱਗ ਗਏ ਆ। ਤਾਂ ਉਹਨਾਂ ਨੇ ਮੈਨੂੰ ਬੜੀ ਛੋਟੀ ਉਮਰ ਦੇ ਵਿੱਚ ਸਕੂਲ ਲਿਜਾਣਾ ਸ਼ੁਰੂ ਕਰ ਦਿੱਤਾ ਸੀ, ਤੇ 3.5 ਸਾਲ ਦੇ ਨੂੰ ਮੇਰਾ ਉਹਨਾਂ ਨੇ ਐਡਮਿਸ਼ਨ ਕਰਵਾਤਾ ਸੀਗਾ ਉਸ ਸਕੂਲ ਦੇ ਵਿੱਚ, ਤੇ ਉਹ ਖੁਦ ਗੋਦੀ ਚੱਕ ਕੇ ਲੈ ਜਾਂਦੇ ਸੀ ਘਰੋਂ ਤੇ ਲੈ ਆਉਂਦੇ ਸੀਗੇ ਮੈਨੂੰ ਪੜ੍ਹਾ ਕੇ, ਤੇ ਉਹਦਾ ਮੈਨੂੰ ਨਤੀਜਾ ਇਹ ਹੋਇਆ ਵੀ ਮੈਂ ਉਮਰ ਦੇ ਵਿੱਚ ਸਾਰਾ ਕੁਛ ਛੇਤੀ ਛੇਤੀ ਕਰਦਾ ਰਿਹਾ, ਤੇ 13.5 ਸਾਲ ਦੀ ਉਮਰ ਚ ਮੈਂ 10ਵੀਂ ਕਰ ਗਿਆ ਸੀ, ਕਾਲਜ ਸੀਗਾ ਵੀ ਜਾਣੀ ਕਿ ਮੈਂ 13.5 ਸਾਲ ਦੀ ਉਮਰ ਦੇ ਵਿੱਚ ਉਸ ਟਾਈਮ ਦੇ ਵਿੱਚ ਕਾਫੀ ਛੋਟਾ ਸੀ, ਪਰ ਉਹ ਕੱਲ ਪਰਸੋਂ ਨਾ ਉਹਨਾਂ ਨੇ ਮੈਨੂੰ ਮੇਰੀ ਇੱਕ ਬੜੀ ਔਕਾਤ ਚੇਤੇ ਕਰਾਈ ਗੱਲ ਕਰਦੇ ਕਰਦੇ, ਤੇ ਉਹ ਮੈਨੂੰ ਕੋਈ ਗੱਲ ਚੱਲ ਰਹੀ ਸੀ ਸੁਭਾਵ ਕੀ, ਤੇ ਮੈਂ ਆਪਦੀ ਵਡਿਆਈ ਜਾਂ ਆਪਦਾ ਵੱਡਾਪਣ ਸ਼ੋ ਕਰ ਰਿਹਾ ਸੀ ਵੀ ਮੈਂ ਪਤਾ ਨੀ ਹੁਣ ਕੀ ਬਣ ਗਿਆ ਤੇ ਮੈਂ ਕੀ ਚੀਜ਼ ਆ, ਤੇ ਉਹ ਆਦੇ ਕਹਿੰਦੇ ਵੀ ਦੇਖ ਜੋ ਕੁਛ ਮਰਜ਼ੀ ਕਰੀ ਜਾਂ ਲਿਖੀ ਜਾਂ ਬੋਲੀ ਜਾਂ ਉਹ ਕਹੀ ਜਾ ਵੀ ਤੂੰ ਵੱਡਾ ਹੋ ਗਿਆ, ਪਰ ਕਹਿੰਦੇ ਤੂੰ ਆਪਦੀ ਜਿਹੜੀ ਉਹ ਲਾਲ ਰੰਗ ਦੀ ਨਿੱਕਰ ਨੀ ਭੁੱਲ ਸਕਦਾ, ਮੇਰੇ ਕੋਈ ਦਿਮਾਗ ਚ ਨੀ ਸੀਗੀ ਗੱਲ, ਮੈਂ ਕਿਹਾ ਵੀ ਲਾਲ ਰੰਗ ਦੀ ਨਿੱਕਰ ਦਾ ਕੀ ਮਤਲਬ ਹੋਇਆ, ਕਹਿੰਦਾ ਵੀ ਦੇਖੋ ਮੇਰੇ ਮਾਤਾ ਉਸ ਟਾਈਮ ਥੋੜੇ ਜਿਹੇ ਪਿੰਡ ਚ ਪੜ੍ਹੇ ਲਿਖੇ ਸਨ, ਬਾਕੀ ਜਵਾਕ ਜਿਹੜੇ ਪਿੰਡਾਂ ਚ ਉਦੋਂ ਪੜ੍ਹਾਈ ਲਿਖਾਈ ਨਹੀਂ ਸੀ, ਤਾਂ ਉਹ ਮਾਤਾ ਨੇ ਜਦੋਂ ਸਕੂਲ ਭੇਜਣਾ ਸਾਨੂੰ ਤਾਂ ਉਹਨੇ ਪੂਰੀ ਟਿੱਟ ਫਾਟ ਟੈਟ ਕਰਕੇ ਨਿੱਕਰ ਨੁੱਕਰ ਪਾ ਕੇ ਵਿੱਚ ਸ਼ਰਟ ਦੇ ਕੇ ਭੇਜਣਾ, ਤੇ ਉਹ ਪਿੰਡਾਂ ਦੇ ਵਿੱਚ ਉਹ ਸ਼ਰਟ ਵਿੱਚ ਦੇਣੀ ਦਾ ਉਦੋਂ ਰਿਵਾਜ ਨਹੀਂ ਸੀਗਾ, ਤੇ ਉਹ ਜਵਾਕ ਦੂਜੇ ਨੂੰ ਖਿਜਾਉਂਦੇ ਹੁੰਦੇ ਸੀ ਐਂ ਵਿੱਚ ਪੈਂਟ ਚ ਸ਼ਰਟ ਦਿੱਤੀ ਜਾਂ ਹੋਰ ਗੱਲਾਂ, ਤਾਂ ਉਸ ਫੀਲਿੰਗ ਚ ਉਹ ਕਹਿੰਦੇ ਮਾਤਾ ਨੇ ਬਹੁਤ ਸੋਹਣੀ ਲਾਲ ਨਿੱਕਰ ਪਾ ਕੇ ਤੈਨੂੰ ਸਕੂਲ ਭੇਜਿਆ, ਤੇ ਕਹਿੰਦੇ ਮੈਂ ਸਕੂਲ ਜਦੋਂ ਲੈ ਕੇ ਹਜੇ ਤੈਨੂੰ ਅੰਦਰ ਹੀ ਵੜਿਆ ਸੀ, ਸਕੂਲ ਦੇ ਤੇ ਤੂੰ ਉਹ ਕਹਿੰਦੇ ਲਾਲ ਨਿੱਕਰ ਗਿੱਲੀ ਕਰਤੀ ਉੱਥੇ ਤੇ ਫੇਰ ਕਹਿੰਦੇ ਮੈਨੂੰ 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 ਸਮਝ ਨਾ ਆਵੇ ਵੀ ਮੈਂ ਹੁਣ ਵਾਪਸ ਜਾ ਕੇ ਤੈਨੂੰ ਬਦਲਵਾ ਕੇ ਲਿਆਵਾਂ ਜਾਂ ਕੋਈ ਉਦੋਂ ਫੋਨ ਸੀ ਜਾਂ ਹੋਰ ਕਰਾਂ ਤੇ ਫੇਰ ਕਹਿੰਦੇ ਤੂੰ ਉਸ ਦਿਨ ਗਿੱਲੀ ਨਿੱਕਰ ਚ ਸਾਰਾ ਦਿਨ ਸਕੂਲ ਚ ਮੇਰੇ ਨਾਲ ਰਿਹਾ ਸੀ ਉਹ ਲਾਲ ਰੰਗ ਦੀ ਮੇਰੇ ਅੱਜ ਵੀ ਯਾਦ ਆ ਤੇ ਤੇਰੇ ਯਾਦ ਹੋਵੇ ਨਾ ਹੋਵੇ ਕਹਿੰਦੇ ਸੋ ਕਈ ਵਾਰੀ ਇਹ ਜਿਹੀਆਂ ਨਿੱਕੀਆਂ ਨਿੱਕੀਆਂ ਯਾਦਾਂ ਵੀ ਉਦੋਂ ਬਚਪਨਾ ਸੀ ਜੀ ਕਿਹੜਾ ਸਾਡੇ ਵੇਲੇ ਕੋਈ ਨੈਪੀਆਂ ਸੀ ਜਾਂ ਕੁਛ ਹੋਰ ਸੀ ਜਿਵੇਂ ਜਿਹੇ ਜਾ ਸੀਗਾ ਉਵੇਂ ਉਹ ਜੇ ਸੀਗੇ
ਬਿਲਕੁਲ ਬਿਲਕੁਲ ਬਰਾੜ ਸਾਹਿਬ ਔਰ ਇਹ ਯਾਦਾਂ ਜਿਹੜੀਆਂ ਬਿਲਕੁਲ ਇੱਕ ਨਹੀਂ ਹੁੰਦੀ ਕਈ ਯਾਦਾਂ ਹੁੰਦੀਆਂ ਜੇ ਉਹੀ ਕਰਨ ਬੈਠੋ ਤੇ ਮੈਨੂੰ ਲੱਗਦਾ ਪੂਰਾ ਦਿਨ ਲੰਘ ਜਾਵੇ ਉਹ ਯਾਦਾਂ ਨੂੰ ਯਾਦਦੇ ਹੋਏ ਪਰ ਚਲੋ ਜੀ ਸਾਡੇ ਕੋਲ ਜਿੰਨਾ ਸਮਾਂ ਹੁੰਦਾ ਕੋਸ਼ਿਸ਼ ਕਰੀਦੀ ਹੈ ਕਿ ਸਰੋਤਿਆਂ ਦੇ ਨਾਲ ਬੈਠ ਕੇ ਉਹ ਯਾਦਾਂ ਦੀ ਸਾਂਝ ਪਾ ਸਕੀਏ ਤੇ ਇੱਕ ਵਾਰ ਫੇਰ ਉਹਨਾਂ ਯਾਦਾਂ ਦੇ ਜ਼ਰੀਏ ਚਿਹਰੇ ਤੇ ਜਿਹੜੀ ਮੁਸਕਰਾਹਟ ਆ ਉਹ ਆ ਸਕੇ ਸੋ ਅੱਜ ਦੇ ਪ੍ਰੋਗਰਾਮ ਲਈ ਬਰਾੜ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਪਰਮਾਤਮਾ ਅੱਗੇ ਅਰਦਾਸ ਹੈ ਜੀ ਕਿ ਚੜ੍ਹਦੀ ਕਲਾ ਦੇ ਵਿੱਚ ਦਿਨ ਬਤੀਤ ਹੋਵੇ ਤੁਹਾਡਾ
ਬਹੁਤ ਮਿਹਰਬਾਨੀ
ਜੀ ਸਤਿ ਸ਼੍ਰੀ ਅਕਾਲ ਜੀ ਸੋ ਬਰਾੜ ਸਾਹਿਬ ਦੇ ਨਾਲ ਦਿਲ ਦੀਆਂ ਗੱਲਾਂ ਜਿਹੜੀਆਂ ਕਰ ਲਈਆਂ ਅਸੀਂ ਸੋ ਬਾਕੀ ਹੁਣ ਜਿਹੜਾ ਇਸ ਸਮਾਂ ਬਚਿਆ ਇੱਕ ਘੰਟਾ ਸਾਡੇ ਕੋਲ ਉਹਦੇ ਵਿੱਚ ਗੱਲਾਂ ਕਰਨੀਆਂ ਅਸੀਂ ਤੁਹਾਡੀਆਂ ਯਾਦਾਂ ਦੀਆਂ ਸੋ ਤੁਹਾਡੇ ਦਿਲ ਦੇ ਵਿੱਚ ਕੋਈ ਯਾਦਾਂ ਜਿਹੜੀਆਂ ਸਕੂਲ ਡੇਸ ਦੇ ਨਾਲ ਜੁੜੀਆਂ ਹੋਣ ਸਕੂਲ ਦੇ ਦਿਨਾਂ ਦੇ ਨਾਲ ਜੁੜੀਆਂ ਯਾਦਾਂ ਜਿਹੜੀਆਂ ਉਹ ਤੁਸੀਂ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ ਵਿਹਲਾ ਹੋ ਗਿਆ ਜੀ ਇੱਕ ਬ੍ਰੇਕ ਤਾਂ ਲੈਂਦੇ ਹਾਂ ਇੱਕ ਬ੍ਰੇਕ ਤੇ ਉਸ ਤੋਂ ਬਾਅਦ ਫਿਰ ਮੈਂ ਹਾਜ਼ਰ ਹੁੰਦੀ ਹਾਂ ਤੇ ਤੋਰਦੇ ਹਾਂ ਜੀ ਗੱਡੀ ਯਾਦਾਂ ਦੀ
ਸਤਿ ਸ੍ਰੀ ਅਕਾਲ ਜੀ ਮੈਂ ਹਾਂ ਅਮਨਦੀਪ ਸਿੰਘ ਸਿੱਧੂ ਡਾਇਰੈਕਟਰ ਹਰਮਨ ਰੇਡੀਓ ਦੁਨੀਆ ਦੇ ਹਰ ਕੋਨੇ ਤੋਂ ਪੰਜਾਬੀ ਸਾਡੇ ਨਾਲ ਜੁੜਦੇ ਹਨ ਅਤੇ ਆਲਾ ਦਰਜੇ ਦੀ ਪੇਸ਼ਕਾਰੀ ਦਾ ਆਨੰਦ ਮਾਣਦੇ ਹਨ ਹਰਮਨ ਰੇਡੀਓ ਦੇ ਆਸਟ੍ਰੇਲੀਆ ਤੋਂ ਸਾਰੇ ਪ੍ਰੈਜ਼ੈਂਟਰ ਮੁਫ਼ਤ ਸੇਵਾ ਨਿਭਾਉਂਦੇ ਹਨ ਤੁਸੀਂ ਵੀ ਸਾਡੀ ਮਦਦ ਕਰ ਸਕਦੇ ਹੋ ਸਾਨੂੰ ਵਧੀਆ ਵਧੀਆ ਜਾਣਕਾਰੀਆਂ ਭੇਜੋ ਅਤੇ ਸਾਡੀਆਂ ਆਪਣੀਆਂ ਆਈਫੋਨ ਅਤੇ ਐਂਡਰਾਇਡ ਦੀਆਂ ਐਪਲੀਕੇਸ਼ਨਸ ਐਪ ਸਟੋਰ ਤੋਂ ਡਾਊਨਲੋਡ ਕਰਕੇ ਉਸ ਵਿੱਚ ਸਾਨੂੰ ਸੁਣੋ ਤੁਹਾਨੂੰ ਰੇਡੀਓ ਦੇ ਨਾਲ ਅਖਬਾਰ ਪੋਡਕਾਸਟ ਵਧੀਆ ਵੀਡੀਓ ਲੇਖ ਦਰਬਾਰ ਸਾਹਿਬ ਅਤੇ ਹੋਰ ਗੁਰਧਾਮਾਂ ਦਾ ਲਾਈਵ ਕੀਰਤਨ ਸੁਣਨ ਅਤੇ ਦੇਖਣ ਨੂੰ ਮਿਲੇਗਾ ਐਪ ਵਿੱਚੋਂ ਹੀ ਸਿੱਧਾ ਸੁਨੇਹਾ ਘੱਲ ਸਕੋਗੇ ਅੱਜ ਹੀ ਸਾਡੀਆਂ ਐਪਸ ਇੰਸਟਾਲ ਕਰੋ ਧੰਨਵਾਦ
ਹਰ ਪ੍ਰੋਗਰਾਮ ਦੀ ਜਾਣਕਾਰੀ ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia ਜਾਂ ਜੁੜੋ ਟੈਲੀਗ੍ਰਾਮ ਤੇ telegram.me/harman info ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com
ਵੇਖ ਲੋ ਮੇਰੀਆਂ ਸਹੇਲੀਆਂ ਵੀ ਮੇਣਾ ਮਾਰ ਜਾਂਦੀਆਂ ਹੁਣ ਤਾਂ ਮੈਨੂੰ ਤੁਹਾਡੇ ਵੱਲ ਦੇਖ ਕੇ ਕਹਿੰਦੀਆਂ ਕਿ ਤੇਰੇ ਘਰ ਵਾਲੇ ਦਾ ਸਿਰ ਤੇ ਮੱਥਾ ਇੱਕ ਹੋ ਗਏ
ਉਹ ਕਿਉਂ ਘਬਰਾਉਣੀ ਏ ਭਾਗਵਾਨੇ ਇਹਦਾ ਵੀ ਉਪਾਅ ਲੱਭ ਲਿਆ ਮੈਂ ਗਰਗ ਕਲੀਨਿਕ ਬਠਿੰਡੇ ਵਾਲੇ ਗੰਜੇਪਣ ਤੋਂ ਛੁਟਕਾਰਾ ਦਵਾਉਂਦੇ ਨੇ ਆਪਣਾ ਜਿਹੜਾ ਹਰਮਨ ਰੇਡੀਓ ਦਾ ਪ੍ਰੈਜੈਂਟਰ ਆ ਨਾ ਉਹ ਵੀ ਵਾਲ ਉੱਥੇ ਲਵਾ ਕੇ ਆਇਆ
ਅੱਛਾ
ਮੈਂ ਵੀ ਹੁਣ ਟਿਕਟ ਕਰਾ ਕੇ ਜਾ ਰਿਹਾ ਇੰਡੀਆ ਵਾਲ ਲਵਾ ਕੇ ਆਊਂਗਾ ਆ ਵੇਖ ਲੈ ਪਤਾ
ਤੁਸੀਂ ਵੀ ਪਤਾ ਨੋਟ ਕਰੋ ਡਾਕਟਰ ਦੁਆਕਰ ਗਰਗ ਦਾ ਗਰਗ ਹੇਅਰ ਟ੍ਰਾਂਸਪਲਾਂਟ ਕਲੀਨਿਕ ਬਠਿੰਡਾ ਵਟਸਐਪ ਜਾਂ ਫੋਨ ਨੰਬਰ 9814820590 ਨਾਮਦੇਵ ਰੋਡ ਆਪੋਜ਼ਿਟ ਸਟਰੀਟ ਨੰਬਰ 8 ਸਿੰਘਾ ਨਿਊਰੋ ਹਸਪੀਟਲ ਬਠਿੰਡਾ
ਜਿਹੜੀਆਂ ਸਹੇਲੀਆਂ ਤੇਰੀਆਂ ਤੈਨੂੰ ਮਿਹਣੇ ਮਾਰਦੀਆਂ ਨੇ ਨਾ ਜਦੋਂ ਮੈਂ ਬਾਲ ਲਵਾ ਕੇ ਆਇਆ ਤੇਰੇ ਇਹ ਗੀਤ ਗਾਇਆ ਕਰਨਗੀਆਂ
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ ਲੌਗ ਬੁੱਕ ਸਰਵਿਸ ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ ਮੋਬਾਈਲ ਨੰਬਰ 04122923080 ਉੱਤੇ ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਸਖ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ ਏਅਰ ਕੰਡੀਸ਼ਨਰ ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ ਗੁਰੂਕਾ ਬ੍ਰਿਸਬੇਨ ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ ਮੋਬਾਈਲ ਨੰਬਰ 04122923080
ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇ ਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਗੈਲੇਕਸੀ ਮਾਈਗ੍ਰੇਸ਼ਨ ਹਰ ਤਰ੍ਹਾਂ ਦੇ ਸਟੂਡੈਂਟ ਵੀਜ਼ਾ, TRPR, ਇੰਪਲੋਇਰ ਨਾਮੀਨੇਸ਼ਨ, 457 RSMS ਅਤੇ ਤਾਜ਼ੀਆਂ ਤਬਦੀਲੀਆਂ ਲਈ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਨੇ। ਗਗਨਦੀਪ ਸ਼ਰਮਾ ਮਾਈਗ੍ਰੇਸ਼ਨ ਕੰਸਲਟੈਂਟ, ਮਾਰਾ ਏਜੰਟ ਨੰਬਰ 1575771। ਜਿਨ੍ਹਾਂ ਨੂੰ ਭਾਰਤੀਆਂ ਵੱਲੋਂ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੀ ਖਾਸ ਜਾਣਕਾਰੀ ਹੈ। ਇਹਨਾਂ ਦਾ ਮੁੱਖ ਦਫ਼ਤਰ ਕੈਨਬਰਾ ਦੇ ਵਿੱਚ ਤੇ ਦੂਜਾ ਦਫ਼ਤਰ ਲੁਧਿਆਣਾ ਇੰਡੀਆ ਦੇ ਵਿੱਚ ਮੌਜੂਦ ਹੈ ਜੀ। ਵਾਜਿਬ ਕੀਮਤ ਦੇ ਉੱਪਰ ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 0404185755, ਯਾਨੀ ਕਿ 0444-1855। ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉੱਪਰ।
ਸੀਡੀ ਬੈਟਰੀਜ਼ ਨਾਉ ਟ੍ਰੇਡਿੰਗ ਐਸ DMB ਮੋਟਰ ਰਿਪੇਅਰਸ।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨੀਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
ਸੀਡੀ ਬੈਟਰੀਜ਼ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸੀਡੀ ਬੈਟਰੀਜ਼ ਹਫ਼ਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 0434641327,
0434-641-327।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟ੍ਰੀਟ, ਬਲੈਟਾਊਨ, ਸਿਡਨੀ।
ਸੀਡੀ ਬੈਟਰੀਜ਼,
ਨਾਨਕ ਬੇਕਰੀ, ਡੈਂਡੀਨੋਂਗ, ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ, ਡੈਂਡੀਨੋਂਗ। ਫੋਨ 0425-888-856।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24 ਘੰਟੇ।
ਹਰਮਨ ਰੇਡੀਓ, ਬਿਲਕੁਲ ਜੀ, ਤੁਸੀਂ ਸਾਂਝ ਪਾਈ ਬੈਠੇ ਹੋ ਹਰਮਨ ਰੇਡੀਓ ਨਾਲ ਤੇ ਬੁੱਧਵਾਰ ਦੀ ਸਵੇਰ ਪ੍ਰੋਗਰਾਮ ਚੱਲ ਰਿਹਾ ਹੈ ਲਹਿਰਾਂ। ਸੋ ਐਡੀਲੇਡ ਦੀਆਂ ਘੜੀਆਂ ਤੇ ਇਸ ਵੇਲੇ ਜੀ 8:41 ਹੋ ਚੁੱਕੇ ਨੇ। ਸੋ ਬਾਕੀ ਦਾ ਸਮਾਂ ਜਿਹੜਾ ਹੁਣ ਲਹਿਰਾਂ ਪ੍ਰੋਗਰਾਮ ਦਾ ਕੋਈ ਸਾਡੇ ਤੋਂ ਘੰਟੇ ਪੌਣੇ ਘੰਟੇ ਦਾ ਬਚਿਆ, ਉਹਦੇ ਵਿੱਚ ਕਰਨੀ ਹੈ ਜੀ ਗੱਲ ਅਸੀਂ ਆਪਣੀਆਂ ਯਾਦਾਂ ਦੀ। ਬਿਲਕੁਲ ਜੀ, ਮੂੰਹ ਚ ਪਾਣੀ ਆ ਗਿਆ ਨਾ ਮੇਰੇ ਤੇ ਆ ਜਾਂਦਾ ਹਰ ਵਾਰੀ ਜਦੋਂ ਮੈਂ ਯਾਦਾਂ ਦੀ ਗੱਲ ਕਰਦੀ ਹਾਂ ਤੁਹਾਡੇ ਸਾਰਿਆਂ ਦੇ ਨਾਲ ਬੈਠ ਕੇ। ਸੋ ਅੱਜ ਦੀਆਂ ਯਾਦਾਂ ਕੁਝ ਅਜ਼ੀਜ਼ ਨੇ ਜੀ ਜ਼ਿਆਦਾ ਹੀ, ਕਿਉਂਕਿ ਉਹ ਜੁੜੀਆਂ ਹੋਈਆਂ ਨੇ ਸਾਡੇ ਸਕੂਲ ਦੇ ਦਿਨਾਂ ਦੇ ਨਾਲ। ਸਕੂਲ ਦੇ ਦਿਨ ਸਿਰਫ ਉਸ ਸਕੂਲ ਦੀ ਬਿਲਡਿੰਗ ਦੇ ਵਿੱਚ ਹੀ ਨਹੀਂ, ਉਸ ਸਕੂਲ ਦੇ ਨਾਲ ਰਿਲੇਟਡ ਹੋਰ ਬਹੁਤ ਕੁਝ ਹੁੰਦਾ ਸੀਗਾ ਜੋ ਅਸੀਂ ਕਰੀਦਾ ਹੁੰਦਾ ਸੀ। ਉਸ ਸਕੂਲ ਜਾਣ ਦਾ ਚਾਅ ਹੁੰਦਾ ਸੀ ਕਦੀ, ਤੇ ਕਦੀ ਜਦੋਂ ਫਿਰ ਕੰਮ ਨਹੀਂ ਕੀਤਾ ਹੁੰਦਾ ਸੀ ਤੇ ਉਸ ਸਕੂਲ ਜਾਣ ਦਾ ਡਰ ਵੀ ਹੁੰਦਾ ਸੀ। ਕਦੀ ਪੇਪਰਾਂ ਵਿੱਚ ਪਰਮਾਤਮਾ ਦਾ ਨਾਮ ਧਿਆਉਂਦੇ ਉਸ ਸਕੂਲ ਵੱਲ ਜਾਈਦਾ ਹੁੰਦਾ ਸੀ, ਹੈ ਨਾ, ਤੇ ਕਦੀ ਕਿਸੇ ਫੰਕਸ਼ਨ ਦੇ ਉੱਤੇ ਗਿੱਧਾ ਪਾਉਣ ਲਈ ਜਾਂ ਕੋਈ ਹੋਰ ਪ੍ਰੋਗਰਾਮ, ਕੋਈ ਹੋਰ ਆਈਟਮ ਦੇਣ ਲਈ ਤਿਆਰ ਹੋ ਕੇ ਉਸ ਸਕੂਲ ਵੱਲ ਜਾਈਦਾ ਹੁੰਦਾ ਸੀ। ਸੋ ਉਸ ਸਕੂਲ ਨੂੰ ਜਾਂਦੀਆਂ ਰਾਹਾਂ, ਉੱਥੇ ਬਿਤਾਏ ਪਲ, ਉਸ ਸਕੂਲ ਦੇ ਨਾਲ ਜੁੜੀਆਂ ਤਿਆਰੀਆਂ, ਉਹ ਯਾਦਾਂ ਜਿਹੜੀਆਂ ਉਹਨਾਂ ਨਾਲ ਜੁੜੀਆਂ ਹੋਈਆਂ ਨੇ, ਉਹਨਾਂ ਦੀ ਸਾਂਝ ਤੁਸੀਂ ਪ੍ਰੋਗਰਾਮ ਦੇ ਵਿੱਚ ਪਾ ਸਕਦੇ ਹੋ ਜੀ। ਪਤਾ ਤੁਹਾਨੂੰ ਪਤਾ ਹੈ, ਰਿਕੁਐਸਟ @harmanradio.com, ਈਮੇਲ ਦਾ ਪਤਾ ਤੇ @harmanradio, ਟੈਲੀਗ੍ਰਾਮ ਦਾ ਪਤਾ ਹੈ ਜੀ। ਤੇ ਉਸ ਤੋਂ ਇਲਾਵਾ ਤੁਸੀਂ ਪ੍ਰੋਗਰਾਮ ਦੇ ਵਿੱਚ ਕਾਲ ਵੀ ਕਰ ਸਕਦੇ ਹੋ ਤੇ ਆਪਣੀਆਂ ਯਾਦਾਂ ਦੀ ਸਾਂਝ ਸਾਡੇ ਨਾਲ ਪਾ ਸਕਦੇ ਹੋ। ਫੋਨ ਨੰਬਰ ਹੈ ਜੀ 0285992811, ਜੀ ਹਾਂ 0285-9982-11। ਸੋ ਪ੍ਰੋਗਰਾਮ ਦੇ ਵਿੱਚ ਮੈਂ ਬੈਠੀ ਉਡੀਕ ਰਹੀ ਹਾਂ ਤੁਹਾਡੇ ਸਾਰਿਆਂ ਦੇ ਮੈਸੇਜਸ ਨੂੰ। ਕੁਲਦੀਪ ਕੌਰ, ਗੌਰਵ ਸ਼ਰਮਾ ਤੇ ਧਨੀ ਸਾਹਿਬ ਹੁਣੀ ਆ ਗਏ ਨੇ ਜੀ। ਸੋ ਕੁਲਦੀਪ ਕੌਰ ਹੁਣੀ ਜੋ ਹਮੇਸ਼ਾ ਹੀ ਮੇਰੇ ਵਾਂਗ ਆਪਣੀਆਂ ਯਾਦਾਂ ਨੂੰ ਦਿਲ ਦੇ ਨਾਲ ਲਾ ਕੇ ਹੀ ਨਹੀਂ ਰੱਖਦੇ ਬਲਕਿ ਸਾਡੇ ਸਾਰਿਆਂ ਦੇ ਨਾਲ ਉਹਨਾਂ ਨੂੰ ਸਾਂਝਾ ਵੀ ਕਰਦੇ ਨੇ ਤੇ ਮੈਨੂੰ ਵੀ ਬੜਾ ਮਜ਼ਾ ਆਉਂਦਾ ਉਹਨਾਂ ਦੀਆਂ ਯਾਦਾਂ ਸੁਣ ਕੇ। ਸੋ ਲਿਖ ਰਹੇ ਨੇ ਕਿ ਜੀਵਨ ਦਾ ਉਹ ਰੱਬੀ ਹਿੱਸਾ ਜਦੋਂ ਸਕੂਲੇ ਵੜਦੇ ਸਾਂ, ਹਾਏ ਮੈਂ ਹੱਸਾਂ ਕੀ ਕੀ ਦੱਸਾਂ, ਅਣ ਸਰਦੇ ਹੀ ਪੜ੍ਹਦੇ ਸਾਂ। ਬਸਤੇ ਵਿੱਚੋਂ ਬਾਲੂ ਸ਼ਾਹੀਆਂ ਚੋਰੀ ਚੋਰੀ ਖਾਂਦੇ ਸਾਂ, ਫੜੇ ਜਾਣ ਤੇ ਝੂਠੀ ਮੁੱਠੀ ਲੱਖ ਬਹਾਨੇ ਕੱਢਦੇ ਸਾਂ। ਹਿੰਦੀ ਵਾਲੇ ਭੈਣ ਜੀਆਂ ਤੋਂ ਸਾਨੂੰ ਬੜੀ ਐਲਰਜੀ ਸੀ, ਸਾਰੀ ਤੋਹਮਤ ਕਾ ਖਾ ਉੱਤੇ ਫੇਲ ਹੋਣ ਤੋਂ ਮੜਦੇ ਸਾਂ। ਵਾਹ ਜੀ ਵਾਹ। ਨਿੰਮੋ ਦੇ ਬਸਤੇ ਚੋਂ ਦੀਪਾ ਪੈਨਸਲ ਚੋਰੀ ਕਰਦਾ ਸੀ, ਸਾਰੇ ਘੱਟ ਨਹੀਂ ਸਾਂ ਹੁੰਦੇ, ਕੀ ਕੀ ਕੋਕੇ ਜੜਦੇ ਸਾਂ। ਬਹੁਤ ਖੂਬ ਜੀ। ਸਾਰੀ ਛੁੱਟੀ ਹੋਣ ਤੋਂ ਪਹਿਲਾਂ ਔਖਾ ਡੰਗ ਟਪਾਉਂਦੇ ਸਾਂ, ਵੱਜੇ ਘੰਟੀ ਗੋਲੀ ਵਾਂਗੂ ਫੇਰ ਨਾ ਨੇੜੇ ਖੜਦੇ ਸਾਂ। ਨਾ ਕਮਾਲ ਕੁਲਦੀਪ ਕੌਰ ਜੀ, ਔਰ ਮੈਨੂੰ ਨੀ ਸੀ ਪਤਾ ਕਿ ਤੁਸੀਂ ਇਹ ਖੂਬਸੂਰਤੀ ਵੀ ਰੱਖਦੇ ਹੋ ਕਿ ਇੱਕ ਤੇ ਹੁੰਦੇ ਆ ਨਾ ਕਿ ਤੁਹਾਡੇ ਸਿਰਫ ਅਹਿਸਾਸ ਉਹਨਾਂ ਨੂੰ ਆਮ ਜਿਹੀ ਲੈਂਗੁਏਜ ਜਾਂ ਆਮ ਜਿਹੇ ਵਰਡਸ ਦੇ ਕੇ, ਸ਼ਬਦ ਦੇ ਕੇ ਤੁਸੀਂ ਬਿਆਨ ਕਰਨਾ, ਪਰ ਉਹਨੂੰ ਇੰਨੀ ਪਿਆਰੀ ਇੱਕ ਪੋਇਮ ਦੀ ਤਰ੍ਹਾਂ ਉਹਨੂੰ ਤੁਸੀਂ ਘੜ ਕੇ ਜਿਹੜੇ ਵਰਡਸ ਦਿੱਤੇ ਆ ਔਰ ਸਾਡੇ ਸਾਰਿਆਂ ਨਾਲ ਸਾਂਝੀ ਕੀਤੀ ਹੈ, ਮਜ਼ਾ ਆ ਗਿਆ ਜੀ ਸੱਚੀ ਕੁਲਦੀਪ ਕੌਰ ਜੀ। ਬਹੁਤ ਵਧੀਆ ਔਰ ਬਹੁਤ ਹੀ ਵਧੀਆ ਤਰੀਕਾ ਜੀ ਇਸ ਯਾਦਾਂ ਦੀ ਗੱਡੀ ਨੂੰ ਤੋਰਨ ਦੇ ਲਈ। ਸੋ ਜੀਵਨ ਦਾ ਉਹ ਰੱਬੀ ਹਿੱਸਾ ਜਦੋਂ ਸਕੂਲੇ ਵੜਦੇ ਸਾਂ, ਹਾਏ ਮੈਂ ਹੱਸਾਂ ਕੀ ਕੀ ਦੱਸਾਂ, ਅਣਸਰ ਦੇ ਹੀ ਪੜ੍ਹਦੇ ਸਾਂ। ਸੋ ਤੁਸੀਂ ਕੀ ਕੀ ਕਰਦੇ ਸੀ, ਤੁਸੀਂ ਵੀ ਸਾਰੇ ਮੈਨੂੰ ਜ਼ਰੂਰ ਦੱਸੋ। ਕੁਲਦੀਪ ਕੌਰ ਹੁਣਾਂ ਨੇ ਤਾਂ ਜੀ ਵਾਹ ਮੋਤੀਆਂ ਵਰਗੀ ਮਾਲਾ ਭਰੋ ਕੇ ਸਾਹਮਣੇ ਰੱਖ ਦਿੱਤੀ ਹੈ ਯਾਦਾਂ ਦੀ। ਸੋ ਗੌਰਵ ਸ਼ਰਮਾ ਹੁਣ ਕਹਿੰਦੇ ਭੈਣ ਜੀ, ਜਿਹੜਾ ਸਕੂਲ ਦੇ ਬਾਹਰ ਕੁਲਚੇ ਛੋਲੇ ਵੇਚਣ ਵਾਲਾ ਹੁੰਦਾ ਸੀ, ਹਾਏ ਤੁਸੀਂ ਯਾਦ ਕਰਾ ਦਿੱਤਾ ਜੀ, ਉਹ ਤਾਂ ਮੈਨੂੰ ਹੁਣ। ਕਹਿੰਦੇ ਉਹਦਾ ਨਾਂ ਹਰੀ ਪ੍ਰਸਾਦ ਹੁੰਦਾ ਸੀ, ਭਾਵੇਂ ਉਸਦਾ ਕੱਦ ਬਹੁਤ ਛੋਟਾ ਸੀ, ਨਾਲੇ ਉਮਰ ਵੀ ਕੋਈ ਜ਼ਿਆਦਾ ਨਹੀਂ ਸੀ, ਪਰ ਸਾਰੇ ਉਹਨੂੰ ਅੰਕਲ ਜੀ ਕਹਿੰਦੇ ਸੀ। ਸਕੂਲ ਛੱਡਣ ਤੋਂ ਕਈ ਸਾਲ ਬਾਅਦ ਇੱਕ ਦਿਨ ਉਸਦੀ ਰੇਹੜੀ ਤੇ ਕੁਲਚੇ ਖਾਧੇ ਸੀ, ਉਸ ਨੂੰ ਸਾਰੇ ਬੱਚੇ ਯਾਦ ਸੀ ਸਾਡੇ ਨਾਲ ਦੇ। ਕਹਿੰਦੇ ਇੱਕ ਹੋਰ ਸਰਦਾਰ ਜੀ ਰੇਹੜੀ ਲੈ ਕੇ ਆਉਂਦੇ ਸੀ ਗੋਲੀਆਂ ਟੋਫੀਆਂ ਵੇਚਣ, ਉਹਨਾਂ ਨੂੰ ਗਿਆਨੀ ਜੀ ਕਹਿੰਦੇ ਸੀ। ਇੱਕ ਸਕੂਲ ਦੇ ਨਾਲ ਹੋਰ ਕਨਫੈਕਸ਼ਨਰੀ ਦੀ ਦੁਕਾਨ ਸੀ, ਉਹ ਉੱਚਾ ਸੁਣਦਾ ਸੀ ਤੇ ਕਹਿੰਦੇ ਉਸ ਨੂੰ ਤਾਂ ਸਾਰੇ ਬੋਲਾ ਕਹਿ ਕੇ ਬੁਲਾਉਂਦੇ ਸਨ। ਇੱਕ ਸਾਡੇ ਸਕੂਲ ਦਾ ਚੌਂਕੀਦਾਰ ਹੁੰਦਾ ਸੀ ਮੰਗਲ ਸਿੰਘ, ਕਹਿੰਦੇ ਉਹ ਬਾਹਰ ਸਾਈਕਲ ਸਟੈਂਡ ਤੇ ਬੈਠਦਾ ਹੁੰਦਾ ਸੀ, ਅਸੀਂ ਉਸ ਦਾ ਡੰਡਾ ਚੁੱਕ ਕੇ ਦੂਰ ਸੁੱਟ ਦਿੰਦੇ ਹੁੰਦੇ ਸੀ। ਵਾਹ ਜੀ ਵਾਹ, ਕੀ ਕਹਿੜੇ ਗੌਰਵ ਸ਼ਰਮਾ ਜੀ, ਸਾਰਿਆਂ ਨੂੰ ਦਿਲ ਚ ਲਈ ਬੈਠੇ ਹੋ, ਹੈ ਨਾ, ਚਾਹੇ ਉਹ ਹਰੀ ਪ੍ਰਸਾਦ ਹੋਵੇ, ਚਾਹੇ ਉਹ ਅੰਕਲ ਹੈ ਨਾ ਤੁਸੀਂ ਜਿਨ੍ਹਾਂ ਨੂੰ ਕਹਿੰਦੇ ਸੀਗੇ, ਚਾਹੇ ਉਹ ਗਿਆਨੀ ਜੀ ਹੋਣ, ਉਹ ਬੋਲਾ ਹੋਵੇ, ਜਾਂ ਫਿਰ ਤੁਹਾਡੇ ਸਕੂਲ ਦਾ ਚੌਂਕੀਦਾਰ ਮੰਗਲ ਸਿੰਘ। ਬਿਲਕੁਲ ਹੈ ਨਾ, ਕੁਛ ਰਿਸ਼ਤੇ ਇਹੋ ਜਿਹੇ ਬਣਾ ਲਈ ਦੇ ਅਸੀਂ ਜ਼ਿੰਦਗੀ ਦੇ ਵਿੱਚ ਕਿ ਜਿਨ੍ਹਾਂ ਨਾਲ ਕੋਈ ਰਿਸ਼ਤਾ ਨਾ ਹੁੰਦੇ ਹੋਏ ਵੀ ਉਹ ਜ਼ਿੰਦਗੀ ਦੇ ਸਾਡੀਆਂ ਯਾਦਾਂ ਦੇ ਵਿੱਚ ਕਿਤੇ ਨਾ ਕਿਤੇ ਜੁੜ ਜਾਂਦੇ ਆ, ਹੈ ਨਾ, ਤੇ ਜਦੋਂ ਅਸੀਂ ਫਿਰ ਉਸ ਨਾਲ ਰਿਲੇਟਡ ਕੋਈ ਗੱਲ ਕਰਦੇ ਆ ਤੇ ਉਹ ਜਿਹੜੀਆਂ ਸ਼ਖਸੀਅਤਾਂ ਆ ਉੱਭਰ ਕੇ ਸਾਡੇ ਸਾਹਮਣੇ ਆ ਜਾਂਦੀਆਂ। ਸੋ ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ ਇਹਨਾਂ ਸਾਰੀਆਂ ਸ਼ਖਸੀਅਤਾਂ ਨੂੰ ਸਾਡੇ ਰੂਬਰੂ ਕਰਵਾਉਣ ਦੇ ਗੌਰਵ ਜੀ। ਔਰ ਮੈਂ ਦੱਸਾਂ ਕਿ ਜਿਵੇਂ ਤੁਸੀਂ ਆਹ ਕੁਲਚੇ ਛੋਲੇ ਵੇਚਣ ਵਾਲੀ ਗੱਲ ਕੀਤੀ, ਤਾਂ ਸਾਡੇ ਕਾਲਜ ਦੇ ਅੱਗੇ ਵੀ ਇੱਕ ਕੁਲਚੇ ਛੋਲੇ ਵੇਚਣ ਵਾਲਾ ਖੜਾ ਹੁੰਦਾ ਸੀਗਾ ਤੇ ਉਹਦਾ ਨਾਮ ਹੁੰਦਾ ਸੀਗਾ ਸੋਨੂ। ਉਹਦਾ ਵੀ ਕੱਦ ਬਹੁਤਾ ਉੱਚਾ ਨਹੀਂ ਹੁੰਦਾ ਸੀਗਾ, ਪਰ ਵਾਹ ਜੀ ਵਾਹ ਕਿਆ ਕੁਲਚੇ ਛੋਲੇ ਬਣਾਉਂਦਾ ਹੁੰਦਾ ਸੀ ਤੇ ਉਹਦੇ ਵਿੱਚ ਹਰੀਆਂ ਮਿਰਚਾਂ ਪਵਾ ਪਵਾ ਕੇ ਉਹ ਕੁਲਚੇ ਛੋਲੇ ਖਾਣੇ, ਤੇ ਅਜੇ ਤੱਕ ਵੀ ਕਹਿੰਦੇ ਆ ਕਿ ਉਹ ਉੱਥੇ ਕੁਲਚੇ ਛੋਲੇ ਉੱਥੇ ਉੱਦਾਂ ਹੀ ਵੇਚਦਾ ਆ। ਸੋ ਅਜੇ ਵੀ ਸਵਾਦ ਉਹੀ ਹੈ, ਪਰ ਮੈਂ ਹੁਣ ਗਈ ਨੀ, ਪਰ ਮੇਰਾ ਸਬੱਬ ਨੀ ਬਣ ਸਕਿਆ ਉਹ ਕੁਲਚੇ ਛੋਲੇ ਖਾਣ ਦਾ, ਪਰ ਮੂੰਹ ਚ ਪਾਣੀ ਆ ਗਿਆ ਜੀ, ਤੁਸੀਂ ਯਾਦ ਕਰਵਾ ਦਿੱਤਾ। ਲਓ ਜੀ, ਧਨੀ ਸਾਹਿਬ ਵੀ ਆ ਗਿਆ, ਕਹਿੰਦੇ ਦੀ ਕਿੱਦਾਂ ਜੀ ਤੁਸੀਂ, ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਧਨੀ ਸਾਹਿਬ, ਬਿਲਕੁਲ ਰਾਜੀ ਖੁਸ਼ੀ ਵਧੀਆ ਜੀ, ਤੁਹਾਡੀ ਸਾਰਿਆਂ ਦੀ ਅਰਦਾਸ ਦੇ ਨਾਲ ਮੈਂ ਫੇਰ ਤੋਂ ਪੈਰਾਂ ਤੇ ਆ ਗਈ ਆ, ਥੋੜੀ ਬਿਮਾਰ ਰਹੀ ਆ ਪਿਛਲੇ ਹਫਤੇ, ਪਰ ਲਓ ਜੀ ਹੁਣ ਫੇਰ ਵਧੀਆ ਤੁਹਾਡੇ ਸਾਰਿਆਂ ਦੇ ਵਿੱਚ ਆ ਗਈ ਆ, ਤੁਹਾਡੇ ਸਾਰਿਆਂ ਦੇ ਪਿਆਰ ਨੂੰ ਮਹਿਸੂਸ ਕਰ ਰਹੀ ਆ ਅੱਜ ਬੁੱਧਵਾਰ ਦੀ ਸਵੇਰੇ। ਮੈਂ ਗੁਰਿੰਦਰ ਸਿੰਘ ਹੁਣਾਂ ਨੇ ਵੀ ਜੀ ਸਤਿ ਸ੍ਰੀ ਅਕਾਲ ਬੁਲਾਈ ਆ ਸਾਰਿਆਂ ਨੂੰ, ਤੇ ਉਹਨਾਂ ਨੇ ਜੀ ਆਪਣੀ ਦਸਵੀਂ ਕਲਾਸ ਦੀ ਫੋਟੋ ਸਾਡੇ ਨਾਲ ਸਾਂਝੀ ਕੀਤੀ ਹੈ। ਵਾਹ, ਦਸਵੀਂ ਬੀ ਲਿਖਿਆ ਹੋਇਆ ਹੈ ਜੀ। ਸੋ ਕਹਿੰਦੇ ਆਈ ਕ੍ਰੀਏਟਿਡ ਅ ਵਟਸਐਪ ਮੈਸੇਜ ਗਰੁੱਪ ਫੋਰ ਆਲ ਮਾਈ ਸਕੂਲ ਕਲਾਸ। ਬਹੁਤ ਵਧੀਆ ਕੀਤਾ ਜੀ ਤੁਸੀਂ ਸਾਰਿਆਂ ਨੂੰ ਇੱਕ ਦੂਜੇ ਨਾਲ ਜੋੜ ਕੇ, ਔਰ ਫੋਟੋ ਬੜੀ ਪਿਆਰੀ ਹੈ ਜੀ ਗੁਰਿੰਦਰ ਜੀ। ਮੈਂ ਤੁਹਾਨੂੰ ਪਛਾਣ ਤਾਂ ਨਹੀਂ ਸਕਦੀ ਤੁਸੀਂ ਕਿੱਥੇ ਖੜੇ ਹੋ, ਪਰ ਯਾਦ ਆ ਗਈ ਮੈਨੂੰ ਵੀ ਆਪਣੀਆਂ ਉਹ ਗਰੁੱਪ ਫੋਟੋਸ, ਹੈ ਨਾ, ਆਪਣੀ ਦਸਵੀਂ ਦੀ ਉਹ ਗਰੁੱਪ ਫੋਟੋ। ਬਿਲਕੁਲ ਏਦਾਂ ਹੀ ਹੈ ਨਾ, ਯਾਦ ਹੈ ਤੁਹਾਨੂੰ ਉਹ ਕਿੱਦਾਂ ਕਰਵਾਈ ਦੀ ਹੁੰਦੀ ਸੀਗੀ ਫੋਟੋ? ਟੀਚਰਸ ਬੈਠੇ ਹੁੰਦੇ ਸੀਗੇ ਸੈਂਟਰ ਦੇ ਵਿੱਚ ਕੁਰਸੀਆਂ ਦੇ ਵਿੱਚ, ਤੇ ਪਿੱਛੇ ਫਿਰ ਬੈਂਚ ਲਗਾ ਕੇ, ਦੋ ਤਿੰਨ ਬੈਂਚ ਲਗਾ ਕੇ ਉਹਨਾਂ ਦੇ ਉੱਤੇ ਸਟੂਡੈਂਟਸ ਖੜੇ ਹੁੰਦੇ ਸੀਗੇ, ਤੇ ਕੁੜੀਆਂ ਅੱਗੇ ਬੈਠੀਆਂ ਹੁੰਦੀਆਂ ਸੀਗੀਆਂ ਗੋਦੀ ਦੇ ਵਿੱਚ, ਹੱਥ ਰੱਖ ਕੇ ਲੱਤਾਂ ਸਾਈਡ ਨੂੰ ਕਰਕੇ ਤੇ ਗੁੱਤਾਂ ਅੱਗੇ ਨੂੰ ਸੁੱਟ ਕੇ। ਸੋ ਬਿਲਕੁਲ ਓਦਾਂ ਦੀ ਫੋਟੋ ਹੈ ਜੀ, ਬਹੁਤ ਪਿਆਰੀ। ਬਹੁਤ ਬਹੁਤ ਸ਼ੁਕਰੀਆ ਗੁਰਿੰਦਰ ਜੀ, ਇਹ ਫੋਟੋ, ਇਹ ਯਾਦ ਸਾਡੇ ਨਾਲ ਸਾਂਝੀ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਬਿਲਕੁਲ ਜੀ, ਜ਼ਿੰਦਗੀ ਦੇ ਵਿੱਚ ਜਿਹੜੇ ਸਕੂਲ ਦੇ ਦਿਨ ਹੁੰਦੇ ਆ ਬੜੇ ਪਿਆਰੇ ਹੁੰਦੇ ਆ, ਹਨਾ, ਯਾਦ ਕਰੋ ਜਦੋਂ ਕਿ ਜਦੋਂ ਸਕੂਲ ਸ਼ੁਰੂ ਹੁੰਦਾ ਸੀ ਜਦੋਂ 31 ਮਾਰਚ ਨੂੰ ਰਿਜ਼ਲਟ ਆ ਜਾਂਦਾ ਹੁੰਦਾ ਸੀ ਨਤੀਜਾ ਆ ਜਾਂਦਾ ਸੀ ਤੇ ਉਸ ਤੋਂ ਬਾਅਦ ਅਪ੍ਰੈਲ ਦੇ ਵਿੱਚ ਕਲਾਸਿਸ ਸ਼ੁਰੂ ਹੋਣੀਆਂ ਹੁੰਦੀਆਂ ਸੀਗੀਆਂ ਤੇ ਬੜਾ ਚਾਅ ਹੁੰਦਾ ਸੀ ਨਵੀਂ ਕਲਾਸ ਦਾ ਹੈ ਨਾ ਬੜਾ ਹੀ ਚਾਅ ਹੋਣਾ ਨਵਾਂ ਬਸਤਾ ਮਿਲਣਾ ਜਾਂ ਫਿਰ ਕਈ ਵਾਰੀ ਤੇ ਇਹ ਹੁੰਦਾ ਸੀ ਕਿ ਵੱਡੇ ਭੈਣ ਭਰਾ ਦਾ ਬਸਤਾ ਵੀ ਧੋ ਕੇ ਘਰ ਦੇ ਸਾਰ ਦਿੰਦੇ ਹੁੰਦੇ ਸੀ ਵੀ ਚੱਲ ਕੋਈ ਗੱਲ ਨੀ ਨਵਾਂ ਹੀ ਆ ਇਹ ਅਗਲੇ ਸਾਲ ਨੂੰ ਲੈ ਲਈ ਤੂੰ ਤੇ ਉਹ ਨਵੀਆਂ ਕਿਤਾਬਾਂ ਹੁੰਦੀਆਂ ਸੀਗੀਆਂ ਕਾਪੀਆਂ ਉਹ ਨਵੀਆਂ ਕਿਤਾਬਾਂ ਦੀਆਂ ਜਿਹੜੀਆਂ ਫੋਟੋਆਂ ਦੇਖ ਦੇਖ ਕੇ ਖੁਸ਼ ਹੋਈ ਜਾਣਾ ਪਈ ਅੱਛਾ ਇਸ ਵਾਰੀ ਕੁਛ ਨਵਾਂ ਪੜਾਂਗੇ ਕੁਛ ਹੋਰ ਪੜਾਂਗੇ ਇੱਕ ਅਲੱਗ ਜਿਹੀ ਐਕਸਾਈਟਮੈਂਟ ਦਿਲ ਦੇ ਵਿੱਚ ਹੁੰਦੀ ਸੀ ਹਨਾ ਤੇ ਫਿਰ ਉਹ ਜਿਹੜੀਆਂ ਕਾਪੀਆਂ ਕਿਤਾਬਾਂ ਹੁੰਦੀਆਂ ਸੀ ਉਹਨਾਂ ਦੇ ਉੱਤੇ ਜਿਲਤਾਂ ਚੜਾਈ ਦੀਆਂ ਹੁੰਦੀਆਂ ਸੀਗੀਆਂ ਤੇ ਉਹਦੇ ਉੱਤੇ ਨਾਂ ਲਿਖੀਦਾ ਹੁੰਦਾ ਸੀਗਾ ਤੇ ਬੜੇ ਸਲੀਕੇ ਦੇ ਨਾਲ ਬਸਤਾ ਇੱਕ ਤਿਆਰ ਕਰੀਦਾ ਹੁੰਦਾ ਸੀਗਾ ਨਵੇਂ ਸਾਲ ਦਾ ਨਵੀਆਂ ਕਾਪੀਆਂ ਕਿਤਾਬਾਂ ਨਵੀਆਂ ਜਿਲਤਾਂ ਉਹਨਾਂ ਦੇ ਉੱਤੇ ਚੜਾ ਕੇ ਫਿਰ ਨਵੇਂ ਪੈਨ ਪੈਨਸਲਾਂ ਲਈ ਦੇ ਹੁੰਦੇ ਸੀਗੇ ਤੇ ਜਮੈਟਰੀ ਬਾਕਸ ਹੁੰਦਾ ਸੀਗਾ ਨਵਾਂ ਤੇ ਪੈਨ ਕਿੰਨੇ ਤਰ੍ਹਾਂ ਦੇ ਹੁੰਦੇ ਸੀਗੇ ਨਾ ਯਾਦ ਉਹ ਇੰਕ ਵਾਲੇ ਪੈਨ ਜਿਹੜੇ ਹੁੰਦੇ ਸੀਗੇ ਤੁਹਾਡੇ ਕੋਲ ਕਿਹੜਾ ਹੁੰਦਾ ਸੀਗਾ ਉਹਨਾਂ ਦੇ ਵਿੱਚ ਇੱਕ ਤੇ ਘੜੇ ਵਾਲਾ ਪੈਨ ਹੁੰਦਾ ਸੀਗਾ ਹਨਾ ਇੱਕ ਫਾਊਂਟੇਨ ਪੈਨ ਜਿਹੜਾ ਹੁੰਦਾ ਉਹ ਵਾਲਾ ਹੁੰਦਾ ਸੀਗਾ ਸੋ ਉਹ ਸਿਆਹੀ ਜਿਹੜੀ ਹੁੰਦੀ ਸੀਗੀ ਕਿ ਮੈਨੂੰ ਯਾਦ ਭੁੱਲ ਗਿਆ ਸਿਆਹੀ ਦਾ ਕੀ ਨਾਮ ਹੁੰਦਾ ਸੀ ਉਹਦਾ ਇੱਕ ਨਾਮ ਹੁੰਦਾ ਸੀ ਬਲੂ ਕਲਰ ਦੀ ਜਿਹੜੀ ਬੋਟਲ ਸਿਆਹੀ ਆਉਂਦੀ ਹੁੰਦੀ ਸੀਗੀ ਸੋ ਵੱਖਰੇ ਵੱਖਰੇ ਤਰ੍ਹਾਂ ਦੇ ਲਾਲ ਰੰਗ ਦੇ ਨਾਲ ਕੁਐਸਚਨ ਲਿਖਣਾ ਤੇ ਫਿਰ ਨੀਲੇ ਦੇ ਨਾਲ ਆਨਸਰਸ ਲਿਖਣੇ ਉਹਦੇ ਹਨਾ ਔਰ ਜਿਹੜੀ ਕਾਪੀ ਜਦੋਂ ਸ਼ੁਰੂ ਕਰਨੀ ਕਿੰਨੀ ਸੋਹਣੀ ਹੈਂਡ ਰਾਈਟਿੰਗ ਹੁੰਦੀ ਸੀ ਉਹ 5-6 ਪੇਜਿਸ ਤੋਂ ਬਾਅਦ ਜਾ ਕੇ ਫਿਰ ਥੋੜੀ ਜਿਹੀ ਉੱਥੇ ਆ ਜਾਈਦਾ ਹੁੰਦਾ ਸੀ ਆਪਣੀ ਔਕਾਤ ਤੇ ਪਰ ਪਹਿਲੇ 4-5 ਪੇਜ ਤੇ ਇੱਦਾਂ ਮੋਤੀਆਂ ਵਾਂਗੂ ਪਰੋਈਦੇ ਸੀ ਤੇ ਹਰ ਸਾਲ ਇਹ ਨਿਸ਼ਚੇ ਕਰੀਦਾ ਹੁੰਦਾ ਸੀਗਾ ਵੀ ਇਸ ਸਾਲ ਤੇ ਸਾਰੀ ਕਾਪੀ ਏਦਾਂ ਹੀ ਸੋਹਣੀ ਰੱਖਣੀ ਆ ਬਿਲਕੁਲ ਨੀ ਗੰਦ ਪਾਉਣਾ ਇਹਦੇ ਉੱਤੇ ਪਰ ਫਿਰ ਜੀ ਬਸ ਉਹ ਰੈਜੋਲਿਊਸ਼ਨ ਏਦਾਂ ਹੀ ਹੁੰਦੇ ਸੀ 5-6 ਦਿਨਾਂ ਦੇ ਸੋ ਤੁਸੀਂ ਕਿਵੇਂ ਤਿਆਰੀ ਕਰਦੇ ਹੁੰਦੇ ਸੀ ਨਵੀਂ ਕਲਾਸ ਦੇ ਵਿੱਚ ਜਾਣ ਦੀ ਹਨਾ ਤੇ ਅੱਛਾ ਹਾਂ ਸੱਚ ਪ੍ਰਾਇਮਰੀ ਸਕੂਲ ਦੇ ਵਿੱਚ ਤੁਸੀਂ ਕਿਸੇ ਨੇ ਪੱਟੀ ਲਿਖੀ ਹੈ ਦੱਸੋ ਉਹ ਫੱਟੀਆਂ ਲਿਖਣੀਆਂ ਉਹ ਫੱਟੀਆਂ ਪੋਚਣੀਆਂ ਫਿਰ ਕਿਹਦੀ ਜਿਹੜੀ ਗਾਚੀ ਆ ਉਹ ਕਿਹਦੀ ਗਾਚੀ ਤੋਂ ਗੂੜੀ ਆ ਕਿਹਦੀ ਸਿਆਹੀ ਕਿਹਦੀ ਸਿਆਹੀ ਤੋਂ ਗੂੜੀ ਆ ਉਹ ਸਿਆਹੀ ਨੂੰ ਹੋਰ ਵਧੀਆ ਬਣਾਉਣ ਦੇ ਲਈ ਕੀ ਕੀ ਕਰਦੇ ਹੁੰਦੇ ਸੀ ਅਸੀਂ ਜਿਹੜੀ ਕਾਲੀ ਸਿਆਹੀ ਹੁੰਦੀ ਸੀ ਨਾ ਉਹ ਫੱਟੀਆਂ ਜਿਹੀਆਂ ਮਿਲਦੀਆਂ ਹੁੰਦੀਆਂ ਸੀ ਛੋਟੀਆਂ ਛੋਟੀਆਂ ਟਿੱਕੀਆਂ ਮਿਲਦੀਆਂ ਹੁੰਦੀਆਂ ਸੀ ਕਾਲੀ ਸਿਆਹੀ ਦੀਆਂ ਫਿਰ ਉਹਨੂੰ ਦਵਾਤ ਦੇ ਵਿੱਚ ਪਾ ਕੇ ਉਹਦੇ ਵਿੱਚ ਇੱਕ ਕੱਪੜਾ ਜਿਹਾ ਪਾ ਦੇਣਾ ਤੇ ਵਿੱਚ ਥੋੜਾ ਜਿਹਾ ਅਸੀਂ ਨਾ ਖੰਡ ਪਾ ਦੇਈਦੀ ਹੁੰਦੀ ਸੀਗੀ ਉਹਦੇ ਨਾਲ ਜਿਹੜੀ ਸਿਆਹੀ ਹੁੰਦੀ ਸੀ ਉਹ ਜ਼ਿਆਦਾ ਗਾੜੀ ਹੋ ਜਾਂਦੀ ਹੁੰਦੀ ਸੀਗੀ ਸੋ ਤੁਸੀਂ ਕੀ ਕੀ ਕਰਦੇ ਹੁੰਦੇ ਸੀ ਜੀ ਇਹਨਾਂ ਚੀਜ਼ਾਂ ਦੇ ਲਈ ਤੇ ਫੱਟੀ ਦੇ ਉੱਤੇ ਫਿਰ ਜਿਹੜੇ ਪੂਰਨੇ ਕਈ ਵਾਰੀ ਜਦੋਂ ਬਹੁਤ ਛੋਟੇ ਹੁੰਦੇ ਸੀ ਉਦੋਂ ਘਰ ਦੇ ਪੂਰਨੇ ਪਾ ਕੇ ਦਿੰਦੇ ਹੁੰਦੇ ਸੀਗੇ ਫਿਰ ਇੱਕ ਪਾਸੇ ਪੰਜਾਬੀ ਲਿਖੀ ਦੀ ਸੀ ਇੱਕ ਪਾਸੇ ਪਹਾੜੇ ਲਿਖੀ ਦੇ ਸੀ ਜਾਂ ਸਵਾਲ ਕਰੀਦੇ ਹੁੰਦੇ ਸੀ ਫਿਰ ਉਹ ਫੱਟੀ ਨੂੰ ਸੁਕਾਉਣਾ ਉਹ ਫੱਟੀ ਦੇ ਨਾਲ ਇੱਕ ਅਲੱਗ ਹੀ ਰਿਸ਼ਤਾ ਹੁੰਦਾ ਸੀ ਔਰ ਫੱਟੀ ਨੂੰ ਹੱਥ ਵਿੱਚ ਫੜ ਕੇ ਫਿਰ ਸਵੇਰੇ ਸਵੇਰੇ ਘੁਮਾਉਂਦੇ ਹੋਏ ਜਦੋਂ ਸਕੂਲ ਪਹੁੰਚਣਾ ਹੁਣ ਲੱਗਦਾ ਹੈ ਕਿ ਹਾਂ ਉਹ ਸਿਰਫ ਫੱਟੀ ਨਹੀਂ ਸੀ ਉਹਦੇ ਨਾਲ ਵੀ ਤਾਂ ਇੱਕ ਦੋਸਤੀ ਸੀ ਚਲੋ ਜੀ ਕੁਲਦੀਪ ਕੌਰ ਹੁਣਾਂ ਨੇ ਕਿਹਾ ਹੈ ਕਿ ਕਹਿੰਦੇ ਸਕੂਲ ਵਿੱਚ ਹਾਊਸ ਬਣੇ ਹੁੰਦੇ ਸੀ ਤੇ ਉਹਦੀ ਹਾਊਸ ਗਰਲ ਬਣ ਕੇ ਫੀਲਿੰਗ ਇੰਜ ਲਈਦੀ ਹੁੰਦੀ ਸੀ ਜਿਵੇਂ ਕਿਸੇ ਦੇਸ਼ ਦੇ ਪ੍ਰਧਾਨ ਮੰਤਰੀ ਹੋਵਾਂ ਬਿਲਕੁਲ ਠੀਕ ਕਹਿੰਦੇ ਸੱਚੀ ਬਹੁਤ ਜ਼ਿਆਦਾ ਪੁੱਠੇ ਕੰਮ ਕਰਦੇ ਸੀ ਉਹ ਯਾਦ ਆਉਂਦਾ ਤੇ ਆਪਣੇ ਆਪ ਤੇ ਸ਼ਰਮ ਵੀ ਆਉਂਦੀ ਹੈ ਤੇ ਤਰਸ ਵੀ ਕਹਿੰਦੇ ਇੱਕ ਵਾਰ ਮੇਰੇ ਮਾਤਾ ਜੀ ਗਏ ਸਕੂਲ ਤੇ ਮੈਨੂੰ ਘਰੋਂ ਹੀ ਦੱਸ ਦਿੱਤਾ ਕਿ ਇਸ ਹਫ਼ਤੇ ਆਉਣਾ ਉਹਨਾਂ ਨੇ ਫੇਰ ਕੀ ਸੀ ਜੀ ਪਤਾ ਨਹੀਂ ਕੀ ਕੀ ਸਕੀਮਾਂ ਲਾਈਆਂ ਹਰ ਅਧਿਆਪਕ ਬਸ ਤਾਰੀਫ ਹੀ ਕਰੇ ਭੋਲੀ ਮੇਰੀ ਮਾਂ ਜਦੋਂ ਗੱਲਬਾਤ ਸ਼ੁਰੂ ਕੀਤੀ ਉਹਨਾਂ ਦੀਆਂ ਸ਼ਿਕਾਇਤਾਂ ਦੀ ਭਰੀ ਪੰਡ ਖੋਲ ਦਿੱਤੀ ਪਰ ਵਿਚਾਰੇ ਘਰ ਆ ਕੇ ਕਹਿੰਦੇ ਕਿ ਨਾ ਇਹਦਾ ਪਿਓ ਮੰਨਦਾ ਕਿ ਇਹ ਸ਼ਰਾਰਤੀ ਹੈ ਤੇ ਨਾ ਇਹਦੀਆਂ ਮੈਡਮਾਂ ਮੰਨਦੀਆਂ ਸ਼ਰਾਰਤੀ ਹੈ ਕਹਿੰਦੇ ਬੜੀ ਫਾਂ ਫਾਂ ਹੁੰਦੀ ਸੀ ਮੈਂ ਸਕੂਲ ਚ ਤੇ ਪੂਰੀ ਚੁਸਤ ਚਲਾਕ ਨਾਲ ਹੀ ਇਹਨਾਂ ਨੇ ਫੋਟੋ ਭੇਜੀ ਹੈ ਜੀ ਕਵਾਲੀ ਦੇ ਡਰੈਸ ਦੇ ਵਿੱਚ ਪੂਰੀ ਕਲਾਸ ਦੇ ਨਾਲ ਫੋਟੋ ਹੈ ਵਾਹ ਜੀ ਵਾਹ ਕਵਾਲੀਆਂ ਵੀ ਗਈਆਂ ਹੋਈਆਂ ਕੁਲਦੀਪ ਕੌਰ ਹੁਣਾਂ ਨੇ ਹਨਾ ਬੜੇ ਛੁਪੇ ਰੁਸਤਮ ਸਾਰੇ ਤੁਸੀਂ ਸੋ ਬਿਲਕੁਲ ਜੀ ਉਹ ਚਲਾਕੀਆਂ ਉਹ ਸ਼ਰਾਰਤਾਂ ਹੈ ਨਾ ਬਹੁਤ ਯਾਦ ਆਉਂਦੀਆਂ ਹੁਣ ਤੇ ਉਸ ਤੋਂ ਬਾਅਦ ਜੀ ਲਓ ਜੀ ਧਨੀ ਸਾਹਿਬ ਮੈਨੂੰ ਪੁੱਛ ਰਹੇ ਆ ਤੁਸੀਂ ਕਿੰਨੀ ਵਾਰੀ ਕੁੱਟ ਖਾਧੀ ਸਕੂਲ ਚ ਦੀ ਮੈਂ ਸਕੂਲ ਚ ਤਾਂ ਬਹੁਤ ਜ਼ਿਆਦਾ ਕੁੱਟ ਨਹੀਂ ਖਾਧੀ ਪਰ ਮੈਂ ਘਰ ਜ਼ਰੂਰ ਖਾਧੀ ਆ ਮੈਨੂੰ ਸਕੂਲ ਚ ਸੱਚੀ ਨਹੀਂ ਯਾਦ ਮੈਂ ਕਦੀ ਕੁੱਟ ਖਾਧੀ ਆ ਕਿ ਨਹੀਂ ਖਾਧੀ ਪਰ ਘਰ ਚ ਮੈਂ ਬਹੁਤ ਵਾਰ ਖਾਧੀ ਘਰ ਵਿੱਚ ਮੈਂ ਆਪਣੇ ਭੈਣਾਂ ਭਰਾਵਾਂ ਵਿੱਚ ਸਭ ਤੋਂ ਜ਼ਿਆਦਾ ਕੁੱਟ ਮੈਂ ਹੀ ਖਾਧੀ ਆ ਤੇ ਉਹਦੇ ਲਈ ਮੈਂ ਅਜੇ ਵੀ ਆਪਣੇ ਮੰਮੀ ਡੈਡੀ ਨੂੰ ਐਂ ਕਹਿੰਦੀ ਹੁੰਦੀ ਮੰਮੀ ਤੋਂ ਨਹੀਂ ਖਾਧੀ ਮੰਮੀ ਨੇ ਕਦੀ ਕੁਛ ਨਹੀਂ ਕਿਹਾ ਸੀ ਪਰ ਡੈਡੀ ਤੋਂ ਬਹੁਤ ਵਾਰ ਕੁੱਟ ਖਾਧੀ ਮੈਂ ਤੇ ਪਰਮਜੀਤ ਸਿੰਘ ਧਾਰੀਵਾਲ ਬ੍ਰਿਸਬੇਨ ਆਸਟ੍ਰੇਲੀਆ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਸੀਗੇ। ਉਹ ਯੈਸ ਕਹਿੰਦੇ ਇੰਕ ਦਾ ਨਾਮ ਸੀ ਚੈਲ ਪਾਰਕ। ਥੈਂਕ ਯੂ ਜੀ, ਥੈਂਕ ਯੂ ਪਰਮਜੀਤ ਸਿੰਘ ਹੁਣਾਂ ਨੇ ਮੈਨੂੰ ਯਾਦ ਕਰਾਤਾ, ਮੇਰੇ ਦਿਮਾਗ ਚੋਂ ਨਿਕਲ ਗਿਆ ਸੀ। ਬਿਲਕੁਲ ਚੈਲ ਪਾਰਕ ਦੀ ਹੁੰਦੀ ਸੀਗੀ ਉਹ ਦਵਾਤ ਸਿਆਹੀ ਦੀ। ਤੇ ਕਹਿੰਦੇ ਮੈਂ ਵੀ ਫੱਟੀ ਪੋਚੀ ਆ ਜੀ, ਕਹਿੰਦੇ ਅਸੀਂ ਤਾਂ ਜੀ ਸਿਆਹੀ ਵਿਚ ਭੇਡ ਦੇ ਹੇਅਰ ਪਾਉਂਦੇ ਸੀ, ਉਹਦੇ ਨਾਲ ਸਿਆਹੀ ਬਹੁਤ ਥਿੱਕ ਹੋ ਜਾਂਦੀ ਸੀ। ਓਕੇ ਠੀਕ ਹੈ ਜੀ, ਅਸੀਂ ਉਹ ਸਿਆਹੀ ਭੇਡ ਦੇ ਵਾਲ ਨਹੀਂ ਸੀ ਪਾਉਂਦੇ ਹੁੰਦੇ, ਪਰ ਕੋਈ ਕੱਪੜਾ ਪਾਇਆ ਹੁੰਦਾ ਸੀਗਾ ਜਿਹਦੇ ਨਾਲ ਜਿਆਦਾ ਡੁੱਲਦੀ ਨਹੀਂ ਹੁੰਦੀ ਸੀਗੀ। ਅੱਛਾ ਫਿਰ ਸਿਆਹੀ ਚੂਸੇ ਜਿਹੇ ਵੀ ਤਾਂ ਹੁੰਦੇ ਸੀਗੇ, ਜਦੋਂ ਉਹ ਅਸੀਂ ਬਲੂ ਪੈਨ ਨਾਲ ਲਿਖਦੇ ਹੁੰਦੇ ਸੀ, ਜਿਹੜੀ ਇੰਕ ਵਾਲਾ ਪੈਨ ਹੁੰਦਾ ਸੀ ਉਹਨਾਂ ਲਿਖਦੇ ਸੀ, ਤੇ ਕਿਤੇ ਡੁੱਲ ਜਾਂਦੀ ਸੀ ਤੇ ਫਿਰ ਉਹਦੇ ਉੱਪਰ ਰੱਖ ਦੇਈਦਾ ਹੁੰਦਾ ਸੀਗਾ, ਹਨਾ, ਤੇ ਉਹ ਸਿਆਹੀ ਸਾਰੀ ਚੂਸ ਲੈਂਦੇ ਹੁੰਦੇ ਸੀਗੇ। ਸੋ ਬੜੀਆਂ ਪਿਆਰੀਆਂ ਪਿਆਰੀਆਂ, ਇੱਕ ਬੜੇ ਆਰਗੇਨਾਈਜ਼ਡ ਜਿਹਾ ਹੋਈਦਾ ਸੀਗਾ ਆਪਣੀ ਜਮੈਟਰੀ ਬਾਕਸ ਨੂੰ ਪ੍ਰੋਪਰ ਤਰੀਕੇ ਨਾਲ ਰੱਖਣਾ ਜਾਂ ਕਰਨਾ, ਕਾਪੀਆਂ ਕਿਤਾਬਾਂ ਰੱਖਣੀਆਂ। ਅੱਜ ਕੱਲ ਦੇ ਨਿਆਣਿਆਂ ਦੇ ਹੱਥਾਂ ਵਿੱਚ ਤਾਂ ਲੈ ਦੇ ਕੇ ਬਸ ਆ ਇੱਕ ਟੈਬਲੇਟ ਚ ਹੀ ਹੁੰਦੀ ਆ, ਇੱਕ ਜਿਹੜਾ ਲੈ ਲਓ ਲੈਪਟਾਪ ਹੁੰਦਾ ਉਹਦੇ ਵਿੱਚ ਹੀ ਸਾਰਾ ਕੁਛ ਹੈ ਨਾ, ਨਾ ਕੋਈ ਬਹੁਤ ਉਹਨਾਂ ਨੂੰ ਹੈਂਡ ਰਾਈਟਿੰਗ ਸੁਧਾਰਨ ਦੀ ਉਹਨਾਂ ਨੂੰ ਹੁੰਦੀ ਆ ਕਿ ਹਾਂ ਵਧੀਆ ਕਰੀਏ, ਕਿਉਂਕਿ ਕੀ ਕਰਨਾ ਜੀ ਸਾਰਾ ਕੁਛ ਤੇ ਟਾਈਪਿੰਗ ਤੇ ਚੱਲਦਾ ਆ ਹੁਣ। ਪਰ ਅਸੀਂ ਮੈਨੂੰ ਪਤਾ ਆ ਕਿ ਹਾਂ ਘਰਦਿਆਂ ਨੇ ਕਿੰਨਾ ਕਰ ਕਰਕੇ ਸਾਡੀਆਂ ਹੈਂਡ ਰਾਈਟਿੰਗ ਬਣਾਈਆਂ ਹੁੰਦੀਆਂ ਸੀ, ਔਰ ਹਿੰਦੀ ਪੰਜਾਬੀ ਇੰਗਲਿਸ਼ ਹਰ ਕਿਸੇ ਦੀਆਂ ਵੱਖਰੀਆਂ ਵੱਖਰੀਆਂ ਹੈਂਡ ਰਾਈਟਿੰਗ ਦੀ ਜਿਹੜੀਆਂ ਕਾਪੀਜ਼ ਹੁੰਦੀਆਂ ਸੀਗੀਆਂ ਉਹ ਅਲੱਗ ਅਲੱਗ ਹੁੰਦੀਆਂ ਸੀ। ਤੇ ਯਾਦ ਆ ਛੁੱਟੀਆਂ ਹੁੰਦੀਆਂ ਸੀਗੀਆਂ ਜਦੋਂ, ਤੇ ਉਹ ਸੁਲੇਖ ਮਿਲਦੇ ਹੁੰਦੇ ਸੀਗੇ ਲਿਖਣ ਲਈ, ਉਹ ਤੀਹ ਤੀਹ ਚਾਲੀ ਚਾਲੀ ਸੁਲੇਖ ਹੁੰਦੇ ਸੀਗੇ, ਚਾਲੀ ਕ ਇੰਗਲਿਸ਼ ਦੇ ਹੁੰਦੇ ਸੀ, ਚਾਲੀ ਕ ਹਿੰਦੀ ਦੇ, ਚਾਲੀ ਕ ਪੰਜਾਬੀ ਦੇ, ਔਰ ਰੋਜ਼ ਦਾ ਫਿਰ ਕਹਿਣਾ ਇੱਕ ਸੁਲੇਖ ਲਿਖਣਾ ਆ। ਔਰ ਕਿਸੇ ਵੇਲੇ ਕਹੀਦਾ ਕਿ ਹਾਂ ਇੰਡੀਆ ਦੀ ਜਿਹੜੀ ਸਟੱਡੀ ਆ ਉਹਦਾ ਬਰਡਨ ਬਹੁਤ ਆ, ਪਰ ਹੁਣ ਇਹ ਵੀ ਲੱਗਦਾ ਕਿ ਨਹੀਂ ਉਹ ਇੱਕ ਇੱਕ ਤਰ੍ਹਾਂ ਇੱਕ ਬਿਜ਼ੀ ਰਹਿਣ ਦੇ ਲਈ ਇੱਕ ਦਿਨ ਦੇ ਵਿੱਚ ਤੁਹਾਡੀ ਜਿਹੜੀ ਸਿਟਿੰਗ ਹੈ ਉਹ ਜ਼ਰੂਰ ਬਣ ਜਾਂਦੀ ਹੈ ਤੁਹਾਡੀ ਸਟੱਡੀ ਦੀ ਇੰਡੀਆ ਦੇ ਵਿੱਚ ਜੇ ਪੜ੍ਹੋ। ਪਰ ਚਲੋ ਜੀ, ਮੈਂ ਇੱਥੇ ਇਹ ਨਹੀਂ ਡਿਸਕਸ ਕਰਨ ਬੈਠੀ ਹੋਈ ਕਿ ਹੈ ਨਾ ਇੰਡੀਆ ਦੀ ਪੜ੍ਹਾਈ ਵਧੀਆ ਜਾਂ ਇੱਥੇ ਦੀ ਪੜ੍ਹਾਈ ਵਧੀਆ, ਸੀ ਤੇ ਯਾਦ ਕਰਨ ਬੈਠੇ ਆ ਜੀ ਆਪਣੇ ਸਕੂਲ ਦੀਆਂ ਯਾਦਾਂ ਨੂੰ। ਸੋ ਉਹਨਾਂ ਦੀ ਸਾਂਝ ਤੁਹਾਡੇ ਨਾਲ ਪਾ ਰਹੀ ਹਾਂ ਤੇ ਤੁਹਾਡੀਆਂ ਯਾਦਾਂ ਮੈਂ ਸੁਣ ਰਹੀ ਹਾਂ। ਇਸੇ ਤਰ੍ਹਾਂ ਸਾਂਝ ਪਾਈ ਰੱਖੋ ਕਿਉਂਕਿ ਸਮਾਂ ਅਜੇ ਤੱਕ ਸਾਡੇ ਕੋਲ ਹੋਰ ਵੀ ਹੈਗਾ, ਤੇ ਨਾਲ ਦੀ ਨਾਲ ਅਸੀਂ ਗੀਤ ਵੀ ਸੁਣਨਾ, ਤੇ ਫਿਰ ਉਸ ਤੋਂ ਬਾਅਦ ਯਾਦਾਂ ਦੀ ਗੱਲ ਕਰਦੇ ਆ। ਸੁਣਦੇ ਹਾਂ ਜੀ ਇਹ ਗੀਤ ਤੇ ਫਿਰ ਮੈਂ ਵਾਪਸ ਆਉਂਦੀ ਹਾਂ।
ਕੁਝ ਛੱਡ ਗਿਆ ਸੀ ਮੁੜ ਆਇਆ, ਮੈਨੂੰ ਘੁੱਟ ਕੇ ਸੀਨੇ ਨਾਲ ਆਇਆ, ਚੁੰਮ ਕੇ ਮੇਰੇ ਮੱਥੇ ਨੂੰ ਮੈਨੂੰ ਮੱਥਾ ਟੇਕ ਰਿਹਾ ਸੀ। ਕੁਝ ਛੱਡ ਗਿਆ ਸੀ ਮੁੜ ਆਇਆ, ਮੈਨੂੰ ਘੁੱਟ ਕੇ ਸੀਨੇ ਨਾਲ ਆਇਆ, ਚੁੰਮ ਕੇ ਮੇਰੇ ਮੱਥੇ ਨੂੰ ਮੈਨੂੰ ਮੱਥਾ ਟੇਕ ਰਿਹਾ ਸੀ। ਅੱਖ ਖੁੱਲੀ ਤੇ ਪਤਾ ਲੱਗਿਆ ਮੈਂ ਤੇ ਸੁਪਨਾ ਵੇਖ ਰਿਹਾ ਸੀ। ਅੱਖ ਖੁੱਲੀ ਤੇ ਪਤਾ ਲੱਗਿਆ ਮੈਂ ਤੇ ਸੁਪਨਾ ਵੇਖ ਰਿਹਾ ਸੀ। ਕੁਝ ਨਹੀਂ ਆਇਆ ਨਾ ਹੀ ਆਉਣਾ ਏ, ਲੱਗਦਾ ਹੋਰ ਕਿਸੇ ਦਾ ਹੋ ਗਿਆ ਹੋਣਾ ਏ। ਨਜ਼ਰਾਂ ਚੁੱਕਾ ਕੇ ਕੋਲੇ ਬਹਿ ਗਿਆ, ਕੰਨ ਵਿੱਚ ਮੇਰੇ ਮੈਨੂੰ ਗੱਲ ਕੋਈ ਕਹਿ ਗਿਆ, ਗੱਲ ਕਦੀ ਕਹੀ ਮੇਰੀ ਜਾਨ ਕੱਢ ਲੈ ਗਿਆ। ਮਰ ਜੂੰਗਾ ਕਹਿੰਦਾ ਜੇ ਤੇਰੇ ਬਿਨਾਂ ਜੀਣਾ ਪੈ ਗਿਆ। ਸੁਣ ਕੇ ਇੰਨਾ ਚਾ ਚੜਿਆ ਆਏ ਸਮਝ ਨਾ ਕਾਤੋਂ ਸਾ ਚੜਿਆ, ਮੇਰੇ ਕਿਸਮਤ ਹੱਥੋਂ ਮਾਰੇ ਦੇ ਚੰਗ ਲਿਖੇ ਉਹ ਲਿਖ ਰਿਹਾ ਸੀ। ਅੱਖ ਖੁੱਲੀ ਤੇ ਪਤਾ ਲੱਗਿਆ ਮੈਂ ਤੇ ਸੁਪਨਾ ਵੇਖ ਰਿਹਾ ਸੀ। ਉਹ ਅੱਖ ਖੁੱਲੀ ਤੇ ਪਤਾ ਲੱਗਿਆ ਮੈਂ ਤੇ ਸੁਪਨਾ ਵੇਖ ਰਿਹਾ ਸੀ। ਕਿਸੇ ਦਾ ਹੋ ਗਿਆ ਹੋਣਾ ਏ।
जे ना आवे रब्बा मैथों तू की चाहना है जे तोड़े नहीं हुंदे ते क्यों सुपने वखाउना है राज के गरीबां दा मजाक उड़ाउना है जान जान जानी दा मजाक उड़ाउना है मैनू नींद दे विच ना रहण दिता दो पल ना नेड़े बहण दिता ओ प्यार बथेरा करदा मैनू पहली वार कहा सी अख खुली ते पता लगया मैं ते सुपना वेख रहा सी ओ अख खुली ते पता लगया मैं ते सुपना वेख रहा सी
ਲੋ ਜੀ ਅੱਖ ਖੁੱਲੀ ਤੇ ਪਤਾ ਲੱਗਿਆ ਆਪਣਾ ਤੇ ਸੁਪਨਾ ਵੇਖ ਰਿਹਾ ਸੀ ਸੋ ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਲਹਿਰਾ ਤੇ ਮੈਂ ਸੁਖਪ੍ਰੀਤ ਐਡੀਟ ਤੋਂ ਪਾ ਰਹੀ ਹਾਂ ਸਾਂਝ ਯਾਦਾਂ ਦੀ ਤੁਹਾਡੇ ਸਾਰਿਆਂ ਦੇ ਨਾਲ ਉਹ ਯਾਦਾਂ ਜੋ ਜੁੜੀਆਂ ਹੋਈਆਂ ਨੇ ਸਾਡੇ ਸਕੂਲ ਦੇ ਦਿਨਾਂ ਦੇ ਨਾਲ ਸੋ ਨਾਲ ਹੀ ਅੱਜ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਗੱਲ ਕੀਤੀ ਸੀ ਕੁਛ ਉਸ ਖਾਸ ਸੁਪਨੇ ਦੀ ਜੋ ਅਸੀਂ ਦਿਲ ਵਿੱਚ ਬੁਣਦੇ ਰਹਿੰਦੇ ਹਾਂ ਜੋ ਦਿਲ ਕਰਦਾ ਹੈ ਕਰਨ ਨੂੰ ਪਰ ਅਸੀਂ ਕਰ ਨਹੀਂ ਪਾਉਂਦੇ ਕਦੀ ਕਿਸੇ ਡਰ ਤੋਂ ਜਾਂ ਕਦੀ ਆਪਣੀਆਂ ਕਬੀਲਦਾਰੀਆਂ ਜਾਂ ਜ਼ਿੰਮੇਦਾਰੀਆਂ ਦੇ ਬੋਝ ਤੋਂ ਸੋ ਉਹ ਸੁਪਨਾ ਕਿਤੇ ਥੱਲੇ ਦੱਬਿਆ ਰਹਿ ਜਾਂਦਾ ਹੈ ਸੋ ਅੱਜ ਤੁਹਾਨੂੰ ਸਾਰਿਆਂ ਨੂੰ ਕੋਸ਼ਿਸ਼ ਕੀਤੀ ਸੀਗੀ ਕਿ ਤੁਹਾਡੇ ਸਾਰਿਆਂ ਨਾਲ ਬੈਠ ਕੇ ਉਹ ਇੱਕ ਸੁਪਨਾ ਜਿਹੜਾ ਉਹਨੂੰ ਯਾਦ ਕੀਤਾ ਜਾ ਸਕੇ ਜਾਂ ਉਹਨੂੰ ਸਮਝ ਸਕੀਏ ਤਾਂ ਕਿ ਉਹਨੂੰ ਥੋੜਾ ਜਿਹਾ ਹਕੀਕਤ ਦਾ ਰੂਪ ਦੇਣ ਦੀ ਕੋਸ਼ਿਸ਼ ਕਰ ਸਕੀਏ ਸੋ ਜੇ ਤੁਹਾਡੇ ਦਿਲ ਵਿੱਚ ਵੀ ਇਹੋ ਜਿਹਾ ਕੋਈ ਸੁਪਨਾ ਪਿਆ ਹੋਇਆ ਜਿਹਦੇ ਬਾਰੇ ਤੁਸੀਂ ਸੋਚਦੇ ਹਮੇਸ਼ਾ ਹੋ ਪਰ ਕਰ ਨਹੀਂ ਪਾਉਂਦੇ ਤੇ ਮੇਰੇ ਨਾਲ ਜ਼ਰੂਰ ਸਾਂਝਾ ਕਰੋ ਹੋ ਸਕਦਾ ਅਸੀਂ ਸਾਰੇ ਇਕੱਠੇ ਬੈਠ ਕੇ ਗੱਲ ਕਰੀਏ ਤੇ ਕੋਈ ਨਾ ਕੋਈ ਹੱਲ ਹੀ ਨਿਕਲ ਆਵੇ ਸੋ ਲੋ ਜੀ ਕੁਲਦੀਪ ਕੌਰ ਹੁਣਾਂ ਨੇ ਹੋਰ ਮੇਰੇ ਨਾਲ ਬੜੀਆਂ ਜਿਹੜੀਆਂ ਫੋਟੋਆਂ ਉਹ ਸਾਂਝੀਆਂ ਕੀਤੀਆਂ ਕਹਿੰਦੇ ਜਦੋਂ ਇਹ ਦੇਖਦੀ ਹਾਂ ਤੇ ਹਾਸਾ ਆਉਂਦਾ ਹੈ ਦੱਸ ਮੈਨੂੰ ਕੀ ਲੋੜ ਸੀ ਉੱਪਰ ਚੜ ਕੇ ਫੋਟੋ ਲਈ ਸੱਚੀ ਕੋਈ ਕਸਰ ਨਹੀਂ ਸੀ ਛੱਡੀ ਮਸਤੀ ਵਾਲੀ ਸੋ ਇੱਥੇ ਇਹਨੀਆਂ ਸਹੇਲੀਆਂ ਖੜੀਆਂ ਹੋਈਆਂ ਨੇ ਤੇ ਇਹਨਾਂ ਨੇ ਉੱਪਰੋਂ ਦੀ ਆ ਕੇ ਉਹਨਾਂ ਨੂੰ ਫੜਿਆ ਹੋਇਆ ਸੋ ਪੁਰਾਣੀਆਂ ਯਾਦਾਂ ਦੀ ਸਾਂਝ ਪਾਈ ਹੈ ਤੇ ਇੱਕ ਜਿਹੜੀ ਇਹਨਾਂ ਨੇ ਹੋਰ ਫੋਟੋ ਭੇਜੀ ਹੈ ਜੀ ਜਿਹਦੇ ਵਿੱਚ ਗਰੁੱਪ ਸੌਂਗ ਇਹ ਗਾ ਰਹੇ ਆ ਤੇ ਬਿਲਕੁਲ ਮੈਨੂੰ ਵੀ ਯਾਦ ਆ ਗਈ ਹੈ ਸਕਰਟਸ ਜਿਹੀਆਂ ਪਾ ਕੇ ਜਿਹੜੇ ਗਰੁੱਪ ਸੌਂਗ ਗਾਈਦੇ ਹੁੰਦੇ ਸੀ ਅੱਛਾ ਸਾਡੇ ਟਾਈਮ ਤੇ ਜਿਹੜੇ ਹਾਈ ਸਕੂਲ ਤੱਕ ਜਦੋਂ ਅਸੀਂ ਪਹੁੰਚੀਦਾ ਸੀਗਾ ਤੇ ਇੱਕ ਪੈਟਰੀਓਟਿਜ਼ਮ ਦੀ ਜਿਹੜੀ ਫੀਲਿੰਗ ਹੁੰਦੀ ਸੀ ਦੇਸ਼ ਭਗਤੀ ਦੀ ਭਾਵਨਾ ਉਹ ਬਹੁਤ ਹੁੰਦੀ ਸੀਗੀ ਅੰਦਰ ਔਰ ਫਿਰ ਜਦੋਂ ਕਿਤੇ 15 ਅਗਸਤ ਜਾਂ 26 ਜਨਵਰੀ ਹੁੰਦੀ ਸੀ ਨਾ ਉਦੋਂ ਤੇ ਐ ਹੁੰਦਾ ਸੀ ਵੀ ਅਸੀਂ ਭਗਤ ਸਿੰਘ ਤੇ ਊਧਮ ਸਿੰਘ ਅਸੀਂ ਆ ਬਸ ਯਾਨੀ ਫੱਟੇ ਚੱਕ ਦੇਣੇ ਆ ਸੋ ਉਹ ਜਿਹੜੇ ਗੀਤ ਦੇਸ਼ ਭਗਤੀ ਦੇ ਗਾਈਦੇ ਹੁੰਦੇ ਸੀਗੇ ਉਹ ਸਿਰਫ ਗਾਈਦੇ ਨਹੀਂ ਹੁੰਦੇ ਸੀ ਉਹਨਾਂ ਨੂੰ ਰੂਹ ਨਾਲ ਮਹਿਸੂਸ ਵੀ ਕਰੀਦਾ ਹੁੰਦਾ ਸੀ ਹਨਾ ਸੋ ਆਪਣੇ ਦੇਸ਼ ਲਈ ਪਿਆਰ ਜਿਹੜਾ ਹੁੰਦਾ ਸੀਗਾ ਉਹ ਵੀ ਕਿਤੇ ਠਾਠਾ ਮਾਰਦਾ ਹੁੰਦਾ ਸੀ ਉਹਨਾਂ ਗੀਤਾਂ ਦੇ ਵਿੱਚੋਂ ਔਰ ਏਦਾਂ ਦੀਆਂ ਕਲਚਰਲ ਐਕਟੀਵਿਟੀਜ਼ ਹੋਰ ਬਹੁਤ ਹੁੰਦੀਆਂ ਸੀ ਸੋ ਮੈਂ ਗੱਲ ਕਰਾਂ ਮੈਂ ਆਪਣੇ ਜੇ ਸਕੂਲ ਦੇ ਦਿਨਾਂ ਨੂੰ ਯਾਦ ਕਰਾਂ ਤੇ ਮੈਂ ਪ੍ਰਾਇਮਰੀ ਸਕੂਲ ਤੇ ਬਹੁਤ ਹੀ ਚੇਂਜ ਕੀਤੇ ਆ ਯਾਨੀ ਮੈਂ 5th ਤੱਕ ਜੇ 5ਵੀਂ ਕਲਾਸ ਤੱਕ ਕਵਾਂ ਤੇ ਮੈਂ ਕੋਈ 5-6 ਸਕੂਲ ਜਿਹੜੇ ਆ ਉਹ ਬਦਲ ਲਏ ਸੀਗੇ ਸੋ ਸ਼ੁਰੂਆਤ ਦੇ ਦਿਨਾਂ ਵਿੱਚ ਮੈਂ ਆਪਣੇ ਨਾਨੀ ਨਾਨਾ ਕੋਲ ਰਹਿੰਦੀ ਹੁੰਦੀ ਸੀ ਨੰਗਲ ਸੋ ਨੰਗਲ ਤੋਂ ਮੇਰਾ ਜਿਹੜਾ ਪਹਿਲਾ ਸਕੂਲ ਸੀਗਾ ਉੱਥੇ ਸ਼ੁਰੂ ਸੀ ਹੋਇਆ ਇੰਦਰਾ ਗਾਂਧੀ ਨੈਸ਼ਨਲ ਸਕੂਲ ਕਰਕੇ ਸਕੂਲ ਸੀਗਾ ਕੁਛ 3 ਕੁ ਸਾਲ ਉੱਥੇ ਰਹੀ ਹਾਂ ਉਸ ਤੋਂ ਬਾਅਦ ਫਿਰ ਪਿੰਡ ਸ਼ਿਫਟ ਹੋ ਗਏ ਉਹ ਤੇ 2-3 ਸਾਲ ਮੈਂ ਉੱਥੇ ਪਿੰਡ ਪੜ੍ਹੀ ਹਾਂ ਤੇ ਉਸ ਤੋਂ ਬਾਅਦ ਫਿਰ ਨਵੋਦਿਆ ਵਿਦਿਆਲਿਆ ਸਕੂਲ ਸ਼ੁਰੂ ਹੋਏ ਸੀ ਜੀ ਉਹਨਾਂ ਦਿਨਾਂ ਦੇ ਵਿੱਚ ਹਜੇ ਸ਼ੁਰੂ ਹੀ ਹੋਏ ਸੀਗੇ ਸੋ ਮੇਰਾ ਫਸਟ ਬੈਚ ਹੀ ਸੀ ਉਹਦੇ ਲਈ ਕੁਛ ਟੈਸਟ ਹੁੰਦਾ ਸੀ ਤੇ ਉਸ ਤੋਂ ਬਾਅਦ ਫਿਰ ਕੁਛ ਸਿਲੈਕਸ਼ਨ ਹੁੰਦੀ ਸੀ ਬੱਚਿਆਂ ਦੀ ਤੇ ਉਹ ਉਸ ਸਕੂਲ ਦੇ ਵਿੱਚ ਉਹਨਾਂ ਨੂੰ ਜਾਣਾ ਪੈਂਦਾ ਹੁੰਦਾ ਸੀ ਤੇ ਬੋਰਡਿੰਗ ਸਕੂਲ ਸੀ ਜੀ ਉਹ ਤੇ ਜਦੋਂ ਅਸੀਂ 5ਵੀਂ ਕੀਤੀ ਤੇ ਸਾਨੂੰ ਵੀ ਪਤਾ ਲੱਗਾ ਡੈਡੀ ਨੇ ਦੱਸਿਆ ਕਿ ਇੱਦਾਂ ਕਰਕੇ ਸਕੂਲ ਖੁੱਲ ਰਿਹਾ ਆਪਣੇ ਡਿਸਟ੍ਰਿਕਟ ਦੇ ਵਿੱਚ ਵੀ ਤੇ ਅਸੀਂ ਮੈਂ ਬੜੀ ਖੁਸ਼ ਪਈ ਮੈਂ ਤੇ ਹੁਣ ਹੋਸਟਲ ਜਾਊਂਗੀ ਬੜੀਆਂ ਸ਼ੇਖੀਆਂ ਲੜਾਈਆਂ ਮੈਂ ਤੇ ਘਰਦਿਆਂ ਨੂੰ ਸੀ ਵੀ ਚੱਲ ਇਹਨੇ ਕਿੱਥੇ ਟੈਸਟ ਕਲੀਅਰ ਕਰਨਾ ਪਰ ਚਲੋ ਮੇਰਾ ਟੈਸਟ ਵੀ ਕਲੀਅਰ ਹੋ ਗਿਆ ਤੇ ਮੈਂ ਬੜੀ ਖੁਸ਼ ਨਾ ਤੇ ਸਗੋਂ ਮੇਰੀਆਂ ਭੈਣਾਂ ਵੀ ਜਾਂ ਬਾਕੀ ਘਰ ਦੇ ਜਿਹੜੇ ਸੀਗੇ ਉਹ ਵੀ ਥੋੜੇ ਉਦਾਸ ਕੇ ਇਹਨੇ ਚੱਲ ਜਾਣਾ ਪਰ ਮੈਂ ਕਿਹਾ ਵੀ ਨਾ ਜੀ ਅਸੀਂ ਤਾਂ ਜਾਣਾ ਹੀ ਜਾਣਾ ਹੋਸਟਲ ਦੀ ਗੱਲ ਲੈ ਛੱਡੋ ਜੀ ਤੁਸੀਂ ਹੁਣ ਪਿੰਡ ਚ ਰਹੋ ਮੈਂ ਤੇ ਹੋਸਟਲ ਚ ਜਾਊਂਗੀ ਲੋ ਜੀ ਹੋਸਟਲ ਚ ਰਹੀ ਮੈਂ ਪੰਜਵੀਂ ਤੋਂ ਲੈ ਕੇ ਛੇਵੀਂ ਤੋਂ ਲੈ ਕੇ ਦਸਵੀਂ ਕਲਾਸ ਤੱਕ ਮੈਂ ਉੱਥੇ ਹੋਸਟਲ ਚ ਪੜ੍ਹੀ ਆ, ਪਰ ਉਹ ਮੈਨੂੰ ਪਤਾ ਜੀ ਜੋ ਹੋਮ ਸਿਕਨੈਸ ਨਾਲ ਮੇਰਾ ਬੁਰਾ ਹਾਲ ਹੋਇਆ ਔਰ ਉਹ 5 ਸਾਲ ਮੈਂ ਕਿੰਨਾ ਕੁ ਰੋਂਦੀ ਨੇ ਕੱਢੇ। ਫਿਰ ਮੈਂ ਘਰਦਿਆਂ ਦੀਆਂ ਮਿੰਨਤਾਂ ਪਾਉਂਦੀ ਸੀ ਵੀ ਮੈਨੂੰ ਵਾਪਸ ਲੈ ਜਾਓ, ਮੈਂ ਨੀ ਜੀ ਰਹਿਣਾ ਇੱਥੇ। ਤੇ ਫਿਰ ਘਰਦੇ ਕਹਿੰਦੇ ਸੀ ਲੈ ਹੁਣ ਤੂੰ ਕਿੱਧਰੋਂ ਦੀ ਹੁੰਦੀ ਆ, ਹੁਣ ਤੇ ਤੈਨੂੰ ਹੋਸਟਲ ਚ ਹੀ ਪੜ੍ਹਨਾ ਪੈਣਾ 5 ਸਾਲ। ਸੋ ਉਸ ਹੋਸਟਲ ਨਾਲ ਜੁੜੀਆਂ ਵੀ ਬੜੀਆਂ ਯਾਦਾਂ ਜੀ। ਹੋਸਟਲ ਦੀ ਜ਼ਿੰਦਗੀ ਜਿਹੜੀ ਹੁੰਦੀ ਆ ਬਿਲਕੁਲ ਹੀ, ਜਿਹੜੇ ਤੁਸੀਂ ਹੋਸਟਲ ਚ ਰਹੇ ਹੋ ਮੰਨੋਗੇ ਕਿ ਘਰ ਦੀ ਜਿਹੜੀ ਜ਼ਿੰਦਗੀ ਹੁੰਦੀ ਉਹ ਤੋਂ ਵੱਖਰੀ ਹੁੰਦੀ ਆ। ਪਰ ਜਦੋਂ ਹੋਸਟਲ ਕਾਲਜ ਦਾ ਜਾਂ ਯੂਨੀਵਰਸਿਟੀ ਦਾ ਹੁੰਦਾ ਤੇ ਉਹ ਥੋੜਾ ਹੋਰ ਹੁੰਦਾ। ਜਦੋਂ ਤੁਸੀਂ ਇਸ ਛੋਟੀ ਉਮਰੇ ਹੋਸਟਲ ਚ ਜਾਂਦੇ ਹੋ ਤੇ ਉੱਥੇ ਬੜੀ ਇਮੋਸ਼ਨਲ ਸਟ੍ਰੈਸ ਹੁੰਦੀ ਆ ਤੁਹਾਨੂੰ, ਕਿਉਂਕਿ ਉਸ ਸਮੇਂ ਕੋਈ ਫੋਨ ਵੀ ਨਹੀਂ ਹੁੰਦੇ ਸੀ। ਜੇ ਲੈਟਰਸ ਲਿਖਣੀ ਘਰਦਿਆਂ ਨੂੰ ਤੇ ਉਹ ਵੀ ਪਹਿਲਾਂ ਜਿਹੜਾ ਵਾਰਡਨ ਹੁੰਦਾ ਸੀ ਉਹਨੇ ਪੜ੍ਹਨੀ ਆ, ਘਰੋਂ ਜਿਹੜੀ ਲੈਟਰ ਆਉਂਦੀ ਸੀ ਉਹ ਵੀ ਵਾਰਡਨ ਨੇ ਸਾਨੂੰ ਪੜ੍ਹ ਕੇ ਦੇਣੀ। ਪਰ ਸਕੂਲ ਬੜਾ ਵਧੀਆ ਸੀ ਜੀ, ਬੜਾ ਡਿਸਿਪਲਿਨ ਸਕੂਲ ਸੀਗਾ। ਏਦਾਂ ਲੱਗਦਾ ਹੁੰਦਾ ਸੀ ਵੀ ਬੱਚੇ ਨੀ ਤਿਆਰ ਕਰ ਰਹੇ, ਆਰਮੀ ਦੀ ਫੌਜ ਆਰਮੀ ਤਿਆਰ ਹੋ ਰਹੀ ਆ ਉੱਥੇ ਕੋਈ। ਸੋ ਸਵੇਰੇ ਸਵੇਰੇ 5 ਵਜੇ ਸਾਨੂੰ ਉਠਾ ਦੇਣਾ ਉਹਨਾਂ ਨੇ ਔਰ ਪੀਟੀ ਦੀ ਕਰਾਉਣ ਲੈ ਜਾਣਾ ਸਵੇਰੇ ਸਵੇਰੇ। ਫਿਰ ਉਸ ਤੋਂ ਬਾਅਦ ਆ ਕੇ ਬਸ ਪਈ ਲੱਗੇ ਰਹੋ ਹੀ ਸੀ, ਜਲਦੀ ਜਲਦੀ ਨਹਾਓ ਤੇ ਫਿਰ ਮੈਸ ਦੇ ਵਿੱਚ ਆ ਕੇ ਬ੍ਰੇਕਫਾਸਟ ਕਰੋ, ਸਕੂਲਾਂ ਨੂੰ ਦੌੜ ਜਾਓ, ਸਕੂਲ ਤੋਂ ਬਾਅਦ ਫਿਰ ਸੈਲਫ ਸਟੱਡੀ ਤੋਂ ਬਾਅਦ ਫਿਰ ਗੇਮਸ ਦੀਆਂ ਕਲਾਸਿਸ, ਫਿਰ ਸੈਲਫ ਸਟੱਡੀ। ਯਾਨੀ ਸਵੇਰ ਤੋਂ ਲੈ ਕੇ ਰਾਤ ਤੱਕ ਉਹ ਹੀ ਰੂਟੀਨ ਰਹਿੰਦਾ ਹੁੰਦਾ ਸੀ, ਜਿਹੜਾ ਮੈਨੂੰ ਬੜਾ ਬੁਰਾ ਲੱਗਦਾ ਸੀ ਕਿ ਆਹ ਕੀ ਜ਼ਿੰਦਗੀ ਹੋਈ। ਜੇ ਮੈਨੂੰ ਪਤਾ ਕਿ ਮੈਂ ਅੱਜ ਇਸ ਵੇਲੇ ਇਹ ਕਰਦੀ ਪਈ ਹਾਂ ਤੇ ਮੈਂ ਕੱਲ ਨੂੰ ਵੀ ਇਹੀ ਕਰਨਾ, ਇਸ ਵੇਲੇ ਪਰਸੋਂ ਨੂੰ ਵੀ ਇਹੀ ਕਰਨਾ, ਸੋ ਮੈਨੂੰ ਜ਼ਿੰਦਗੀ ਬੜੀ ਬੋਰਿੰਗ ਲੱਗਦੀ ਹੁੰਦੀ ਸੀਗੀ। ਤੇ ਕੀ ਐਕਸਾਈਟਮੈਂਟ ਆ ਹਨਾ, ਜਦੋਂ ਘਰ ਹੋਈਦਾ ਸੀ ਇਹ ਨੀ ਪਤਾ ਹੁੰਦਾ ਸੀ ਜੇ ਅੱਜ ਇਹ ਕਰਦੇ ਆ ਤੇ ਕੱਲ ਨੂੰ ਅਸੀਂ ਕਿਹੜੀ ਸ਼ਰਾਰਤ ਕਰਨੀ ਆ, ਕੀ ਕਰਦੇ ਹੋਣਾ ਇਸ ਵੇਲੇ। ਸੋ ਪਰ ਜ਼ਿੰਦਗੀ ਦੇ ਵਿੱਚ ਜੋ ਲਿਖਿਆ ਹੁੰਦਾ ਜੀ ਹੁੰਦਾ। ਸੋ ਜੇ ਮੈਂ ਗੱਲ ਕਰਾਂ ਤੇ ਮੈਂ ਬਹੁਤ ਥੋੜਾ ਜਿਹੜਾ ਸਮਾਂ ਉਹ ਆਪਣੇ ਪਿੰਡ ਚ ਗੁਜ਼ਾਰਿਆ, ਕਿਉਂਕਿ ਜ਼ਿਆਦਾ ਹੋਸਟਲਸ ਵਿੱਚ ਹੀ ਰਹੀ ਹਾਂ। ਉਸ ਤੋਂ ਬਾਅਦ ਫਿਰ ਅੱਗੇ ਜਿਹੜੀ ਪੋਸਟ ਗ੍ਰੈਜੂਏਸ਼ਨ ਲਗਾ ਲਓ ਜਾਂ ਉਸ ਤੋਂ ਬਾਅਦ ਯੂਨੀਵਰਸਿਟੀ ਦੀ ਸਟੱਡੀ ਰਹੀ, ਉਹਦੇ ਲਈ ਵੀ ਮੈਨੂੰ ਹੋਸਟਲ ਚ ਰਹਿਣਾ ਪਿਆ। ਪਰ ਮੈਨੂੰ ਖੁਦ ਨੀ ਪਤਾ ਕਿ ਮੈਂ ਆਪਣੇ ਪਿੰਡ ਨਾਲ ਇੰਨਾ ਕਿੱਦਾਂ ਜੁੜੀ ਹੋਈ ਹਾਂ, ਕਿਉਂ ਮੈਂ ਹਰਦਮ ਉਸ ਦੀਆਂ ਗੱਲਾਂ ਕਰਦੀ ਰਹਿੰਦੀ ਹਾਂ। ਈਵਨ ਦੇਖ ਲਓ ਤੁਹਾਡੇ ਨਾਲ ਬੈਠੀ ਵੀ ਅੱਜ ਉਸ ਪਿੰਡ ਦੀਆਂ ਯਾਦਾਂ ਨੂੰ ਯਾਦ ਕਰ ਰਹੀ ਹਾਂ। ਸੋ ਜੜਾਂ ਡੂੰਘੀਆਂ ਹੋਣੀਆਂ ਚਾਹੀਦੀਆਂ ਜੀ, ਗੱਲ ਇਹ ਹੈ ਬਿਲਕੁਲ। ਸੋ ਲਓ ਮੈਂ ਇਮੋਸ਼ਨਲ ਹੋ ਗਈ ਗੱਲਾਂ ਕਰਦੀ ਕਰਦੀ। ਤੇ ਕੁਲਦੀਪ ਕੌਰ ਹੁਣਾਂ ਨੇ ਜੀ ਆਪਣੀਆਂ ਫੋਟੋਆਂ ਸਾਂਝੀਆਂ ਕੀਤੀਆਂ ਸੀ ਤੇ ਧਨੀ ਸਾਹਿਬ ਹੁਣਾਂ ਨੇ ਕਿਹਾ ਗੁੱਡ ਮਾਰਨਿੰਗ ਕਿਹਾ, ਕਹਿੰਦੇ ਜਿਹੜੀਆਂ ਪਿਕਸ ਆ ਉਹ ਲਾਈਵ ਬਲੌਗ ਤੇ ਪਾਓ। ਸੋ ਜ਼ਰੂਰ ਜੀ ਮੈਂ ਸਰਬਜੀਤ ਭਾਜੀ ਨੂੰ ਤੱਕ ਤੁਹਾਡੀ ਜਿਹੜੀ ਫਰਮਾਇਸ਼ ਪਹੁੰਚਾ ਦਿੱਤੀ ਹੈ, ਲਾਈਵ ਬਲੌਗ ਤੇ ਜਿਹੜੀਆਂ ਪਿਕਸ ਆ ਜ਼ਰੂਰ ਸਰਬਜੀਤ ਭਾਜੀ ਪਾ ਦੇਣਗੇ। ਤੇ ਜੀ ਭਾਜੀ ਨੇ ਪਾ ਦਿੱਤੀਆਂ ਜੀ ਉਹ ਫੋਟੋਆਂ। ਤੇ ਧਨੀ ਸਾਹਿਬ ਕਹਿ ਰਹੇ ਨੇ ਨੰਗਲ ਲੁਬਾਣਾ ਪਿੰਡ ਦੀ ਗੱਲ ਕਰ ਰਹੇ ਹੋ, ਨਹੀਂ ਮੈਂ ਨੰਗਲ ਲੁਬਾਣਾ ਪਿੰਡ ਦੀ ਨਹੀਂ ਜੀ, ਨਯਾ ਨੰਗਲ ਜਿਹੜਾ ਮੈਮ ਹੁੰਦਾ ਸੀਗਾ ਉਸ ਜਗ੍ਹਾ ਦੀ ਗੱਲ ਕਰ ਰਹੀ ਹਾਂ। ਛੋਟਾ ਜਿਹਾ ਕਸਬਾ ਹੁੰਦਾ ਸੀ, ਬੜਾ ਪਿਆਰਾ ਜਿਹਾ ਕਸਬਾ ਸੀਗਾ ਪਹਾੜਾਂ ਦੇ ਵਿੱਚ ਜੇ। ਸੋ ਮੇਰੀਆਂ ਯਾਦਾਂ ਜਿਹੜੀ ਬਚਪਨ ਦੀਆਂ, ਜੇ ਮੈਂ ਆਪਣੀ ਹੋਸ਼ ਸੰਭਾਲਣ ਦੀ ਗੱਲ ਕਰਾਂ ਤੇ ਉਸ ਕਸਬੇ ਦੇ ਨਾਲ ਹੀ ਜੁੜੀਆਂ ਹੋਈਆਂ ਨੇ। ਪਰ ਉਸ ਤੋਂ ਬਾਅਦ ਜਦੋਂ ਕਿਤੇ ਮੈਂ ਛੁੱਟੀਆਂ ਦੇ ਵਿੱਚ ਆਪਣੇ ਪਿੰਡ ਜਾਂਦੀ ਹੁੰਦੀ ਸੀਗੀ ਤੇ ਮੈਨੂੰ ਪਿੰਡ ਵੀ ਬੜਾ ਪਿਆਰਾ ਲੱਗਦਾ ਹੁੰਦਾ ਸੀ ਉਹ। ਸੋ ਰਲੀਆਂ ਮਿਲੀਆਂ ਜਿਹੀਆਂ ਯਾਦਾਂ ਜੀ ਸਾਰੀਆਂ, ਪਰ ਜਿੰਨੀਆਂ ਵੀ ਯਾਦਾਂ ਨੇ ਬੜੀਆਂ ਹੀ ਪਿਆਰੀਆਂ ਨੇ। ਸੋ ਯਾਦਾਂ ਦੀ ਇਹ ਗੱਲ ਅਸੀਂ ਇਸੇ ਤਰ੍ਹਾਂ ਤੋਰ ਕੇ ਰੱਖਣੀ ਹੈ। ਆਪਣੀਆਂ ਯਾਦਾਂ ਦੀ ਸਾਂਝ ਤੁਸੀਂ ਜਲਦੀ ਜਲਦੀ ਮੇਰੇ ਨਾਲ ਪਾਓ, ਕਿਉਂਕਿ ਟਾਈਮ ਬਹੁਤ ਘੱਟ ਹੈ। ਫੋਨ ਵੀ ਕਰ ਸਕਦੇ ਹੋ ਤੁਸੀਂ ਜਾਂ ਮੈਸੇਜ ਵੀ ਕਰ ਸਕਦੇ ਹੋ। ਲੈਂਦੇ ਹਾਂ ਜੀ ਇੱਕ ਛੋਟੀ ਜਿਹੀ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਫਿਰ ਕਰਦੇ ਹਾਂ ਗੱਲ ਆਪਣੀਆਂ ਯਾਦਾਂ ਦੀ।
ਆਈ ਮੇਰੇ ਤੂੰ ਰੱਬ ਜਾਣੇ ਐ ਸਭ ਕਿਵੇਂ ਹੋ ਗਿਆ, ਕਿਵੇਂ ਪਿਆਰ ਦਾ ਹੋਇਆ ਜਾ ਤੂੰ।
ਰਾਜਾ ਤੈਨੂੰ ਰਾਣੀ ਮੈਂ ਬਣਾਉਂਗਾ, ਤੇਰੀ ਹਰ ਇੱਕ ਗੱਲ ਮੰਨ ਲੂ, ਤੂੰ ਵੀ ਜੇ ਤੂੰ ਕੱਲੀ ਕਦੇ ਕਿੱਥੇ ਰਹਿ ਜੇ, ਮੈਂ ਚੋਰੀ ਆ ਕੇ ਤੇਰਾ ਹੱਥ ਫੜ ਲੂ। ਕੱਲ ਰਾਤੀ ਮੈਨੂੰ ਆਇਆ ਇੱਕ ਸੁਪਨਾ, ਸੁਪਨੇ ਦੇ ਵਿੱਚ ਆਈ ਮੇਰੇ ਤੂੰ। ਦੱਸਦਾ ਸੀ ਨੀ ਮੈਂ ਤੇਰਾ ਚਿਹਰਾ, ਤੂੰ ਕੁਝ ਵੀ ਬੋਲੇ ਹਾਜ਼ਰ ਜਵਾਬ ਮੇਰਾ।
पुछदा सी नी मैं तेरा चेहरा तू कुछ भी बोले हाजिर जवाब मेरा खुशियां दे नाल पर चुप मेरा वेड़ा जदों दा सुपने च पाया नी तू मेरे फेरा सच बोला हुण झूठ ना कहूंगा एक गल कन बदले तू कि तू मेरी सीत मेरी ही तू रहना ना मम्मी डैडी कोलों हथ मंग ले कल राती मैनू आया एक सपना सपने दे विच आई मेरे तू मकाल नी तेनु करा किन्ना प्यारे दा कोई मोल नी मेरी हर गल लग दे तेनु मकाल नी तेनु करा किन्ना प्यारे दा कोई मोल नी वे तू थोड़ा जा परोसा कर मेरे प्यार ते सच्ची गल नाल लाके तेनु रखा कोल नी रब ने बनाया तेरा मेरा जोड़ा लाके टाइम गल सुन लै सारिया मुसीबत का हल मैं ते तेरी खुशी च मैं खुशी लभ लूं कल राती मैनू आया एक सपना सपने दे विच आई मेरे तू
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ ਟੀ ਆਰ ਪੀ ਆਰ ਐਮ ਆਰ ਟੀ ਅੰਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ
08514 ਰਾਤ ਨੂੰ ਨੀਂਦ ਨੀ ਸੀ ਆਉਂਦੀ ਘਰਾੜੇ ਵਾਜੇ ਰਹਿੰਦੇ ਸੀ ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ 60 ਕਿਲੋ ਭਾਰ ਵੀ ਘਟ ਗਿਆ ਮੇਰਾ ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋ ਨਾਲ ਠੀਕ ਹੋ ਗਈ
ਕਮਾਲ ਹੈ ਇੰਨਾ ਭਾਰ ਘਟ ਗਿਆ ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ
ਨਾ ਬਾਈ ਨਾ ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਹਾਂ
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ ਕੁਲਾਰ ਹਸਪਤਾਲ GT ਰੋਡ ਬੀਜਾ ਨੇੜੇ ਖੰਨਾ ਪੰਜਾਬ ਇੰਡੀਆ ਸੰਪਰਕ ਨੰਬਰ 9878090001 98780-90001 ਵੈਬਸਾਈਟ ਵਿਜ਼ਿਟ ਕਰੋ gularhospital.com
ਨਾ ਕੀ ਗੱਲ ਭਾਜੀ ਇੰਨਾ ਵੇਟ ਲੂਜ਼ ਕਰ ਲਿਆ ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ
ਪਰ ਤੁਹਾਨੂੰ ਪਤਾ ਹੈ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ
ਓ ਜੀ ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ ਨਾ ਕੋਈ ਐਕਸਰਸਾਈਜ਼ ਨਾ ਕੋਈ ਹੈਲਥ ਸ਼ੇਕ 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ ਇੰਨਾ ਹੀ ਨਹੀਂ ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ
ਨਾ ਫਿਰ ਨੰਬਰ ਦਿਓ
ਲਓ ਜੀ ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631 0411-229-631 ਜਾਂ ਵਿਜ਼ਿਟ ਕਰੋ www.healthdrops.com.au
15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ ਵਧੇਰੇ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Tuhada ghar nahi ban sakda kade kide makodiyan da adda. Je utthe pest control karan aunge, bug buster wale na padda. जी हाँ, नव पटा नु संपर्क करने लई फोन नंबर नोट कर लो 0466-9684-36। इस तो इलावा तुसी उना दी वेबसाइट भी चेक कर सकते हो www.bugbuster.com.au। जी हाँ, बगबस्टर वाले नव पटा तो हड्डी मदद कर सकते
हो। जी मैं हाँ अमनदीप सिंह सिद्धू, डायरेक्टर हरमन रेडियो। दुनिया के हर कोने तो पंजाबी साड़े नाल जुड़ते हैं अते आला दर्जे की पेशकारी का आनंद माणते हैं। हरमन रेडियो दे आस्ट्रेलिया तो सारे प्रजेंटर मुफ्त सेवा निभाते हैं। तुसी भी साड़ी मदद कर सकते हो, सानू वधिया वधिया जानकारियां भेजो अते साड़ियां अपनियां आईफोन अते एंड्रॉयड दियां एप्लीकेशंस एप स्टोर तो डाउनलोड करके उस विच सानू सुनो। तुहानू रेडियो दे नाल अखबार, पॉडकास्ट, वधिया वीडियो, लेख, दरबार साहब अते होर गुरधामां दा लाइव कीर्तन सुनन अते देखण नू मिलेगा। ऐप विचों ही सीधा सुनेहा कल सकोगे। अज ही साडियां एप्स इंस्टॉल करो। धन्नवाद।
मैं यादों का किस्सा खोलूं तो कुछ दोस्त बहुत याद आते हैं। मैं गुजरे पल को सोचूं तो कुछ दोस्त बहुत याद आते हैं। अब जाने कौन सी नगरी में आबाद है जाकर मुद्दत से, मैं देर रात तक जागूं तो कुछ दोस्त बहुत याद आते हैं। कुछ बातें थी फूलों जैसी, कुछ लहजे खुशबू जैसे थे, मैं शहरे चमन में टहलूं तो कुछ दोस्त बहुत याद आते हैं। सबकी जिंदगी बदल गई, एक नए सिरे में ढल गई, किसी को नौकरी से फुर्सत नहीं, किसी को दोस्तों की जरूरत नहीं। सारे यार गुम हो गए हैं, तू से तुम और आप हो गए हैं। मैं गुजरे पल को सोचूं तो कुछ दोस्त बहुत याद आते हैं। धीरे धीरे उम्र कट जाती है, जीवन यादों की पुस्तक बन जाती है। कभी किसी की याद बहुत तड़पाती है और कभी यादों के सहारे जिंदगी कट जाती है। किनारों पे सागर के खजाने नहीं आते, फिर जीवन में दोस्त पुराने नहीं आते। जी लो इन पलों को हंस के दोस्त, फिर लौट के दोस्ती के जमाने नहीं आते। ए जड़ी पोएम है जी, मैनू मेरी एक फ्रेंड ने भेजी सी और बिल्कुल पढ़ के मेरिया भी अखा नाम हो गई है ना। दोस्ती का रिश्ता ही कुछ एहो जिहा हुंदा है, और वो दोस्त जड़े सी अपने स्कूल डेज च बनाए हुंदे है ना, उन्हां वर्गी दोस्ती जड़ी है दोबारा नहीं लभदी। बेशक असीं बाद विच भी काफी दोस्त बनाउंदे आ, पर एक लंगोटिया यार जिन्हूं कहिंदे आ ना, ਉਹ ਉਹੀ ਹੁੰਦੇ ਆ ਜਿਨ੍ਹਾਂ ਨਾਲ ਅਸੀਂ ਸਕੂਲ ਤੋਂ ਸਾਡੀ ਸਾਂਝ ਹੁੰਦੀ ਹੈ ਨਾ। ਸੋ ਉਹਨਾਂ ਨਾਲ ਜੋ ਮਲੰਗ ਬਣ ਕੇ ਕੀਤੀਆਂ ਸ਼ਰਾਰਤਾਂ ਹੁੰਦੀਆਂ, ਉਹਨਾਂ ਨਾਲ ਪਾਇਆ ਜੋ ਪਿਆਰ ਹੁੰਦਾ, ਉਹ ਜ਼ਿੰਦਗੀ ਵਿੱਚ ਕਦੇ ਨਹੀਂ ਭੁੱਲਦਾ। ਸੋ ਉਹੋ ਜਿਹੇ ਸਕੂਲ ਦੇ ਯਾਰ ਜਿਹੜੇ ਸਾਡੇ ਸਕੂਲਾਂ ਦੇ ਵਿੱਚ ਬੜੇ ਹੁੰਦੇ ਸੀ, ਉਹਨਾਂ ਦੀ ਯਾਦ ਵੀ ਜਿਹੜੀ ਉਹ ਵੀ ਅਸੀਂ ਅੱਜ ਯਾਦ ਕਰ ਰਹੇ, ਉਹਨਾਂ ਨੂੰ ਵੀ ਯਾਦ ਕਰ ਰਹੇ ਹਾਂ। ਸੋ ਤੁਹਾਡਾ ਸਭ ਤੋਂ ਪਹਿਲਾਂ ਜਿਹੜਾ ਦੋਸਤ ਸੀ ਜਾਂ ਸਹੇਲੀ ਸੀ ਉਹਦਾ ਕੀ ਨਾਮ ਸੀ, ਜਾਂ ਤੁਹਾਡੇ ਸਭ ਤੋਂ ਪਹਿਲਾਂ ਜਿਹੜਾ ਟੀਚਰ ਸੀ ਉਹਦਾ ਕੀ ਨਾਮ ਸੀ, ਸਭ ਤੋਂ ਪਹਿਲਾਂ ਜਿਹੜਾ ਸਕੂਲ ਸੀ ਉਹ ਕਿਹੜਾ ਸਕੂਲ ਸੀ, ਉਹ ਵੀ ਤੁਸੀਂ ਮੇਰੇ ਨਾਲ ਸਾਂਝ ਪਾ ਸਕਦੇ ਹੋ। ਸਕੂਲ ਮੈਂ ਤੁਹਾਨੂੰ ਦੱਸ ਦਿੱਤਾ ਜੀ, ਮੇਰਾ ਇੰਦਰਾ ਗਾਂਧੀ ਨੈਸ਼ਨਲ ਸਕੂਲ ਸੀਗਾ ਨੰਗਲ ਤੋਂ, ਤੇ ਮੇਰੀ ਸਭ ਤੋਂ ਪਹਿਲੇ ਟੀਚਰ ਦਾ ਨਾਮ ਹੁੰਦਾ ਸੀ ਜੀ ਮੈਡਮ ਦਰਸ਼ਨਾ। ਸੋ ਬੜੀ ਪਿਆਰੀ ਹੁੰਦੀ ਸੀਗੀ, ਮੇਰੇ ਨਾਲ ਬਹੁਤ ਪਿਆਰ ਕਰਦੇ ਹੁੰਦੇ ਸੀਗੇ, ਔਰ ਮੇਰੇ ਘਰ ਦੇ ਨਾ ਮੈਨੂੰ ਯਾਨੀ ਮੇਰੇ ਕਹਿ ਲੋ ਮਾਮਾ ਜੀ ਹੁਣੀ ਜਾਂ ਹੋਰ, ਮੈਨੂੰ ਬੜਾ ਚੜਾਉਂਦੇ ਹੁੰਦੇ ਸੀ ਮੇਰੀ ਮੈਡਮ ਦਾ ਨਾਂ ਲੈ ਕੇ, ਤੇਰੀ ਮੈਡਮ ਦਾ ਨੱਕ ਇੱਦਾਂ ਜਾਂ ਉਦਾਂ, ਔਰ ਮੈਂ ਬੜਾ ਖਿਚਦੀ ਹੁੰਦੀ ਸੀ। ਮੈਂ ਕਹਿੰਦੀ ਸੀ ਮੇਰੀ ਮੈਮ ਨੂੰ ਕੁਛ ਨਾ ਕਹੋ, ਬੜੀ ਪਿਆਰੀ ਹੈ। ਔਰ ਸੱਚੀ ਮੁੱਚੀ ਬੜੀ ਪਿਆਰੀ ਹੈ। ਜਦੋਂ ਮੈਂ ਨੰਗਲ ਛੱਡਿਆ ਔਰ ਜਦੋਂ ਮੈਂ ਉਹ ਸਕੂਲ ਛੱਡ ਕੇ ਪਿੰਡ ਆਈ, ਤੇ ਉਹਨਾਂ ਨੇ ਮੈਨੂੰ ਅਜੇ ਵੀ ਯਾਦ ਹੈ, ਮੈਨੂੰ ਇੱਕ ਟਿਫਨ ਦਿੱਤਾ ਸੀ ਸਟੀਲ ਦਾ ਤੇ ਰਸਗੁੱਲੇ ਦਿੱਤੇ ਸੀ, ਔਰ ਮੇਰੇ ਲਈ ਇੱਕ ਫਰੋਕ ਸੀਗੀ। ਸੋ ਕੁਝ ਰਿਸ਼ਤੇ ਜਿਹੜੇ ਹੁੰਦੇ ਆ ਬਿਲਕੁਲ ਖਾਸ ਹੋ ਜਾਂਦੇ। ਉਸ ਤੋਂ ਬਾਅਦ ਮੈਂ ਉਹਨਾਂ ਨੂੰ ਕਦੀ ਵੀ ਨਹੀਂ ਮਿਲੀ, ਪਤਾ ਨਹੀਂ ਉਹ ਕਿੱਥੇ ਹੋਣਗੇ, ਪਰ ਜਿੱਥੇ ਵੀ ਨੇ ਜੀ ਮੇਰੀਆਂ ਯਾਦਾਂ ਚ ਜ਼ਰੂਰ ਜ਼ਿੰਦਾ ਨੇ। ਉਸ ਤੋਂ ਬਾਅਦ ਵੀ ਹੋਰ ਬਹੁਤ ਇਹੋ ਜਿਹੇ ਦੋਸਤ ਹੁੰਦੇ ਆ, ਜਾਂ ਕਹਿ ਲੋ ਬਹੁਤ ਇਹੋ ਜਿਹੇ ਟੀਚਰਸ ਹੁੰਦੇ ਆ ਜਿਹੜੇ ਤੁਹਾਡੀ ਜ਼ਿੰਦਗੀ ਚ ਇੱਕ ਅਮਿੱਟ ਛਾਪ ਛੱਡ ਜਾਂਦੇ ਹਨ, ਜਿਨ੍ਹਾਂ ਨੂੰ ਤੁਸੀਂ ਕਦੀ ਨਹੀਂ ਭੁੱਲ ਸਕਦੇ। ਉਸ ਤੋਂ ਬਾਅਦ ਕਈ ਸਕੂਲ ਬਦਲੇ, ਕਈ ਖੜੂਸ ਟੀਚਰ ਵੀ ਦੇਖਣ ਨੂੰ ਮਿਲੇ ਹੈ ਨਾ, ਉਹਨਾਂ ਨਾਲ ਵੀ ਵਾਹ ਪਿਆ, ਤੇ ਕਈ ਬੜੇ ਪਿਆਰੇ ਪਿਆਰੇ ਜਿਹੜੇ ਟੀਚਰ ਸੀ ਉਹਨਾਂ ਨਾਲ ਵੀ ਵਾਸਤਾ ਪਿਆ। ਔਰ ਸਭ ਤੋਂ ਜ਼ਿਆਦਾ ਅਟੈਚਮੈਂਟ ਹੁੰਦੀ ਜਦੋਂ ਤੁਸੀਂ ਹੋਸਟਲ ਚ ਰਹਿੰਦੇ ਹੋ ਹੈ ਨਾ, ਕਿਉਂਕਿ ਹੋਸਟਲ ਦੇ ਵਿੱਚ ਤੁਸੀਂ ਬਾਕੀ ਰਿਸ਼ਤਿਆਂ ਤੋਂ ਥੋੜਾ ਜਿਹਾ ਇੱਕ ਪਾਸੇ ਹੁੰਦੇ ਆ, ਉੱਥੇ ਸਿਰਫ ਤੁਹਾਡੇ ਉਹ ਦੋਸਤ ਤੇ ਉਹ ਤੁਹਾਡੇ ਜਿਹੜੇ ਟੀਚਰਸ ਹੁੰਦੇ ਆ ਉਹੀ ਕਲੋਜ਼ ਹੁੰਦੇ ਆ। ਸੋ ਕਾਲ ਆ ਰਹੀ ਹੈ ਜੀ ਸਾਨੂੰ, ਸੋ ਲੈਂਦੇ ਹਾਂ, ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਹਾਂ। ਹਾਂਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਜੀ?
ਹੈਲੋ,
ਹਾਂ ਜੀ ਸਤਿ ਸ਼੍ਰੀ ਅਕਾਲ ਧਨੀ ਸਾਹਿਬ, ਕੀ ਹਾਲ ਚਾਲ ਹੈ? ਹੈਲੋ, ਬਸ ਵਧੀਆ ਚੜ੍ਹਦੀ ਕਲਾ ਜੀ, ਤੁਸੀਂ ਦੱਸੋ ਕਿੱਥੇ ਕਿੱਧਰ ਜਾ ਰਹੇ ਹੋ?
ਮੈਂ ਵਾਪਸ ਜਾ ਰਿਹਾ ਸਿਡਨੀ।
ਅੱਛਾ ਅੱਛਾ, ਠੀਕ ਹੈ, ਡਰਾਈਵਿੰਗ ਕਰ ਰਹੇ ਹੋ? ਓਕੇ ਓਕੇ, ਬਿਲਕੁਲ ਜੀ, ਅੱਜ ਚ ਗੱਲ ਹੀ ਕਰ ਰਹੇ ਹਾਂ, ਜੋ ਦਿਲ ਚਾਹੇ ਉਹ ਕਰ ਲੈਣਾ ਚਾਹੀਦਾ।
ਬਿਲਕੁਲ ਸਹੀ ਗੱਲ ਹੈ। ਉਹ ਐਕਚੁਅਲੀ ਸਰ ਕਿ ਉਹ ਮੈਸਟਰ ਟਾਈਪ ਨਹੀਂ ਹੁੰਦਾ ਹੈਗਾ ਚੱਲਦੇ ਟਰੱਕ ਦੇ ਵਿੱਚੋਂ, ਤੇ ਉਹ ਪਹਾੜਾਂ ਦੇ ਵਿੱਚ ਹੈਗਾ ਥੋੜਾ ਜਿਹਾ, ਤੇ ਉਹ ਟਰੱਕ ਲਾਰਨ ਵਾਸਤੇ ਜਗ੍ਹਾ ਨਹੀਂ ਇੰਨੀ ਕੋਈ।
ਨਹੀਂ ਨਹੀਂ, ਡਰਾਈਵ ਸੇਫਲੀ, ਹਾਂ ਕੋਈ ਚੱਕਰ ਨਹੀਂ ਹੈ ਜੀ। ਹੋਰ ਸੁਣਾਓ, ਕੀ ਯਾਦ ਆਇਆ ਅੱਜ? ਬਿਲਕੁਲ ਵਧੀਆ, ਤੁਸੀਂ ਸੁਣਾਓ ਕੀ ਯਾਦ ਆਇਆ ਅੱਜ?
ਯਾਦ ਦੀ ਗੱਲ ਦੱਸਦਾ ਮੈਂ ਤੁਹਾਨੂੰ, ਮੈਂ ਕਿ ਮੈਨੂੰ ਤੁਸੀਂ ਕਹਿੰਦਾ ਪਏ ਨਾ ਕਿ ਪੁਰਾਣੇ ਆਪਣੇ ਜਿਹੜੇ ਯਾਰ ਬੇਲੀ ਸੀ, ਤੇ ਮੈਂ ਤੁਹਾਨੂੰ ਉਹਦੀ ਗੱਲ ਸੁਣਾਉਂਦਾ ਇੱਕ। ਤੇ ਆਪਣਾ ਚਾਰ ਮਤਲਬ ਚਾਰ ਕੁ ਮੁੰਡੇ ਆਪਾਂ ਪੜ੍ਹਦੇ ਹੁੰਦੇ ਸੀ ਇਕੱਠੇ, ਤਿੰਨ ਤੇ ਅਸੀਂ ਆਪਣੇ ਭਰਾ ਹੀ ਸੀ, ਤਾਏ ਚਾਚਿਆਂ ਦੇ ਮੁੰਡੇ, ਤੇ ਇੱਕ ਸਾਡਾ ਨਾਲ ਹੋਰ ਮੁੰਡਾ ਸੀ ਨਾਲ ਹੀ ਗੁਆਂਢੀਆਂ ਦਾ। ਤੇ ਅਸੀਂ ਵੈਸੇ ਮਤਲਬ ਜਿੱਦਾਂ ਕਹਿੰਦੇ ਬੈਠਾ ਸੀ, ਇਹ ਸੋਚਦੇ ਪੜ੍ਹਦੇ ਵਿੱਚ ਚਾਰੇ ਆਪਾਂ ਠੀਕ ਠਾਕ ਸੀ, ਤੇ ਉਹ ਜਿਹੜਾ ਦੂਸਰਾ ਮੁੰਡਾ ਸੀ ਉਹ ਤਾਂ ਫੌਜ ਵਿੱਚ ਭਰਤੀ ਹੋ ਗਿਆ, ਤੇ ਆਪਾਂ ਤਿੰਨੇ ਇਹ ਸੋਚਦੇ ਹੁੰਦੇ ਕਿ ਆਪਾਂ ਟੀਚਰ ਬਣਨਾ। ਤੇ ਟੀਚਰ ਤਾਂ ਕੋਈ ਬਣਿਆ, ਸਾਰੇ ਡਰਾਈਵਰ ਬਣ ਗਏ।
ਠੀਕ ਹੈ,
ਉਹ ਅੱਠਵੀਂ ਤੱਕ ਦੇਖੋ ਜੀ, ਆਪਾਂ ਸੋਚਦੇ ਰਹੇ ਕਿ ਚਲੋ ਥੋੜਾ ਜਿਹਾ ਜਦੋਂ ਅੱਠਵੀਂ ਨੌਵੀਂ ਤੱਕ ਸੋਚਦੇ ਰਹੇ ਕਿ ਜਿੱਦਾਂ ਮਤਲਬ ਆਪਾਂ ਜੇ ਯੂ ਟੀ ਕਰ ਲਾਂਗੇ, ਈ ਟੀ ਟੀ ਕਰ ਲਾਂਗੇ, ਜਦੋਂ ਪਲੱਸ ਟੂ ਤੋਂ ਬਾਅਦ ਤੇ ਟੀਚਰ ਲੱਗ ਜਾਂਗੇ। ਤੇ ਪਰ ਜਦੋਂ ਸਾਡੇ ਪਿੰਡ ਦੇ ਮੁੰਡੇ ਗਏ ਜੀ ਤਿੰਨ ਚਾਰ ਬਾਹਰ, ਜਰਮਨ ਇੱਕ ਜਰਮਨ ਸੀ, ਤੇ ਪਹਿਲਾਂ ਇਟਲੀ ਇਟਲੀ ਦਾ ਬੜਾ ਰਿਵਾਜ਼ ਸੀ ਉਦੋਂ,
ਇਟਲੀ ਦਾ ਬੜਾ ਰੌਲਾ ਸੀ। ਹਾਂ
ਹਾਂਜੀ, ਤੇ ਉਹ ਇਟਲੀ ਚ ਜਦੋਂ ਆਉਣਾ ਉਹਨੇ ਮੋਟੀਆਂ ਮੋਟੀਆਂ ਟੈਨਾਂ ਪਾ ਕੇ ਆਉਣਾ, ਬਸ ਸਾਡੀ ਤੇ ਫਿਰ ਮਾਸਟਰੀ ਉੱਥੇ ਰਹਿ ਗਈ ਸੀ।
ਬਿਲਕੁਲ ਬਿਲਕੁਲ ਬਿਲਕੁਲ, ਇਟਲੀ ਵਾਲੇ ਬੜੀਆਂ ਮੋਟੀਆਂ ਚੇਨਾਂ ਪਾ ਕੇ ਆਉਂਦੇ ਹੁੰਦੇ ਸੀਗੇ, ਤੇ ਕੰਮ ਉਹਨਾਂ ਨੂੰ ਓਨੇ ਔਖੇ ਕਰਨੇ ਪੈਂਦੇ ਆ ਉੱਥੇ।
ਸਹੀ ਗੱਲ ਜੀ, ਲੈ ਜੀ ਉੱਥੇ ਦੇ ਰਿਵਾਜ਼ ਬੜਾ ਹੁੰਦਾ ਜੀ, ਮੁੰਡਾ ਇਟਲੀ ਤੋਂ ਆਇਆ, ਇਟਲੀ ਤੋਂ ਆਇਆ ਜੀ, ਬੱਲੇ ਬੱਲੇ ਜੀ ਮੁੰਡਾ ਇਟਲੀ ਤੋਂ ਆਇਆ ਜੀ।
ਬਹੁਤ 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 ਸਹੀ ਗੱਲ ਹੈ, ਔਰ ਗੱਲ ਨਹੀਂ ਕਿ ਉਹਨਾਂ ਦੀ ਲਾਈਫ ਜਦੋਂ ਜੀ।
ਹਾਂਜੀ ਹਾਂਜੀ, ਲਾਈਫ ਤੇ ਇਦਾਂ ਹੀ ਹੈ ਜੀ, ਬਾਹਰ ਤੇ ਬਾਹਰ ਹੀ ਹੈ।
ਬਿਲਕੁਲ, ਪਰ ਇਹ ਗੱਲ ਇਹ ਆ ਫਿਰ ਹੁਣ ਇਟਲੀ ਵਾਲਿਆਂ ਨੇ ਜਿਹੜੇ ਸੁਪਨੇ ਉਹ ਨੀ ਪੂਰੇ ਕਰਨ ਦਿੱਤੇ, ਜਿਹੜੀ ਮਾਸਟਰੀ ਸੀਗੀ ਉਹ ਇਟਲੀ ਵਾਲਿਆਂ ਕਰਕੇ ਨੀ ਹੋਈ, ਹੈ ਨਾ? ਪਰ ਚਲੋ ਕੋਈ ਗੱਲ ਨੀ, ਅੱਜ ਜੇ ਡਰਾਈਵਿੰਗ ਵੀ ਕਰ ਰਹੇ ਆ ਤੇ ਮੈਨੂੰ ਲੱਗਦਾ ਇਹਦੇ ਵਿੱਚ ਤੁਸੀਂ ਬਹੁਤ ਖੁਸ਼ ਆ, ਹੈ ਨਾ?
ਬਹੁਤ ਬਹੁਤ ਜੀ, ਕੰਮ ਕੋਈ ਵੀ ਹੋਵੇ, ਕੰਮ ਤੇ ਇੱਕ ਦਿਲੋਂ ਕਰੋ, ਕੋਈ ਵੀ ਕੰਮ ਹੋਵੇ ਤੇ ਬੰਦਾ ਤਰੱਕੀ ਕਰ ਹੀ ਜਾਂਦਾ ਜੀ ਕੋਈ ਵੀ।
ਬਿਲਕੁਲ ਬਿਲਕੁਲ, ਤੇ ਚਲੋ ਫਿਰ ਆਓ ਕਦੀ ਟਰੱਕ ਲੈ ਕੇ ਐਡੀਲੇਡ ਵੱਲ ਨੂੰ।
ਪੁਰਾਣੀ ਰਾਮੂ ਬੰਦ ਵਾਲਾ ਜੀ, ਤੇ ਉਹਨੇ ਆਏ ਨਾ, ਤੇ ਆਪਾਂ ਸਾਡੇ ਬਾਰਾਂ ਸਾਢੇ ਬਾਰਾਂ ਇੱਕ ਵਜੇ ਜਦੋਂ ਡੈਸਟੀਨੇਟ ਹੁੰਦੀ ਹੁੰਦੀ ਸੀ, ਤੇ ਆਪਾਂ ਚਲੇ ਜਾਣਾ ਬਾਹਰ ਉਹਦੇ ਕੋਲ, ਤੇ ਆਪਾਂ ਚਾਰੇ ਜਾਣੇ ਇਕੱਠੇ ਹੀ ਹੁੰਦੇ ਰਹੇ, ਇਕੱਠੇ ਰਹੇ, ਹੋ ਸਕਦੇ ਯਾਰੀ ਪਈ ਨੀ, ਤੇ ਜਿਹੜਾ ਆਪਾਂ ਹੈ ਵੀ ਤਿੰਨ ਜਾਣੇ ਤਾਂ ਇੱਥੇ ਹੀ ਆ, ਬ੍ਰਿਸਬੇਨ ਇੱਕ ਦੋ ਬ੍ਰਿਸਬੇਨ ਤੇ ਮੈਂ ਇੱਥੇ ਆਪਣਾ ਸਿਡਨੀ ਚ।
ਬੜੇ ਖੁਸ਼ਕਿਸਮਤ ਆ ਜੀ ਫਿਰ ਤਾਂ। ਹਾਂ,
ਤੇ ਬੜੀ ਰੌਣਕ ਲਾਉਂਦੇ ਰਹੇ ਜੀ ਆਪਾਂ, ਤੇ ਬੰਦ ਵਾਲੇ ਕਾਏ ਨਾ, ਉਸ ਤੋਂ ਬਾਅਦ ਪਿੰਡ ਜੀ ਪਿੰਡ ਇੱਕ ਹੁੰਦਾ ਹੁੰਦਾ ਸੀ ਬਿਸ਼ਨਾ ਜੀ, ਉਹਨੇ ਲੈ ਕੇ ਆਏ ਨਾ ਆਪਣਾ ਗੁੜ ਨੀ ਹੁੰਦਾ, ਗੁੜ ਫੁੱਲੀਆਂ ਤੇ ਹੋਰ ਵੀ ਐਰਾ ਵਗੈਰਾ ਚੀਜ਼ਾਂ ਲਿਖੀਆਂ, ਤੇ ਆਪਾਂ ਬੋਤਲ ਬੋਤਲਾਂ ਇਕੱਠੀਆਂ ਕਰਦੇ, ਫਿਰ ਤਾਂ ਘਰਦਿਆਂ ਕੋਲੋਂ ਡੈਡੀ ਕੋਲ ਪੁੱਛੀ ਜਾਣਾ, ਡੈਡੀ ਜਿਹੜੀ ਪੀਤੀ ਰਾਤ ਦੀ ਬੋਤਲ ਦੇ ਦੇ ਕਾਲੀ ਕਰਕੇ ਸਾਨੂੰ। ਇੱਕ ਵਾਰੀ ਤੁਹਾਨੂੰ ਮੈਂ ਗੱਲ ਸੁਣਾਵਾਂ ਜੀ, ਸਕੂਲ ਦੀ ਗੱਲ ਕਰਦੇ ਪਏ ਹੋ ਨਾ, ਮੈਨੂੰ ਨਾ ਮੈਂ ਨਾ ਮੇਰਾ ਵਿਆਹ ਹੋਇਆ ਤੂੰ ਨਵਾਂ ਨਵਾਂ 12-13 ਵਿੱਚ, ਤੇ ਸਾਡੇ ਸਕੂਲਾਂ ਦਾ ਇੱਕ ਕੁੜੀ ਪੜ੍ਹਦੀ ਹੁੰਦੀ ਸੀ, ਤੇ ਕੁੜੀ ਪੜ੍ਹਦੀ ਸੀ, ਤੇ ਅਸੀਂ ਨਾ ਉਹਨੇ ਮੈਨੂੰ ਤਾਂ ਨਾ ਚਲੋ ਉਹ ਓਦਾਂ ਨੀ ਮੈਨੂੰ ਜਸਟ ਓਦਾਂ ਜਿੱਦਾਂ ਫੋਨ ਕਰਨਾ, ਉਹਨੇ ਮੈਨੂੰ ਫੋਨ ਕਰਤਾ, ਤੇ ਫੋਨ ਮੇਰਾ ਡੈਡੀ ਕੋਲ ਪਿਆ, ਤੇ ਬਾਹਰ ਮੰਜੇ ਤੋਂ ਰੱਖਿਆ ਮੈਨੂੰ, ਫਿਰ ਤੁਹਾਨੂੰ ਗੱਲਬਾਤ ਹੈ ਜੀ 8-9 ਮਹੀਨੇ ਬਾਅਦ ਕਿਤੇ ਫੋਨ ਕਰਤਾ, ਉਹਦਾ ਵਿਆਹ ਹੋਇਆ ਸੀ, ਤੇ ਫੋਨ ਕਰਤਾ ਤੇ ਫੋਨ ਮੇਰੇ ਡੈਡੀ ਚੱਕ ਲਿਆ, ਤੇ ਮੈਂ ਉਹਦਾ ਉਹਦਾ ਨਾਂ ਹੈਗਾ ਸੀ ਨਵਨੀਤ ਕੌਰ, ਤੇ ਮੈਂ ਉਹਦਾ ਨਾਂ ਭਰਿਆ ਸੀ ਜਦੋਂ ਮੇਰਾ ਵਿਆਹ ਹੋ ਗਿਆ, ਉਸ ਤੋਂ ਬਾਅਦ ਮੈਂ ਨਾਂ ਰੱਖਿਆ ਤਾਂ ਪੰਮਾ ਰਿਕਸ਼ੇ ਵਾਲਾ।
ਠੀਕ ਹੈ,
ਮੈਂ ਦੀਦੀ ਕਦੇ ਸੋਚਿਆ ਨੀ ਸੀ ਮੈਨੂੰ ਫੋਨ ਆਉਣਾ, ਜਿੱਦਾਂ ਸਕੂਲ ਟਾਈਮ ਦੀ ਗੱਲ ਨਾ ਹੋਰ ਹੁੰਦੀ ਹੈ, ਜਿੱਦਾਂ ਮਤਲਬ ਆਮ ਹੀ ਚੱਲਦਾ ਹੀ ਆ ਮਾੜਾ ਮੋਟਾ ਫੋਨ ਤੇ ਕਰਦੇ ਹਾਂ। ਮੈਂ ਸੋਚਿਆ ਮੇਰਾ ਵਿਆਹ ਹੋ ਗਿਆ ਏਦਾਂ ਪੈ ਦੇਖ ਲਾ, ਪਤਾ ਜਨਾਨੀਆਂ ਦੇ ਦਿਮਾਗ ਏਦਾਂ ਹੀ ਹੁੰਦੇ ਥੋੜੇ ਬਹੁਤੇ।
ਡੈਡੀ
ਕਹਿੰਦਾ ਹੈਲੋ, ਕਹਿੰਦੀ ਹਾਂਜੀ ਸਤਿ ਸ੍ਰੀ ਅਕਾਲ। ਡੈਡੀ ਕਹਿੰਦਾ ਸਤਿ ਸ੍ਰੀ ਅਕਾਲ। ਹਾਂਜੀ ਡੈਡੀ ਕਹਿੰਦਾ ਕਿਹਨੂੰ ਮਿਲਣਾ? ਕਹਿੰਦੀ ਬਸ ਤੁਹਾਨੂੰ ਹੀ ਮਿਲਣਾ। ਡੈਡੀ ਕਹਿੰਦਾ ਦੱਸੋ ਫਿਰ। ਕਹਿੰਦੀ ਕੀ ਦੱਸੋ ਤੁਹਾਨੂੰ? ਕਹਿੰਦੀ ਪਤਾ ਨੀ ਮੈਂ ਕੌਣ ਬੋਲਦੀ। ਕਹਿੰਦਾ ਨਹੀਂ ਮੈਨੂੰ ਨੀ ਪਤਾ। ਕਹਿੰਦੀ ਝੂਠ ਬੋਲਦਾ। ਕਹਿੰਦਾ ਮੈਂ ਵੀ ਉਹ ਰਵਿੰਦਰ ਨੀ ਬੋਲਦਾ ਪਿਆ, ਮੈਂ ਤਾਂ ਡੈਡੀ ਬੋਲਦਾ। ਕਹਿੰਦੀ ਤੁਸੀਂ ਝੂਠ ਬੋਲਦੇ ਹੋ।
ਠੀਕ ਹੈ।
ਡੈਡੀ ਨੇ ਕਹਿੰਦਾ ਕਰੀ ਜਾਵੇ ਦੋ ਤਿੰਨ ਮਿੰਟ ਕਰਕੇ ਤੇ ਬਾਅਦ ਡੈਡੀ ਨੂੰ। ਡੈਡੀ ਕਹਿੰਦਾ ਨਹੀਂ ਮੈਂ ਉਹਦੇ ਤੁਸੀਂ ਗੱਲ ਕਰਨਾ। ਉਹਨਾਂ ਡੈਡੀ ਨੇ ਮੇਰਾ ਫੋਨ ਮੇਰੀ ਘਰਵਾਲੀ ਨੂੰ ਫੜਾ ਦਿੱਤਾ, ਮੇਰੀ ਵਾਈਫ ਨੂੰ।
ਵਾਹ 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 ਵਾਹ
ਵਾਹ। ਉਹਨੇ ਦੇਖਿਆ ਪੰਮੇ ਰਿਕਸ਼ੇ ਵਾਲਾ ਫੋਨ ਆਉਂਦੇ ਆ।
ਤੇ ਫੋਨ ਤੁਹਾਡੇ ਹੱਥ ਤੱਕ ਗਿਆ ਕਿ ਨਹੀਂ?
ਬਾਅਦ ਵਿੱਚ ਉਹਨੇ ਉਹ ਵਿੱਚ ਬੋਲੀ ਜਾਵੇ, ਹੈਲੋ ਹੈਲੋ ਕਰੀ ਜਾਵੇ, ਉਹਨੇ ਫੋਨ ਚੱਕ ਲਿਆ, ਆਪਸ ਵਿੱਚ ਲੜਦੀ ਦੋਵੇਂ ਜਾਣੀਆਂ।
ਉਹ ਤੁਹਾਡੀ ਨੂੰ ਫੇਰ ਤੁਹਾਡਾ ਰਿਕਸ਼ਾ ਨੀ ਬਣਿਆ ਬਾਅਦ ਵਿੱਚ?
ਬਾਅਦ ਵਿੱਚ ਦਸ ਕੁ ਦਿਨ ਤਾਂ ਫਿਰ ਮੈਨੂੰ ਵੇਲਣੇ ਦੇਖਣੇ ਪਏ ਵੇਲਣਾ।
ਸਹੀ ਗੱਲ ਆ, ਹੋ ਜਾਂਦਾ ਨਾ ਕਦੀ ਕਦੀ ਜ਼ਿੰਦਗੀ ਚ ਇਹ ਕੁਛ।
ਟਾਈਮ ਹੀ ਆਦਾ ਕਿਤੇ ਹਲ ਜਾਂਦਾ, ਪੁੱਠਾ ਗੇੜ ਪੈ ਜਾਂਦਾ।
ਪੁੱਠਾ ਗੇੜ ਪੈ ਜਾਂਦਾ, ਸਹੀ ਗੱਲ ਆ। ਪਰ ਵਧੀਆ, ਸਹੀ ਗੱਲ ਆ। ਬੜੇ ਖੁਸ਼ਕਿਸਮਤ ਆ ਜੀ ਤੁਸੀਂ, ਤੁਹਾਡੇ ਸਾਰੇ ਦੋਸਤ ਜਿਹੜੇ ਇੱਥੇ ਆਸਟ੍ਰੇਲੀਆ ਚ ਹੈ ਨਾ ਹੈਗੇ ਆ, ਸੋ ਇਹ ਬਹੁਤ ਵੱਡੀ ਇੱਕ ਬਲੈਸਿੰਗ ਆ ਕਿ ਜਦੋਂ ਦੋਸਤ ਜਿਹੜੇ ਹੋਣ ਤੁਹਾਡੇ ਆਲੇ ਦੁਆਲੇ ਹੋਣ। ਤਾਂ
ਮੇਰੇ ਮਾਸੀ ਦੀ ਬੇਟੀ ਵੀ ਉੱਥੇ ਬ੍ਰਿਸਬੇਨ ਹੀ ਆ, ਤੇ ਭਰਾ ਵੀ ਦੋਵੇਂ ਉੱਥੇ ਆ, ਤੇ ਇੱਥੇ ਵੀ ਆ ਕਿ ਤਿੰਨ ਚਾਰ ਜਾਣੇ ਇੱਥੇ ਸਿਡਨੀ ਵਿੱਚ ਵੀ। ਤੇ ਬੜਾ ਵਧੀਆ ਚੱਲਦਾ।
ਜ਼ਰੂਰ ਆਉਣ ਦੋ, ਆਉਣ ਦੋ ਜੀ, ਆਉਣ ਦੋ।
ਇੱਕ ਵਾਰੀ ਇੱਕ ਕੁੜੀ ਦੇ ਸੱਟ ਲੱਗ ਜਾਂਦੀ ਲੱਤ ਦੇ, ਤੇ ਸੱਟ ਲੱਗ ਜਾਂਦੀ ਤੇ ਉਹ ਡਾਕਟਰ ਨੇ ਜਲਦੀ, ਡਾਕਟਰ ਸਾਹਿਬ ਮੇਰੇ ਸੱਟ ਲੱਗ ਗਈ ਹੈ, ਤੇ ਡਾਕਟਰ ਕਹਿੰਦਾ ਕੋਈ ਗੱਲ ਨੀ ਕਹਿਜਾ, ਫਿਰ ਟਾਂਕੇ ਲਾਉਣੇ ਪੈਣੇ ਆ, ਸੱਟ ਜ਼ਿਆਦਾ ਲੱਗੀ ਨੀ ਥੋੜੀ ਜ਼ਿਆਦੀ।
ਕੁੜੀ
ਅੱਗੇ ਕਹਿੰਦੀ ਡਾਕਟਰ ਸਾਹਿਬ ਟਾਂਕੇ ਲਾਇਆ, ਤਰਪਾਈ ਥੋੜੀ ਕੀਤੀ ਆ।
ਸਹੀ ਗੱਲ। ਵੈਸੇ ਹੁੰਦਾ ਏਦਾਂ ਹੀ ਆ ਜਦੋਂ ਕੋਈ ਬਾਹਰੋਂ ਗਿਆ ਹੋਵੇ ਨਾ, ਉਧੇੜਦੇ ਬਹੁਤ ਆ ਡਾਕਟਰ ਤੁਹਾਨੂੰ।
ਹਾਂ ਜੀ, ਹਾਂ ਜੀ, ਹਾਂ ਜੀ, ਏਦਾਂ ਹੀ ਹੁੰਦਾ।
ਬਹੁਤ ਬਹੁਤ ਸ਼ੁਕਰੀਆ ਰਵਿੰਦਰ। ਹਾਂ, ਇਸੇ ਤਰ੍ਹਾਂ ਖੁਸ਼ ਰਹੋ ਤੇ ਖੁਸ਼ੀਆਂ ਵੰਡਦੇ ਰਹੋ।
ਹਾਂ,
ਬਹੁਤ ਬਹੁਤ ਸ਼ੁਕਰੀਆ। ਓਕੇ, ਸਤਿ ਸ੍ਰੀ ਅਕਾਲ ਵੀਰੇ। ਲਓ ਜੀ, ਧਨੀ ਸਾਹਿਬ ਹੁਣੀ ਜਦੋਂ ਵੀ ਆਉਂਦੇ ਆ ਰੌਣਕਾਂ ਲਾ ਦਿੰਦੇ ਆ। ਸੋ ਇਹਨਾਂ ਨੇ ਆਪਣੇ ਨਾਲ ਜਿਹੜੇ ਵਾਕਿਆ ਇਹਨਾਂ ਦੇ ਗੁਜ਼ਰੇ ਹੋਏ ਆ ਉਹ ਵੀ ਇਹਨਾਂ ਨੇ ਸੁਣਾਏ, ਤੇ ਨਾਲ ਦੀ ਨਾਲ ਸੋਨੇ ਤੇ ਸੁਹਾਗਾ ਜਿਹੜਾ ਚੁਟਕਲਾ ਸੁਣਾ ਕੇ ਗਏ ਆ ਉਹ ਵੀ ਬਹੁਤ ਪਿਆਰਾ ਜੀ। ਸੋ ਇਸੇ ਤਰ੍ਹਾਂ ਹੱਸਦੇ ਮੁਸਕਰਾਉਂਦੇ ਰਿਹਾ ਕਰੋ ਤੇ ਖੁਸ਼ੀਆਂ ਵੰਡਦੇ ਰਿਹਾ ਕਰੋ, ਬਸ ਜ਼ਿੰਦਗੀ ਛੋਟੀ ਜਿਹੀ ਹੈ, ਬਸ ਜੀ ਲਈਏ ਇਹਨੂੰ, ਹੈ ਨਾ। ਲਓ ਜੀ, ਨਪਿੰਦਰ ਰਹਿਲ ਮੈਲਬਨ ਤੋਂ ਸਾਡੇ ਨਾਲ ਜੁੜਿਆ। ਮੈਨੂੰ ਲੱਗਦਾ ਇਹਨਾਂ ਨੇ ਮੇਰੇ ਪ੍ਰੋਗਰਾਮ ਦੇ ਵਿੱਚ ਬੁੱਧਵਾਰ ਦੀਆਂ ਲਹਿਰਾਂ 'ਚ ਪਹਿਲੀ ਵਾਰੀ ਸ਼ਾਇਦ ਮੈਨੂੰ ਲੱਗਦਾ ਕਿ ਮੈਸੇਜ ਕੀਤਾ ਹੈ। ਸੋ ਸਤਿ ਸ਼੍ਰੀ ਅਕਾਲ ਬੁਲਾ ਰਹੇ ਨਾ ਸਾਨੂੰ ਸਾਰਿਆਂ ਨੂੰ, ਤੇ ਕਹਿੰਦੇ ਕੰਮ ਕਾਰ ਕਰਦੇ ਹਾਂ, ਹਾਂ, ਤੇ ਆਪਣੇ ਬਚਪਨ ਦੀਆਂ ਯਾਦਾਂ ਵਿੱਚ ਫਸ ਰਿਹਾ। ਮੈਂ ਜੀ ਫੱਟੀਆਂ ਵਾਲੇ ਸਕੂਲ ਪੜ੍ਹਿਆ, ਕਹਿੰਦੇ ਇੱਕ ਵਾਰ ਬਹੁਤ ਮੀਂਹ ਪੈਣ ਕਰਕੇ ਸਾਡੇ ਸਕੂਲ ਵਿੱਚ ਪਾਣੀ ਖੜ ਗਿਆ, ਬੜੀ ਖੁਸ਼ੀ ਹੋਈ, ਪਰ ਉਦੋਂ ਬੜਾ ਦੁੱਖ ਹੋਇਆ ਜਦੋਂ ਸਾਡਾ ਸਕੂਲ 3 ਦਿਨ ਗੁਰੂ ਘਰ ਦੇ ਅੰਦਰ ਲੱਗਿਆ। ਕਈ ਵਾਰ ਟੀਕਿਆਂ ਵਾਲੇ ਆਉਂਦੇ ਪਰ ਮੈਂ ਹਮੇਸ਼ਾ ਕਿਤੇ ਨਾ ਕਿਤੇ ਤਰੀਕੇ ਨਾਲ ਬਚ ਜਾਂਦਾ। ਮਾਸਟਰਾਂ ਦਾ ਸਾਈਕਲ ਫੜ ਕੇ ਸਟੈਂਡ ਤੇ ਲਾਉਣ ਲਈ ਅਸੀਂ ਇੱਕ ਦੂਜੇ ਤੋਂ ਅੱਗੇ ਭੱਜਦੇ ਸੀ, ਤੇ ਹੋਰ ਵੀ ਬਹੁਤ ਕੁਝ। ਪ੍ਰੋਗਰਾਮ ਕਹਿੰਦੇ ਬਹੁਤ ਵਧੀਆ ਚੱਲ ਰਿਹਾ ਹੈ, ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ। ਨਰਿੰਦਰ
ਨਪਿੰਦਰ ਜੀ ਤੁਸੀਂ ਥੋੜੇ ਸ਼ਬਦਾਂ ਦੇ ਵਿੱਚ ਹੀ ਨਾ ਮੇਰੀਆਂ ਕਈ ਜਿਹੜੀਆਂ ਯਾਦਾਂ ਉਹਨਾਂ ਦੀ ਕੰਨੀ ਫੜ ਕੇ ਨਾ ਐ ਉਧੇੜ ਗਏ ਆ ਮੈਨੂੰ ਉਹ ਵੀ ਮੈਨੂੰ ਵੀ ਉਹ ਚੀਜ਼ਾਂ ਦਾ ਥੋੜੀਆਂ ਯਾਦ ਨਹੀਂ ਸੀਗੀਆਂ ਬਟ ਤੁਸੀਂ ਹੁਣ ਯਾਦ ਕਰਾਇਆ ਤੇ ਕਿੰਨਾ ਕੁਛ ਯਾਦ ਆ ਗਿਆ ਮੈਨੂੰ ਬਿਲਕੁਲ ਸਕੂਲ ਦੇ ਵਿੱਚ ਜਦੋਂ ਮੀਂਹ ਪੈਂਦਾ ਹੁੰਦਾ ਸੀਗਾ ਤੇ ਪਾਣੀ ਖੜਾ ਹੋ ਜਾਂਦਾ ਸੀਗਾ ਤੇ ਜਦੋਂ ਮੀਂਹ ਪੈਂਦਾ ਹੁੰਦਾ ਸੀ ਤੇ ਬੜੇ ਖੁਸ਼ ਹੋਈਦਾ ਹੁੰਦਾ ਸੀ ਵੀ ਸਕੂਲ ਨਹੀਂ ਲੱਗਣਾ ਨਾ ਹੈਨਾ ਫਿਰ ਸਾਡੇ ਵਾਲੇ ਜਿਹੜੇ ਏਰੀਏ ਹੁੰਦੇ ਸੀ ਉਹਨਾਂ ਦੇ ਵਿੱਚ ਹੜ੍ਹ ਵੀ ਆ ਜਾਂਦੇ ਹੁੰਦੇ ਸੀਗੇ ਤੇ ਅਸੀਂ ਹੜ੍ਹ ਆ ਜਾਂਦੇ ਸੀ ਤੇ ਅਸੀਂ ਬੜੇ ਖੁਸ਼ ਹੋਈਦਾ ਸੀਗਾ ਵੀ ਹੜ੍ਹ ਆ ਗਿਆ ਜੀ ਤੇ ਛੁੱਟੀ ਹੋ ਗਈ ਹੁਣ ਅਸੀਂ ਸਕੂਲ ਨਹੀਂ ਜਾਣਾ ਪੈਣਾ ਸਾਨੂੰ ਤੇ ਬਿਲਕੁਲ ਉਹ ਵੀ ਤੁਸੀਂ ਦੱਸਿਆ ਜਦੋਂ ਟੀਕੇ ਲਾਉਣ ਵਾਲੇ ਆਉਂਦੇ ਹੁੰਦੇ ਸੀ ਉਹੋ ਜੀ ਉਹ ਤੇ ਬੜਾ ਹੀ ਖੌਫ ਹੁੰਦਾ ਸੀਗਾ ਮੇਰੇ ਵਿੱਚ ਮੈਂ ਤੇ ਦੌੜੀ ਭੱਜੀ ਫਿਰਦੀ ਹੁੰਦੀ ਸੀ ਵੀ ਪਤਾ ਨਹੀਂ ਕਿੱਥੇ ਜਾ ਕੇ ਲੁੱਕ ਜਮਾ ਮੈਂ ਤੇ ਟੀਕਿਆਂ ਵਾਲਿਆਂ ਦੇ ਹੱਥ ਨਾ ਲੱਗੀਏ ਤੇ ਬਿਲਕੁਲ ਉਹ ਜਿਹੜੇ ਮਾਸਟਰਾਂ ਭੈਣ ਜੀਆਂ ਤੋਂ ਜਿਹੜੇ ਸਾਈਕਲ ਫੜ ਕੇ ਸਟੈਂਡ ਤੇ ਲਾਉਣੇ ਹੁੰਦੇ ਸੀਗੇ ਤੇ ਉਹਦੇ ਵਿੱਚ ਅਸੀਂ ਆਪਣੀ ਬੜੀ ਵੱਡੀ ਸ਼ੇਖੀ ਸਮਝਦੀ ਹੁੰਦੀ ਸੀ ਵੀ ਪਤਾ ਨਹੀਂ ਅੱਜ ਅਸੀਂ ਕਿੱਡਾ ਵੱਡਾ ਕੰਮ ਕਰ ਲਿਆ ਕੋਈ ਵੀ ਕੰਮ ਹੁੰਦਾ ਸੀ ਮਾਸਟਰ ਭੈਣ ਜੀ ਦਾ ਹਨਾ ਅੱਛਾ ਫਿਰ ਪਿੰਡ ਵਾਲੇ ਕਿੰਨਾ ਰਿਗਾਰਡ ਕਰਦੇ ਹੁੰਦੇ ਸੀ ਉਹਨਾਂ ਮਾਸਟਰਾਂ ਭੈਣ ਜੀਆਂ ਦਾ ਉਹਨਾਂ ਨੇ ਕਦੀ ਲੱਸੀ ਦੇਣ ਆ ਜਾਣਾ ਕਦੀ ਸਾਗ ਬਣਾਇਆ ਕਿਸੇ ਨੇ ਉਹ ਦੇਣ ਆ ਜਾਣਾ ਕਿਸੇ ਨੇ ਦੁੱਧ ਹੀ ਫੜਾ ਜਾਣਾ ਕਿਸੇ ਨੇ ਸਬਜ਼ੀਆਂ ਲੱਗੀਆਂ ਹੁੰਦੀਆਂ ਸੀ ਘੀਆ ਕਰੇਲੇ ਉਹ ਮਾਸਟਰਾਂ ਭੈਣ ਜੀਆਂ ਨੂੰ ਦੇਣ ਆ ਜਾਣਾ ਸੋ ਇੱਕ ਜਿਹੜਾ ਆਪਸੀ ਭਾਈਚਾਰਾ ਹੁੰਦਾ ਸੀਗਾ ਹਨਾ ਉਹ ਪਿਆਰ ਉਹਦੀ ਬਹੁਤ ਮਾਣ ਆ ਉਸ ਟਾਈਮ ਦੇ ਵਿੱਚ ਅਸੀਂ ਵੀ ਤੇ ਜਿਹੜੇ ਸਾਡੇ ਬਜ਼ੁਰਗ ਆ ਉਹਨਾਂ ਨੇ ਵੀ ਸੋ ਉਹ ਟਾਈਮ ਉਸ ਮਾਮਲੇ ਦੇ ਵਿੱਚ ਬਹੁਤ ਚੰਗਾ ਹੁੰਦਾ ਸੀ ਜੀ ਅੱਜ ਵੀ ਬੇਸ਼ੱਕ ਸਾਡੇ ਕੋਲ ਸੁੱਖ ਸੁਵਿਧਾਵਾਂ ਬਹੁਤ ਨੇ ਪਰ ਉਹ ਭਾਈਚਾਰਾ ਜਿਹੜਾ ਸੀਗਾ ਉਹ ਪਿਆਰ ਆ ਉਹ ਕਿਤੇ ਨਾ ਕਿਤੇ ਹੱਥੋਂ ਖੁਸਦਾ ਜਾ ਰਿਹਾ ਸੋ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਵੀ ਜੀ ਕੁਝ ਕੁ ਮੁੱਦੇ ਸੀਗੇ ਜਿਹੜੇ ਉਹਨਾਂ ਨੇ ਪੁੱਛੇ ਸੀਗੇ ਮੇਰੇ ਖਿਆਲ ਚ ਉਸ ਵੇਲੇ ਬਰਾੜ ਸਾਹਿਬ ਪ੍ਰੋਗਰਾਮ ਦੇ ਵਿੱਚੋਂ ਜਾ ਚੁੱਕੇ ਸੀ ਇਸ ਕਰਕੇ ਉਹ ਮੈਂ ਸਾਂਝੇ ਨਹੀਂ ਕਰ ਸਕੀ ਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਲੱਗਦਾ ਆਪਣੀਆਂ ਯਾਦਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿ ਰਹੇ ਕਿ ਅਸੀਂ ਦੁੱਕੀ ਤਿੱਕੀ ਵਾਲੇ ਸਮੇਂ ਦੇ ਆ ਹੋ ਵਾਹ ਜਿੱਦਾਂ ਗਿਓ ਜੀ ਕਹਿੰਦੇ ਸਾਡੇ ਸਮਿਆਂ ਚ ਪੰਜੀ ਦਸੀ ਮਿਲਦੀ ਸੀ ਘਰੋਂ ਮੁਲਖੇ ਕੁਲਫੀਆਂ ਵਾਲੇ ਕੋਲੋਂ ਕਾਨੇ ਦੇ ਤੀਲੇ ਵਾਲੀ ਕੁਲਫੀ ਖਾਣਾ ਓਲੰਪਿਕ ਖੇਡਾਂ ਚ ਸੋਨ ਤਗਮਾ ਜਿੱਤਣ ਦੇ ਬਰਾਬਰ ਹੁੰਦਾ ਸੀ ਸਕੂਲ ਦੀ ਛੁੱਟੀ ਵੇਲੇ ਸਕੂਲ ਦੇ ਚਪੜਾਸੀ ਪੂਰਨ ਸਿੰਘ ਦੀ ਟੱਲੀ ਵਜਾਉਣ ਲਈ ਮਿੰਨਤਾਂ ਕਰਨੀਆਂ ਇੱਕ ਬੜੀ ਵੱਡੀ ਪਹੁੰਚ ਸਮਝੀ ਜਾਂਦੀ ਸੀ ਨਛੱਤਰ ਮਾਸਟਰ ਦਾ ਗੁਰਦਿਆਲ ਭੈਣ ਜੀ ਨਾਮ ਫਰਜ਼ੀ ਨੇ ਪਰ ਕਹਾਣੀ ਅਸਲੀ ਹੈ ਨਾਲ ਕੁਰਸੀ ਜੋੜ ਕੇ ਬੈਠਣਾ ਤੇ ਧੀਮੀ ਆਵਾਜ਼ ਵਿੱਚ ਗੱਲਾਂ ਕਰਨ ਦੀ ਸਮਝ ਬੜੇ ਸਾਲਾਂ ਬਾਅਦ ਆਈ ਬਹੁਤ ਵਧੀਆ ਚੌਥੀ ਜਮਾਤ ਚ ਨਾਲ ਪੜ੍ਹਦੇ ਜਮਾਤ ਤੋਂ ਕੁੱਟ ਖਾ ਕੇ ਫੱਟੀ ਮਾਰ ਬੈਠਾ ਕਹਿੰਦੇ ਚੌਥੀ ਜਮਾਤ ਚ ਨਾਲ ਪੜ੍ਹਦੇ ਜਮਾਤੀ ਤੋਂ ਕੁੱਟ ਖਾ ਕੇ ਫੱਟੀ ਮਾਰ ਬੈਠਾ ਉਹਦੇ ਸਿਰ ਚ ਗਲੀ ਹੋ ਗਈ ਤੇ ਘਰ ਉਲਾਂਬਾ ਭੇਜ ਦਿੱਤਾ ਤੇ ਮੇਰੇ ਦਾਦੀ ਸਕੂਲ ਗਈ ਬਿਨਾਂ ਕੁਝ ਪੁੱਛਿਆ ਦੱਸਿਆ ਟੋਇਆ ਵਾਲੀ ਚੱਪਲ ਨਾਲ ਚਿੱਟਣਾ ਦੇ ਮੋਹਰਾਂ ਲਾ ਦਿੱਤੀਆਂ ਦਾਦੀ ਮਾਂ ਦੀ ਖੂੰਡੀ ਜਿਹੜੀ ਉਦੋਂ ਦੈਂਤ ਵਰਗੀ ਦਿਸਦੀ ਸੀ ਅੱਜ ਕੰਧ ਤੇ ਐਂਟੀਕ ਬਣ ਕੇ ਡਰਾਇੰਗ ਰੂਮ ਸਜਾਵਟ ਵਧਾ ਰਹੀ ਹੈ ਸਮਾਂ ਹੋਇਆ ਤਾਂ ਕਾਲ ਕਰਾਂਗਾ ਬਹੁਤ ਵਧੀਆ ਜਗਤਾਰ ਗਿੱਲ ਜੀ ਬਹੁਤ ਵਧੀਆ ਕਿਉਂਕਿ ਜਿੰਨਾ ਜ਼ਿਆਦਾ ਐਕਸਪੀਰੀਅੰਸ ਹੁੰਦਾ ਨਾ ਕਹਿੰਦੇ ਆ ਕਿ ਓਲਡ ਇਜ਼ ਗੋਲਡ ਬਿਲਕੁਲ ਸਹੀ ਗੱਲ ਹੈ ਜਿੰਨੇ ਅਸੀਂ ਆਪਣੇ ਪੁਰਾਣੇ ਅਤੀਤ ਤੱਕ ਜਾ ਸਕੀਏ ਜਾਂ ਜਿਵੇਂ ਤੁਸੀਂ ਉਮਰ ਚ ਸਾਡੇ ਤੋਂ ਕੁਝ ਵੱਡੇ ਹੋ ਤੇ ਤੁਹਾਡੇ ਕੋਲ ਜਿਹੜੀਆਂ ਯਾਦਾਂ ਦਾ ਸਰਮਾਇਆ ਬਿਲਕੁਲ ਹੀ ਸਾਡੇ ਤੋਂ ਕਿਤੇ ਵੱਧ ਕੇ ਹੈ ਬਰਾੜ ਸਾਹਿਬ ਵੀ ਜਿਸ ਤਰ੍ਹਾਂ ਗੱਲ ਕਰ ਰਹੇ ਸੀਗੇ ਕਿ ਪਿੰਡ ਜਾਣਾ ਤੇ ਦਿਲ ਕਰਦਾ ਕਿ ਆਪਣੇ ਬਜ਼ੁਰਗਾਂ ਨਾਲ ਜ਼ਿਆਦਾ ਤੋਂ ਜ਼ਿਆਦਾ ਸਮਾਂ ਬਿਤਾ ਸਕਾਂ ਸੋ ਉਹਦੇ ਪਿੱਛੇ ਉਦੇਸ਼ ਇਹੀ ਹੁੰਦਾ ਕਿ ਉਹਨਾਂ ਦੀਆਂ ਯਾਦਾਂ ਨੂੰ ਫਰੋਲ ਕੇ ਦੇਖੀਏ ਕਿ ਉਹਨਾਂ ਦਾ ਸਮਾਂ ਸਾਡੇ ਤੋਂ ਕਿੱਦਾਂ ਵੱਖਰਾ ਸੀ ਜਿਵੇਂ ਅੱਜ ਦੇ ਬੱਚਿਆਂ ਨੂੰ ਜੇ ਅਸੀਂ ਦੱਸਦੇ ਹਾਂ ਨਾ ਕਿ ਸਾਡੇ ਟਾਈਮ ਤੇ ਬਲੈਕ ਐਂਡ ਵਾਈਟ ਟੀਵੀ ਜਿਹੜੇ ਹੁੰਦੇ ਸੀ ਉਹ ਏਦਾਂ ਘੁਮਾ ਘੁਮਾ ਕੇ ਚੈਨਲ ਚੇਂਜ ਹੁੰਦੇ ਸੀ ਜਾਂ ਇੱਕ ਜਾਂ ਦੋ ਚੈਨਲ ਆਉਂਦੇ ਹੁੰਦੇ ਸੀ ਤੇ ਉਹ ਏਦਾਂ ਖਾਣਾ ਦੇਖਦੇ ਸਾਡੇ ਵੱਲ ਵੀ ਇਹ ਕਿਹੜੇ ਜ਼ਮਾਨੇ ਦੀ ਗੱਲ ਕਰ ਰਹੇ ਆ ਕਿਸ ਜਨਮ ਦੀ ਕਿਸ ਸਦੀ ਦੀ ਗੱਲ ਕਰ ਰਹੇ ਆ ਸੋ ਉਹੀ ਚੀਜ਼ਾਂ ਅਸੀਂ ਮਾਣਦੇ ਹਾਂ ਆਪਣੇ ਪੇਰੈਂਟਸ ਦੇ ਨਾਲ ਗੱਲਾਂ ਕਰਕੇ ਜਾਂ ਆਪਣੇ ਬਜ਼ੁਰਗਾਂ ਦੇ ਨਾਲ ਗੱਲਾਂ ਕਰਕੇ ਕਿ ਉਹਨਾਂ ਦੇ ਸਮੇਂ ਦੇ ਵਿੱਚ ਉਹ ਕਿੱਦਾਂ ਕਰਦੇ ਹੁੰਦੇ ਸੀ ਜਿੱਦਾਂ ਸਾਡੇ ਨਾਨੀ ਦਾਦੀ ਜੀ ਨੇ ਕਦੀ ਦੱਸਣਾ ਪਈ ਖੂਹ ਤੋਂ ਪਾਣੀ ਲੈ ਕੇ ਆਉਂਦੇ ਹੁੰਦੇ ਸੀਗੇ ਤੇ ਸਾਨੂੰ ਉਹ ਗੱਲਾਂ ਬੜੀਆਂ ਅਜੀਬ ਲੱਗਦੀਆਂ ਹੁੰਦੀਆਂ ਸੀ ਵੀ ਅੱਛਾ ਖੂਹਾਂ ਤੋਂ ਪਾਣੀ ਭਰ ਕੇ ਲਿਆਉਂਦੇ ਹੁੰਦੇ ਸੀਗੇ ਜਾਂ ਜਿਵੇਂ ਤੁਸੀਂ ਦੱਸਿਆ ਕਿ ਪੰਜੀ ਦੱਸੀ ਮਿਲਦੀ ਹੁੰਦੀ ਸੀ ਘਰੋਂ ਸੋ ਬਿਲਕੁਲ ਸਾਡੇ ਟਾਈਮ ਤੇ ਚਲੋ ਅਸੀਂ 25 ਪੈਸੇ ਤੱਕ ਆ ਗਏ ਹੋਵਾਂਗੇ 25 ਪੈਸੇ ਦੀਆਂ ਕੁਲਫੀਆਂ ਅਸੀਂ ਖਾਧੀਆਂ ਹੋਈਆਂ ਤੇ ਮੈਨੂੰ ਲੱਗਦਾ ਦਸੀ ਵਾਲੀ ਵੀ ਉਹ ਮਿਲ ਜਾਂਦੀ ਹੁੰਦੀ ਸੀ ਜਿਹੜੀ ਬਰਫ਼ ਜਿਹੀ ਦੀ ਹੁੰਦੀ ਸੀਗੀ ਕੁਲਫੀ ਸੋ ਬਿਲਕੁਲ ਜੀ ਇਹ ਯਾਦਾਂ ਦੇ ਵਿੱਚ ਸਿਰਫ ਇੱਕ ਦਿਲ ਪਰਚਾਵਾ ਹੀ ਨਹੀਂ ਰੁਕਿਆ ਹੋਇਆ ਇਹਦੇ ਵਿੱਚ ਸਾਡੇ ਜਜ਼ਬਾਤ ਜਿਹੜੇ ਆ ਉਹ ਗੁੰਦੇ ਪਏ ਹੋਏ ਨੇ ਜਿਵੇਂ ਤੁਸੀਂ ਆਪਣੇ ਦਾਦੀ ਮਾਂ ਦੀ ਖੂੰਡੀ ਦੀ ਗੱਲ ਕੀਤੀ ਹੈ ਨਾ ਬਿਲਕੁਲ ਉਸ ਖੂੰਡੀ ਦਾ ਡਰ ਜਿਹੜਾ ਹੁੰਦਾ ਸੀਗਾ ਉਹ ਪਤਾ ਹੈ ਕਿ ਉਸ ਸਮੇਂ ਕੀ ਹੁੰਦਾ ਸੀਗਾ ਅੱਜ ਕੱਲ ਦੇ ਬੱਚਿਆਂ ਨੂੰ ਸ਼ਾਇਦ ਉਹ ਖੌਫ ਦਾ ਅਹਿਸਾਸ ਨਹੀਂ ਹੈਗਾ ਪਰ ਸਮੇਂ ਸਮੇਂ ਦੀ ਗੱਲ ਹੈ ਜੀ ਬਿਲਕੁਲ ਜਿਵੇਂ ਤੁਸੀਂ ਕਿਹਾ ਕਿ ਉਸ ਵੇਲੇ ਕਦੀ ਉਹ ਖੂੰਡੀ ਦੈਂਤ ਵਰਗੀ ਦਿਸਦੀ ਸੀ ਤੇ ਅੱਜ ਕੰਧ ਤੇ ਐਂਟੀਕ ਬਣੀ
ਡਰਾਇੰਗ ਰੂਮ ਦੀ ਸਜਾਵਟ ਵਧਾ ਰਹੀ ਹੈ। ਸੋ ਬਹੁਤ ਵਧੀਆ ਜਿਹੜਾ ਤੁਹਾਡਾ ਯਾਦਾਂ ਦੇ ਨਾਲ ਨਾਲ ਮੈਨੂੰ ਇਹ ਯਾਦ ਤੁਹਾਡੀ ਸੱਚੀ ਮੁੱਚੀ ਇਮੋਸ਼ਨਲ ਕਰ ਗਈ, ਮਜ਼ਾ ਆ ਗਿਆ ਜੀ। ਜ਼ਰੂਰੀ ਟਾਈਮ ਹੋਇਆ ਤੇ ਤੁਸੀਂ ਕਾਲ ਕਰ ਸਕਦੇ ਹੋ, ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਤੁਹਾਡਾ ਆਪਣਾ ਹੈ ਜੀ। ਸੋ ਪ੍ਰਦੀਪ ਸਿੰਘ ਧੂਰ ਹੁਣੀ ਵੀ ਆ ਗਏ ਆ ਜੀ, ਦੰਦ ਕੱਢਦੇ ਹਾ 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 ਕਰਦੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ। ਇਸੇ ਤਰ੍ਹਾਂ ਹੱਸਦੇ ਰਿਹਾ ਕਰੋ ਪ੍ਰਦੀਪ ਸਿੰਘ ਜੀ। ਤੇ ਇਹਨਾਂ ਨੇ ਨਾਲ ਜੀ ਇੱਕ ਮੈਸੇਜ ਭੇਜਿਆ, ਕਹਿੰਦੇ ਪੱਪੂ ਦੀ ਲੱਤ ਨੀਲੀ ਹੋ ਗਈ ਤੇ ਡਾਕਟਰ ਪੱਪੂ ਨੂੰ ਕਹਿੰਦਾ ਜ਼ਹਿਰ ਹੈ, ਕਹਿੰਦਾ ਲੱਤ ਕੱਟਣੀ ਪਏਗੀ ਤੇ ਲੱਤ ਕੱਟ ਕੇ ਅੱਗ ਲਗਾ ਦਿੱਤੀ ਗਈ। 2 ਦਿਨਾਂ ਪਿੱਛੋਂ ਨਕਲੀ ਲੱਤ ਵੀ ਨੀਲੀ ਪੈ ਗਈ। ਡਾਕਟਰ ਕਹਿੰਦਾ ਹੁਣ ਬਿਮਾਰੀ ਸਮਝ ਚ ਆਈ ਭਈ ਜੀਨਸ ਜਿਹੜੀ ਆ ਉਹ ਰੰਗ ਛੱਡਦੀ ਆ। ਵਿਚਾਰਾ ਪੱਪੂ। ਸੋ ਬਿਲਕੁਲ ਜੀ, ਜ਼ਿੰਦਗੀ ਚ ਹਾਏ ਹਾਏ ਏਦਾਂ ਦੇ ਵਾਕਿਆ ਤੇ ਨਾ ਹੀ ਹੋਣ ਤੇ ਹੈ ਨਾ, ਵਧੀਆ ਆ ਵੈਸੇ, ਚੁਟਕਲਿਆਂ ਤੱਕ ਹੀ ਰਹਿ ਜਾਣ, ਪਰ ਬਹੁਤ ਵਧੀਆ ਚੁਟਕਲਾ ਬਿਲਕੁਲ ਜੀ, ਤੁਸੀਂ ਹਸਾ ਦਿੱਤਾ ਪ੍ਰਦੀਪ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ। ਹੋਰ ਸੁਣਾਓ ਕੀ ਹਾਲ ਹੈ ਤੁਹਾਡੇ ਪਿੰਡ ਸ਼ਹਿਰ ਦੇ, ਕੀ ਕਰ ਰਹੇ ਹੋ ਅੱਜ, ਯਾਦਾਂ ਨੂੰ ਤੇ ਯਾਦ ਕਰ ਹੀ ਰਹੇ ਹੋ ਨਾ। ਅਸੀਂ ਅੱਜ ਸਕੂਲ ਦੀਆਂ ਯਾਦਾਂ ਦੀ ਗੱਲ ਕਰ ਰਹੇ ਹਾਂ ਜੀ। ਸੋ ਸਕੂਲ ਦੀਆਂ ਯਾਦਾਂ ਕਰਦੇ ਕਰਦੇ ਦੀਆਂ ਗੱਲਾਂ ਕਰਦੇ ਅਸੀਂ ਸਾਰੇ ਹੀ ਭਾਵੁਕ ਹੋ ਜਾਂਦੇ ਹਾਂ ਨਾ। ਤੇ ਕੁਲਦੀਪ ਕੌਰ ਹੁਣਾਂ ਨੇ ਵੀ ਸਾਨੂੰ ਇੱਕ ਜਿਹੜਾ ਮੈਸੇਜ ਆ ਉਹ ਭੇਜਿਆ ਹੋਇਆ ਹੈ, ਵੋਇਸ ਮੈਸੇਜ ਭੇਜਿਆ ਹੋਇਆ ਹੈ। ਤੇ ਸਰਬਜੀਤ ਭਾਜੀ ਨੂੰ ਰਿਕੁਐਸਟ ਕਰਨੀ ਆ ਕਿ ਉਹ ਤੁਸੀਂ ਮੈਸੇਜ ਚਲਾ ਦਿਓ, ਕਿਉਂਕਿ ਪ੍ਰੋਗਰਾਮ ਦਾ ਟਾਈਮ ਵੀ ਜਿਹੜਾ ਉਹ ਹੋ ਗਿਆ ਤੇ ਉਸ ਤੋਂ ਬਾਅਦ ਮੈਂ ਤੁਹਾਡੇ ਸਾਰਿਆਂ ਤੋਂ ਇਜਾਜ਼ਤ ਵੀ ਲੈਣੀ ਆ। ਸੋ ਇਹ ਵੋਇਸ ਮੈਸੇਜ ਸੁਣਦੇ ਆ ਜੀ ਕੁਲਦੀਪ ਕੌਰ ਹੁਣਾਂ ਦਾ, ਦੇਖੀਏ ਕੀ ਕਹਿ ਰਹੇ ਨੇ।
ਸਤਿ ਸ਼੍ਰੀ ਅਕਾਲ ਜੀ ਸੁਖਪ੍ਰੀਤ ਜੀ। ਸਤਿ ਸ਼੍ਰੀ ਅਕਾਲ ਜੀ ਹਰਮਨ ਰੇਡੀਓ ਦੇ ਵਿਹੜੇ ਬੈਠੇ ਸਾਰੇ ਹੀ ਸਰੋਤਿਆਂ ਨੂੰ। ਜਿਵੇਂ ਕਿ ਤੁਸੀਂ ਤਾਂ ਉੱਥੇ ਪਹੁੰਚਾ ਦਿੰਦੇ ਹੋ ਹੈ ਨਾ, ਜਿੱਥੇ ਕਈ ਵਾਰੀ ਸੋਚੀਦਾ ਵੀ ਥੋੜ੍ਹਾ ਰੁਕ ਜਾਈਏ, ਅਜੇ ਨਾ ਹੀ ਜਾਈਏ, ਬਾਅਦ ਚੋਂ ਵਾਪਸ ਨਹੀਂ ਆਇਆ ਜਾਂਦਾ। ਉਹ ਮੈਂ ਕੰਮ 'ਤੇ ਬੈਠੀ ਸੀਗੀ, ਹੁਣ ਤਾਂ ਮੇਰਾ ਨਾ ਇਕੱਲੀ ਦਾ ਹਾਸਾ ਨਿਕਲੀ ਜਾ ਰਿਹਾ ਸੀ ਅਤੇ ਮੈਂ ਨਾ ਕੁਆਲੀ ਗੁਣਗੁਣਾ ਰਹੀ ਸੀ। ਮੈਂ ਸੋਚਿਆ ਤੁਹਾਡੇ ਨਾਲ ਸਾਂਝੀ ਕਰਦੀ ਹਾਂ। ਛੋਟੇ ਛੋਟੇ ਹੁੰਦੇ ਸੀ ਤੇ ਸਾਡੇ ਨਾ ਸਭ ਤੋਂ ਛੋਟੀ ਮੈਂ ਸੀ ਕੁਆਲੀ ਦੇ ਵਿੱਚ, ਯਾਨੀ ਕਿ ਕੁਆਲੀ ਗਾਉਂਦੇ ਵਕਤ ਨਾ ਸਭ ਤੋਂ ਛੋਟੀ ਸੀ ਮੈਂ ਆਪਣੀ ਕਲਾਸ, ਜਿੱਦਾਂ ਕਹਿ ਲਓ ਮੇਰੇ ਤੋਂ ਵੀ ਛੋਟੀ ਇੱਕ ਕੁੜੀ ਹੈਗੀ ਸੀ, ਪਰ ਉਹ ਹਾਈਟ 'ਚ ਛੋਟੀ ਸੀ, ਏਜ 'ਚ ਵੱਡੀ ਸੀ, ਪਰ ਮੈਂ ਸਭ ਤੋਂ ਛੋਟੀ ਸੀ। ਮੈਂ ਜਿੱਦ ਕਰਕੇ ਮੈਂ ਕਹਿੰਦਾ ਮੈਂ ਤਾਂ ਜਾਣਾ ਜਾਣਾ, ਤਾਂ ਕਹਿੰਦੇ ਯਾਦ ਕਰਨੀ ਪੈਣੀ ਆ। ਤਾਂ ਮੈਨੂੰ ਯਾਦ ਆ ਉਦੋਂ ਮੇਰੇ ਖਿਆਲ ਨਾਲ ਮੈਂ ਆਈ ਥਿੰਕ ਯੂ ਕੇ ਜੀ ਜਾਂ ਫਸਟ ਕਲਾਸ 'ਚ ਹੋਊਂਗੀ, ਅਤੇ ਪਰ ਕੁਆਲੀ ਮੈਨੂੰ ਅੱਜ ਵੀ ਯਾਦ ਆ। ਕੁਆਲੀ ਇੱਦਾਂ ਹੁੰਦੀ ਸੀ ਵੀ ਕੱਲ ਰਾਤ ਹਮਨੇ ਸਪਨੇ ਮੇ ਟੀਚਰ ਕੋ ਆਤੇ ਦੇਖ ਲਿਆ, ਕੱਲ ਰਾਤ ਹਮਨੇ ਸਪਨੇ ਮੇ ਟੀਚਰ ਕੋ ਆਤੇ ਦੇਖ ਲਿਆ, ਹੈ ਨਾ। ਤੋ ਉਸ ਤੋਂ ਬਾਅਦ ਕਿਹਾ ਸੀ ਜਬ ਹਿੰਦੀ ਵਾਲੀ ਆਤੀ ਹੈ ਤੋ ਹਿੰਦੀ ਖੂਬ ਸਿਖਾਤੀ ਹੈ, ਕਭੀ ਦਾਏ ਚਲੋ ਕਭੀ ਬਾਏ ਚਲੋ ਬਸ ਯਹੀ ਸਿਖਾਤੀ ਜਾਤੀ ਹੈ। ਤੋ ਐਵੇਂ ਹਿਸਟਰੀ ਵਾਲੀ ਸੀ, ਕੌਣ ਮਾਰਾ ਗਿਆ ਕਹਾਂ ਮਾਰਾ ਗਿਆ ਬਸ ਯਹੀ ਸਿਖਾਤੀ ਜਾਤੀ ਹੈ। ਤੋ ਐਵੇਂ ਐਵੇਂ ਕਰਕੇ ਨਾ ਸਾਰੇ ਟੀਚਰਸ ਨੂੰ ਸਿਖਾਈਦਾ ਸੀ, ਅਤੇ ਮੈਂ ਨਾ ਜਦੋਂ ਹਿੰਦੀ ਵਾਲੀ ਮੈਡਮ ਦਾ ਹੁੰਦਾ ਸੀ ਨਾ, ਜਦੋਂ ਪ੍ਰੈਕਟਿਸ ਕਰਦੇ ਸੀ, ਮੇਰੀ ਜਿਹੜੀ ਕਲੈਪਿੰਗ ਨਹੀਂ ਹੁੰਦੀ ਸੀ ਤਾੜੀ ਮਤਲਬ ਕੁਆਲੀ ਵਾਲੀ, ਉਹ ਆਪਣੇ ਆਪ ਢਿੱਲੀ ਹੋ ਜਾਂਦੀ ਸੀ ਮੇਰੀ, ਉਹਨਾਂ ਨਾਲ ਵਾਲ ਵੀ ਲੱਗਦੀ ਹੁੰਦੀ। ਅਤੇ ਉਹਨਾਂ ਨੇ ਨਾ ਮੈਨੂੰ ਬੜੀ ਵਾਰੀ ਵਾਰਨ ਕਰਨਾ ਕਿ ਤੈਨੂੰ ਮੈਂ ਬਾਹਰ ਕੱਢ ਦੇਣਾ ਨਾ, ਤੂੰ ਨਹੀਂ ਰਹੇਗੀ ਇਸ ਕੁਆਲੀ ਮੈਂ, ਅਗਰ ਤੂੰ ਅੱਛੇ ਅੱਛੇ ਪਰਫੋਰਮ ਨਹੀਂ ਕਰੇਗੀ ਤਾਂ। ਤੋ ਮੈਂ ਨਾ ਬਾਕੀ ਸਾਰੇ ਟੀਚਰ ਵਾਲੀ ਬੜੀ ਵਧੀਆ ਹੈ, ਪਟੱਕ ਪਟੱਕ ਕਰਕੇ ਤਾੜੀਆਂ ਮਾਰਦੀਆਂ, ਅਤੇ ਜਦੋਂ ਹਿੰਦੀ ਵਾਲੇ ਮੈਡਮ ਦਾ ਆਉਂਦਾ ਸੀ ਨਾ, ਓਹੋ ਉਹ ਤਾਂ ਵਿਚਾਰੀ ਮੈਨੂੰ ਲੱਗਦਾ ਸੁਪਨੇ 'ਚ ਵੀ ਮੈਨੂੰ ਯਾਦ ਕਰਦੀ ਹੋਣੀ ਆ ਵੀ ਕਿੱਦਾਂ ਦੀ ਹੁੰਦੀ ਸੀ ਕਬੱਤੀ ਜੀ, ਹੈ ਨਾ। ਯਾਨੀ ਕਿ ਹਰ ਗੱਲ 'ਤੇ ਮਤਲਬ ਲੜਨਾ ਮੈਡਮ ਨਾਲ, ਕਿ ਪਤਾ ਨਹੀਂ ਮੈਨੂੰ ਇੰਝ ਲੱਗਦਾ ਹੁੰਦਾ ਕਿ ਮੇਰੀ ਨਾ ਇਹਦੇ ਨਾਲ ਨਾ ਕੋਈ ਪਾਕਿਸਤਾਨ ਭਾਰਤ ਵਾਲੀ ਜੰਗ ਲੈਂਦੀ ਹੋਈ ਆ, ਇੱਦਾਂ ਦਾ ਹੁੰਦਾ ਸੀ ਤਾਂ ਹੀ। ਬਾਕੀ ਜੀ ਸਕੂਲ ਤਾਂ ਸਕੂਲ ਹੀ ਆ, ਹੈ ਨਾ। ਹੁਣ ਮੇਰਾ ਇੱਕ ਜਿੱਦਾਂ ਤੁਸੀਂ ਕਿਹਾ ਸੁਪਨਾ ਆ, ਮੇਰਾ ਇਹ ਵੀ ਸੁਪਨਾ ਆ ਕਿ ਅਸੀਂ ਨਾ ਜਿਹੜੇ ਸਕੂਲ ਟਾਈਮ 'ਤੇ ਜਿੰਨੇ ਵੀ ਕੰਟੈਕਟ ਵਿੱਚ ਹੈਗੇ ਆ, ਸਾਲ ਦੇ ਵਿੱਚ ਇੱਕ ਵਾਰੀ ਕਿਤੇ ਇਕੱਠੇ ਹੋਈਏ ਤੇ ਅਸੀਂ ਸਾਰੇ ਰਲ ਕੇ ਸਕੂਲ ਚੱਲੀਏ। ਇਹ ਸਾਡੇ ਟੀਚਰ ਚੱਲ ਪੁਰਾਣੇ ਜਿਹੜੇ ਕੁਛ ਕੁ ਤਾਂ ਹੈਗੇ ਨੇ, ਪਰ ਮੇਰਾ ਇਹ ਸੁਪਨਾ ਹੈ ਕਿ ਅਸੀਂ ਸਾਰੇ ਬੱਚੇ ਇੱਕ ਵਾਰੀ ਇਕੱਠੇ ਹੋਈਏ ਫਿਰ, ਹੈ ਨਾ, ਅਤੇ ਮਿਲੀਏ ਅਤੇ ਉਹ ਸਕੂਲ ਦੀ ਮਸਤੀ ਜੀ ਜਿੱਦਾਂ ਆਪਣੇ ਬਚਪਨ 'ਚ ਜਾ ਕੇ ਆਈਏ, ਪਰ ਪਤਾ ਨਹੀਂ ਜੀ ਇਹ ਪੋਸੀਬਲ ਹੋਣਾ ਕਿ ਨਹੀਂ ਹੋਣਾ। ਬਾਕੀ ਜੀ ਪ੍ਰੋਗਰਾਮ ਵਧੀਆ ਚੱਲ ਰਿਹਾ, ਓਕੇ ਜੀ, ਬਾਏ ਬਾਏ।
ਬਹੁਤ ਬਹੁਤ ਸ਼ੁਕਰੀਆ ਕੁਲਦੀਪ ਕੌਰ ਜੀ ਆਪਣੀਆਂ ਯਾਦਾਂ ਦੀ ਸਾਂਝ ਪਾਉਣ ਲਈ ਤੇ ਕਵਾਲੀ ਸੁਣਾਉਣ ਦੇ ਲਈ। ਮੈਂ ਫੇਰ ਗੱਲ ਕਰਦੀ ਹਾਂ ਸਾਡੇ ਨਾਲ ਹਰੀਸ਼ ਜੀ ਜੁੜੇ ਹੋਏ ਨੇ ਪ੍ਰੋਗਰਾਮ ਦੇ ਵਿੱਚ ਕਾਲ ਕੀਤੀ ਹੈ ਉਹਨਾਂ ਨੂੰ ਸੋ ਉਹਨਾਂ ਨੂੰ ਮੈਂ ਪ੍ਰੋਗਰਾਮ ਦੇ ਵਿੱਚ ਰਹਿੰਦੀ ਹਾਂ। ਸਵਾਗਤ ਹੈ ਜੀ ਤੁਹਾਡਾ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਭੈਣ ਜੀ, ਸਤਿ ਸ਼੍ਰੀ ਅਕਾਲ ਸਾਰੇ ਸੁਣਨ ਵਾਲਿਆਂ ਨੂੰ ਜੀ। ਬੜੀ ਵਧੀਆ ਤੁਸੀਂ ਪ੍ਰੋਗਰਾਮ ਲੈ ਕੇ ਆਉਂਦੇ ਹੋ। ਇਹ ਤਾਂ ਹੁਣ ਟਰੱਕ ਸਾਈਡ ਤੇ ਖੜਾ ਕੇ ਤਾਂ ਗੱਲ ਕਰਨੀ ਪੈਂਦੀ ਵੀ ਹੁਣ ਮਿਸ ਨਾ ਹੋਵੇ ਦਿਲ ਵਾਲੀ ਗੱਲ।
ਬਹੁਤ ਬਹੁਤ ਸ਼ੁਕਰੀਆ ਜੀ, ਮੈਨੂੰ
ਸੁਣੀ ਦਾ ਵੀ ਬੜਾ ਵਧੀਆ ਤਰੀਕੇ ਨਾਲ
ਤੁਸੀਂ ਜੀ
ਗੱਲ ਕਰੀ ਦੀ ਜੀ, ਫਿਰ ਆ ਕੇ ਨਹੀਂ ਰਿਹਾ ਜਾਂਦਾ ਜੀ, ਫਿਰ ਬੜੀ ਤੁਸੀਂ ਮਨ ਭਾਵੁਕ ਹੋ ਜਾਂਦਾ ਜੀ ਇਹੋ ਜਿਹੀ ਗੱਲਾਂ ਸੁਣ ਕੇ ਨਾ, ਪੁਰਾਣੀ ਯਾਦਾਂ, ਪੁਰਾਣਾ ਸਿਸਟਮ। ਮੈਂ ਵੀ ਜੀ ਬੜੇ ਪੁਰਾਣੇ ਸਕੂਲ ਦਾ ਪੜਿਆ, ਮੈਂ ਫੱਟੀ ਵਾਲੀ ਸਕੂਲ ਚ ਫੱਟੀ ਜਿੱਦਾਂ ਹੁੰਦੇ ਸੀਗੇ, ਉਹ ਬਹੁਤ ਪੁਰਾਣਾ ਜਮਾਨਾ ਸੀ, ਦਸੀ ਪੰਜੀ ਦਸੀ ਖੱਚੀ ਦੀ ਹੁੰਦੀ ਸੀ ਅਸੀਂ ਵੀ। ਤੇ ਮੈਂ ਜੀ ਬੜੀ ਗੁਰਬਤ ਚ ਪੱਲਿਆ, ਮੈਂ ਤਾਂ ਬੜੀ ਗੁਰਬਤ ਚ ਪੱਲਿਆ ਮੈਂ ਜੀ, ਗਰੀਬੀ ਸੀਗੀ ਸਾਡੀ ਚੰਗੀ। ਤੇ ਮਹਾਰਾਜ ਜੀ ਬਾਅਦ ਚੋ ਠੀਕ ਬਾਂਹ ਫੜ ਲਈ, ਫਿਰ ਮਾਂ ਮੇਰੀ ਕੱਪੜੇ ਤੋਂ ਸਿੰਦੀ ਸੀਗੀ, ਤੇ ਮੈਂ ਜੀ ਉਹਦੇ ਕੱਪੜੇ ਦਰਜੀ ਨੂੰ ਦੇਣ ਜਾਂਦਾ ਹੁੰਦਾ ਸੀ। ਉਹ ਮੈਂ ਸਕੂਲੇ ਹਮੇਸ਼ਾ ਰੋਜ਼ ਲੇਟ ਹੋ ਜਾਂਦਾ ਸੀ, ਸਕੂਲ ਸਵੇਰੇ ਸਵੇਰੇ ਦੇਣ ਜਾਣਾ, ਦੁਕਾਨ ਉਹਦੀ ਖੁੱਲਦੀ ਸੀ, ਮੈਂ ਰੋਜ਼ ਲੇਟ ਹੋ ਜਾਣਾ। ਮੈਨੂੰ ਸਕੂਲੋਂ ਟੀਚਰ ਨੇ ਕੱਢਤਾ ਜੀ, ਸੁਰਜੀਤ ਸਿੰਘ ਮਾਸਟਰ ਸੀਗਾ ਜੀ, ਉਹਨੇ ਮੈਨੂੰ ਕੱਢਤਾ ਸਕੂਲ ਚੋਂ ਵੀ ਇਹ ਰੋਜ਼ ਲੇਟ ਆਉਂਦਾ, ਤੇ ਮੈਨੂੰ ਕੱਢਤਾ ਜੀ ਅੱਠਵੀਂ ਤੱਕ ਜੀ ਮੈਨੂੰ ਕੱਢਤਾ ਉਹਨੇ ਸਕੂਲ। ਫਿਰ ਮੈਂ ਜੀ ਮੇਰੀ ਮਾਂ ਕਹਿੰਦੀ ਹੁਣ ਕੀ ਕਰੀਏ, ਉਹ ਜਿੱਦੀ ਚ ਆ ਗਿਆ ਵੀ ਇਹਨੂੰ ਰੱਖਣਾ ਹੀ ਨੀ ਅਸੀਂ। ਫਿਰ ਮੈਨੂੰ ਜੀ ਪ੍ਰਾਈਵੇਟ ਸਕੂਲ ਚ ਕਿਸੇ ਕੋਈ ਜਿਹੜਾ ਪ੍ਰਿੰਸੀਪਲ ਸੀ ਉਹ ਲੈ ਗਿਆ ਵੀ ਚੱਲ ਤੂੰ ਮੇਰੇ ਸਕੂਲ ਪੜ, ਇੱਥੋਂ ਹੀ ਸਟਾਰਟ ਕਰ। ਫਿਰ ਜੋ ਫੀਸ ਭਰਨੀ ਸੀ ਸਕੂਲ ਦੀ, ਉਹ ਪੈਸੇ ਨੀ ਸੀਗੇ ਜੀ, ਪ੍ਰਾਈਵੇਟ ਦੀ ਫੀਸ ਬਹੁਤ ਹੁੰਦੀ ਸੀ। ਉਸ ਤਾਂ ਮੇਰੇ ਯਾਦ 229 ਰੁਪਏ ਸੀ, ਮੇਰੇ ਯਾਦ ਅੱਜ ਵੀ 229 ਰੁਪਏ ਵੀ ਨਹੀਂ ਸੀਗੇ ਜੀ। ਬਹੁਤ ਔਖਾ ਹੋਇਆ ਵੀ ਫੀਸ ਕਿੱਦਾਂ ਭਰਾਂਗੇ ਹੁਣ ਪ੍ਰਾਈਵੇਟ ਸਕੂਲ ਦੀ ਅੱਠਵੀਂ ਦੀ। ਸੋ ਯਾਦਾਂ ਅੱਜ ਆ ਰਹੀਆਂ। ਇੱਕ ਕੁੜੀ ਸੀ ਮੇਰੇ ਨਾਲ ਪੜ੍ਹਦੀ ਸੀ, ਉਹਦਾ ਨਾਮ ਰੰਜਨਾ ਸੀ।
ਅੱਛਾ,
ਉਹਦੀ ਮਨਸ਼ਾ ਪਤਾ ਨੀ ਕੀ ਸੀ, ਮੇਰੇ ਨਾਲ ਦੋਸਤ ਸੀ ਕਿ ਜ਼ਿੰਦਗੀ ਦੀ, ਉਸ ਟਾਈਮ ਕੀ ਹੁੰਦਾ ਸੀਗਾ, ਮੇਰੇ ਵਾਸਤੇ ਇੱਕ ਰੱਬ ਸੀ ਜੀ ਉਹ। ਅੱਜ ਤੱਕ ਮੈਨੂੰ ਨਹੀਂ ਲੱਭੀ, ਮੈਂ ਬੜਾ ਫੇਸਬੁੱਕ ਤੇ ਵੀ ਲੱਭਿਆ ਜੀ, ਹੁਣ ਤਾਂ ਖੈਰ ਸਾਰਾ ਕੁਛ ਕੀਤਾ, ਮੈਨੂੰ ਨਹੀਂ ਲੱਭੀ। ਉਹ ਰੰਜਨਾ ਸੀਗੀ ਬੁਲੰਦ ਸ਼ਹਿਰ ਤੋਂ ਜੀ, ਤੁਹਾਨੂੰ ਸ਼ਾਇਦ ਕੁਛ ਸੁਣਦਾ ਹੋਵੇ ਜਾਂ ਉਹ ਵੀ ਸ਼ਾਇਦ ਸੁਣ ਦੇ ਕਿਤੇ। ਉਹਨੇ ਮੇਰੀ ਅੱਠਵੀਂ ਤੇ ਨੌਵੀਂ ਦਸਵੀਂ ਦੀ ਫੀਸ ਭਰੀ ਹੈ ਜੀ, ਉਹ ਪ੍ਰਾਈਵੇਟ। ਉਸ ਕੁੜੀ ਨੇ ਮੇਰੀ ਅੱਠਵੀਂ ਨੌਵੀਂ ਦਸਵੀਂ ਦੀ
ਫੀਸ ਭਰੀ ਹੈ।
ਇਹ ਮੇਰਾ ਜ਼ਿਲ੍ਹਾ ਪਟਿਆਲਾ ਪੈਂਦਾ ਸੀ, ਮੈਂ ਰਾਜਪੁਰਾ ਤੋਂ।
ਅੱਛਾ ਠੀਕ ਹੈ, ਤੇ ਹੁਣ ਤੁਸੀਂ ਇਸ
ਕੁੜੀ ਨੇ ਮੇਰੀ ਉਹ ਫੀਸ ਭਰੀ ਹੈ ਜੀ। ਮੈਂ ਜੀ ਹੁਣ ਸਿਡਨੀ ਆ ਜੀ, ਸਿਡਨੀ ਵਸਿਆ ਮੈਂ ਇੱਥੇ।
ਠੀਕ ਹੈ,
ਸਿਡਨੀ ਲਿਵਰਪੂਲ ਤੋਂ ਹੈ ਜੀ ਮੈਂ। ਉਹ ਬੜੀ ਯਾਦਾਂ ਜੀ, ਅੱਜ ਤੱਕ ਮੈਨੂੰ ਨਹੀਂ ਲੱਭੀ ਹੈ। ਮੈਂ ਫੇਸਬੁੱਕ ਤੇ ਬਹੁਤ ਲੱਭੀ ਹੈ ਕੁੜੀ, ਉਹ ਮੈਂ ਉਹਦਾ ਇੱਕ ਅਹਿਸਾਨ ਜਤਾ ਸਕਾਂ ਜੀ, ਉਹਨੂੰ ਮੈਂ ਕਹਿ ਤਾਂ ਸਕਾਂ। ਪਤਾ ਨੀ ਉਹਦੀ ਕੀ ਮਨਸ਼ਾ ਸੀਗੀ, ਉਹ ਜ਼ਿੰਦਗੀ ਦੇ ਰੰਗ ਸੀ, ਪਰ ਮੇਰੇ ਵਾਸਤੇ ਰੱਬ ਸੀ ਜੀ ਉਹ। ਮੈਂ ਆਪਣੇ ਬੱਚਿਆਂ ਨੂੰ ਸਕੂਲ ਸਕਾਲ ਦਿਖਾ ਕੇ ਆਇਆ ਜੀ ਉਹੀ ਵਾਪਸ ਜਾ ਕੇ। ਬੜੀ ਗੁਰਬਤ ਕੱਟੀ ਹੈ ਜੀ ਉਹ ਟਾਈਮ, ਬੜਾ ਗੁਰਬਤ ਚ ਬੜਾ ਮਜ਼ਾ ਆਇਆ ਜੀ ਸੁਣਨ ਵਿੱਚ। ਉਸ ਚ ਵੀ ਸਾਰੇ ਇਦਾਂ ਹੁੰਦੇ
ਸੀਗੇ,
ਅੱਜ ਤਾਂ ਜੀ ਜਮਾਨੇ ਬਦਲ ਗਏ ਨੇ ਜੀ, ਅੱਜ ਹੋਰ ਹੈ। ਜਮਾਨੇ ਤਾਂ ਅਸੀਂ ਇੱਡੇ ਪੁਰਾਣੇ ਤਾਂ ਨਹੀਂ ਹੋਏ, ਪਰ ਅਸੀਂ ਠੀਕ ਹੈ ਜੀ, ਜਮਾਨਾ ਸਾਡਾ ਉਹ ਬਹੁਤ ਵਧੀਆ ਸੀ। ਗੁਰਬਤ ਕੱਟੀ ਸੀ, ਬਹੁਤ ਵਧੀਆ ਜਮਾਨਾ ਸੀ ਸਕੂਲ ਦਾ, ਸਕੂਲਿੰਗ ਕੱਟੀ ਹੈ ਜੀ ਉਹ ਗਰੀਬੀ ਚ। ਉਹ ਟੀਕੇ ਵਾਲੇ ਸਾਨੂੰ ਵੀ ਯਾਦ ਆਉਂਦੇ ਸੀ ਟੀਕੇ, ਉਹ ਅੱਜ ਤਾਂ ਅੱਜ ਕੱਲ ਜੀ ਉਹਨਾਂ ਨੂੰ ਕੋਈ ਇਮੇਜਿਨ ਕਰਦਾ ਹੀ ਨਹੀਂ ਸਕੂਲਾਂ ਦੇ ਵਿੱਚ, ਬੱਚਿਆਂ ਨੂੰ
ਨਹੀਂ ਕਰੂੰਗਾ। ਬਿਲਕੁਲ ਬਿਲਕੁਲ,
ਪਹਿਲਾਂ ਹਰ ਵਾਰੀ ਹਰ ਮਹੀਨੇ ਹੀ ਉੱਥੋਂ ਆਏ ਹੁੰਦੇ
ਕਿ ਹਾਂ ਬਿਲਕੁਲ, ਕਿ ਗਰੀਬੀ ਵੀ ਹੁੰਦੀ ਸੀਗੀ, ਪਰ ਫਿਰ ਵੀ ਕੋਈ ਡਰਾਮਾ ਕੋਈ ਕੰਪਲੇਂਟ। ਹਾਂ
ਮੇਰੀ ਭੈਣ ਫੱਟੀ ਪਹੁੰਚੀ ਸੀ, ਸਵੇਰ ਸਵੇਰ ਮੰਡੀ ਜਾਣਾ ਸੀ 4 ਵਜੇ ਉੱਠ ਕੇ ਜੀ, ਮੈਂ ਕੰਮ ਕਰਕੇ ਆਣਾ, ਮੇਰੀ ਭੈਣ ਨੇ ਫੱਟੀ ਪਹੁੰਚੀ ਹੋਣੀ ਤੇ ਪੱਚੀ ਫੱਟੀ ਗਿੱਲੀ ਹੋਣੀ ਤਾਂ ਉਹਨੇ ਸਟਾਪ ਬਾਲ ਲੈਣਾ, ਜਲਦੀ ਜਲਦੀ ਸਟਾਪ ਬਾਲਦਾ, ਸਟਾਪ ਦੇ ਉੱਪਰ ਹੀ ਮੈਂ ਇਹਨੂੰ ਸੁਕਾ ਦਿੰਦੀ ਹਾਂ।
ਹਾਏ ਹਾਂ ਹਾਂ ਹਾਂ,
ਵੀ ਮੇਰਾ ਭਰਾ ਆਏਗਾ ਜੀ, ਉਹ ਸਕੂਲ ਜਾਏਗਾ ਹੁਣੀ, ਤੇ ਫੱਟੀ ਪੁੱਛੀ ਵੀ ਨਹੀਂ
ਜਾਏਗਾ। ਹਾਂ
ਮੇਰੀ ਮਾਂ ਨੂੰ ਗਾਲਾਂ ਕੱਢਣੀ ਆ ਵੀ ਤੂੰ ਰਾਤੀ ਕਿਉਂ ਨਹੀਂ ਪੁੱਛੀ ਸੀ ਉਹਦੀ, ਉਹ ਕਹਿੰਦੀ ਮੈਂ ਸੌਂ ਗਈ ਸੀ।
ਹਾਂ
ਤੇ ਉਹ ਸਟੋਪ ਬਾਲਣਾ ਜੀ, ਉਹਨੇ ਫਿਰ ਸਟੋਪ ਬਾਲ ਕੇ ਉਹ ਪਰ ਜਲਦੀ ਜਲਦੀ ਨੂੰ ਸੁਕਾ ਦੇਣਾ, ਫਿਰ ਉਹ ਪੈਨਸਲਾਂ ਡੀਕਾਂ ਮਾਰਦੇ ਸੀ ਨਾ, ਫੁੱਟਾ ਜ਼ਿਆਦਾ ਫੁੱਟਾ ਰੱਖ ਕੇ ਫੱਟੀ ਤੋਂ ਉੱਪਰ ਫੱਟੀ ਲਾ ਕੇ
ਮਾਰਦੇ ਹੁੰਦੇ ਸੀ। ਬਿਲਕੁਲ
ਮੇਰੀ ਛੋਟੀ ਭੈਣ ਸਕੂਲ ਜਾਂਦੀ ਸੀ, ਉਹਨੂੰ ਵੀ ਲੇਟ ਕਰਾ ਦਿੰਦੇ ਸੀ ਵੀ ਰੋਕ ਕੇ ਵੀ ਤੂੰ ਰੁਕ ਜਾ, ਤੇਰੀ ਫੱਟੀ ਕੰਮ ਆਏਗੀ, ਸਾਡੇ ਕੋਲ ਲੀਕਾਂ ਮਾਰਨ ਸੇ ਕੁਛ ਹੈ ਨਹੀਂ ਜੀ।
ਫਿਰ
ਕਦੀ ਕਦੀ ਕਾਪੀ ਕੱਢ ਲੈਣੀ, ਉਹ ਅੱਜ ਦੀ ਉਹ ਜਮਾਨੇ ਪਤਾ ਨੀ ਕਿੱਥੇ ਰਹਿ ਗਏ, ਉਹ ਸੁਨਿਆਰੇ ਦਿਨ ਸੀ, ਬਹੁਤ ਸੋਹਣੇ ਵਾਲੇ ਦਿਨ ਸੀ ਜੀ।
ਬਹੁਤ ਵਧੀਆ, ਅੱਜ ਕੱਲ ਬਿਲਕੁਲ ਚੀਜ਼ਾਂ ਭਾਵੇਂ ਘੱਟ ਸੀਗੀਆਂ, ਇਹ ਸੁੱਖ ਸਹੂਲਤਾਂ ਘੱਟ ਸੀ, ਪਰ ਸਾਨੂੰ ਕਦੀ ਕੋਈ ਸ਼ਿਕਾਇਤ ਨਹੀਂ ਸੀ। ਅੱਜ ਵੀ ਸਾਨੂੰ ਉਸ ਜ਼ਿੰਦਗੀ ਦੇ ਨਾਲ ਕੋਈ ਸ਼ਿਕਾਇਤ ਨਹੀਂ ਆ, ਕੋਈ ਗਿਲਾ
ਨਹੀਂ। ਮੈਨੂੰ ਜੀ ਅੱਜ ਮੈਨੂੰ ਨਹੀਂ ਸ਼ਿਕਾਇਤ, ਮੇਰੇ ਕੋਲ ਮਹਾਰਾਜ ਜੀ ਤਾਂ ਹੁਣ ਸਭ ਕੁਝ ਆ ਗਿਆ ਭੈਣ ਜੀ, ਸਭ ਕੁਝ ਜੋ ਮੰਗਦਾ ਹੁੰਦਾ ਉਹ। ਪੰਜਾਬੀ ਕਹਿੰਦੇ ਲੱਲੂ ਕਰੇ ਕਵੱਲੀਆਂ ਰੱਬ ਸਿੱਧੀਆਂ ਪਾਵੇ, ਆਪੇ ਪਾਈ ਗਿਆ ਜੀ, ਮੈਨੂੰ ਤਾਂ ਪਤਾ ਨੀ ਲੱਗਿਆ, ਸਭ ਕੁਛ ਆ ਗਿਆ, ਪਰ ਉਹ ਮਜ਼ਾ ਨੀ ਆਇਆ ਜੀ, ਜੋ ਜ਼ਿੰਦਗੀ ਦਾ ਉਹ ਮਿਲਿਆ ਉਹਨੂੰ ਅੱਜ ਮਿਸ ਕਰਦੇ ਆ, ਜਿੱਦਾਂ ਤੁਹਾਡਾ ਕੰਮ ਕਰਦੇ ਉਹਨੂੰ ਮਿਸ ਕਰਦੇ ਜੀ, ਉਹ ਮਜ਼ਾ ਨੀ ਆਉਂਦਾ ਜੀ. ਅੱਜ ਬਹੁਤ ਕੁਛ ਆ ਗਿਆ ਰੱਬ ਦਾ, ਸਭ ਕੁਛ ਹੈ ਜੀ, ਸਭ ਕੁਛ, ਗੱਡੀਆਂ ਟਰੱਕ ਯੇ ਵੋ ਸਭ ਕੁਛ ਆਪਣਾ ਹੈਗਾ ਜੀ, ਘਰ ਘੁਰ ਆਪਣੇ ਸਭ ਕੁਛ ਆ ਗਏ, ਇੱਧਰ ਵੀ ਉੱਧਰ ਵੀ ਹੋ ਗਏ, ਪਰ ਉਹ ਸੁੱਖ ਦਾ ਚੈਨ ਉਹ ਜਿਹੜਾ ਸੀ ਨਾ ਜੀ,
ਉਹ ਵੀ ਮਿਲ ਗਿਆ, ਬਿਲਕੁਲ
ਉਹ ਵੀ ਮਿਲ ਗਿਆ. ਮੂੰਹ ਚ ਕੱਢੋ ਜੀ ਸਾਰੀ ਚੀਜ਼ਾਂ ਪੂਰੀਆਂ ਹੁੰਦੀਆਂ, ਪਰ ਉਹ ਜਿਹੜੀ ਉਹ ਸੁੱਖ ਜਿਹੜਾ ਨਾ, ਜਿਹਨੂੰ ਖੁਸ਼ੀ ਆਪਾਂ ਕਹਿੰਦੇ, ਅੱਜ 10,000 ਦਾ ਟੀਵੀ ਲੈ ਕੇ ਆ ਜੀ, ਉਹ ਖੁਸ਼ੀ ਮਹਿਸੂਸ ਨੀ ਹੋਈ ਜਿਹੜਾ ਜ਼ਿੰਦਗੀ ਚ ਪਹਿਲੀ ਵਾਰ ਸਾਈਕਲ ਲਿੱਤਾ ਸੀਗਾ, ਹੱਥ ਛੋੜ ਕੇ ਚਲਾ ਕੇ ਗਏ ਸੀਗੇ.
ਬਿਲਕੁਲ,
ਮੈਂ ਆਪਣੇ ਬੱਚਿਆਂ ਨੂੰ ਦੱਸਦਾ ਸੀ ਲਾਸਟ ਵੀਕ ਦੇ ਵਿੱਚ ਇੱਕ ਟੀਵੀ ਲੈ ਕੇ ਆਏ ਸੀਗੇ, ਮੈਂ ਉਹਨੂੰ ਦੱਸਦਾ ਸੀ ਵੀ ਟੀਵੀ, ਮੈਨੂੰ ਟੀਵੀ ਦੀ ਇੰਨੀ ਖੁਸ਼ੀ ਨੀ ਹੋਈ, ਮੈਂ ਜੋ ਸਾਈਕਲ ਲੈ ਕੇ ਹੱਥ ਛੋੜ ਕੇ ਘਰੋਂ ਚਲਾ ਕੇ ਗਿਆ ਸੀ ਮੈਂ, ਤੇ ਉਹ ਮੈਨੂੰ ਖੁਸ਼ੀ ਉਹ ਜ਼ਿੰਦਗੀ ਦੀ ਸੀਗੀ, ਜਾਂ ਪਹਿਲੀ ਵਾਰ ਮੈਂ ਵਾਚ ਲਿੱਤੀ ਸੀ ਮੈਂ ਤਾਂ ਖੁਸ਼ੀ ਸੀ, ਨੰਬਰ ਵਾਲੀ ਵਾਚ
ਖੁਸ਼ੀ ਜਿਹੜੀ ਹੋਈ ਸੀ.
ਯਾਦਾਂ ਨਾਲ ਜੁੜੇ ਹੋਏ, ਬਹੁਤ ਅੱਛਾ ਟੋਪਿਕ ਹੈ ਜੀ, ਜਿਉਂਦੇ ਵਸਦੇ ਹੋ ਜੀ ਸਾਰੇ ਹਰਮਨ ਪਰਿਵਾਰ ਵਾਲੇ ਵੀ, ਭਾਜੀ ਨੇ ਬਹੁਤ ਵਧੀਆ ਜੋੜਿਆ ਵੀ, 8 ਤੋਂ ਲੈ ਕੇ 10 ਘੰਟੇ, 2 ਘੰਟੇ ਤਾਂ ਪਤਾ ਨੀ ਲੱਗਦਾ ਜੀ ਕਿੱਥੇ ਗਏ ਕਿੱਥੇ ਨੀ, ਸਵੇਰ ਦੇ ਆ ਜ਼ਿੰਦਗੀ ਦਾ ਇੱਕ ਹਿੱਸਾ ਹੀ ਬਣ ਗਿਆ ਜੀ
ਪਰਿਵਾਰ ਵਾਲੇ ਗੱਲ ਲੱਗਦਾ
ਹਰਮਨ ਰੇਡੀਓ.
ਬਿਲਕੁਲ ਬਿਲਕੁਲ, ਇਹਨੂੰ ਰੇਡੀਓ, ਬਿਲਕੁਲ ਅਸੀਂ ਰੇਡੀਓ ਕਹਿੰਦੇ ਆ, ਪਰ ਬਿਲਕੁਲ ਜੀ ਹਰਮਨ ਪਰਿਵਾਰ ਆ, ਇੱਕ ਬਿਲਕੁਲ ਉਹ ਪਰਿਵਾਰ ਵਾਲੀ ਫੀਲਿੰਗ ਹੁੰਦੀ.
ਥੈਂਕ ਯੂ ਸਰਜੀਤ ਭਾਜੀ ਦਾ ਜੀ, ਸਵੇਰ ਸਵੇਰੇ ਉੱਠ ਕੇ ਸਾਡੇ ਨਾਲ ਜੁੜ ਜਾਂਦੇ ਨੇ ਜੀ, ਸਰਜੀਤ ਭਾਜੀ ਦਾ ਸਵੇਰੇ ਉੱਠ ਕੇ ਸਾਡੇ ਨਾਲ ਜੁੜ ਜਾਂਦੇ ਆ, ਅਸੀਂ ਤਾਂ ਫਿਰ ਵੀ ਕੰਮ ਕਰਨ ਲੱਗੇ ਰਹਿੰਦੇ ਜੀ, ਉਹ ਸਵੇਰੇ ਤੜਕੇ ਵੇਲੇ ਉੱਠ ਜਾਂਦੇ ਆ ਜੀ, ਸਾਡੀ ਬਕਵਾਸ ਸੁਣਦੇ ਆ, ਅਸੀਂ ਕੀ ਬੋਲ ਰਹੇ ਹਾਂ ਪਤਾ ਨੀ ਕੀ ਕਰਦੇ ਹੁੰਦੇ ਭਾਜੀ,
ਕਿਉਂਕਿ ਦੂਸਰੀ ਗੱਲ ਜੀ.
ਹਾਂਜੀ ਹਾਂਜੀ,
ਬਹੁਤ ਬਹੁਤ ਸ਼ੁਕਰੀਆ. ਮੈਂ ਇਹ ਕਹਿ ਰਹੀ ਸੀ ਕਿ ਅਸੀਂ ਜਿੱਦਾਂ ਬਾਹਰ ਬੈਠੇ ਆ ਨਾ, ਅਸੀਂ ਇੱਕ ਦੂਜੇ ਦੀਆਂ ਫੀਲਿੰਗਸ ਨੂੰ ਸਮਝ ਸਕਦੇ ਆ, ਜਾਂ ਅਸੀਂ ਉਹ ਚੀਜ਼ਾਂ ਨੂੰ, ਯਾਨੀ ਇੱਕ ਪੰਜਾਬ ਦੇ ਵਿੱਚ ਰਹਿ ਕੇ ਸਾਡੀਆਂ ਇਹ ਗੱਲਾਂ ਸੁਣਨੀਆਂ, ਮੈਨੂੰ ਕਦੀ ਕਦੀ ਲੱਗਦਾ ਹੁੰਦਾ ਕਿ ਸਰਬਜੀਤ ਭਾਜੀ ਲਈ ਜ਼ਿਆਦਾ ਤਾਂ ਨਹੀਂ ਹੋ ਜਾਂਦਾ, ਕਿਉਂਕਿ
ਬਾਹਰ ਘੁੰਮ ਜਾਂਦੇ ਆ ਜੀ, ਰੋਜ਼ ਹੀ ਰੋਜ਼ ਬੈਠੇ ਬੈਠੇ ਘੁੰਮ ਜਾਂਦੇ ਜਾ ਕੇ, ਉਹ ਤਾਂ ਕਹਿੰਦੇ ਵੀ ਨੀ ਹੋਣੇ ਅਸੀਂ ਬਾਹਰ ਜਾਣਾ, ਉਹ ਤਾਂ ਕਹਿੰਦੇ ਵੀ ਨੀ ਹੋਣੇ, ਬਾਈ ਭਾਈ ਸੁਣਦੇ ਆ ਲੋਕਾਂ ਦੀ ਕਿ ਹਾਲਤ ਕਿਹੜਾ, ਅਸੀਂ ਬਾਹਰ ਬਹੁਤ ਬੁਰੇ ਹਾਲ ਆ ਭਾਈ.
ਬਿਲਕੁਲ ਸਹੀ ਗੱਲ ਆ, ਪਰ ਗੱਲ ਇਹ ਆ ਕਿ ਉਹ ਪਿਆਰ ਉਹ ਸਾਂਝਾਂ ਜਿਹੜੀਆਂ ਉਧਰ ਵੀ ਨੀ ਲੱਭਦੀਆਂ ਹੁਣ ਜਾ ਕੇ ਵੀਰ ਜੀ, ਗੱਲ ਇਹ ਆ
ਨਹੀਂ ਭੈਣ ਨਹੀਂ ਲੱਗਦੀ. ਮਨਾ ਰਹੇ ਸੀ ਬੱਚੇ ਵੀ ਘੁੰਮ ਕੇ ਆਵਾਂਗੇ ਇੰਗਲੈਂਡ ਜੀ, ਹੁਣ ਉਹਨਾਂ ਨੂੰ ਕੀ ਦੱਸੀਏ ਜਾ ਕੇ ਜੀ, ਮੇਰੇ ਵਾਸਤੇ ਹਫਤਾ ਕੱਢਣਾ, ਮੇਰੇ ਘਰ ਜਾਣਾ ਬਹੁਤ ਜ਼ਰੂਰੀ ਹੈ, ਮੈਂ ਸਮਝੌਤਾ ਹੀ ਨੀ ਕਰ ਪਾ ਰਿਹਾ, ਉਹਨਾਂ ਘੁੰਮਾ ਕੇ ਲੈ ਕੇ ਆਓ ਜੀ ਬਾਹਰ ਜਾਣਾ ਘੁੰਮਣ, ਭਾਜੀ ਇਹ ਹੁਣ ਜਿਹੜਾ ਉਹ ਹਫਤਾ 10 ਦਿਨ ਨਾ ਉਹ ਕੱਢਿਆ ਆਪਣੇ ਘਰ ਸਪੈਂਡ ਕਰਨ ਵਾਸਤੇ, ਹੁਣ ਨਾ ਤਾਂ ਬੱਚਿਆਂ ਨੂੰ ਇਹ ਦੱਸ ਸਕਦੇ ਵੀ ਘੁੰਮਣ ਨਹੀਂ ਜਾਣਾ, ਤੇ ਉਹ ਮੈਂ ਆਪਣਾ ਸਮਾਂ ਕਿੱਥੇ ਕੱਢਣਾ, ਪਰ ਨਹੀਂ ਜੀ ਸਮਝੌਤੇ ਨਹੀਂ ਹੁੰਦੇ ਜੀ ਹੁਣ ਜ਼ਿੰਦਗੀ ਦੇ, ਹੁਣ ਤਾਂ ਬੜਾ ਬੜਾ ਸਿਸਟਮ ਚੇਂਜ ਹੋ ਗਿਆ ਜੀ, ਉੱਥੇ ਵੀ ਏਦਾਂ ਹੀ ਤੁਹਾਡੀ ਗੱਲ ਠੀਕ ਹੈ ਜੀ, ਸਾਰਾ ਪਰਿਵਾਰ ਜੁੜਦਾ ਨਹੀਂ ਹੈ ਜੀ, ਉੱਥੇ ਆਕੜਾਂ ਪਈਆਂ ਜੀ, ਈਗੋ ਜਿਹਨੂੰ ਕਹਿ ਦਿੰਦਾ, ਈਗੋ ਪੰਜਾਬੀ ਦੀ ਪ੍ਰੋਬਲਮ, ਈਗੋ ਕਹਿ ਦਿੰਦਾ ਉਹ ਆ ਗਈ,
ਬਿਲਕੁਲ ਜੀ ਬਿਲਕੁਲ ਬਿਲਕੁਲ,
ਜੇ ਤਾਂ ਮਿਲਣ ਜਾਓ ਤਾਂ ਠੀਕ ਹੈ ਜੀ, ਜੇ ਕੋਈ ਆਉਂਦਾ ਨੀ ਜੀ ਮਿਲਣ ਹੁਣ,
ਬਿਲਕੁਲ ਬਿਲਕੁਲ ਠੀਕ ਕਿਹਾ ਤੁਸੀਂ, ਔਰ ਮੈਂ ਸੋਚਦੀ ਹਾਂ ਕਿ ਬਚਪਨ ਦੇ ਵਿੱਚ ਜਿਹੜੀਆਂ ਗੱਲਾਂ ਸੁਣੀ ਦੀਆਂ ਸੀ, ਜੇ ਘਰਦਿਆਂ ਨੇ ਕਹਿਣਾ ਵੀ ਇਹ ਬਚਪਨ ਦੁਬਾਰਾ ਨੀ ਆਉਣਾ, ਇਹ ਬਹੁਤ ਅਣਮੁੱਲਾ ਹੁੰਦਾ ਆ, ਤੇ ਉਹ ਗੱਲਾਂ ਸਮਝ ਨੀ ਆਉਂਦੀਆਂ ਸੀ, ਪਰ ਅੱਜ ਜੇ ਅੰਦਰ ਦਾ ਬੱਚਾ ਨਾ ਉਹ ਹੱਥ ਪੈਰ ਰਗੜ ਰਗੜ ਕੇ ਕਹਿੰਦਾ ਪਿਆ ਵੀ ਸੱਚੀ ਕਹਿੰਦੇ ਸੀ ਤੁਸੀਂ, ਉਹ ਸਮਾਂ ਵਾਪਸ ਨੀ ਆਉਣਾ, ਸਾਰਾ ਕੁਛ ਹੈਗਾ ਉਹੀ, ਇਹ ਦੌਲਤ ਵੀ ਲੈ ਲੋ, ਇਹ ਸ਼ੋਹਰਤ ਵੀ ਲੈ ਲੋ, ਭਲੇ ਛੀਨ ਲੋ ਮੁਝਸੇ,
ਪੈਸਾ ਸਾਰਾ ਕੁਛ ਆ ਗਿਆ ਜੀ, ਮਾਰਾ ਸਭ ਕੁਛ ਆ ਗਿਆ ਜੀ, ਬਸ ਉਹ ਸਮਾਂ ਨੀ ਆ, ਪਰ ਵੈਸੇ ਮੇਰੀ ਬੜੀ ਗੁਰਬਤ ਕੱਟ ਹੈ ਜੀ, ਮੇਰੀ ਜ਼ਿੰਦਗੀ ਦੇ ਬਚਪਨ ਹੀ ਮੈਂ ਲੰਘ ਗਿਆ ਜੀ, ਜਵਾਨੀ ਵੀ ਪਤਾ ਨੀ ਲੱਗੀ ਕਿਸ ਤਰ੍ਹਾਂ ਲੱਗੀ, ਤੇ ਠੀਕ ਹੈ ਜੀ, ਹੁਣ ਵਿਚਕਾਰ ਮਿਡਲੀ ਏਜ ਆ ਗਏ ਆ, ਤੇ ਗੁਰਬਤ ਕੱਟੀ ਜਿੰਨੇ, ਪਰ ਬਹੁਤ ਖੁਸ਼ ਆ ਜੀ, ਮਾ ਸ਼ੁਕਰ ਆ ਮਹਾਰਾਜ ਦਾ, ਫਿਰ ਵੀ ਜੀ ਬਹੁਤ ਸ਼ੁਕਰ ਆ ਜੀ, ਇੱਥੇ ਤੱਕ ਪਹੁੰਚਾ ਤਾ, ਇੰਨੇ ਜੋਗੇ ਨਹੀਂ ਸੀ
ਜੀ,
20 ਕਿਲੋ ਦੇ 20 ਕਿਲੋ ਟੈਚੀ ਲੈ ਕੇ ਆਏ ਸੀ ਕੱਪੜੇ ਪਾ ਕੇ ਜੀ, 20 ਕਿਲੋ ਟੈਚੀ ਲੈ ਕੇ ਆਇਆ ਸੀ ਕੱਪੜੇ ਪਾ ਕੇ ਜੀ, ਇਸ ਆਸਟ੍ਰੇਲੀਆ ਨੇ ਬਹੁਤ ਕੁਛ ਦਿੱਤਾ ਜੀ, ਇਹਦੀ ਦੇਣਾ ਜੀ ਹੱਥ ਜੋੜ ਕੇ ਮਹਾਰਾਜ ਸ਼ੁਕਰ ਕਰਦੇ, ਪਰਮਾਤਮਾ ਤੇਰਾ ਬਹੁਤ ਸ਼ੁਕਰ ਹੈ ਜੀ, ਇਹਨੇ ਬਹੁਤ ਕੁਛ ਦਿੱਤਾ ਸਾਨੂੰ, ਬਹੁਤ ਕੁਛ, ਜਿਹੜਾ ਕੁਛ ਖੋਇਆ ਤਾਂ ਦਿੱਤਾ ਵੀ ਬਹੁਤ ਕੁਛ ਹੈ ਜੀ, ਦਿੱਤਾ ਵੀ ਬਹੁਤ ਕੁਛ ਹੈ ਜੀ, ਹੱਥ ਜੋੜ ਕੇ ਪਰਮਾਤਮਾ ਝੋਲੀ ਅੱਡ ਕੇ ਜੀ ਅਰਦਾਸਾ ਜੀ, ਪਰਮਾਤਮਾ ਸਭ ਨੂੰ ਸੁਖੀ ਰੱਖੇ ਜੀ, ਇਸ ਮੁਲਕ ਨੇ ਬਹੁਤ ਕੁਛ ਦਿੱਤਾ, ਸਾਰਿਆਂ ਨੂੰ ਬਹੁਤ ਦਿੱਤਾ, ਬਹੁਤ ਕੁਛ ਦਿੱਤਾ,
ਬਿਲਕੁਲ ਬਿਲਕੁਲ ਦਿੱਤਾ, ਬਿਲਕੁਲ ਠੀਕ ਕਿਹਾ ਤੁਸੀਂ, ਬਿਲਕੁਲ ਜੀ, ਇਹ ਦੇਹੜੀਆਂ ਸਪੇਸ ਦੇ ਵਿੱਚ ਬੈਠ ਕੇ ਵੀ ਦੇਖੋ, ਅਸੀਂ ਉਸ ਦੇਸ਼ ਦੀਆਂ ਗੱਲਾਂ ਕਰ ਰਹੇ ਹਾਂ ਜਿੱਥੇ ਅਸੀਂ ਆਪਣਾ ਬਚਪਨ ਗੁਜ਼ਾਰਿਆ ਹੋਇਆ ਹੈ ਨਾ, ਔਰ ਆਪਣੀਆਂ ਸਾਰੀਆਂ ਲੋੜਾਂ, ਆਪਣੇ ਸੁਪਨੇ, ਆਪਣੀਆਂ ਜ਼ਰੂਰਤਾਂ ਸਭ ਕੁਝ ਪੂਰਾ ਕਰਦੇ ਹੋਏ ਅਸੀਂ ਉਸ ਦੇਸ਼ ਨੂੰ ਯਾਦ ਰੱਖ ਸਕਦੇ ਹਾਂ, ਸ਼ਾਇਦ ਇਹ ਯਾਦਾਂ ਦੀ ਸਾਂਝ ਅਸੀਂ ਉਸ ਦੇਸ਼ ਚ ਰਹਿੰਦੇ ਹੋਏ ਨਾ ਪਾ ਸਕਦੇ, ਕਿਉਂਕਿ ਉੱਥੇ ਆਪਣੀਆਂ ਜ਼ਰੂਰਤਾਂ, ਆਪਣੇ ਸੁਪਨੇ ਹੀ ਢਾ ਲੈਂਦੇ ਆ ਤੁਹਾਨੂੰ, ਬਿਲਕੁਲ, ਬਹੁਤ ਵਧੀਆ ਲੱਗਾ
ਜਨਮ ਭੂਮੀ ਆ ਜੀ, ਹੁਣ ਤਾਂ ਵਿੱਚ ਵੰਡੇ ਕੇ ਜ਼ਿੰਦਗੀ ਦੀ,
ਪਰ ਜਦੋਂ ਹੱਥ ਫੜ ਕੇ ਏਦਾਂ ਤੁਰੀਦਾ ਇੱਕ ਦੂਜੇ ਦਾ ਨਾ ਜੀ ਜੀ ਔਰ ਜਦੋਂ ਹੱਥ ਫੜ ਕੇ ਏਦਾਂ ਤੁਰੀਦਾ ਇੱਕ ਦੂਜੇ ਦਾ ਫਿਰ ਲੱਗਦਾ ਕਿ ਕੱਲੇ ਨੀ ਹੈਗੇ ਜੀ, ਬਹੁਤ ਵੱਡੀ ਸਾਂਝ ਹੈ ਸਾਡੀ ਸਾਰਿਆਂ ਦੀ, ਤੁਰੇ ਹੋਏ ਆ ਆਪਣੀਆਂ ਪਿਛਲੀਆਂ ਯਾਦਾਂ ਨੂੰ ਨਾਲ ਲੈ ਕੇ ਤੇ ਆਪਣੇ ਆਉਣ ਵਾਲੇ ਸੁਪਨਿਆਂ ਨੂੰ ਸਾਕਾਰ ਕਰਨਾ। ਸੋ ਇਹ ਜ਼ਿੰਦਗੀ ਹੈ ਜੀ, ਖੁਸ਼ ਰਹੋ ਤੇ ਹੱਸਦੇ ਰਹੋ।
ਪਤਾ ਨਹੀਂ ਲੱਗਦਾ ਭੈਣ ਜੀ, ਮੈਂ ਲੋਕੀ ਤਾਂ ਖੁਸ਼ੀਆਂ ਦੇ ਵਿੱਚ ਪੈਸੇ ਆਣ ਚ ਖੁਸ਼ੀ ਮੰਨਦੇ ਆ, ਮੈਂ ਕਹਿੰਦਾ ਪੈਸੇ ਨਹੀਂ ਸੀਗਾ ਤਾਂ ਉਹ ਚ ਖੁਸ਼ੀ ਜ਼ਿਆਦਾ ਸੀ।
ਬਿਲਕੁਲ ਬਿਲਕੁਲ ਠੀਕ ਕਿਹਾ ਤੁਸੀਂ। ਇਹ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਖੁਸ਼ੀ ਨੂੰ ਕਿਹਦੇ ਨਾਲ ਜੋੜਦੇ
ਹੋ। ਲੋਕਾਂ ਨੂੰ ਦੱਸਦੇ ਆ ਜੋ ਮੰਨਦੇ ਨਹੀਂ ਇਸ ਗੱਲ
ਨੂੰ। ਨਹੀਂ ਜੀ ਬਿਲਕੁਲ ਠੀਕ ਕਹੀ ਤੁਸੀਂ ਇਹ ਗੱਲ, ਪੈਸਿਆਂ ਦੇ ਨਾਲ ਖੁਸ਼ੀਆਂ ਨੂੰ ਕਦੀ ਵੀ ਨਹੀਂ ਜੋੜਿਆ ਜਾ ਸਕਦਾ, ਨਹੀਂ ਮੰਨਦੇ ਤੁਸੀਂ। ਸੋਚੋ ਕਿ ਉਹ ਖੁਸ਼ੀਆਂ ਜਿਹੜੀਆਂ ਨਹੀਂ ਸਮਝ ਸਕਦੇ। ਹਾਂ ਬਿਲਕੁਲ
ਪਾਜੀ, ਤਾਂ ਪਾਜੀ ਇੱਕ ਜ਼ਿੰਦਗੀ ਦੀ ਇੱਕ ਗੁਰਬਤ ਚੋਂ ਨਿਕਲੇ ਹੋਏ ਬਾਈਂਗ ਪਾਵਰ ਮਰ ਗਈ ਸਾਡਾ। ਬਹੁਤਾ ਖਰਚ ਵੀ ਨੀ ਸਕਦੇ ਜੀ, ਕੁਛ ਕੁਛ ਚੀਜ਼ ਲੈ ਵੀ ਨੀ ਸਕਦੇ, ਸਾਡੀ ਤਾਂ ਕੈਲਕੂਲੇਸ਼ਨ ਹੀ ਉੱਥੇ ਵੜ ਜਾਂਦੀ ਜੀ ਆ ਕੇ ਇੰਡੀਆ ਨਾਲ, ਯਾਰ ਇੰਨੀ ਦੀ ਆ, ਇੰਨੇ ਲੱਖ ਦੀ ਆ, ਨਾ ਯਾਰ ਰਹਿਣ ਦੇ, ਇਹ ਨੀ ਲਈ ਜਾਂਦੀ ਸਰ।
ਠੀਕ ਕਿਹਾ,
ਬੱਚਿਆਂ ਵਾਸਤੇ ਲੈ ਸਕਦੇ ਜੀ, ਆਪਣੇ ਵਾਸਤੇ ਲੈ ਨੀ ਸਕਦੇ ਜੀ, ਅਸੀਂ ਤਾਂ
ਆਪਣੇ ਵਾਸਤੇ ਲੈ ਨੀ ਸਕਦੇ। ਬਿਲਕੁਲ
ਆਪਦੇ ਉਸ ਤੋਂ ਆਦਤ ਪੈਗੀ ਭੈਣ ਜੀ, ਹੁਣ ਸਾਡੇ ਮਾਂ ਬਾਪ ਵੀ ਏਦਾਂ ਹੀ ਆ, ਉਹ ਗਰੀਬੀ ਕੱਟੀ ਵੀ ਆ ਜੀ, ਉਹਨਾਂ ਨੂੰ ਕਹਿ ਦੋ ਭਾਈ ਆ ਪੈਸੇ ਪੈਣੇ ਖਾ ਲੋ, ਯਾਰ ਕਹਿੰਦੇ ਨੀ ਖਾ ਜਾਂਦੇ, ਜੇ ਉਹ ਕੇਲੇ ਲੈਣੇ ਤਾਂ ਉਹ ਦੇਖਣੇ ਆ ਜੀ, ਕੇਲੇ ਗਲੇ ਵੇ ਹੈਗੇ ਤਾਂ ਉਹ ਸਸਤੇ ਮਿਲ ਜਾਣਗੇ ਜੀ, ਉਹ ਲੈ ਲਈਏ।
ਬਿਲਕੁਲ, ਮੇਰੇ ਵੀ ਪੇਰੈਂਟਸ ਆਏ ਤੇ ਜਦੋਂ ਕਿਤੇ ਮਾਰਕੀਟ ਜਾਓ ਨਾ ਜੀ, ਤੇ ਉਹ ਮੂਲੀ ਵੇਖ ਕੇ ਕਹਿਣਗੇ $4 ਦੀ ਲੱਗੀ ਹੁੰਦੀ ਆ, ਤੇ ਉਹ ਕਹਿਣਗੇ ਹਾਏ ਇੱਕ ਮੂਲੀ 200 ਰੁਪਏ ਦੀ, ਅਸੀਂ ਕਹਾਂਗੇ 200 ਦੀ ਨੀ $4 ਦੀ ਆ, ਉਹ ਕਹਿਣਗੇ ਨਾ 200 ਦੀ 200 ਰੁਪਏ ਦੀ ਨਹੀਂ ਲੈਣੀ ਆ,
ਕਿਸੇ ਕੋਲ ਪੈਸਾ ਖਰਚਿਆ ਹੀ ਜਾਂਦਾ ਜੀ,
ਗੱਲ ਇਹੀ ਹੈ।
ਹੁਣ ਤਾਂ ਜੋ ਬਾਈਂਗ ਪਾਵਰ ਸਾਡੀ ਤਾਂ ਮਰ ਗਈ ਜੀ, ਬਾਕੀ ਤਾਂ ਚੱਲ ਜਿਉਂਦੀ ਰਹੇ ਪਰਮਾਤਮਾ ਸਭ ਦਾ, ਸਾਡੇ ਤਾਂ ਮਰ ਗਈ, ਸਾਡੇ ਕੋਲ ਤਾਂ ਖਰਚਾ ਵੀ ਨਹੀਂ ਜਾਂਦਾ ਜੀ, ਘਰ ਪ੍ਰੋਪਰਟੀ ਲਈ ਜਾਂਦੀ ਹੈ ਜੀ।
ਪਰ ਗੱਲ ਇਹ ਬਹੁਤ ਵੱਡੀ ਹੈ ਹਰੀਸ਼ ਜੀ, ਗੱਲ ਇਹ ਬਹੁਤ ਵੱਡੀ ਹੈ ਨਾ ਕਿ ਤੁਸੀਂ ਉਸ ਪੈਸੇ ਨੂੰ ਖੁਸ਼ੀ ਦੇ ਨਾਲ ਨਹੀਂ ਤੋਲਦੇ, ਤੁਹਾਨੂੰ ਇਹ ਨਹੀਂ ਲੱਗਦਾ ਕਿ ਜਿਹੜੀਆਂ ਤੁਹਾਡੀਆਂ ਖੁਸ਼ੀਆਂ ਆ ਉਹ ਪੈਸੇ ਦੀਆਂ ਮੋਹਤਾਜ ਆ, ਤੁਸੀਂ ਪੈਸੇ ਖਰਚ ਕੇ ਹੀ ਖੁਸ਼ੀ ਲੈ ਸਕਦੇ ਆ। ਸੋ ਖੁਸ਼ੀ ਨੂੰ ਜਿਹੜਾ ਤੁਸੀਂ ਆਪਣੇ ਅੰਦਰ ਮਹਿਸੂਸ ਕਰਨਾ ਨਾ, ਉਹ ਬਹੁਤ ਵੱਡੀ ਗੱਲ ਹੈ, ਔਰ ਮੈਨੂੰ ਲੱਗਦਾ ਉਸ ਤੋਂ ਵੱਡਾ ਅਮੀਰ ਬੰਦਾ ਕੋਈ ਨਹੀਂ ਹੁੰਦਾ ਫਿਰ, ਜਿਹਦੇ ਖੁਸ਼ੀ ਅੰਦਰ ਹੋਵੇ, ਜਿਹੜਾ ਖੁਸ਼ੀਆਂ ਨੂੰ ਬਾਹਰ ਨਾ ਲੱਭਦਾ ਫਿਰੇ, ਬਾਹਰ ਨਾ ਟੱਕਰਾਂ ਮਾਰਦਾ ਫਿਰੇ। ਸੋ ਤੁਹਾਡੇ ਵਰਗੇ ਲੋਕਾਂ ਨਾਲ ਗੱਲ ਕਰਕੇ ਜ਼ਿੰਦਗੀ ਨੂੰ ਜੀਣ ਦੀ ਹੋਰ ਸੇਧ ਮਿਲ ਜਾਂਦੀ ਹੈ,
ਬਹੁਤ ਵਧੀਆ ਲੱਗਾ ਹਰੀਸ਼ ਗੱਲ ਕਰਕੇ। ਦੋਸਤਾਂ ਨੂੰ ਸਿੰਗਾਪੁਰ ਤੇ ਬੈਂਕੋਂਗ ਲੈ ਕੇ ਆਣਾ ਜੀ, ਉਹ ਵਿਚਾਰੇ ਰਿਕਸ਼ਾ ਇੱਕ ਰਿਕਸ਼ਾ ਚਲਾਉਂਦਾ ਸੀ ਮੇਰਾ ਦੋਸਤ, ਇੱਕ ਚਾਹ ਵੇਚਦਾ ਜੀ, ਉਹਨਾਂ ਦੇ ਪਾਸਪੋਰਟ ਬਣਵਾਤੇ ਨੇ ਜੀ, ਤੇ ਉਹਨਾਂ ਦੀ ਟਿਕਟਾਂ ਕਰਵਾਤੀਆਂ ਜੀ ਦਸੰਬਰ ਦੀਆਂ, ਤੇ ਮੈਂ ਇਧਰੋਂ ਜਾਵਾਂਗਾ ਤੇ ਉਧਰੋਂ ਆਣਗੇ, ਇੱਕ ਬੰਦੇ ਡਿਊਟੀ ਲਾਈ ਉਹਨੂੰ ਨਾਲ ਲੈ ਕੇ ਆਏਗਾ ਜੀ। ਉਹ ਇਹ ਮੈਂ ਜਿਹੜਾ ਦਸੌਣ ਕੱਢਿਆ ਜੀ, ਮੈਂ ਆਪਣੇ ਦੋਸਤਾਂ ਨੂੰ ਖੁਸ਼ ਕਰਨਾ ਜੀ, ਇਹ ਇੱਥੇ ਖਰਚਣਾ ਜੀ।
ਵਾਹ ਮਿਸਾਲ ਹੈ ਜੀ, ਬਿਲਕੁਲ। ਅੱਜ ਅਸੀਂ ਗੱਲ ਕਰ ਰਹੇ ਸੀ ਇੱਕ ਸੁਪਨੇ ਦੀ, ਜਿਹੜਾ ਅਧੂਰਾ ਸੁਪਨਾ ਤੁਸੀਂ ਚਾਹੁੰਦੇ ਆ ਉਹ ਪੂਰਾ ਕਰਨਾ ਚਾਹੁੰਦੇ ਆ, ਸੋ ਤੁਸੀਂ ਕਿੰਨੀ ਵੱਡੀ ਪਹਿਲ ਕੀਤੀ ਹੈ ਦੇਖੋ।
ਚਾਰ ਬੰਦੇ ਆ ਜੀ, ਇੱਕ ਚਾਹ ਦੀ ਦੁਕਾਨ ਕਰਦਾ ਜੀ, ਇੱਕ ਰਿਕਸ਼ਾ ਚਲਾਉਂਦਾ ਜੀ, ਦੋ ਏਜੰਟੀ ਜੁੰਟੀ ਕਰਦੇ ਨੇ ਕੰਮ ਦੇ, ਉਹ ਚਾਰਾਂ ਨੂੰ ਲੈ ਕੇ ਆਉਣਾ ਜੀ, ਇੱਕ ਸਬਜ਼ੀ ਦਾ ਕੰਮ ਕਰਦਾ ਜੀ, ਚਾਰਾਂ ਨੂੰ ਲੈ ਕੇ ਆਉਣਾ ਜੀ, ਇਹ ਸੁਪਨਾ ਸੀ, ਉਹਨੂੰ ਜਹਾਜ਼ ਬਿਠਾਉਣਾ ਤੇ ਜਹਾਜ਼ ਵਿੱਚ ਘੁਮਾ ਕੇ ਲੈ ਕੇ ਜਾਣਾ, ਇਹ ਮੇਰਾ ਸੁਪਨਾ ਸੀਗਾ, ਉਹੀ ਮੈਂ ਅੱਜ ਕੀ ਪੂਰਾ ਕਰਨ ਜਾ ਰਿਹਾ, ਬਾਕੀ ਜੇ ਰੱਬ ਮਿਹਰ ਕਰੇ ਜੇ ਖੁਸ਼ ਹੋ ਜੇ।
ਮਿਸਾਲ ਆ ਜੀ ਦੋਸਤੀ ਲਈ, ਤੁਸੀਂ ਸਾਨੂੰ ਜ਼ਰੂਰ ਫੋਟੋਆਂ ਭੇਜੋ, ਤੁਸੀਂ ਜਦੋਂ ਵੀ ਗਏ ਸਾਡੇ ਨਾਲ ਫੋਟੋਆਂ ਦੀ ਸਾਂਝ ਜ਼ਰੂਰ ਪਾਇਓ ਤੇ ਸਾਨੂੰ ਬਹੁਤ ਵਧੀਆ ਲੱਗੇਗਾ।
ਬਾਕੀ ਜੀ ਪਰਿਵਾਰ ਸਭ ਦਾ ਖੁਸ਼ੀ ਵੰਡ ਸੀ, ਦੇਖੋ ਜੀ ਮਨ ਭਰ ਆਇਆ ਜੀ ਇਸ ਗੱਲ ਸੁਣ ਕੇ ਵੀ, ਬਾਕੀ ਹੋਰ ਯਾਰ ਮਿੱਤਰ ਵੀ ਸੁਣਦੇ ਹੋਣੇ, ਉਹਨਾਂ ਦੀ ਗੱਲਾਂ ਸੁਣੀਆਂ ਜੀ, ਅਸੀਂ ਤਾਂ ਬਹੁਤ ਬੋਲੇ ਜੀ।
ਜੀ ਬਹੁਤ ਵਧੀਆ ਲੱਗਾ, ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਤੁਸੀਂ ਆਪਣੀ ਸਾਂਝ ਜਿਹੜੀ ਇਸੇ ਤਰ੍ਹਾਂ ਬਣਾਇਆ ਕਰੋ। ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਭਾਜੀ। ਲਓ ਇੱਕ ਕਾਲ ਹੋਰ ਆ ਰਹੀ ਹੈ। ਹੈਲੋ
ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਨਾ ਲੰਡਨ ਤੋਂ ਬੋਲਦਾ ਜੀ।
ਜੀ ਸਤਿ ਸ਼੍ਰੀ ਅਕਾਲ,
ਤੁਸੀਂ ਸੁਖਪ੍ਰੀਤ ਬੋਲ ਰਹੇ?
ਕੀ ਨਾਮ ਹੈ ਤੁਹਾਡਾ? ਹਾਂਜੀ ਮੈਂ ਸੁਖਪ੍ਰੀਤ ਬੋਲ ਰਹੀ ਹਾਂ।
ਮੈਂ ਨਾ ਤੁਹਾਨੂੰ ਕਾਫੀ ਟਾਈਮ ਤੋਂ ਸੁਣਦਾ ਹੁੰਦਾ, ਮੈਨੂੰ ਬਹੁਤ ਚੰਗਾ ਲੱਗਦਾ, ਏਦਾਂ ਲੱਗਦਾ ਜਿੱਦਾਂ ਮੈਂ ਕਿਸੇ ਘਰ ਜਾ ਆਉਣਾ ਜਾਂ ਸੁਪਨਾ ਲੈ ਕੇ ਆ ਜਾਂਦਾ ਨਾ ਕੁਝ। ਮੈਂ ਤਾਂ ਹੁਣ ਸਾਡੇ ਇੱਥੇ 11:30 ਹੋ ਗਏ, ਕੁਝ ਮੈਂ 3 ਵਜੇ ਰੋਜ਼ ਉੱਠਣਾ ਹੁੰਦਾ ਸਵੇਰ ਨੂੰ, ਫਿਰ ਮੈਂ ਸੁਣ ਨਹੀਂ ਸਕਦਾ, ਪਰ ਮੈਂ ਪੋਡਕਾਸਟ ਤੇ ਸੁਣਦਾ ਹੁੰਦਾ ਤੁਹਾਡਾ ਪ੍ਰੋਗਰਾਮ
ਜੀ। ਤੁਹਾਡਾ ਨਾਮ ਕੀ ਹੈ?
ਮੇਰਾ ਨਾਮ ਹੈ ਵਿਕਟਰ, ਲੈ ਲਓ ਤੁਸੀਂ, ਮੈਂ ਵਿਕਟਰ ਕਹੂੰਗਾ।
ਵਿਕਟਰ ਓਕੇ ਬਹੁਤ ਬਹੁਤ ਸਵਾਗਤ ਹੈ ਵਿਕਟਰ ਜੀ ਤੁਸੀਂ ਪਹਿਲੀ ਵਾਰੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਹੈ ਬਹੁਤ ਵਧੀਆ ਲੱਗਾ
ਇੱਕ ਵਾਰੀ ਮੈਂ ਅੱਗੇ ਵੀ ਟਰਾਈ ਕੀਤਾ ਸੀ ਪਰ ਫਿਰ ਮੈਂ ਲੇਟ ਹੋ ਗਿਆ ਸੀਗਾ
ਓਕੇ ਠੀਕ ਹੈ ਹਾਂਜੀ
ਬਹੁਤ ਚੰਗਾ ਲੱਗਾ
ਕੀ ਯਾਦ ਆਇਆ ਅੱਜ
ਯਾਦ ਸਕੂਲ ਦੀਆਂ ਛੋਟੀਆਂ ਛੋਟੀਆਂ ਗੱਲਾਂ ਅਸੀਂ ਜੀ ਇੰਨੇ ਪੈਸੇ ਬਿਜ਼ੀ ਹੁੰਦੇ ਮਾਂ ਪਿਓ ਬੜੇ ਸਧਾਰਨ ਜਿਹੇ ਪਰਿਵਾਰ ਚੋਂ ਹੈਗੇ ਆ ਤੇ ਸਭ ਤੋਂ ਐਂਬੈਰਸਮੈਂਟ ਸਵੇਰੇ ਸਵੇਰੇ ਜਦੋਂ ਸ਼ੁਰੂ ਹੁੰਦਾ ਸੀ ਨਾ ਪੇਰ ਹੁੰਦੀ ਸੀ ਪਰ ਡਰ ਇਹ ਹੁੰਦਾ ਸੀ ਕਿ ਅੱਜ ਇਹਨਾਂ ਨੇ ਫੀਸ ਮੰਗ ਲੈਣੀ ਆ ਸਾਡਾ ਸਕੂਲ ਦੇ ਲਾਗੇ ਹੀ ਘਰ ਹੁੰਦਾ ਸੀ ਇਹਨਾਂ ਨੇ ਘਰ ਨੂੰ ਭੇਜ ਦੇਣਾ ਉਹ ਇੰਨੀ ਸ਼ਰਮ ਵਾਲਾ ਹੁੰਦਾ ਸੀ ਨਾ ਘਰ ਜਾ ਕੇ ਵੀ ਪਤਾ ਹੀ ਹੁੰਦਾ ਸੀ ਘਰ ਦੇ ਹਾਲਾਤਾਂ ਦਾ ਕਿ ਫਿਰ ਘਰੋਂ ਵੀ ਕਿਹੜਾ ਪੈਸੇ ਮਿਲਣੇ ਆ ਬੜੀ ਅਮੀਰੀ ਹੁੰਦੀ ਸੀ ਉਦੋਂ ਸਾਨੂੰ ਲੱਗਦਾ ਸੀ ਕਿ ਇਹਦੇ ਨਾਲ ਦੀ ਐਂਬੈਰਸਮੈਂਟ ਨਹੀਂ ਹੈਗੀ ਪਰ ਹੁਣ ਲੱਗਦਾ ਕਿ ਨਹੀਂ ਉਹ ਟਾਈਮ ਉਸ ਸਮੇਂ ਉਹੀ ਟਾਈਮ ਸਭ ਤੋਂ ਵਧੀਆ ਸੀ
ਵਧੀਆ ਸੀ
ਪੇਰੈਂਟਸ ਨੇ ਜਿਹੜੇ ਸੰਸਕਾਰ ਦਿੱਤੇ ਸ਼ਾਇਦ ਪੈਸੇ ਤਾਂ ਉਹਨਾਂ ਨੇ ਉਦੋਂ ਇੰਨੇ ਨਹੀਂ ਦਿੱਤੇ ਪਰ ਜੋ ਕੁਛ ਉਹਨਾਂ ਨੇ ਦਿੱਤਾ ਉਹ ਸਾਰੀ ਉਮਰ ਨਹੀਂ ਉਹਨਾਂ ਦਾ ਅਸੀਂ ਦੇ ਸਕਦੇ
ਬਿਲਕੁਲ ਬਿਲਕੁਲ ਵਿਕਟਰ ਜੀ ਕਿੰਨੀ ਦੇਰ ਹੋ ਗਈ ਤੁਹਾਨੂੰ ਇੱਥੇ ਲੰਡਨ ਚ ਰਹਿੰਦਿਆਂ ਨੂੰ
10 ਸਾਲ ਹੋ ਗਏ ਜੀ
ਜੀ ਇੰਡੀਆ ਕਿਹੜਾ ਲੱਗਾ ਕਦੀ
2 ਸਾਲ ਪਹਿਲਾਂ ਗਿਆ ਸੀ ਜੀ ਦੀਵਾਲੀ ਤੇ ਗਿਆ ਸੀ ਬੜੇ ਚਾਹ ਪੂਰੇ ਕੀਤੇ ਬੜਾ ਖੁਸ਼ ਸੀ ਇੱਕ ਅੰਦਰ ਜਿੱਦਾਂ ਲਾਈ ਜਗਦੀ ਹੁੰਦੀ ਨਾ ਇੱਕ 100 ਵਾਟ ਦਾ 500 ਵਾਟ ਦਾ ਬਲਬ ਜਗਦਾ ਹੁੰਦਾ ਇਦਾਂ ਲੱਗਦਾ ਸੀ ਮੇਰੇ ਮੂੰਹ ਤੇ ਇਦਾਂ ਗਲੋ ਸੀ ਕਿ ਕੁਛ ਲੋੜਨ ਦੀ ਲੋੜ ਨਹੀਂ ਹੈਗੀ ਕਿਉਂਕਿ
ਹਾਂ ਬਿਲਕੁਲ ਬਿਲਕੁਲ
ਤਾਂ ਤੁਸੀਂ ਅੰਦਰੋਂ ਇੱਕ ਵਿਨਰ ਵਾਂਗੂ ਫੀਲ ਕਰਦੇ ਆ ਕਿ ਨਹੀਂ ਮੈਂ ਆਹ ਚੀਜ਼ ਅਚੀਵ ਕੀਤੀ ਆ ਮੈਂ ਹੁਣ ਡਿਜ਼ਰਵ ਕਰਦਾ ਇਦਾਂ ਖੁਸ਼ ਰਹਿਣਾ
ਬਿਲਕੁਲ 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 ਸਹੀ ਕਿਹਾ ਤੁਸੀਂ ਬਿਲਕੁਲ ਕੁਛ ਖੁਸ਼ੀਆਂ ਸਾਨੂੰ ਆਪਾਂ ਆਪ ਮੁਹਾਰੇ ਮਿਲ ਜਾਂਦੀਆਂ ਔਰ ਕੁਛ ਖੁਸ਼ੀਆਂ ਕਮਾਉਣੀਆਂ ਪੈਂਦੀਆਂ ਤੁਹਾਨੂੰ ਹੈਨਾ ਔਰ ਜਦੋਂ ਫਿਰ ਤੁਸੀਂ ਉਹ ਕਮਾ ਲੈਨੇ ਆ ਨਾ ਫਿਰ ਉਹਦੀ ਜੋ ਖੁਸ਼ੀ ਹੁੰਦੀ ਆ ਜਿਵੇਂ ਤੁਸੀਂ ਦੱਸਿਆ ਕਿ ਇਦਾਂ ਲੱਗਦਾ ਕਿ ਅੰਦਰ ਇੱਕ ਲਾਈਟ ਬਲਦੀ ਪਈ ਆ ਮੇਰੇ ਹੈਨਾ ਤੇ ਉਹ ਲਾਟੂ ਫਿਰ ਸੱਚੀ ਅੰਦਰ ਵੜ ਜਾਂਦਾ ਖੁਸ਼ੀਆਂ ਦਾ
ਸਹੀ ਗੱਲ ਆ ਹੈਲੋ ਜੀ ਮੈਨੂੰ ਸੁਣਦਾ ਨੀ ਮਿਊਜ਼ਿਕ ਚੱਲਣ ਲੱਗ ਪਿਆ
ਹੈਲੋ
ਹਾਂਜੀ ਹਾਂਜੀ
ਹੈਲੋ ਹਾਂਜੀ
ਤੇ ਫਿਰ ਨਾ ਉਸ ਤੋਂ ਬਾਅਦ ਚ ਬੜਾ ਚੰਗਾ ਲੱਗਣਾ ਸਕੂਲ ਦਾ ਮਾਹੌਲ ਉਹ ਛੋਟੇ ਛੋਟੇ ਬੱਚੇ ਛੋਟੀਆਂ ਛੋਟੀਆਂ ਸ਼ਰਾਰਤਾਂ ਇੰਨਾ ਚੰਗਾ ਲੱਗਦਾ ਹੁੰਦਾ ਸੀ ਨਾ ਉਹ ਰਿਸੈਸ ਹੋਣੀ ਜਦੋਂ ਤੇ ਕਦੀ ਕਦੀ ਸਾਨੂੰ ਘਰੋਂ ਪੈਸੇ ਮਿਲਣੇ ਉਹ ਛੋਟੀਆਂ ਛੋਟੀਆਂ ਗੁਲਾਬ ਜਾਮਣਾਂ ਹੁੰਦੀਆਂ ਸੀ ਉਹ ਬਾਹਰ ਆ ਕੇ ਬੈਠਦਾ ਹੁੰਦਾ ਸੀ ਉਹਦੇ ਕੋਲੋਂ ਅਸੀਂ ਖਾਣੀਆਂ
ਜੀ
ਉਹਦੇ ਕੋਲ ਇੱਕ ਬ੍ਰੈਡ ਹੁੰਦੀ ਸੀ
ਬਿਲਕੁਲ ਯਾਦ ਆ
ਉਹਨੂੰ ਮੈਨੂੰ ਪਤਾ ਨਹੀਂ ਕੀ ਕਹਿੰਦੇ
ਅੱਛਾ ਤੁਸੀਂ ਪੰਜਾਬ ਚੋਂ ਕਿੱਥੋਂ ਬਿਲੋਂਗ ਕਰਦੇ ਆ
ਸਾਡਾ ਪਿੰਡ ਫਲੋਰ ਆ ਜੀ
ਅੱਛਾ ਜੀ ਫਲੋਰ ਤੋਂ ਆ ਠੀਕ ਹੈ ਠੀਕ ਹੈ ਜਿਹੜਾ ਮਰਜ਼ੀ ਪਿੰਡ ਦੀ ਗੱਲ ਕਰ ਲੋ ਜੀ ਪਰ ਜਦੋਂ ਜਿਹੜੇ ਵੇਲਿਆਂ ਦੀ ਅਸੀਂ ਗੱਲ ਕਰਦੇ ਪਏ ਆ ਨਾ ਉਸ ਵੇਲੇ ਸਾਰਾ ਪੰਜਾਬ ਹੀ ਇੱਕੋ ਜਿਹਾ ਸੀਗਾ ਹਰ ਘਰ ਇੱਕੋ ਜਿਹਾ ਸੀਗਾ ਹਰ ਗਲੀਆਂ ਇੱਕੋ ਜਿਹੀਆਂ ਸੀ ਹਾਂ ਆਰਥਿਕ ਤੰਗੀ ਕਿਤੇ ਜ਼ਿਆਦਾ ਸੀ ਥੋੜੀ ਤੇ ਕਿਤੇ ਥੋੜੀ ਠੀਕ ਠਾਕ ਸੀ ਕਿਤੇ ਵਧੀਆ ਸੀਗੇ ਪਰ ਉਹ ਜਿਹੜੀ ਖੁਸ਼ੀ ਸੀ ਉਹ ਜਿਹੜੀਆਂ ਮੌਜਾਂ ਮਾਣੀਆਂ ਹੋਈਆਂ ਨਾ ਉਹਦੇ ਲਈ ਉਹ ਪੈਸਾ ਧੇਲਾ ਕਿਸੇ ਚੀਜ਼ ਦਾ ਮੁਹਤਾਜ ਨਹੀਂ ਹੁੰਦਾ ਸੀ ਜਿਹੜੇ ਮੌਜਾਂ ਅਸੀਂ ਮਾਣੀਆਂ ਆ ਹਨਾ ਉਹਦੇ ਲਈ ਪੈਸੇ ਹੀ ਕੋਈ ਜ਼ਿਆਦਾ ਚੀਜ਼ਾਂ ਨਹੀਂ ਹੁੰਦੀਆਂ ਸੀ ਅੱਜ ਕੱਲ੍ਹ ਦੇ ਬੱਚਿਆਂ ਲਈ ਜਿਸ ਤਰ੍ਹਾਂ ਕਹਿ ਲਓ ਕਿ ਉਹਨਾਂ ਲਈ ਇਹ ਚੀਜ਼ਾਂ ਗੈਜਟਸ ਜਿਹੜੇ ਆਈਪੋਡਸ ਹੋ ਗਏ ਜਾਂ ਟੈਬਲੇਟਸ ਹੋ ਗਈਆਂ ਵੀਡੀਓ ਗੇਮਸ ਹੋ ਗਈਆਂ ਉਹਨਾਂ ਦੀਆਂ ਖੁਸ਼ੀਆਂ ਇਹਨਾਂ ਨਾਲ ਵੱਜ ਗਈਆਂ ਪਰ ਸਾਡੇ ਬਚਪਨ ਦੀਆਂ ਖੁਸ਼ੀਆਂ ਇਹਨਾਂ ਚੀਜ਼ਾਂ ਦੇ ਨਾਲ ਕਿਤੇ ਵੀ ਨਹੀਂ ਵੱਜੀਆਂ ਸੀ ਸ਼ਾਇਦ ਅਸੀਂ ਤਾਂ ਹੀ ਜ਼ਿਆਦਾ ਅਮੀਰ ਹਾਂ ਆਪਣੇ ਇਹਨਾਂ ਬੱਚਿਆਂ ਤੋਂ
ਹਾਂਜੀ ਹਾਂਜੀ
ਜੀ
ਸਾਡੇ ਮੈਂ ਸਕੂਲ ਤੋਂ ਵਾਪਸ ਆਇਆ ਤੇ ਸਾਡੇ ਘਰ ਨਾ ਨਲਕੇ ਤੇ ਨਾ ਮੋਟਰ ਲੱਗ ਗਈ ਉਹ ਇੰਨਾ ਖੁਸ਼ੀ ਹੁੰਦੀ ਸੀ ਨਾ ਉਹ ਛੋਟੀ ਜਿਹੀ ਚੀਜ਼ ਦੀ ਕਿ ਪਤਾ ਨਹੀਂ ਕੀ ਮਿਲ ਗਿਆ ਮੇਰੀ ਨਾ ਲੱਤ ਟੁੱਟ ਗਈ ਸੀ ਛੋਟੇ ਹੁੰਦੇ ਦੀ ਤੇ ਮੇਰੇ ਡੈਡ ਨੇ ਨਾ ਮੈਨੂੰ ਸਕੂਲੇ ਛੱਡਣ ਜਾਣਾ ਪਰ ਸਾਡੇ ਕੋਲ ਕੁਛ ਹੁੰਦਾ ਨਹੀਂ ਸੀ ਤਾਂ ਉਹਨਾਂ ਨੇ ਸਾਈਕਲ ਤੇ ਛੱਡਣ ਜਾਣਾ ਮੈਂ ਡੈਡ ਨੂੰ ਕਹਿਣਾ ਮੈਂ ਕਹਿੰਦਾ ਡੈਡ ਮੈਨੂੰ ਨਾ ਤੁਸੀਂ ਥੋੜਾ ਜਿਹਾ ਪਿੱਛੇ ਲਾ ਦਿਓ ਮੈਂ ਤੁਰ ਕੇ ਚੱਲ ਜਾਣਾ
ਕੋਠੇ ਨਾਲ ਕੋਠਾ ਜੁੜਿਆ ਹੁੰਦਾ ਸੀਗਾ ਤੇ ਦਿਲ ਨਾਲ ਦਿਲ ਜੁੜੇ ਹੁੰਦੇ ਸੀਗੇ, ਪਤਾ ਹੀ ਨੀ ਹੁੰਦਾ ਸੀਗਾ ਭਾਈ ਕਦੀ ਗੁਆਂਢੀਆਂ ਦੇ ਘਰੋਂ ਰੋਟੀ ਖਾ ਆਉਣੀ ਤੇ ਕਦੀ ਕੁਝ ਮੁੱਕ ਜਾਣਾ ਤਾਂ ਕੋਲੀ ਲੈ ਕੇ ਚਲ ਜਾਣਾ ਭੀ ਹਾਂ ਆਹ ਮੁੱਕ ਗਿਆ ਜਾਂ ਕਿਸੇ ਨੇ ਆ ਜਾਣਾ, ਕੋਈ ਸ਼ਰਮ ਮਹਿਸੂਸ ਨੀ ਹੁੰਦੀ ਸੀਗੀ ਭੀ ਇੱਕ ਘਰ ਵਾਂਗੂ ਇੱਕ ਪੂਰੇ ਅਸੀਂ ਰਹੀਦਾ ਹੁੰਦਾ ਸੀਗਾ ਔਰ ਪਿੰਡ ਦੇ ਵਿੱਚ ਕਿੱਡੀ ਸਾਂਝ ਹੁੰਦੀ ਸੀਗੀ। ਕੀ ਗੱਲਾਂ ਕਰੀਏ ਤੇ ਕੀ ਛੱਡੀਏ, ਗੱਲ ਇਹ ਹੈ ਨਾ ਕਿਉਂਕਿ ਕਈ ਵਾਰੀ ਤਾਂ ਲੱਗਦਾ ਕੁਝ ਨਾ ਹੀ ਕਹੋ, ਅਸੀਂ ਸਾਰੇ ਜਿਹੜੇ ਬਿਨਾਂ ਕੁਝ ਕਹੇ ਵੀ ਉਹ ਸਾਰਾ ਕੁਝ ਮਹਿਸੂਸ ਕਰ ਸਕਦੇ ਹਾਂ ਤੇ ਕਦੀ ਤੁਹਾਡੇ ਸਾਰਿਆਂ ਨਾਲ ਉਹ ਗੱਲਾਂ ਯਾਦ ਕਰਕੇ ਫੇਰ ਦਿਲ ਭਰ ਵੀ ਆਉਂਦਾ ਆ ਤੇ ਆਪਣੇ ਆਪ ਤੇ ਇੱਕ ਮਾਣ ਜਿਹਾ ਵੀ ਹੁੰਦਾ ਕਿ ਹਾਂ ਸਾਡਾ ਬਚਪਨ ਕਿੰਨਾ ਅਮੀਰ ਗੁਜ਼ਰਿਆ ਹੋਇਆ। ਸੋ ਵਿਕਟਰ ਜੀ ਬਹੁਤ ਵਧੀਆ ਲੱਗਾ, ਤੁਸੀਂ ਇਸੇ ਤਰ੍ਹਾਂ ਜ਼ਰੂਰ ਸਾਂਝ ਪਾਇਆ ਕਰੋ ਔਰ ਆਪਣੀਆਂ ਯਾਦਾਂ ਜਿਹੜੀਆਂ ਜ਼ਰੂਰ ਸਾਂਝੀਆਂ ਕਰਿਆ ਕਰੋ। ਅਸੀਂ ਕਦੀ ਥੋੜੇ ਭਾਵੁਕ ਹੋ ਜਾਂਦੇ ਪ੍ਰੋਗਰਾਮ ਦੇ ਵਿੱਚ ਤੇ ਕਦੀ ਫਿਰ ਅਸੀਂ ਸ਼ਰਾਰਤੀ ਵੀ ਹੋ ਜਾਂਦੇ ਹਾਂ।
ਮੈਂ ਵੀ ਬਹੁਤ ਖੁਸ਼ ਹੁੰਦਾ ਕਈ ਵਾਰੀ ਤੁਹਾਡਾ ਪ੍ਰੋਗਰਾਮ ਸੁਣ ਕੇ, ਕਈ ਵਾਰੀ ਅੱਖਾਂ ਗੱਲੀਆਂ ਵੀ ਹੋ ਜਾਂਦੀਆਂ, ਕਈ ਵਾਰੀ ਸੋਚੀਦਾ ਕਿ ਕਿਹੜੀ ਦੁਨੀਆ ਚ ਜੇ ਮੈਂ ਕਿਸੇ ਨੂੰ ਦੱਸਾਂ ਜਾਂ ਕਿਸੇ ਨੂੰ ਕਿਉਂਕਿ ਯੂ ਕਾਂਟ ਜਸਟ ਐਕਸਪ੍ਰੈਸ ਸਮਬਡੀ ਹੈ ਨਾ ਕਿ ਏਦਾਂ ਹੁੰਦੀ ਆ ਤਾਂ ਤੁਹਾਨੂੰ ਉਸ ਪਹਿਲਾਂ ਸਾਰੇ ਅਗਲੇ ਨੂੰ 5 ਮਿੰਟ ਦੱਸਣ ਲਈ ਲੱਗਦੇ ਆ, ਪਰ ਤੁਸੀਂ ਆਪਣੇ ਆਪ ਵੀ ਖੁਸ਼ ਵੀ ਹੋ ਲੈਂਦੇ ਰੋ ਵੀ ਲੈਂਦੇ ਆ ਤੇ ਮੈਨੂੰ ਲੱਗਦਾ ਕਿ ਬਹੁਤ
ਬਹੁਤ ਬਹੁਤ ਸ਼ੁਕਰੀਆ ਵਿਕਟਰ ਜੀ, ਬਿਲਕੁਲ
ਜਦੋਂ ਵੀ ਤੁਹਾਡੇ ਹੈ ਨਾ ਵੀਕਐਂਡ ਤੇ ਵੀ ਭਾਜੀ ਹੋਣੀ ਦਿਲ ਦੀ ਗੱਲ ਪ੍ਰੋਗਰਾਮ ਸ਼ੁਰੂ ਕਰਦੇ, ਉਹਨਾਂ ਨੇ ਕਹਿਣਾ ਪਾਲਾ ਮੈਂ ਕੱਲਾ ਹੀ ਪੋਡਕਾਸਟ ਤੇ ਸੁਣਨਾ ਹੁੰਦਾ, ਮੈਂ ਕਹਿੰਦਾ ਕੋਬਰਮ ਸੰਦੀਪ ਰਾਏ, ਮੈਂ ਏਦਾਂ ਕੱਲੇ ਕੱਲੇ ਦੇ ਨਾਮ ਵੀ ਮੈਨੂੰ ਯਾਦ ਆ ਹਨਾ, ਤੇ ਫਿਰ ਮੈਂ ਤੁਹਾਡਾ ਮੈਪ ਦੇਖ ਲੈਂਦਾ ਕਿ ਇਸ ਏਰੀਆ ਦੇ ਵਿੱਚ ਕਿਹੜੀ ਚੀਜ਼ ਕਿੱਥੇ ਆ, ਜਗਤਾਰ ਸਿੰਘ ਗੱਲ ਟੁੱਡੀ ਕੇ ਏਦਾਂ ਬਹੁਤ ਸਾਰੇ ਲੋਕੀ
ਹਾਂਗਕਾਂਗ ਵਾਲੇ, ਬਿਲਕੁਲ ਏਦਾਂ ਨੀ ਲੱਗਦਾ ਕਿ ਬਿਲਕੁਲ ਅਸੀਂ ਇੱਕ ਹਰਮਨ ਪਰਿਵਾਰ ਜਿਹੜਾ ਹਰਮਨ ਰੇਡੀਓ ਇੱਕ ਪਿੰਡ ਆ ਤੇ ਪਿੰਡ ਚ ਨਾਲ ਨਾਲ ਘਰ ਆ, ਕਿਤੇ ਹਾਂਗਕਾਂਗ ਟੁੱਡੀ ਕੇ ਵਾਲਿਆਂ ਦਾ ਤੇ ਕਿਤੇ ਅਮਨਦੀਪ ਗਿੱਲ ਸਿੱਧੂ ਭਾਜੀ ਹੋ ਗਏ, ਕਿਤੇ ਐਡੀਲੇਡ ਤੋਂ ਮਿੰਟੂ ਵਿਰਾਟ ਹੋ ਗਏ,
ਸ਼ਰਾਰਤੀ ਜੀ ਗੱਲ ਕਰਨੀ ਆ, ਬਹੁਤ ਹੀ ਚੰਗਾ ਲੱਗਦਾ ਜੀ। ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਜਿਹੜਾ ਜਿੱਥੇ ਵੀ ਹੈਗਾ ਆ ਖੁਸ਼ ਰਵੇ, ਸਭ ਤੋਂ ਵੱਡੀ ਚੀਜ਼ ਇਹੀ ਆ ਜੀ।
ਬਹੁਤ ਬਹੁਤ ਸ਼ੁਕਰੀਆ ਵਿਕਟਰ ਜੀ, ਤੇ ਜ਼ਰੂਰ ਜਦੋਂ ਤੁਹਾਡਾ ਕਿਤੇ ਆਸਟ੍ਰੇਲੀਆ ਦਾ ਚੱਕਰ ਲੱਗੇ ਤੇ ਜ਼ਰੂਰ ਦੱਸੋ, ਦੇਖੋ ਆਸਟ੍ਰੇਲੀਆ ਦੇ ਵਿੱਚ ਅਸੀਂ ਸਾਰੇ ਕਿਤੇ ਨਾ ਕਿਤੇ ਬੈਠੇ ਹੋਏ ਆ ਤੇ ਜ਼ਰੂਰ।
ਮੇਰੇ ਕਜ਼ਨ ਹੈਗੇ ਆ ਜੀ, ਮੈਂ ਆਉਣਾ ਆ 19 ਚ ਆਉਣਾ
ਜੀ ਜੀ, ਜ਼ਰੂਰ ਜਦੋਂ ਵੀ ਆਏ ਜ਼ਰੂਰ ਮਿਲ ਕੇ ਜਾਇਓ ਤੁਸੀਂ, ਔਰ ਇਹਨਾਂ ਯਾਦਾਂ ਨੂੰ ਆਪਣੇ ਦਿਲ ਚ ਏਦਾਂ ਹੀ ਸਮੇਟ ਕੇ ਰੱਖੋ, ਇੱਕ ਖੁਸ਼ੀਆਂ ਵਾਲੀ ਯਾਦ ਬਣਾ ਕੇ ਜਦੋਂ ਵੀ ਕਿਤੇ ਦਿਲ ਉਦਾਸ ਹੋਵੇ ਉਹ ਵੇਲੇ ਯਾਦ ਕਰ ਲਓ।
ਬਹੁਤ ਥੈਂਕ ਯੂ, ਮੈਂ ਦੀਵਾਲੀ ਤੇ ਨਾ ਸਾਰੇ ਪਿੰਡਾਂ ਨੂੰ ਫੋਨ ਕੀਤਾ, ਇੰਡੀਆ ਵੀ ਇੱਥੇ ਵੀ ਜਿਹੜੇ ਜਿਹੜੇ ਮੁਲਕ ਚ, ਉਹ ਬੜੇ ਖੁਸ਼ ਹੋਏ, ਕੁਛ ਹੱਸੇ ਕੁਛ ਹਸਾਏ ਕੁਛ ਰੋਏ ਕੁਛ ਰਵਾਏ, ਬੜਾ ਪਿਆਰ ਹੋਇਆ। ਮੈਂ ਕਿਹਾ ਸਭ ਤੋਂ ਵਧੀਆ ਦੀਵਾਲੀ ਇਹ ਹੋਈ ਰੀਜ਼ਨ ਬਿਕੋਜ਼ ਆਫ ਦਾ ਹਰਮਨ ਰੇਡੀਓ।
ਬਹੁਤ ਬਹੁਤ ਸ਼ੁਕਰੀਆ ਜੀ,
ਇਦਾਂ ਨਾ ਸੋਚੋ ਕਿ ਤੁਸੀਂ ਕੱਲੇ ਕਿਸੇ ਬੈਠੇ ਨਾ ਕਿਸੇ ਰੂਮ ਦੇ ਵਿੱਚ ਤੁਸੀਂ ਪ੍ਰੋਗਰਾਮ ਕਰਦੇ, ਇੱਦਾਂ ਨਾ ਸੋਚਿਓ, ਇੱਦਾਂ ਲੱਗਦਾ ਇੱਦਾਂ ਤੁਹਾਡੇ ਕੋਲ ਇੱਕ ਐਸੀ ਪਾਵਰ ਆ ਕਿ ਤੁਸੀਂ ਜਦੋਂ ਬੋਲਦੇ ਆ ਉਹ ਵੀਕਐਂਡ ਤੇ ਮਿੰਟੂ ਭਾਜੀ ਦੂਜੇ ਭਾਜੀ ਮੈਨੂੰ ਹੁਣ ਮੈਂ ਇੱਦਾਂ ਹੋਰ ਕਰਾਵਾਂ, ਮੈਨੂੰ ਸਾਰਿਆਂ ਦੇ ਨਾਮ ਵੀ ਨੀ, ਅਮਨਦੀਪ ਭਾਜੀ ਤੇ ਉਹ ਜਿਹੜੇ ਇੱਕ ਦੂਜੇ ਭਾਜੀ ਸੈਟਰਡੇ ਆਉਂਦੇ ਹੁੰਦੇ ਆ ਦਿਲ ਵਾਲੀ ਗੱਲ,
ਅਮਰੀਕ ਫਲੋਰਾ
ਭਾਜੀ ਹੈਨਾ, ਸਾਰੇ ਬਹੁਤ ਚੰਗੇ ਹੁੰਦੇ। ਸਰਬਜੀਤ ਭਾਜੀ ਦੀ ਵੀ ਇੱਕ ਦਿਨ ਆਵਾਜ਼ ਸੁਣਨ ਨੂੰ ਮਿਲੀ ਸੀ ਦੀਵਾਲੀ ਤੇ ਲਾਗੇ ਛਾਗੇ
ਜੀ, ਦੀਵਾਲੀ ਤੇ ਪ੍ਰੋਗਰਾਮ ਕੀਤਾ ਸੀ।
ਕਰੋ ਜੀ ਤੁਸੀਂ ਵਾਈਂਡ ਅਪ,
ਬਿਲਕੁਲ ਜੀ, ਇਹ ਸਾਰੀਆਂ ਰੂਹਾਂ ਕਹਿ ਲੋ ਤੇ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ ਵਿਕਟਰ,
ਥੈਂਕ ਯੂ ਜੀ,
ਖੁਸ਼ ਰਹੋ ਜੀ। ਬਿਲਕੁਲ, ਮੈਂ ਹਮੇਸ਼ਾ ਕਹਿੰਦੀ ਹੁੰਦੀ ਆ ਕਿ ਪ੍ਰੋਗਰਾਮ ਸ਼ੁਰੂ ਕਰਦੀ ਆ ਤੇ ਮੈਂ ਇੱਕ ਜੀ, ਔਰ ਜਦੋਂ ਪ੍ਰੋਗਰਾਮ ਖਤਮ ਕਰਦੀ ਆ ਤੇ ਬਸ ਆਪਣੇ ਨਾਲ ਕਈ ਕੁਛ ਸਮੇਟ ਕੇ ਇਹ ਪ੍ਰੋਗਰਾਮ ਖਤਮ ਕਰਦੀ ਆ, ਤੁਹਾਡੇ ਜਜ਼ਬਾਤ, ਤੁਹਾਡੇ ਅਹਿਸਾਸ, ਤੁਹਾਡੇ ਯਾਰ, ਤੁਹਾਡੀਆਂ ਯਾਦਾਂ, ਇਹ ਹਰ ਬੁੱਧਵਾਰ ਮੇਰੀ ਜ਼ਿੰਦਗੀ ਦੇ ਵਿੱਚ ਐਡ ਹੁੰਦੀਆਂ ਰਹਿੰਦੀਆਂ ਔਰ ਮੇਰੀ ਜ਼ਿੰਦਗੀ ਦਾ ਇੱਕ ਖਾਸ ਹਿੱਸਾ ਬਣਦੀਆਂ ਜਾ ਰਹੀਆਂ,
ਬਹੁਤ ਬਹੁਤ ਸ਼ੁਕਰੀਆ ਮੇਰੇ ਕੋਲ ਜੀ ਮੈਸੇਜਿਸ ਆਏ ਹੋਏ ਆ ਸਰਬਜੀਤ ਭਾਜੀ ਮੈਨੂੰ ਪਤਾ ਟਾਈਮ ਹੋ ਚੁੱਕਾ ਪਰ ਜੇ ਇਜਾਜ਼ਤ ਹੋਵੇ ਤਾਂ ਮੈਂ ਉਹ ਮੈਸੇਜਿਸ ਜਲਦੀ ਜਲਦੀ ਲੈਣਾ ਚਾਹੁੰਦੀ ਪ੍ਰੋਗਰਾਮ ਦੇ ਵਿੱਚ ਸੋ ਪਰ ਜੀ ਪ੍ਰਦੀਪ ਸਿੰਘ ਤੂਰ ਹੁਣਾਂ ਨੇ ਜੀ ਸਾਨੂੰ ਕਿਹਾ ਕਿ ਭੈਣ ਜੀ ਤੇ ਭਾਜੀ ਨੇ ਪੁਰਾਣੀਆਂ ਯਾਦਾਂ ਤਾਜ਼ਾ ਕਰਵਾ ਦਿੱਤੀਆਂ ਆਪਾਂ ਸਾਰੇ ਇਹਨਾਂ ਤੰਗੀਆਂ ਵਿੱਚੋਂ ਲੰਘੇ ਆ ਪਰਮਾਤਮਾ ਦਾ ਸ਼ੁਕਰ ਕਰਦੇ ਹਾਂ ਕਿ ਬਹੁਤ ਕੁਝ ਦਿੱਤਾ ਜੀ ਇਹਨਾਂ ਨੇ ਬਿਲਕੁਲ ਪ੍ਰਦੀਪ ਜੀ ਤੁਸੀਂ ਠੀਕ ਕਿਹਾ ਪਰਮਾਤਮਾ ਦਾ ਸ਼ੁਕਰ ਕਰਨਾ ਚਾਹੀਦਾ ਤੇ ਉਸ ਥਾਂ ਦਾ ਉਸ ਪੰਜਾਬ ਦਾ ਵੀ ਸ਼ੁਕਰ ਕਰਨਾ ਚਾਹੀਦਾ ਜਿਹਨੇ ਸਾਨੂੰ ਇੰਨੀਆਂ ਪਿਆਰੀਆਂ ਯਾਦਾਂ ਦਿੱਤੀਆਂ ਜਿਹਨਾਂ ਯਾਦਾਂ ਦੇ ਅੱਗੇ ਅੱਜ ਕੱਲ ਦਾ ਧਨ ਦੌਲਤ ਪੈਸਾ ਕੁਛ ਨੀ ਉਹਨਾਂ ਦੇ ਅੱਗੇ ਹੈਗੇ ਸੋ ਕੁਲਦੀਪ ਕੌਰ ਕਿਹਾ ਮੇਰਾ ਸਭ ਤੋਂ ਪਹਿਲਾਂ ਸਕੂਲ ਗੁਰੂ ਨਾਨਕ ਦੇਵ ਜੀ ਪਬਲਿਕ ਸਕੂਲ ਢੋਡੀਆਂ ਸੀ ਜਿੱਥੋਂ ਮੈਂ ਸੱਤ ਅੱਠ ਮਹੀਨੇ ਗਈ ਸੀ ਤੇ ਮੇਰੇ ਮੈਡਮ ਸੀ ਮੇਰੇ ਭੂਆ ਜੀ ਹਰਪ੍ਰੀਤ ਕੌਰ ਹੁਣ ਉਹ ਸਕੂਲ ਬੰਦ ਹੋ ਗਿਆ ਹੈ ਜੀ ਬਸ ਫਿਰ ਤੇ ਸੈਨਿਕ ਸਕੂਲ ਚ ਫੌਜੀ ਹੀ ਬਣੇ ਰਹੇ ਆ ਸਭ ਤੋਂ ਪਹਿਲਾਂ ਦੋਸਤ ਇਹਨਾਂ ਨੇ ਦੱਸਿਆ ਜੀ ਮਨਪ੍ਰੀਤ ਕੌਰ ਮਿੰਡੋ ਹੋਏ ਹੋਏ ਤੇ ਲਿਖਿਆ ਜੋ ਗੀਤ ਸਕੂਲ ਦਾ ਆਪ ਜੀ ਨੇ ਪਿਛਲੇ ਤੋਂ ਪਿਛਲੇ ਹਫ਼ਤੇ ਗਾਇਆ ਸੀ ਉਹ ਲਗਾ ਦਿਓ ਪਲੀਜ਼ ਸੋ ਮੈਨੂੰ ਯਾਦ ਨੀ ਜੇ ਸਰਬਜੀਤ ਭਾਜੀ ਨੂੰ ਯਾਦ ਹੈ ਉਹ ਜ਼ਰੂਰ ਪ੍ਰੋਗਰਾਮ ਮੈਨੂੰ ਲੱਗਦਾ ਲਗਾ ਦੇਣਗੇ ਸੋ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਕਿਹਾ ਕਿ ਹਰ ਚੀਜ਼ ਦਾ ਅਹਿਸਾਸ ਉਸਦੀ ਗੈਰ ਮੌਜੂਦਗੀ ਚ ਹਰੀਸ਼ ਵੀਰੇ ਬੀਤਿਆ ਵਕਤ ਤੁਹਾਡਾ ਫਿਕਸ ਡਿਪਾਜ਼ਿਟ ਹੈ ਤਕਲੀਫ ਸਮੇਂ ਉਸਦੇ ਚੋਂ ਥੋੜਾ ਜਿਹਾ ਕੱਢ ਲਓ ਸਕੂਨ ਮਿਲੇਗਾ ਬਹੁਤ ਵਧੀਆ ਗੱਲਾਂ ਸੋ ਜਗਤਾਰ ਭਾਜੀ ਦੀ ਗੱਲ ਹੀ ਹਮੇਸ਼ਾ ਇਹ ਹੁੰਦੀ ਹੈ ਕਿ ਦੋ ਚਾਰ ਗੱਲਾਂ ਦੇ ਵਿੱਚ ਹੀ ਵਾਕਿਆ ਮਾਰਦੇ ਕਹਿੰਦੇ ਨਾ ਸੌ ਸੁਨਾਰ ਕੀ ਤੇ ਇੱਕ ਲੋਹਾਰ ਕੀ ਬਹੁਤ ਵਧੀਆ ਜਗਤਾਰ ਭਾਜੀ ਜਸਪਾਲ ਸ਼ਰਮਾ ਸਿਡਨੀ ਵਾਲੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤੇ ਹਮੇਸ਼ਾ ਦੀ ਤਰ੍ਹਾਂ ਡਰਾਈਵਿੰਗ ਕਰਦੇ ਕਰਦੇ ਸੁਣ ਰਹੇ ਹਾਂ ਜੀ ਕਹਿੰਦੇ ਬਹੁਤ ਸੋਹਣਾ ਤੇ ਕਹਿੰਦੇ ਇਮੋਸ਼ਨਲ ਕਰ ਦਿੱਤਾ ਸਿਡਨੀ ਵਾਲੇ ਬਾਈ ਨੇ ਬਿਲਕੁਲ ਜੀ ਇਮੋਸ਼ਨਲ ਮੈਂ ਵੀ ਹੋ ਜਾਂਦੀ ਤੁਹਾਡੇ ਸਾਰਿਆਂ ਨਾਲ ਹਰ ਵਾਰ ਪ੍ਰੋਗਰਾਮ ਕਰਕੇ ਤੇ ਤੁਹਾਡੇ ਸਾਰਿਆਂ ਦੀਆਂ ਯਾਦਾਂ ਸੁਣ ਕੇ ਤੇ ਬਿਲਕੁਲ ਇਹ ਤੁਹਾਡੇ ਸਾਰਿਆਂ ਦੇ ਜਿਹੜੇ ਮੈਸੇਜਸ ਮੇਰੇ ਕੋਲ ਆਏ ਹੋਏ ਸੀ ਤੇ ਜਤਿੰਦਰ ਵਾਲੀਆ ਹੁਣਾਂ ਦਾ ਜਿਹੜਾ ਵੋਇਸ ਮੈਸੇਜ ਆ ਉਹ ਵੀ ਸਾਡੇ ਤੱਕ ਪਹੁੰਚਿਆ ਹੋਇਆ ਤੇ ਪ੍ਰੋਗਰਾਮ ਦੇ ਖਤਮ ਹੋਣ ਤੋਂ ਬਾਅਦ ਮੈਂ ਸਰਬਜੀਤ ਭਾਜੀ ਨੂੰ ਗੁਜ਼ਾਰਿਸ਼ ਕਰਾਂਗੀ ਕਿ ਪਹਿਲਾਂ ਉਹ ਜਿਹੜਾ ਵੋਇਸ ਮੈਸੇਜ ਆ ਉਹ ਚਲਾ ਦੇਣ ਸੋ ਬਿਲਕੁਲ ਜੀ ਯਾਦਾਂ ਦੇ ਸਫ਼ਰ ਤੇ ਚੱਲਦਿਆਂ ਅਸੀਂ ਬਹੁਤ ਅੱਗੇ ਤੱਕ ਨਿਕਲ ਆਏ ਹਾਂ ਪਰ ਫਿਰ ਵੀ ਅਜੇ ਬਹੁਤ ਕੁਝ ਪਿਆ ਹੋਇਆ ਜਿਹੜੀਆਂ ਅਸੀਂ ਆਪਣੀਆਂ ਯਾਦਾਂ ਸਾਂਝੀਆਂ ਕਰਨੀਆਂ ਅਜੇ ਮੇਰੇ ਹਰ ਦਮ ਹੀ ਜਦੋਂ ਵੀ ਮੈਨੂੰ ਕੁਛ ਯਾਦ ਆਉਂਦਾ ਤੇ ਮੇਰੇ ਦਿਲ ਚ ਹਮੇਸ਼ਾ ਤੁਸੀਂ ਸਾਰੇ ਪਹਿਲਾਂ ਆ ਜਾਂਦੇ ਆ ਤੇ ਫਿਰ ਮੈਂ ਸੋਚਦੀ ਹਾਂ ਕਿ ਇਸ ਬੁੱਧਵਾਰ ਨੂੰ ਮੈਂ ਆਹ ਵਾਲੀ ਯਾਦ ਸਾਂਝੀ ਕਰਨੀ ਆ ਸੋ ਇਸ ਕਰਕੇ ਯਾਦਾਂ ਦੀ ਐਡੀ ਵੱਡੀ ਪੰਡ ਮੇਰੇ ਸਿਰ ਤੇ ਹੈਗੀ ਆ